आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
रिश्तियां दी डोर उदों ही कमजोर हुंदी आ जद इंसान किसे गलत फहमी नाल पैदा होए सवालां दे जवाब खुद ही बना लैंदा है। अजिहे खूबसूरत विचारां लई मानदे रहो आवाज दा सफर हरमन रेडियो ऑस्ट्रेलिया।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਰੇਡੀਓ ਦੇ ਉੱਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਆ। ਵੀਰਵਾਰ ਦਾ ਦਿਨ ਦੋਸਤੋ ਅੱਜ ਹੋ ਗਿਆ 22 ਸਤੰਬਰ 2016। 7 ਅੱਸੂ ਨਾਨਕ ਸ਼ਾਹੀ ਸੰਮਤ 548 ਦਾ ਅੱਜ ਦਿਹਾੜਾ ਹੈਗਾ ਤੇ ਬ੍ਰਿਸਬੇਨ ਦੇ ਵਿੱਚ ਅੱਜ ਮੌਸਮ ਵੀ ਬਹੁਤ ਪਿਆਰਾ ਆ, ਬਹੁਤ ਮਨਮੋਹਣਾ ਆ। ਕੁਛ ਦਿਨ ਬਾਰਿਸ਼ ਜਿਹੜੀ ਹੁੰਦੀ ਰਹੀ ਆ ਉਹਦੇ ਨਾਲ ਠੰਡ ਥੋੜੀ ਬਹੁਤੀ ਬਹੁਤੀ ਨਹੀਂ ਸੀ, ਥੋੜੀ ਜਿਹੀ ਠੰਡ ਵੀ ਰਹੀ ਸੀ ਤੇ ਹੁਣ ਜਿਹੜੀ ਠੰਡ ਤੋਂ ਬਾਅਦ ਜਿੱਦਾਂ ਕਹਿ ਲਓ ਕਿ ਇੱਕ ਵਧੀਆ ਜਿਹਾ ਜਾਣੀ ਜਿੱਦਾਂ ਬਸੰਤ ਦੀ ਰੁੱਤ ਜਿਹੜੀ ਆ ਉਹ ਚੱਲ ਪਈ ਆ। ਬਹੁਤ ਵਧੀਆ ਮੌਸਮ ਜਿਹੜਾ ਆ ਇਸ ਵੇਲੇ ਬ੍ਰਿਸਬੇਨ ਦੇ ਵਿੱਚ ਬਣਿਆ ਹੋਇਆ ਤੇ ਅਸੀਂ ਆਸ ਕਰਦੇ ਆ ਦੁਨੀਆਂ ਦੇ ਜਿਸ ਵੀ ਹਿੱਸੇ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ ਉੱਥੇ ਦਾ ਜਿਹੜਾ ਮੌਸਮ ਆ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਜਿਨ੍ਹਾਂ ਨੇ ਆਪਣਾ ਕੰਮ ਜਿਹੜਾ ਆ ਸ਼ੁਰੂ ਕਰਨਾ ਉਹਨੇ ਸ਼ੁਰੂ ਕਰ ਲਿਆ ਹੋਣਾ ਆ ਤੇ ਨਾਲ ਦੀ ਨਾਲ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਵੀ ਤੁਸੀਂ ਜ਼ਰੂਰ ਜਿਹੜਾ ਸੁਣ ਰਹੇ ਹੋਣੇ ਆ। ਤੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਕੀ ਹੋਣਾ ਆ ਇਹਦੇ ਬਾਰੇ ਆਪਾਂ ਥੋੜੀ ਜਿਹੀ ਰੂਪ ਰੇਖਾ ਤੁਹਾਨੂੰ ਦੱਸ ਦਈਏ ਕਿ ਥੋੜੀ ਦੇਰ ਤੱਕ ਆਪਣੇ ਨਾਲ ਲੜਨਗੇ ਗੁਰਸੇਵਕ ਸਿੰਘ ਜੀ ਤੇ ਇਸ ਪ੍ਰੋਗਰਾਮ ਦੇ ਵਿੱਚ ਭਾਈ ਵਾਲੀ ਕਰਨਗੇ ਤੇ ਉਸ ਤੋਂ ਬਾਅਦ ਆਪਾਂ ਆਸਟ੍ਰੇਲੀਆ ਨਿਊਜ਼ ਵੀ ਲਵਾਂਗੇ ਤੇ ਨਾਲ ਦੀ ਨਾਲ ਫੇਰ ਇੰਡੀਆ ਜਾਵਾਂਗੇ ਤੇ ਇੰਡੀਆ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ, ਪੰਜਾਬ ਦੀਆਂ ਵੀ ਗੱਲਾਂ ਕਰਾਂਗੇ ਤੇ 9:15 ਦੇ ਕਰੀਬ ਆਪਾਂ ਤੁਹਾਡਾ ਲਾਈਵ ਕਾਲ ਵੀ ਲਵਾਂਗੇ। ਜੇ ਤੁਸੀਂ ਚਾਹੋ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਤਾਂ ਤੁਸੀਂ ਲਾਈਵ ਸਾਡੇ ਨਾਲ ਰਾਬਤਾ ਜਿਹੜਾ ਕਾਇਮ ਕਰ ਸਕਦੇ ਆ ਤੇ ਉਹਦੇ ਬਾਰੇ ਜਿਹੜੇ ਨੰਬਰ ਤੁਸੀਂ ਜਿਹੜੇ ਆ ਹਰਮਨ ਰੇਡੀਓ ਦੇ ਉੱਤੇ ਜਿਹੜੀ ਉਹਨਾਂ ਦੀ ਸਾਈਟ ਹੈਗੀ ਆ www.harmanradio.com ਦੇ ਉੱਤੇ ਜਾ ਕੇ ਤੁਸੀਂ ਸੰਪਰਕ ਜਿਹੜਾ ਕਰ ਸਕਦੇ ਹੋ, ਉੱਥੋਂ ਸਟੂਡੀਓ ਤੋਂ ਨੰਬਰ ਜਿਹੜੇ ਆ ਲੈ ਸਕਦੇ ਆ। ਤੇ ਮੈਂ ਵੀ ਇੱਕ ਵਾਰੀ ਦੱਸ ਦਿੰਦਾ ਹਾਂ ਤੁਹਾਨੂੰ ਕਿ ਜੇ ਤੁਸੀਂ ਆਸਟ੍ਰੇਲੀਆ ਤੋਂ ਫੋਨ ਕਰਨਾ ਚਾਹੋ ਤਾਂ ਤੁਸੀਂ +61 ਲਾ ਕੇ 285-599-2811 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਜੇ ਤੁਸੀਂ ਨਿਊਜ਼ੀਲੈਂਡ ਤੋਂ ਕਾਲ ਕਰਨੀ ਆ ਤਾਂ +64 ਲਾ ਕੇ 988-753-34 ਦੇ ਉੱਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਆ। ਜੇ ਤੁਸੀਂ ਯੂਨਾਈਟਿਡ ਕਿੰਗਡਮ ਤੋਂ ਜੁੜਨਾ ਆ ਤਾਂ ਤੁਸੀਂ +44 ਲਾ ਕੇ 20-35-19-11-35 ਤੇ USA ਤੋਂ 1 ਲਾ ਕੇ 21-32-26-67-09 ਦੇ ਉੱਤੇ ਕਾਲ ਜਿਹੜੀ ਆ ਕਰ ਸਕਦੇ ਆ। ਇਦੋਂ ਇਲਾਵਾ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਨਾਲ ਸੰਪਰਕ ਰਾਬਤਾ ਕੋਈ ਸਲਾਹ ਸ਼ਿਕਾਇਤ ਕਿਸੇ ਵੀ ਤਰ੍ਹਾਂ ਦਾ ਸੁਝਾਅ ਕਿਸੇ ਵੀ ਤਰ੍ਹਾਂ ਦੀ ਫਰਮਾਇਸ਼ ਕਿਸੇ ਕੋਈ ਗੀਤ ਸੁਣਨ ਦੀ ਤਾਂ ਤੁਸੀਂ ਉਹਦੇ ਲਈ ਜਿਹੜਾ ਤੁਸੀਂ ਸਾਡਾ ਟੈਲੀਗ੍ਰਾਮ ਦਾ ਨੰਬਰ ਆ ਉਹਦੇ ਉੱਤੇ ਵੀ ਸੰਪਰਕ ਜਿਹੜਾ ਆ ਸਾਡੇ ਨਾਲ ਕਰ ਸਕਦੇ ਆ ਤੇ ਉਹਦੇ ਉੱਤੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਆ। ਜੇ ਚਾਹੋ ਤਾਂ ਤੁਸੀਂ request@harmanradio.com ਦੇ ਉੱਤੇ ਵੀ ਜਿਹੜਾ ਸਾਨੂੰ ਕੁਛ ਵੀ ਭੇਜ ਸਕਦੇ ਹੋ। ਤੇ ਜਿਵੇਂ ਕਿ ਆਪਾਂ ਕਰਦੇ ਹੁੰਦੇ ਹਾਂ ਦੋਸਤੋ, ਨਰਿੰਦਰ ਸਿੰਘ ਕਪੂਰ ਹੋਣਾ ਦੇ ਇੱਕ ਪ੍ਰਵਚਨ ਦੇ ਨਾਲ ਆਪਾਂ ਗੱਲ ਜਿਹੜੀ ਆ ਸ਼ੁਰੂ ਕਰਾਂਗੇ। ਉਹਨਾਂ ਨੇ ਕਿਹਾ ਵੀ ਅਜੋਕੇ ਬੱਚਿਆਂ ਨੂੰ ਪਿਤਾ ਦੇ ਘਰ ਆਉਣ ਦਾ ਪਤਾ ਤਾਂ ਹੀ ਲੱਗਦਾ ਹੈ ਜੇ ਪਿਤਾ ਟੈਲੀਵਿਜ਼ਨ ਦੇ ਸਾਹਮਣਿਓਂ ਲੰਘੇ। ਤੇ ਤੁਸੀਂ ਸਮਝ ਗਏ ਹੋਣੇ ਆ, ਸਿਰਫ ਇੱਕ ਲਾਈਨ ਆ ਜੀ ਪਰ ਇਹਦੇ ਵਿੱਚ ਬਹੁਤ ਵੱਡੀ ਗੱਲ ਛੁਪੀ ਹੋਈ ਆ। ਅਜੋਕੇ ਬੱਚਿਆਂ ਨੂੰ ਪਿਤਾ ਦੇ ਘਰ ਆਉਣ ਦਾ ਪਤਾ ਤਾਂ ਹੀ ਲੱਗਦਾ ਹੈ ਜੇ ਪਿਤਾ ਟੈਲੀਵਿਜ਼ਨ ਸਾਹਮਣੇ ਲੰਘੇ। ਤੇ ਇੱਥੇ ਟੈਲੀਵਿਜ਼ਨ ਦੀ ਜਗ੍ਹਾ ਤੇ ਆਪਾਂ ਹੁਣ ਲੈਪਟਾਪ ਵੀ ਲੈ ਸਕਦੇ ਹਾਂ, ਆਪਾਂ ਮੋਬਾਈਲ ਵੀ ਲੈ ਸਕਦੇ ਹਾਂ, ਫੇਸਬੁੱਕ ਵੀ ਕਹਿ ਸਕਦੇ ਹਾਂ ਤੇ ਇੱਕ ਪੋਕੇਮੈਨ ਜਿਹੜੀ ਇੱਕ ਗੇਮ ਚੱਲੀ ਆ ਉਹ ਵੀ ਕਹਿ ਸਕਦੇ ਹਾਂ। ਯਾਨੀ ਇੱਥੇ ਟੈਲੀਵਿਜ਼ਨ ਜਿਹੜਾ ਆ ਕਈ ਤਰ੍ਹਾਂ ਦੇ ਸੰਦਰਭ ਦੇ ਵਿੱਚ ਆਪਾਂ ਜਿਹੜਾ ਵਰਤ ਸਕਦੇ ਹਾਂ, ਪਰ ਇਹਦਾ ਮਤਲਬ ਇਹ ਆ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਕਾਫੀ ਹਾਵੀ ਹੋ ਗਈਆਂ ਜਾਂ ਕਹਿ ਲਓ ਕਿ ਇਲੈਕਟ੍ਰੋਨਿਕ ਸਾਧਨ ਜਿਹੜੇ ਆ ਕਾਫੀ ਹਾਵੀ ਹੋ ਗਏ ਆ, ਜਿਹਦੇ ਕਰਕੇ ਕਿ ਬੱਚਿਆਂ ਦਾ ਰੁਝਾਨ ਜਿਹੜਾ ਆ ਜਿੱਦਾਂ ਆਪਣੇ ਰਿਸ਼ਤਿਆਂ ਦੇ ਪ੍ਰਤੀ ਜਿਹੜਾ ਕਾਫੀ ਘੱਟ ਗਿਆ ਆ। ਕਿਉਂਕਿ ਪਹਿਲਾਂ ਜਿਹੜੇ ਬੱਚੇ ਹੁੰਦੇ ਸੀ ਦੂਰੋਂ ਹੀ ਦੇਖ ਲੈਂਦੇ ਹੁੰਦੇ ਸੀ ਵੀ ਡੈਡੀ ਜੀ ਆ ਰਹੇ ਆ, ਹਨਾ, ਤੇ ਕਾਫੀ ਘਰ ਦੇ ਵਿੱਚ ਜਿੱਦਾਂ ਕਾਫੀ ਮਾਹੌਲ ਜਿਹੜਾ ਵਧੀਆ ਬਣ ਜਾਂਦਾ ਹੁੰਦਾ ਸੀ ਤੇ ਬੱਚੇ ਜਿਹੜੇ ਆ ਟਾਈਮ ਸਪੈਂਡ ਕਰਦੇ ਸੀ, ਚਾਹੁੰਦੇ ਸੀ ਵੀ ਡੈਡੀ ਸਾਡੇ ਨਾਲ ਬੈਠੇ। ਪਰ ਹੁਣ ਪਤਾ ਹੀ ਉਦੋਂ ਲੱਗਦਾ ਜਦੋਂ ਫੇਰ ਕਲੇਸ਼ ਪਾਉਣਾ ਸ਼ੁਰੂ ਕਰ ਦਿੰਦੇ ਆ ਵੀ ਟੈਲੀਵਿਜ਼ਨ ਦੇ ਮੂਹਰੇ ਸਾਡਾ ਜਿਹੜਾ ਸੀਰੀਅਲ ਆ ਭੰਗ ਕਿੱਦਾਂ ਹੋ ਗਏ, ਯਾਨੀ ਉਹਨਾਂ ਦੀ ਸੁਰਤੀ ਕਿੱਦਾਂ ਭੰਗ ਹੋ ਗਈ। ਖੈਰ, ਤੇ ਦੋਸਤੋ ਆਪਾਂ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਆਪਾਂ ਗੁਰਸੇਵਕ ਸਿੰਘ ਜੀ ਹੁਣਾਂ ਦੇ ਨਾਲ ਸਾਂਝ ਬਣਾਉਂਦੇ ਆ ਤੇ ਉਦੋਂ ਤੱਕ ਤੁਸੀਂ ਇਹ ਗਾਣਾ ਜਿਹੜਾ ਆ ਇੰਜੋਏ ਕਰੋ ਤੇ ਫੇਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਆ।
ਉਹ ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ ਮੁੰਡਾ ਬੈਗਾ ਗਵਾ ਕੇ ਕੋਹੇ ਨੂਰ ਵਰਗਾ ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ ਫੜ ਲੱਗਦੇ ਹੁੰਦੇ ਆ ਸਦਾ ਨੀਵੇਂ ਰੁੱਖ ਤੇ ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ ਸਾਨੂੰ ਪੱਟਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਜਿਹੜੀ ਲੈਂਦੀ ਸਾਨੂੰ ਤੱਕੇ ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਗਸ਼ ਅੱਲੜਾਂ ਨੂੰ ਭੈਣ ਦਿਲ ਫੜ ਫੜ ਬੈ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਨ ਤੋਂ ਪਿਆਰੀ ਤੇਰਾ ਸ਼ੌਂਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਨ ਤੋਂ ਪਿਆਰੀ ਅੱਤ ਪੂਰੀ ਹੈ ਕਰਾਉਂਦਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਜਿਹੜਾ ਸਾਡਾ ਸੁਣ ਰਹੇ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਬ੍ਰਿਸਬੇਨ ਤੋਂ ਹੀ ਸਾਡੇ ਭਾਈਵਾਲ ਗੁਰਸੇਵ ਸਿੰਘ ਜੀ ਵੀ ਜੁੜ ਚੁੱਕੇ ਆ ਗੁਰਸੇਵ ਸਿੰਘ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਹਰਮਨ ਰੇਡੀਓ ਦੇ ਬੇੜੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਕਿੱਦਾਂ ਦਾ ਅੱਜ ਮੌਸਮ ਕਿੱਦਾਂ ਦਾ ਆ
ਮੌਸਮ ਵੀ ਠੀਕ ਸੀ ਬਾਕੀ ਸਰਬਜੀਤ ਭਾਈ ਜੀ ਨੇ ਪਹਿਲਾਂ ਗਾਣਾ ਚਲਾ ਕੇ ਮੌਸਮ ਵਧੀਆ ਕਰਤਾ
ਇਹ ਵੀ ਗੱਲ ਰਹੀ ਹੈ ਤੇ ਸੰਗੀਤ ਵੀ ਜਿਹੜਾ ਬਹੁਤ ਵਧੀਆ ਇੱਕ ਜਿੱਦਾਂ ਕਹਿ ਲਓ ਕਿ ਆਪਣੀ ਜ਼ਿੰਦਗੀ ਦੇ ਵਿੱਚ ਅਹਿਮ ਸਥਾਨ ਰੱਖਦਾ ਮਿਊਜ਼ਿਕ ਜਿਹੜਾ ਆ ਸੈਡ ਸੌਂਗ ਸੁਣ ਕੇ ਸਾਨੂੰ ਸੈਡ ਕਰ ਦਿੰਦਾ ਨੱਚਣ ਟੱਪਣ ਦਾ ਕਰਕੇ ਜਿਹੜਾ ਗਾਣਾ ਆ ਸਾਨੂੰ ਨੱਚਣ ਟੱਪਣ ਲਈ ਮਜਬੂਰ ਕਰ ਦਿੰਦਾ ਜੇ ਸ਼ਬਦ ਕੀਰਤਨ ਆ ਸਾਡੇ ਵਿੱਚ ਇੱਕ ਅਦੁੱਤੀ ਜਿਹੜੀ ਇੱਕ ਵੱਖਰੀ ਤਰ੍ਹਾਂ ਦੀ ਪਾਵਰ ਜਾਂ ਇੱਕ ਕਹਿ ਲਓ ਕਿ ਇੱਕ ਲਾਖੀ ਆਨੰਦ ਉਧਰ ਨੂੰ ਆਪਾਂ ਨੂੰ ਫੈਲਾ ਦਿੰਦਾ ਹਨਾ ਕਹਿਣ ਦਾ ਮਤਲਬ ਕੀ ਆ ਕਿ ਮਿਊਜ਼ਿਕ ਜਿਹੜਾ ਆ ਜੇ ਚਾਹੇ ਤਾਂ ਜਿੱਦਾਂ ਦਾ ਮਰਜ਼ੀ ਮੂਡ ਬਣਾ ਸਕਦਾ ਹਨਾ
ਬਿਲਕੁਲ ਬਿਲਕੁਲ ਪਰ ਕੀ ਚਿਤਾਇਆ ਸੀ ਨਾ ਕਿ ਆਪਣੀ ਅਹਿਮੀਅਤ ਆਪ ਦੱਸੀ ਜਾ ਰਹੀ ਸੀ ਬੋਲਣਾ ਕਦਰ ਕਰੇ ਨਾ ਕਰੇ ਤਾਂ ਕਰਕੇ ਥੋੜਾ ਜਿਹਾ ਹਾਂਜੀ ਤਾਂ ਥੋੜਾ ਜਿਹਾ ਚਲੋ ਹਾਸੇ ਵਾਲਾ ਮਾਹੌਲ ਬਣ ਗਿਆ
ਜੀ ਤੇ ਗੁਰਸੇਵਕ ਸਿੰਘ ਜੀ ਆਪਾਂ ਥੋੜਾ ਜਿਹਾ ਚਲੋ ਗੱਲਾਂ ਬਾਤਾਂ ਕਰਦੇ ਆ। ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਹਲਦੀ ਜਦ ਆਪਾਂ ਗਰਮ ਪਾਣੀ ਦੇ ਵਿਚ ਦੁੱਧ ਦੇ ਵਿਚ ਕਿਹਾ ਸੀਗਾ ਬਈ ਤੁਸੀਂ ਪੀਓ ਦੋਸਤੋ ਤੇ ਵਿਚ ਜੇ ਤੁਸੀਂ ਲਸਣ ਤੇ ਲੌਂਗ ਮਿਲਾ ਲਓ ਤਾਂ ਬਹੁਤ ਵਧੀਆ ਚੀਜ਼ ਆ ਤੇ ਉਹਦਾ ਬਹੁਤ ਦੋਸਤਾਂ ਨੇ ਵਧੀਆ ਮੈਸੇਜ ਜਾਂ ਕੀਤੇ ਤੇ ਉਦਾਂ ਵੀ ਜੇ ਦੋਸਤ ਮਿਲਿਆ ਉਹ ਕਹਿੰਦੇ ਵਧੀਆ ਚੀਜ਼ ਲੱਗੀ ਆ ਨਾ ਉਹ ਤੇ ਕਈਆਂ ਨੇ ਟਰਾਈ ਕਰਕੇ ਦੇਖੀ ਤੁਸੀਂ ਕੀਤਾ ਟਰਾਈ ਕਿ ਨਹੀਂ?
ਨਹੀਂ ਮੈਂ ਸਵੇਰੇ ਸਵੇਰੇ ਤਾਂ ਨਹੀਂ ਝੂਠ ਬੋਲਣਾ ਹਜੇ ਹਾਲ ਦੀ ਘੜੀ ਨਹੀਂ ਕੀਤਾ ਪਰ ਕਰਾਂਗਾ ਹੁਣ ਸ਼ੁਰੂ।
ਠੀਕ ਆ ਖੈਰ ਆਪਾਂ ਮੈਂ ਕਿਹਾ ਓੜ ਪੋੜ ਹੋਰ ਵੀ ਅੱਜ ਦੱਸਾਂਗੇ ਨਾ ਓੜ ਪੋੜ ਦੀ ਆਪਾਂ ਗੱਲ ਜਿਹੜੀ ਅੱਜ ਫੇਰ ਕਰ ਲਾਂਗੇ ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਅੱਜ ਸਵੇਰੇ ਸਵੇਰੇ ਬਿਮਾਰੀ ਦੀ ਗੱਲ ਕਰ ਦਿੱਤੀ ਆ। ਗੁਰਦਾਸ ਰਾਮ ਆਲਮ ਹੁਣੀ ਬਹੁਤ ਮਸ਼ਹੂਰ ਕਵੀ ਹੋਏ ਆ ਜੇ ਕਹਿ ਲੋ ਕਿ ਇਨਕਲਾਬੀ ਕਵੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਗੁਰਦਾਸ ਰਾਮ ਆਲਮ। ਦੋਸਤੋ ਜ਼ਰੂਰ ਪੜ੍ਹਿਓ। ਹੁਣ ਤਾਂ ਖੈਰ ਆਪਾਂ ਥੋੜੀਆਂ ਸਾਹਿਤ ਬਾਰੇ ਗੱਲਾਂ ਘੱਟ ਕਰ ਦਿੱਤੀਆਂ ਪਹਿਲਾਂ ਆਪਾਂ ਕਾਫੀ ਕਰਦੇ ਹੁੰਦੇ ਸੀ ਇਹਨਾਂ ਬਾਰੇ ਵੀ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਗੁਰਦਾਸ ਰਾਮ ਆਲਮ ਦੇ ਬਾਰੇ ਤੇ ਉਹਨਾਂ ਦੀ ਇੱਕ ਕਵਿਤਾ ਭੇਜੀ ਆਪਾਂ ਨੂੰ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਬਿਮਾਰੀ ਹੋਰ ਹੈ ਮੈਨੂੰ ਜਿਹਦਾ ਸੰਦੇਖ ਆ ਤੇ ਜੇ ਕਹੋ ਤਾਂ ਆਪਾਂ ਹੁਣੇ ਸਾਂਝੀ ਕਰ ਦਿੰਦੇ ਹਾਂ ਦੋਸਤਾਂ ਦੇ ਨਾਲ।
ਜਰੂਰ ਹੁਣ ਤਾਂ ਲੱਗੀ ਹੋਈ ਹੈ ਸੁਣਨ
ਜੀ ਤੇ ਉਹ ਕਹਿੰਦੇ ਆ ਵੀ ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ ਇਹ ਪੰਡਤ ਹੋਰ ਦੱਸਦੇ ਨੇ ਮੁਲਾਣੇ ਹੋਰ ਦੱਸਦੇ ਨੇ ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ ਨਵੇਂ ਕੁਝ ਹੋਰ ਦੱਸਦੇ ਨੇ ਪੁਰਾਣੇ ਹੋਰ ਦੱਸਦੇ ਨੇ ਹਜੇ ਮੇਰੇ ਮਸੀਹਾ ਨੂੰ ਮਹੂਰਤ ਦਿਨ ਨਹੀਂ ਲੱਭਦਾ ਪੁਆਂਧੀ ਹੋਰ ਦੱਸਦੇ ਨੇ ਸਰਾਣੇ ਹੋਰ ਦੱਸਦੇ ਨੇ ਮੇਰੀ ਜ਼ਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਜਦੋਂ ਕੀਤੀ ਉਹ ਟਿਕਦੇ ਹੋਰ ਕਿਧਰੇ ਨੇ ਟਿਕਾਣੇ ਹੋਰ ਦੱਸਦੇ ਨੇ ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨਹੀਂ ਕਿੱਧਰ ਨੂੰ ਜਾਣਾ ਇਹ ਸਾਗਰ ਹੋਰ ਦੱਸਦੇ ਨੇ ਮੁਹਾਣੇ ਹੋਰ ਦੱਸਦੇ ਨੇ ਕਰੇ ਇਤਵਾਰ ਕੀ ਆਲਮ ਇਹਨਾਂ ਵਾਦੇ ਬਿਆਨਾਂ ਦਾ ਕਰੇ ਇਤਵਾਰ ਕੀ ਆਲਮ ਇਹਨਾਂ ਵਾਦੇ ਬਿਆਨਾਂ ਦਾ ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ ਦੱਸਦੇ ਨੇ।
ਵਾਹ ਜੀ ਕਿਆ ਬਾਤ ਆ ਬਹੁਤ ਖੂਬ ਜੀ
ਬਹੁਤ ਖੂਬ ਤੇ ਖਾਸ ਤੌਰ ਤੇ ਜਿਹੜੀ ਆਹ ਗੱਲ ਹੈਗੀ ਆ ਵੀ ਮੇਰੀ ਜ਼ਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਜਦੋਂ ਕੀਤੀ ਉਹ ਟਿਕਦੇ ਹੋਰ ਕਿਧਰੇ ਨੇ ਟਿਕਾਣੇ ਹੋਰ ਦੱਸਦੇ ਨੇ ਆਹ ਤਾਂ ਬਹੁਤ ਕਮਾਲੇ ਕਰ ਦਿੱਤੀ ਤੇ ਕਈ ਆਪਾਂ ਨੂੰ ਕਹਿ ਦਿੰਦੇ ਆ ਨਾ ਵੀ ਤੂੰ ਫਿਕਰ ਨਾ ਕਰੀ ਔਖੇ ਵੇਲੇ ਆਪਾਂ ਨਾਲ ਖੜੇ ਆ ਪਰ ਏਦਾਂ ਹੁੰਦਾ ਆ ਵੀ ਫੇਰ ਏਦਾਂ ਜਾਣੀ ਬਹਾਨਾ ਜਿਹਾ ਵੀ ਕੋਈ ਉਦੋਂ ਹੀ ਬਣਾ ਲੈਂਦੇ ਆ ਨਹੀਂ ਯਾਰ ਮੈਂ ਤੇਰੀ ਹੈਲਪ ਤਾਂ ਕਰ ਦੇਣੀ ਸੀ ਪੰਗਾ ਹੋਰ ਪੈ ਗਿਆ
ਕਈ ਵਾਰ ਕਹੀ ਦਾ ਤਾਂ ਨਾ ਕਿ ਉਸ ਵੇਲੇ ਅੱਗੇ ਕਿਆ ਕਹਿੰਦੇ ਉਰੇ ਪਰੇ ਹੋ ਜਾਈਏ ਦੱਸ ਦੇ ਮੌਕੇ ਮਿਲੇ ਉਰੇ ਪਰੇ ਹੋ ਜਾਗੇ
ਜਾਂ ਫਿਰ ਇਹ ਕਹਿ ਦੇਣਾ ਹੁੰਦਾ ਆ ਬਈ ਉਸ ਵੇਲੇ ਜੇ ਮੈਂ ਤੇਰੇ ਕੋਲ ਹੁੰਦਾ ਮੈਂ ਯਾਰ ਮਦਦ ਕਰ ਦੇਣੀ ਸੀ ਤੂੰ ਉਦੋਂ ਕਿਉਂ ਨੀ ਮੈਨੂੰ ਦੱਸਿਆ ਹਨਾ ਤੇ ਅਗਲੀ ਵਾਰ ਨੂੰ ਬੰਦਾ ਕਹਿੰਦਾ ਵੀ ਸਾਡਾ ਪੁਰਾਣਾ ਦੋਸਤ ਹੈ ਚਲੋ ਕੋਈ ਗੱਲ ਨੀ ਐਤਕੀ ਕਰ ਲੋ ਉਹ ਯਾਰ ਉਦੋਂ ਤੂੰ ਪਿਛਲੀ ਵਾਰ ਜਦੋਂ ਤੂੰ ਕਿਹਾ ਨੀ ਉਦੋਂ ਮੈਂ ਤੇਰੀ ਹੈਲਪ ਕਰ ਸਕਦਾ ਸੀ ਉਦੋਂ ਤੂੰ ਨੀ ਪੁੱਛਿਆ ਐਤਕੀ ਤੂੰ ਪੁੱਛਿਆ ਤਾਂ ਮੈਂ ਨੀ ਕਰ ਸਕਦਾ ਆਲਮ ਸਾਹਿਬ ਨੇ ਬਹੁਤ ਡੂੰਘੀਆਂ ਗੱਲਾਂ ਜਿਹੜੀਆਂ ਕਰ ਦਿੱਤੀਆਂ ਹਰਮੀਤ ਸਿੰਘ ਚੰਨਾ ਸਾਹਿਬ ਆਪਣੇ ਨਾਲ ਮੈਲਬੋਰਨ ਤੋਂ ਜੁੜੇ ਆ ਤੇ ਉਹਨਾਂ ਨੇ ਕਿਹਾ ਨਾਲ ਉਹਨਾਂ ਦੇ ਬੱਬੂ ਤੇ ਧੀਰਾ ਕੋਪਰਮ ਤੋਂ ਪ੍ਰੋਗਰਾਮ ਜਿਹੜਾ ਲੈ ਰਹੇ ਆ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਗੁੱਡ ਮਾਰਨਿੰਗ ਆਪਾਂ ਨੂੰ ਕਿਹਾ ਸਤਿ ਸ੍ਰੀ ਅਕਾਲ ਕਹਿੰਦੇ ਵੀ ਸਰਬਜੀਤ ਭਾਜੀ ਨੂੰ ਕਹਿ ਦਿਓ ਪਟਿਆਲੇ ਤੋਂ ਹਨਾ ਖਰੇ ਪਟਿਆਲੇ ਬੈਠੇ ਆ ਤਾਂ ਸਤਿ ਸ੍ਰੀ ਅਕਾਲ ਉਹਨਾਂ ਨੂੰ ਸਾਨੂੰ ਗੁੱਡ ਮਾਰਨਿੰਗ
ਬੋਲੇ ਜੀ ਭਾਸ਼ਾ ਦਾ ਫਰਕ ਕਰ ਗਏ
ਹਾਂਜੀ ਇਹ ਵੀ ਦੇਖੋ ਇੱਕ ਤਰ੍ਹਾਂ ਦਾ ਡਿਸਕ੍ਰੀਮੀਨੇਸ਼ਨ ਆ ਨਾ ਸਾਨੂੰ ਵੀ ਹੁਣ ਤੁਸੀਂ ਸਤਿ ਸ੍ਰੀ ਅਕਾਲ ਕਹਿ ਦੋ ਚਲੋ ਖੈਰ ਤੇ ਕਹਿੰਦੇ ਵੀ ਜਿੰਨੇ ਵੀ ਦੋਸਤ ਸਾਡੇ ਲਿਸਨਰ ਜਿਹੜੇ ਹਰਮ ਰੇਡੀਓ ਸੁਣ ਰਹੇ ਆ ਸਾਰੀ ਦੁਨੀਆ ਦੇ ਗਲੋਬਲੀ ਜਿੱਥੇ ਵੀ ਹੈਗੇ ਬੈਠੇ ਤੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਕਹਿੰਦੇ ਆ ਹੁਣ ਕਹਿੰਦੇ ਵੀ ਜਿਹੜਾ ਮੌਸਮ ਹੈ ਇੱਥੇ ਦਾ ਧੁੱਪ ਚੜੀ ਹੋਈ ਆ ਬਹੁਤ ਵਧੀਆ ਜਿਹੜਾ ਸਾਫ਼ ਦਿਨ ਆ ਅੱਜ ਕੋਬਰਮ ਦੇ ਵਿੱਚ ਤੇ ਕਹਿੰਦੇ ਬਈ ਲੱਗਦਾ ਆ ਵੀ ਸਾਰਾ ਦਿਨ ਇੱਦਾਂ ਦਾ ਹੀ ਰਹਿਣਾ ਆ ਕਿਉਂਕਿ ਬਹੁਤ ਚਿਰ ਤੋਂ ਜਿਹੜਾ ਆ ਮੌਸਮ ਵਧੀਆ ਨਹੀਂ ਰਿਹਾ ਇੱਥੇ ਤੇ ਬਾਕੀ ਕਹਿੰਦੇ ਵੀ ਕੁਦਰਤ ਦੇ ਹੱਥ ਦੇ ਵਿੱਚ ਆ ਕੁਦਰਤ ਜਿੱਦਾਂ ਕਰੇ ਉੱਦਾਂ ਹੀ ਹੋਣੀ ਆ ਤੇ ਉਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਵੀ ਕੀਤੀ ਆ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਹਨਾ ਤੇ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੀ ਰਚਨਾ ਸ਼ਾਇਦ ਉਹਨਾਂ ਨੇ ਉਹੀ ਮੰਗੀ ਆ ਤੇ ਰੱਬ ਰੱਖ ਕਿਹਾ ਉਹਨਾਂ ਨੇ ਤੇ ਬਹੁਤ ਬਹੁਤ ਧੰਨਵਾਦ ਤੇ ਨਾਲ ਉਹਨਾਂ ਨੇ ਇੱਕ ਆਪਾਂ ਨੂੰ ਮੈਸੇਜ ਭੇਜਿਆ ਕਹਿੰਦੇ ਵੀ ਸ਼ੀਸ਼ਾ ਗਲਤੀ ਨਾਲ ਟੁੱਟਦਾ ਤੇ ਰਿਸ਼ਤਾ ਗਲਤ ਫਹਿਮੀ ਦੇ ਨਾਲ।
ਵਾਹ ਜੀ ਬਹੁਤ ਖੂਬ ਕਿਉਂਕਿ ਜੇ ਸਟਾਰਟ ਹੋਣ ਵਾਲਾ ਸੀ ਨਾ ਪ੍ਰੋਗਰਾਮ ਇੱਕ ਵਿਚਾਰ ਜੋ ਚੱਲ ਰਿਹਾ ਸੀਗਾ ਤਾਂ ਉਹਦੇ ਵਿੱਚ ਬਹੁਤ ਸੋਹਣੀ ਗੱਲ ਕਹੀ ਸੀ ਕਹਿੰਦੇ ਵੀ ਉਦੋਂ ਰਿਸ਼ਤਿਆਂ ਦੀ ਖਟਾਵ ਪੈਦਾ ਹੁੰਦੀ ਜਦੋਂ ਅਸੀਂ ਗਲਤ ਫਹਿਮੀ ਨਾਲ ਆਪਣੇ ਜਵਾਬ ਆਪੇ ਭਾਲ ਲੈਂਦੇ ਜਵਾਬ ਮੰਗਦੇ ਨੀ ਤੇ ਆਪਣੇ ਦਿਮਾਗ ਚ ਜਵਾਬ ਲੈ ਲੈਂਦੇ ਗੱਲ ਦਾ ਹਨਾ ਸੋ ਗਲਤ ਫਹਿਮੀ ਨਾਲ ਵਾਕਿਆ ਰਿਸ਼ਤੇ ਗਲਤ ਫਹਿਮੀ ਨਾਲ ਹੀ ਟੁੱਟਦੇ ਆ ਗੱਲਬਾਤ ਨਹੀਂ ਹੁੰਦੀ।
ਜੀ ਤੇ ਰਮਨਜੀਤ ਸਿੰਘ ਜੰਡੋਰੀਆ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਕਿਹਾ ਵੀ ਵਕਤ ਵਕਤ ਦੀ ਗੱਲ ਆ ਬਚਪਨ ਦੇ ਵਿੱਚ ਕਹਿੰਦੇ ਵੀ ਚਿੱਲਰ ਮੰਗ ਕੇ ਟੋਫੀ ਖਾਣੀ ਪੈਂਦੀ ਸੀ ਹੁਣ ਚਿੱਲਰ ਨਾ ਹੋਣ ਤਾਂ ਟੋਫੀ ਖਾਣੀ ਪੈਂਦੀ ਆ ਖੈਰ ਇਹ ਥੋੜੀ ਜਿਹੀ ਆਪਾਂ ਹੋਰ ਦੱਸ ਦਿੰਦੇ ਆ ਦੋਸਤੋ ਵੀ ਉਦੋਂ ਆਪਾਂ ਭਾਨ ਮੰਗਦੇ ਹੁੰਦੇ ਸੀ ਬਚਪਨ ਦੇ ਵਿੱਚ ਚਿੱਲਰ ਮੰਗਦੇ ਹੁੰਦੇ ਸੀ ਨਾ ਭਾਨ ਮੰਗਦੇ ਹੁੰਦੇ ਸੀ ਵੀ ਯਾਰ ਉਦੋਂ ਤਾਂ 10 ਪੈਸੇ 25 ਪੈਸੇ 50 ਪੈਸੇ ਚੱਲਦੇ ਹੁੰਦੇ ਸੀ ਗੁਰਸੇਵ ਸਿੰਘ ਜੀ ਸਾਡੀ ਵਾਰ ਨੂੰ ਤਾਂ ਤੇ ਉਦੋਂ ਕੀ ਹੁੰਦਾ ਸੀ ਵੀ ਆਪਾਂ ਮੰਗੀ ਦੇ ਵੀ ਦਸੀ ਵੀ ਆ ਜਾਵੇ ਹਨਾ ਉਹ ਸਿਲਵਰ ਦੀ ਹੁੰਦੀ ਸੀ ਦਸੀ 25 ਤੇ 20 ਪੈਸੇ ਤੇ ਉਹ ਫਿਰ ਕੀ ਕਹਿਣਾ ਵੀ ਉਹ ਮੰਗਦੇ ਫੈਨਾ ਵੀ ਟੋਫੀ ਇੱਕ ਲੈ ਲਈਏ ਉਹਦੀ ਹਨਾ ਤੇ ਉਦੋਂ ਕਹਿੰਦੇ ਬਚਪਨ ਦੇ ਵਿੱਚ ਟੋਫੀ ਖਾਣ ਦੇ ਲਈ ਉਹ ਚਿੱਲਰ ਮੰਗਦੇ ਹੁੰਦੇ ਸੀ ਅੱਜ ਹੁਣ ਇਹ ਦੇਖੋ ਹਾਲਾਤ ਬਣ ਗਏ ਆ ਬਈ ਕੰਡਕਟਰ ਵੀ ਕਹਿੰਦਾ ਆ ਵੀ ਭਾਨ ਹੈ ਨੀ ਗੀ ਆ ਟੋਫੀ ਲੈ ਲਾ
ਜੀ ਮੈਂ ਤੁਹਾਨੂੰ ਹੋਰ ਦੱਸਦਾ ਜੀ ਇੰਨਾ ਮਿਲਦੀ ਜੁਲਦੀ ਗੱਲ ਤੇ ਸਾਡੇ ਗੁਆਂਢੀਆਂ ਜਵਾਕ ਬਾਲ ਛੋਟਾ ਜਿਹਾ ਹੁੰਦਾ ਸੀ ਸੀਗਾ ਬਹੁਤ ਸ਼ਰਾਰਤੀ ਤੇ ਉਹਦਾ ਰਿਸ਼ਤੇਦਾਰ ਆਏ ਉਹ ਘਰੇ ਉਹਦੇ ਮਾਮੇ ਦੇ ਨਾਲ ਜਿੱਦਾਂ ਕੋਈ ਹਨਾ ਆਏ ਹੋਣ ਕੇ ਕੰਮ ਕੁਦਰਤੀ ਮੈਂ ਚਲਾ ਗਿਆ ਤਾਂ ਉਹ ਜੋ ਜਾਣ ਲੱਗੇ ਤਾਂ ਉਹਨੂੰ 50 ਰੁਪਏ ਦੇਣ ਤੇ ਉਹ ਮੁੰਡਾ ਅੜ ਗਿਆ ਕਹਿੰਦਾ 50 ਨੀ ਲੈਣਾ ਦੇਣਾ ਤਾਂ ਰੁਪਈਆ ਦੋ ਉਹ ਕਹਿੰਦੇ ਤੈਨੂੰ 50 ਜ਼ਿਆਦੇ ਬੜੇ ਹੁੰਦੇ ਕਹਿੰਦਾ 50 ਤਾਂ ਮੰਮੀ ਨੇ ਫੜ ਲੈਣੇ
ਅੱਛਾ ਅੱਛਾ ਠੀਕ ਹੈ ਵੀ ਗੱਲ ਨਹੀਂ
ਜੇ ਰੁਪਈਆ ਹੈਗਾ ਤਾਂ ਰੁਪਈਆ ਦੇ ਦੋ
ਮੇਰੇ ਕੰਮ ਦੀ ਚੀਜ਼ ਤਾਂ ਹੋਈ ਹੈ ਬਿਲਕੁਲ ਹਾਂ ਜੇ 50 ਆ ਉਹ ਤਾਂ ਕਹਿਣੇ ਆ ਚਲੋ ਇਹ ਨੀ ਆਪਾਂ ਦੇਣੇ ਫੇਰ ਉਹ ਚ ਕੁਛ ਵੀ ਹਿੱਸਾ ਨੀ ਮਿਲਣਾ ਉਹਨੂੰ ਹਨਾ ਸਿਆਣੇ ਵੀ ਸਿਆਣੇ ਬਹੁਤ ਆ ਜੀ ਤੇ ਨਾਲ ਉਹਨਾਂ ਨੇ ਇੱਕ ਚੁਟਕਲਾ ਵੀ ਭੇਜਿਆ ਉਹ ਕਹਿੰਦੇ ਵੀ ਲੜਕੇ ਦਾ ਰਿਸ਼ਤਾ ਲੈ ਕੇ ਇੱਕ ਪਰਿਵਾਰ ਲੜਕੀ ਵਾਲਿਆਂ ਦੇ ਘਰ ਗਿਆ ਤੇ ਲੜਕੇ ਦਾ ਜਿਹੜਾ ਪਿਤਾ ਸੀ ਉਹਨੇ ਇਹ ਗੱਲ ਦੱਸੀ ਬਈ ਲੜਕੇ ਦੇ ਜਿਹੜੇ ਜਾਣੀ 255 ਲੋਕ ਉਹਦੇ ਲਈ ਕੰਮ ਕਰਦੇ ਆ ਇੰਨੀ ਕਹਿੰਦੇ ਵੀ ਮੁੰਡੇ ਦੇ ਵਿੱਚ ਪਾਵਰ ਹੈਗੀ ਆ ਵੀ ਜਿਹਨੂੰ ਚਾਹੁੰਦਾ ਰੱਖ ਸਕਦਾ ਜਿਹਨੂੰ ਚਾਹੁੰਦਾ ਕੱਢ ਸਕਦਾ ਤੇ ਲੜਕੀ ਵਾਲਿਆਂ ਨੇ ਜਿੱਦਾਂ ਰਿਸ਼ਤਾ ਪੱਕਾ ਕਰ ਦਿੱਤਾ ਵੀ ਮੁੰਡਾ ਜਿਹੜਾ 255 ਲੋਕਾਂ ਨੂੰ ਮੋਹਰੇ ਲਾਈ ਫਿਰਦਾ ਵੀ ਕੋਈ ਚੀਜ਼ ਤਾਂ ਹੋਣੀ ਆ ਵਿਆਹ ਤੋਂ ਬਾਅਦ ਹੀ ਪਤਾ ਲੱਗਾ ਵੀ ਲੜਕਾ ਦਾ ਵਟਸਐਪ ਦਾ ਗਰੁੱਪ ਚਲਾਉਂਦਾ ਸੀ
ਵਾਹ ਕੀ ਬਾਤ ਸਹੀ ਗੱਲ ਅੱਜ ਕੱਲ੍ਹ ਇਹਨਾਂ ਦੀ ਅਹਿਮੀਅਤ ਆ ਜੀ
ਹਾਂਜੀ ਤੇ ਇਹਦੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨਾ ਵੀ ਵਿਚੋਲਾ ਓਹਲਾ ਹਨਾ ਜਾਣੀ ਦੂਜਾ ਨਾ ਆ ਓਹਲਾ ਵਿਚੋਲਾ ਜਾਣੀ ਕੇ ਓਹਲਾ ਤੇ ਬਹੁਤ ਸਾਰੇ ਜਿਹੜੇ ਓਹਲੇ ਆ ਰੱਖ ਲੈਂਦੇ ਆ ਜਿੱਦਾਂ ਕਹਿੰਦੇ ਵੀ ਇੱਕ ਵਾਰੀ ਇੱਦਾਂ ਹੀ ਕਿਹਾ ਕਿਸੇ ਵਿਚੋਲੇ ਨੇ ਜਾ ਕੇ ਵੀ ਮੁੰਡੇ ਦੇ ਤਾਂ 11-12 ਟਰੱਕ ਆ ਤੇ ਕੁੜੀ ਵਾਲਿਆਂ ਨੇ ਰਿਸ਼ਤਾ ਕਰ ਦਿੱਤਾ ਬਾਅਦ ਦੇ ਵਿੱਚ ਪਤਾ ਲੱਗਾ ਵੀ ਇੱਕ ਟੁੱਟਾ ਜਿਹਾ ਟਰੱਕ ਸੀਗਾ ਉਹਨੂੰ ਜਾ ਕੇ ਕਹਿੰਦੇ ਤੂੰ ਕਹਿੰਦਾ ਸੀ 11-12 ਟਰੱਕ ਆ ਉੱਥੇ ਤਾਂ ਇੱਕ ਹੀ ਆ ਟੁੱਟਾ ਜਿਹਾ ਉਹ ਕਹਿੰਦਾ 11-12 ਮੈਂ ਤਾਂ ਕਿਹਾ ਸੀ 11-12 ਉਹਦਾ ਨੰਬਰ ਆ 11-12 ਟਰੱਕ
ਚਾਰ ਦੋਸਤ ਤਾਂ ਜਿਆਦਾ ਵਧੀਆ ਵੀ ਨੀ ਹੋਣੇ ਚਾਹੀਦੇ ਨਿਸ਼ਚਿਤ ਕਰ ਲੱਗੇ ਅੱਗੇ ਲੱਗ ਜਾਂਦੇ ਆ ਫੇਰ ਉਹ ਐ ਲੱਗਦਾ ਕਿ ਜਿਆਦਾ ਹੋ ਗਿਆ ਜੀ
ਜੀ ਬਿਲਕੁਲ ਤੇ ਆਪਣੇ ਨਾਲ ਜੋਤੀ ਭੁੱਲਰ ਜੀ ਵੀ ਜੁੜ ਗਏ ਆ ਸ਼ੈਪਟਨ ਤੋਂ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਕਹੀ ਆ ਤੇ ਸਿੱਖੀ ਇਤਿਹਾਸ ਉਹਨਾਂ ਨੇ ਸੁਣਨਾ ਚਾਹਿਆ ਰਵਿੰਦਰ ਗਰੇਵਾਲ ਦਾ ਤੇ ਜ਼ਰੂਰ ਕੋਸ਼ਿਸ਼ ਕਰਦੇ ਆ ਜੋਤੀ ਭੁੱਲਰ ਸਾਹਿਬ ਨਾਲ ਦੀ ਨਾਲ ਸਰੋਤਿਆਂ ਨੂੰ ਇਹ ਦੱਸ ਦਈਏ ਵੀ ਕਈ ਵਾਰੀ ਫਰਮਾਇਸ਼ਾਂ ਜ਼ਿਆਦਾ ਹੁੰਦੀਆਂ ਗੱਲਾਂ ਬਾਤਾਂ ਆਪਾਂ ਜ਼ਿਆਦਾ ਕਰ ਲਈਦੀਆਂ ਤੇ ਜਦੋਂ ਪ੍ਰੋਗਰਾਮ ਖਤਮ ਹੁੰਦਾ ਨਾਲੇ ਹੀ ਆਪਾਂ ਸਾਰੇ ਜਿਹੜੇ ਸੌਂਗ ਤੇ ਆਪਾਂ ਪਲੇ ਕਰ ਦਈਦੇ ਆ ਕਿਸੇ ਦੀ ਆਪਾਂ ਗਿਲਾ ਸ਼ਿਕਵਾ ਰੱਖੀਦਾ ਨਹੀਂ ਪ੍ਰੋਗਰਾਮ ਮੁੱਕਣ ਤੋਂ ਬਾਅਦ ਸਾਰਿਆਂ ਦੇ ਜਿਹੜੇ ਤੁਸੀਂ ਫਰਮਾਇਸ਼ ਕੀਤੀਆਂ ਹੁੰਦੇ ਗਾਣੇ ਤੇ ਉਹ ਆਪਾਂ ਲਾ ਦਈਦੇ ਆ ਤੇ ਤੁਸੀਂ ਉੱਥੇ ਜ਼ਰੂਰ ਸੁਣ ਕੇ ਜਾਇਆ ਕਰੋ ਤੇ ਅੱਗੇ ਆਪਣੇ ਨਾਲ ਅਜੇਪਾਲ ਜੀ ਜੁੜੇ ਆ ਬ੍ਰਿਸਬੇਨ ਤੋਂ ਤੇ ਉਹਨਾਂ ਨੇ ਵੀ ਇੱਕ ਆਪਾਂ ਨੂੰ ਵਿਚਾਰ ਭੇਜਿਆ ਆ ਵਿਚਾਰ ਵੈਸੇ ਲੰਮਾ ਬਹੁਤ ਆ ਜਾਣੀ ਮੈਨੂੰ ਤਾਂ ਲੱਗਦਾ ਦੁਪਹਿਰਾ ਆ ਜਾਣਾ ਜੇ ਮੈਂ ਪੜ੍ਹਨ ਲੱਗ ਗਿਆ ਤਾਂ ਤੇ ਉਹ ਕਹਿੰਦੇ ਆ ਵੀ ਵੈਸੇ ਇੱਕ ਹਿੰਦੀ ਦੇ ਵਿੱਚ ਆ ਨਾ ਤੇ ਹੈਗੇ ਹਰਿਆਣੇ ਨੂੰ ਬਿਲੋਂਗ ਕਰਦੇ ਆ ਅਜੇਪਾਲ ਸਾਹਿਬ ਤੇ ਸਸਰਾਲ ਦੇ ਵਿੱਚ ਸਾਲੀ ਦਾ ਤੇ ਬਾਗ ਦੇ ਵਿੱਚ ਮਾਲੀ ਦਾ ਤੇ ਬੁੱਲਾਂ ਤੇ ਲਾਲੀ ਦਾ ਪੁਲਿਸ ਦੇ ਵਿੱਚ ਗਾਲੀ ਦਾ ਮਕਾਨ ਦੇ ਵਿੱਚ ਨਾਲੀ ਦਾ ਤੇ ਕੰਨ ਦੇ ਵਿੱਚ ਬਾਲੀ ਦਾ ਪੀਜ਼ਾ ਦੇ ਵਿੱਚ ਥਾਲੀ ਦਾ ਤੇ ਖੁਸ਼ੀ ਦੇ ਵਿੱਚ ਤਾਲੀ ਦਾ ਬਹੁਤ ਮਹੱਤਵ ਆ ਏਦਾਂ ਹੀ ਕਹਿੰਦੇ ਵੀ ਫਲਾਂ ਦੇ ਵਿੱਚ ਆਮ ਦਾ ਭਗਵਾਨ ਦੇ ਵਿੱਚ ਰਾਮ ਦਾ ਮਹਿਖਾਨੇ ਦੇ ਵਿੱਚ ਜਾਮ ਦਾ ਫੈਕਟਰੀ ਚ ਕੰਮ ਦਾ ਸੁਰਖੀਆਂ ਦੇ ਵਿੱਚ ਨਾਮ ਦਾ ਬਾਜ਼ਾਰ ਮੇ ਦਾਮ ਦਾ ਤੇ ਮੁਹੱਬਤ ਚ ਸ਼ਾਮ ਦਾ ਬੜਾ ਮਹੱਤਵ ਆ ਜਾਣੀ ਬਹੁਤ ਲੰਮਾ ਮੈਸੇਜ ਭੇਜਿਆ ਹੈ ਤੇ ਅਜੇਪਾਲ ਜੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਆਪ ਹੀ ਜੁੜ ਜਾਣਾ ਤੁਸੀਂ 9:15 ਆਪਾਂ ਕਾਲਾਂ ਲੈਣੀਆਂ ਤੁਸੀਂ ਆਪ ਹੀ ਜਿਹੜਾ ਆ ਸੁਣਾ ਦਿਓ ਨਾਲੇ ਹਰਿਆਣਵੀ ਭਾਸ਼ਾ ਦੇ ਵਿੱਚ ਹਨਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਰਹਿਣਾ ਅੱਗੇ ਆਪਣੇ ਨਾਲ ਗੁਰਜੀਤ ਸਿੰਘ ਚਾਹ ਸਾਹਿਬ ਵੀ ਮੈਲਬੋਰਨ ਤੋਂ ਜੁੜ ਗਏ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਸਰੋਤਿਆਂ ਨੂੰ, ਤੁਹਾਨੂੰ ਵੀ ਭਾਜੀ ਸਤਿ ਸ੍ਰੀ ਅਕਾਲ, ਗੁਰਜੀਤ ਸਿੰਘ ਚਾਹਲ ਸਾਹਿਬ। ਉਹਨਾਂ ਨੇ ਕਿਹਾ ਵੀ ਬਹੁਤ ਹੀ ਦੁੱਖਦਾਈ ਖਬਰ ਆ ਅੰਮ੍ਰਿਤਸਰ ਦੇ ਵਿੱਚ, ਇੱਕ ਸਕੂਲ ਜਿਹੜੀ ਬੱਸ ਨਹਿਰ ਦੇ ਵਿੱਚ ਡਿੱਗ ਗਈ ਆ, ਜਿਸ ਕਾਰਨ 8 ਬੱਚਿਆਂ ਦੀ ਮੌਤ ਹੋ ਗਈ ਆ। ਇਹਨਾਂ ਸਾਰਿਆਂ ਚੀਜ਼ਾਂ ਨੂੰ ਹੁਣ ਕਿਵੇਂ ਰੋਕਿਆ ਜਾ ਸਕਦਾ, ਤੇ ਇਹਨਾਂ ਨਿੱਕੇ ਫੁੱਲਾਂ ਲਈ ਕੋਈ ਧਾਰਮਿਕ ਸੌਂਗ ਜਿਹੜਾ ਲਾ ਦੋ ਪਲੀਜ਼। ਜ਼ਰੂਰ ਜੀ, ਵੈਸੇ ਬਹੁਤ ਮਨ ਉਦਾਸ ਰਿਹਾ ਗੁਰਸੇਵ ਸਿੰਘ ਜੀ ਖਾਸ ਤੌਰ ਤੇ ਕੱਲ, ਪਰ ਪਤਾ ਨੀ ਕਿਉਂ, ਕਿਉਂਕਿ ਇਹ ਜਿਹੜੀ ਘਟਨਾ ਪਹਿਲੀ ਵਾਰ ਨੀ ਹੋਈ, ਤੁਹਾਨੂੰ ਸ਼ਾਇਦ ਯਾਦ ਹੋਵੇ ਜਲੰਧਰ ਵੀ ਇੱਦਾਂ ਦੀ ਘਟਨਾ ਹੋਈ ਸੀ ਕੁਛ ਕੁ ਸਾਲ ਪਹਿਲਾਂ, ਤੇ ਕਾਫੀ ਬੱਚਿਆਂ ਦਾ ਨੁਕਸਾਨ ਜਿਹੜਾ ਉੱਥੇ ਹੋਇਆ ਸੀ। ਉਸ ਵੇਲੇ ਬੜੇ ਵਾਅਦੇ ਕੀਤੇ ਗਏ ਸੀ ਹਨਾ, ਤੇ ਪ੍ਰਸ਼ਾਸਨ ਦੇ ਵੱਲੋਂ ਵੀ, ਮਾਪਿਆਂ ਵੱਲੋਂ ਵੀ, ਤੇ ਗੌਰਮੈਂਟ ਦੇ ਵੱਲੋਂ ਵੀ, ਪਰ ਕਹਿੰਦੇ ਹੁੰਦੇ ਆ ਵੀ ਆਪਾਂ ਥੋੜਾ ਚਿਰ ਯਾਦ ਰੱਖੀਦਾ, ਬਾਅਦ ਵਿੱਚ ਭੁੱਲ ਜਾਂਦੇ ਆ ਆਪਾਂ ਛੇਤੀ।
ਬਿਲਕੁਲ ਬਿਲਕੁਲ, ਸਾਡੀ ਯਾਦ ਆ ਪੰਜਾਬੀਆਂ ਦੀ ਨਾ ਕਮਜ਼ੋਰ ਹੋਣ ਕਰਕੇ ਸਾਨੂੰ ਨੁਕਸਾਨ ਹਰ ਵਾਰ ਉਠਾਉਣਾ ਪੈਂਦਾ। ਸਹੀ ਗੱਲ, ਜਦੋਂ ਦੀ ਖਬਰ ਪੜੀ ਹੋਈ ਮਨ ਬਹੁਤ ਉਦਾਸ ਸੀਗਾ ਨਾ। ਚਲੋ ਹਾਲ ਦੀ ਘੜੀ ਅਸੀਂ ਆਪਣੇ ਡਰਾਈਵਰ ਨੂੰ ਵੀ ਬਲੇਮ ਕੀਤਾ ਜਾ ਰਿਹਾ ਆ ਕਿ ਬੱਸ ਕਾਬੂ ਚ ਨੀ ਰਹੀ, ਤਾਂ ਬਾਅਦ ਚ ਪ੍ਰਸ਼ਾਸਨ ਨੂੰ ਕੀਤਾ ਜਾ ਰਿਹਾ ਪੂਰੀ ਕਰਕੇ ਹਨਾ, ਤੇ ਪਰ ਜਿਹੜਾ ਹਾਦਸਾ ਵਾਪਰਿਆ ਅੱਗੇ ਫਿਊਚਰ ਚ ਕਿੱਦਾਂ ਰੋਕਣੇ ਆ ਨਾ, ਕਿਉਂ ਪਹਿਲਾਂ ਹੋ ਚੁੱਕੇ ਆ ਤੇ ਅਜਿਹੇ ਚੱਲੀ ਜਾਣਾ, ਕਿਉਂਕਿ ਅਸੀਂ ਨਾ ਤਾਂ ਪਹਿਲੇ ਆ ਤਾਂ ਕੁਛ ਸਿੱਖਿਆ, ਇੰਪਰੂਵਮੈਂਟ ਤਾਂ ਹੋਈ ਕੋਈ ਨੀ, ਠੀਕ ਹੈ ਜੀ, ਤੇ ਨਹੀਂ ਅਸੀਂ ਕੋਈ ਮੰਗ ਕੀਤੀ। ਅਸੀਂ ਹੁਣ ਜਿਹੜ ਕੇ ਉਹੀ ਗੱਲ ਯਾਦ ਵਾਸਤੇ ਆਉਂਦੇ ਸੀ, ਗੱਲ ਉਹਨੂੰ ਭੁੱਲ ਗਏ, ਭੁੱਲ ਭੁਲਾ ਕੇ ਹੁਣ ਵੀ ਅਸੀਂ ਚਾਰ ਕੁ ਦਿਨ ਗੱਲਾਂ ਕਰਨੀਆਂ ਫਿਰ ਭੁੱਲ ਭੁਲਾ ਜਾਣਾ ਇਸ ਹਾਦਸੇ ਨੂੰ। ਪਰ ਜਿਹਨਾਂ ਦੇ ਪਰਿਵਾਰਾਂ ਦੇ ਫੁੱਲ ਹਨਾ ਗਏ ਆ ਬੱਚੇ, ਤੇ ਉਹਨਾਂ ਲਈ ਤਾਂ ਸਾਰੀ ਉਮਰ ਦਾ ਚਾਂਦਾ ਲੱਗਾ
ਜੀ। ਜੀ ਬਿਲਕੁਲ, ਤੇ ਇਹਦੇ ਬਾਰੇ ਆਪਾਂ ਵਿਚਾਰਾਂ ਜਿਹੜੀਆਂ ਅੱਗੇ ਕਰਾਂਗੇ ਦੋਸਤੋ, ਕਿਉਂਕਿ ਵਿਚਾਰਾਂ ਕਰਨ ਦੇ ਨਾਲੇ ਵਿੱਚੋਂ ਜਿਹੜੇ ਕੁਛ ਨਾ ਕੁਛ ਹੱਲ ਜ਼ਰੂਰ ਨਿਕਲਦੇ ਆ। ਜਦੋਂ ਆਪਾਂ ਗੱਲ, ਕਈ ਬਹੁਤ ਸਾਰੇ ਦੋਸਤ ਕਹਿ ਦਿੰਦੇ ਆ ਵੀ ਆਪਾਂ ਇੰਡੀਆ ਦੀਆਂ ਗੱਲਾਂ ਘੱਟ ਕਰੀਏ, ਇੱਥੇ ਦੀਆਂ ਗੱਲਾਂ ਆਪਾਂ ਇੱਥੇ ਰਹਿੰਦੇ ਆ, ਪਰ ਦੋਸਤੋ ਆਪਣੀ ਉਹ ਜਨਮ ਭੂਮੀ ਆ, ਚਾਹ ਕੇ ਵੀ ਆਪਾਂ ਛੱਡ ਨਹੀਂ ਪਾਉਂਦੇ। ਜਿੱਦਾਂ ਕਹਿ ਲਓ ਵੀ ਬੰਦਾ ਜਿਹੜਾ ਬੁੱਢਾ ਇੱਥੇ ਹੋ ਜਾਂਦਾ ਪਰ ਫੇਰ ਵੀ ਮਰਨਾ, ਤੇ ਆਪਣਾ ਜਿਹੜਾ ਆਖਰੀ ਸਮਾਂ ਆ ਉਹ ਬਤੀਤ ਆਪਣੇ ਮੁਲਕ ਦੇ ਵਿੱਚ ਆਪਣੀ ਜਨਮ ਭੂਮੀ ਤੇ ਬਿਤਾਉਣਾ ਚਾਹੁੰਦਾ ਹੁੰਦਾ। ਇਹ ਇੱਕ ਦਿਲੀ ਖੁਆਇਸ਼ ਹੁੰਦੀ ਜ਼ਿਆਦਾਤਰ ਲੋਕਾਂ ਦੀ, ਤੇ ਇਹੋ ਜਿਹੀਆਂ ਘਟਨਾਵਾਂ ਦੀ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਇਹੋ ਜਿਹੀਆਂ ਗੱਲਾਂ ਦੇ ਉੱਤੇ ਆਪਾਂ ਵਾਦ ਵਿਵਾਦ ਕਰਦੇ ਹਾਂ ਤੇ ਉਹਨਾਂ ਦੇ ਵਿੱਚੋਂ ਰਿਜ਼ਲਟ ਨਿਕਲਦੇ ਆ, ਤੇ ਘੱਟੋ ਘੱਟ ਆਪਾਂ ਕੱਲ ਨੂੰ ਕਿਸੇ ਨੂੰ ਇਹ ਜਿਹੜੇ ਆਪਣੇ ਸੁਝਾਅ ਆ ਸ਼ਾਇਦ ਉਹਨੂੰ ਨਾ ਪਤਾ ਹੋਵੇ, ਆਪਾਂ ਉਹਨੂੰ ਦੱਸ ਸਕਦੇ ਹਾਂ, ਜਿਹਦੇ ਨਾਲ ਕਿ ਕੁਛ ਨਾ ਕੁਛ ਲਾਭ ਜਿਹੜਾ ਆ ਜ਼ਰੂਰ ਹੋ ਸਕਦਾ। ਜੇ ਆਪਣੇ 15-20 ਬੰਦਿਆਂ ਦੇ ਗੱਲਾਂ ਬਾਤਾਂ ਕਰਨ ਦੇ ਨਾਲ ਇੱਕ ਵੀ ਘਟਨਾ ਕੋਈ ਹੱਲ ਹੋ ਜਾਂਦੀ ਹੈ ਤਾਂ ਉਹ ਵੀ ਇੱਕ ਸਫਲਤਾ ਦੀ ਨਿਸ਼ਾਨੀ ਆ। ਤੇ ਆਪਣੇ ਨਾਲ ਹਰਮਿੰਦਰ ਕੌਰ ਜੀ ਵੀ ਜੁੜੇ ਆ, ਤੇ ਉਹਨਾਂ ਨੇ ਵੀ ਕਿਹਾ ਚੰਗੇ ਵਿਚਾਰਾਂ ਦੀ ਪੇਸ਼ਕਾਰੀ ਲਈ ਧੰਨਵਾਦ ਕੀਤਾ ਉਹਨਾਂ ਨੇ ਪ੍ਰੋਗਰਾਮ ਵਧੀਆ ਕਹਿੰਦੇ। ਸੋਨੀ ਸੈਂਬੀ ਸਾਹਿਬ ਵੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਜਗਤਾਰ ਸਿੰਘ ਜੀ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਮਨ ਪਰਿਵਾਰ ਨੂੰ। ਤੇ ਜਗਤਾਰ ਸਿੰਘ ਕੰਗ ਸਾਹਿਬ ਮੈਲਬੋਰਨ ਤੋਂ ਕਹਿੰਦੇ ਅਸੀਂ ਬੋਲ ਰਹੇ ਆ। ਸੁਖਵਿੰਦਰ ਸੌਂਦ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ, ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਆ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸੁਖਵਿੰਦਰ ਸੌਂਦ ਸਾਹਿਬ, ਤੇ ਆਸ ਕਰਦੇ ਆ ਕਿ ਤੁਹਾਡੇ ਸਾਰਿਆਂ ਦਾ ਜਿਹੜਾ ਦਿਨ ਆ ਬਹੁਤ ਵਧੀਆ ਜਿਹੜਾ ਬਤੀਤ ਹੋ ਰਿਹਾ ਹੋਣਾ। ਤੇ ਗੁਰਸੇਵ ਸਿੰਘ ਜੀ ਆਪਾਂ ਗੱਲਾਂ ਬਾਤਾਂ ਹੁਣ ਕਰਦੇ ਆ ਵੀ ਅੱਜ ਕੱਲ ਇੱਕ ਬਿਮਾਰੀ ਬੜੀ ਚੱਲੀ ਹੋਈ ਆ, ਬਿਮਾਰੀ ਹੈਗੀ ਆ ਚਿਕਨ ਗੁਨੀਆ, ਤੇ ਬਹੁਤ ਸਾਰੇ ਦੋਸਤਾਂ ਨੂੰ ਜੀ ਚਿਕਨ ਗੁਨੀਆ ਦੇ ਬਾਰੇ ਪਤਾ ਨੀ ਹੈਗਾ। ਇਸ ਕਰਕੇ ਮੈਂ ਚਾਹੁੰਦਾ ਵੀ ਆਪਾਂ ਦੋਸਤਾਂ ਨੂੰ ਜ਼ਰੂਰ ਦੱਸੀਏ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲੀ ਹੋਈ ਆ। ਜੇ ਆਪਾਂ ਇੰਡੀਆ ਦੇ ਵਿੱਚ ਹਿੱਸੇ ਦੇ ਵਿੱਚ ਜੇ ਕਹੀਏ, ਦਿੱਲੀ ਆਪਣਾ ਏਅਰਪੋਰਟ ਆ ਮੇਨ, ਬਹੁਤ ਸਾਰੇ ਜਿਹੜੇ ਸਰੋਤੇ ਸੁਣ ਰਹੇ ਹੋਣੇ ਆ ਉੱਥੇ ਉਤਰਦੇ ਆ। ਇਹ ਦੋਸਤੋ ਇਹ ਤੋਂ ਬਚਣ ਦੀ ਬੜੀ ਜ਼ਰੂਰਤ ਆ, ਇਸ ਕਰਕੇ ਮੈਂ ਚਾਹੁੰਦਾ ਵੀ ਤੁਸੀਂ ਸਾਰੇ ਇਸ ਗੱਲਾਂ ਨੂੰ ਜਿਹੜੀਆਂ ਧਿਆਨ ਦੇ ਨਾਲ ਸੁਣੋ, ਕਿਉਂਕਿ ਹੁਣ ਅਗਲੇ ਮਹੀਨੇ ਤੋਂ ਆਪਾਂ ਸਟਾਰਟ ਕਰ ਦੇਣਾ ਸ਼ੁਰੂ ਹਨਾ, ਹੁਣ ਤੋਂ ਲਗਭਗ ਸ਼ੁਰੂ ਕਰ ਦੇਣਾ ਆ। ਬਹੁਤ ਸਾਰੇ ਦੋਸਤ ਜਿਹੜੇ ਅੱਜ ਸੁਣ ਵੀ ਰਹੇ ਆ, ਸੈਂਬੀ ਸਾਹਿਬ ਵੀ, ਤੇ ਉਹਨਾਂ ਨੇ ਬਣਾਉਣ ਦੇ ਪਲੈਨਿੰਗ ਬਣਾਈ ਹੋਈ ਆ ਜਾਣ ਦੀ, ਪਰ ਉੱਥੇ ਜਦੋਂ ਤੁਸੀਂ ਉਤਰਨਾ ਆ ਹਨਾ, ਤੇ ਥੋੜੀ ਜਿਹੀਆਂ ਜਿਹੜੀਆਂ ਸਾਵਧਾਨੀਆਂ ਜ਼ਰੂਰ ਰੱਖੋ, ਕਿਉਂਕਿ ਚਿਕਨ ਗੁਨੀਆ ਜਿਹੜੀ ਬਿਮਾਰੀ ਆ ਇਹ ਕਾਫੀ ਫੈਲੀ ਹੋਈ ਆ ਇੰਡੀਆ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ। ਚਿਕਨ ਗੁਨੀਆ ਜਿਹੜਾ ਇੱਕ ਬੁਖਾਰ ਆ, ਵਾਇਰਲ ਬੁਖਾਰ ਆ, ਇਹ ਏਡੀਸ ਮੱਛਰ ਜਿਹੜਾ ਆ AEGFT ਉਹਦੇ ਨਾਲ ਕੱਟਣ ਦੇ ਨਾਲ ਹੁੰਦਾ ਆ। ਇਹ ਡੇਂਗੂ ਬੁਖਾਰ ਵਾਂਗੂ ਹੀ ਵੈਸੇ ਹੁੰਦਾ ਆ, ਤੇ ਡੇਂਗੂ ਬੁਖਾਰ ਵਾਂਗੂ ਹੀ ਅੱਜ ਕੱਲ ਇਹ ਫੈਲਿਆ ਹੋਇਆ ਆ ਕਾਫੀ, ਪਰ ਇਹ ਜਿਹੜਾ ਡੇਂਗੂ ਤੇ ਚਿਕਨ ਗੁਨੀਆ ਦੇ ਵਿੱਚ ਥੋੜਾ ਜਿਹਾ ਫਰਕ ਆ, ਵੈਸੇ ਲੱਛਣ ਲਗਭਗ ਇੱਕੋ ਜਿਹੇ ਆ, ਪਰ ਇਹ ਬੁਖਾਰ ਜਿਹੜਾ ਆ ਡੇਂਗੂ ਜਿੰਨਾ ਖਤਰਨਾਕ ਨਹੀਂ ਹੁੰਦਾ, ਤੇ ਘੱਟੋ ਘੱਟ ਇਹਦੇ ਵਿੱਚ ਜਾਨ ਜਾਣ ਦਾ ਖਤਰਾ ਨਹੀਂ ਹੁੰਦਾ। ਪਰ ਜਿਹੜੇ ਦੋਸਤਾਂ ਨੂੰ ਪਹਿਲਾਂ ਜਿੱਦਾਂ ਬਿਮਾਰ ਰੋਗੀ ਹੈਗੇ ਆ ਜਾਂ ਬਜ਼ੁਰਗ ਹੈਗੇ ਜਾਂ ਬੱਚੇ ਆ, ਉਹਨਾਂ ਉੱਤੇ ਜਿਹੜਾ ਬਹੁਤ ਪ੍ਰਭਾਵ ਖਤਰਨਾਕ ਸਾਬਤ ਹੋ ਸਕਦਾ ਚਿਕਨ ਗੁਨੀਆ ਦਾ, ਤੇ ਬਹੁਤ ਰਲਦਾ ਮਿਲਦਾ ਜਾਂ ਬੁਖਾਰ ਡੇਂਗੂ ਦੇ ਨਾਲ ਹੁੰਦਾ ਇਹਦਾ। ਤੇ ਚਿਕਨ ਗੁਨੀਆ ਇੱਕ ਸਵਾਹਿਲੀ ਭਾਸ਼ਾ ਤੋਂ ਲਿਆ ਗਿਆ ਆ, ਇਹਦਾ ਅਰਥ ਆ ਮੁੜ ਜਾਣ ਵਾਲਾ। ਸਵਾਇਲੀ ਭਾਸ਼ਾ ਦਾ ਸ਼ਬਦ ਹੈ ਜੀ ਚਿਕਨ ਗੁਨੀਆ, ਜਿਹਦਾ ਅਰਥ ਹੈ ਮੁੜ ਜਾਣ ਵਾਲਾ। ਇਹ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਜੋੜਾਂ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਤੇ ਰੋਗੀ ਜਿਹੜਾ ਹੈ ਝੁਕ ਜਾਂਦਾ, ਤੇ ਇਸ ਕਰਕੇ ਇਹਨੂੰ ਜਿਹੜਾ ਹੈ ਨਾਂ ਦਿੱਤਾ ਗਿਆ ਇਹ। ਗੁਰਸੇਵਕ ਸਿੰਘ ਜੀ ਇਹ ਵੀ ਦੇਖ ਲਓ, ਦੱਸਤਾ ਆਪਾਂ ਚਿਕਨ ਗੁਨੀਆ ਕਿਉਂ ਕਿਹਾ ਜਾਂਦਾ।
ਵਾਹ ਜੀ ਬਹੁਤ ਵਧੀਆ ਕੰਮ ਆ। ਤੇ ਹੁਣ ਹਾਲ ਦੀ ਘੜੀ ਉੱਥੇ ਦਿੱਲੀ ਦੇ ਵਿੱਚ ਫੋਗਿੰਗ ਵੀ ਕੀਤੀ ਜਾ ਰਹੀ ਹੈ ਇਸ ਨੂੰ ਰੋਕਣ ਦੇ ਲਈ, ਆਪਣੇ ਸਾਰੇ ਏਰੀਆ ਦੇ ਵਿੱਚ ਸਰਕਾਰ ਵੱਲੋਂ ਵੀ ਤੇ ਜਿਹੜੀ ਆਪਣੀਆਂ ਆਪਣੇ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਉਹ ਵੀ ਲੱਗੀਆਂ ਹੋਈਆਂ ਨੇ, ਸਰਕਾਰ ਦੀ ਮਦਦ ਕਰ ਰਹੀਆਂ ਨੇ ਫੋਗਿੰਗ ਕਰਨ ਦੀਆਂ। ਤੇ ਮੈਨੂੰ ਲੱਗਦਾ ਕਿ ਜੇਕਰ ਕਿਸੇ ਦੀ ਹਿੰਮਤ ਹੈਗੀ ਆ ਤਾਂ ਆਪਣੇ ਆਪਣੇ ਪਿੰਡਾਂ 'ਚ ਵੀ ਕਰਾ ਲੈਣੀ ਚਾਹੀਦੀ ਨਾ ਵੈਸੇ।
ਜੀ ਬਿਲਕੁਲ। ਤੇ ਆਪਾਂ ਪਹਿਲਾਂ ਕਾਰਨ ਦੱਸ ਦਈਏ, ਕਾਰਨ ਇਹਦਾ ਹੈਗਾ ਆ, ਤਿੰਨ ਕਾਰਨ ਆ ਜੀ ਚਿਕਨ ਗੁਨੀਆ ਹੋਣ ਦੇ ਜਾਂ ਡੇਂਗੂ ਬੁਖਾਰ ਹੋਣ ਦੇ ਵੀ। ਪਹਿਲਾ ਹੈਗਾ ਮੱਛਰਾਂ ਦਾ ਫੈਲਣਾ, ਤੇ ਦੂਜਾ ਰਹਿਣ ਵਾਲੀ ਥਾਂ ਦੇ ਉੱਤੇ ਗੰਦਗੀ ਹੋਣਾ, ਤੇ ਤੀਜਾ ਪਾਣੀ ਦਾ ਇਕੱਠਾ ਹੋਣਾ। ਇਹ ਤਿੰਨੇ ਜਿਹੜੀਆਂ ਚੀਜ਼ਾਂ ਆ ਦੋਸਤੋ, ਇਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇਹਦੀ ਰੋਕਥਾਮ ਆਪਾਂ ਨਹੀਂ ਕਰਦੇ, ਆਪਾਂ ਉਵੇਸਲੇ ਹੋ ਜਾਂਦੇ ਹਾਂ। ਆਪਣੀਆਂ ਜਿਹੜੀਆਂ ਘਰਾਂ ਦੀਆਂ ਨਾਲੀਆਂ ਆ ਉਹ ਖੁੱਲੀਆਂ ਆ ਅੱਜ ਵੀ ਪਿੰਡਾਂ ਦੀਆਂ, ਜਿੱਥੇ ਵੀ ਆਪਾਂ ਰਹਿੰਦੇ ਹਾਂ ਸ਼ਹਿਰਾਂ ਦੇ ਵਿੱਚ ਚਲੋ ਸੀਵਰੇਜ ਪਾਇਆ ਹੋਇਆ ਆ, ਪਰ ਪਿੰਡਾਂ ਦੇ ਵਿੱਚ ਅਜੇ ਵੀ ਖੁੱਲ੍ਹਾ ਆ। ਪਰ ਫੇਰ ਵੀ ਉਸ ਤੋਂ ਬਾਅਦ ਜਿਹੜਾ ਪਾਣੀ ਇਕੱਠਾ ਕੀਤਾ ਜਾਂਦਾ ਉਹ ਛੱਪੜ ਦੇ ਵਿੱਚ ਇਕੱਠਾ ਕੀਤਾ ਜਾਂਦਾ ਜਿੱਥੇ ਇਹ ਮੱਛਰ ਜਿਹੜੇ ਆ ਫੈਲਦੇ ਆ। ਇਦੋਂ ਇਲਾਵਾ ਆਪਾਂ ਅੱਜ ਵੀ ਦੇਖੋ ਸਾਡੀ ਤਰਾਸਦੀ ਆ ਵੀ ਲੀਡਰ ਆਉਂਦੇ ਆ, ਅਜੇ ਵੀ ਆਪਾਂ ਹੋਰ ਗੱਲਾਂ ਮੰਗੀਏ ਨਾ ਮੰਗੀਏ, ਕਦੇ ਸਕੂਲ ਦੀ ਲਈ ਗ੍ਰਾਂਟ ਨਹੀਂ ਮੰਗਦੇ, ਢੇਰਾਂ ਦੀ ਥਾਂ ਜ਼ਰੂਰ ਮੰਗ ਲੈਂਦੇ ਆ। ਗੁਰਸੇਵਕ ਸਿੰਘ ਜੀ ਢੇਰਾਂ ਦੀ ਥਾਂ ਜ਼ਰੂਰ ਦਿਓ ਸਾਡੇ ਪਿੰਡ ਨੂੰ।
ਬਿਲਕੁਲ ਬਿਲਕੁਲ, ਪਰ ਉਹ ਚਲੋ ਡਿਸਪੋਜ ਲੋਡ ਹੁੰਦੀ ਨਾ ਉਸ ਚੀਜ਼ ਦੀ ਕਿ ਕਿਤੇ ਹੋ ਜਗ੍ਹਾ ਤੇ ਚਾਹੀਦੀ ਆ, ਪਰ ਪ੍ਰੋਪਰ ਫੇਰ ਵੀ ਨਹੀਂ ਕੀਤਾ ਜਾਂਦਾ ਕੋਈ।
ਪਰ ਹੁਣ ਇਹਦਾ ਚਿਕਨ ਗੁਨੀਆ ਦਾ ਜਿਹੜਾ ਹੁੰਦਾ ਤਾਂ ਆ ਵੀ ਜਦੋਂ ਜਿਹੜੀਆਂ ਰਹਿਣ ਵਾਲੀਆਂ ਥਾਵਾਂ ਦੇ ਨੇੜੇ ਜਿਹੜੀ ਗੰਦਗੀ ਹੋਣੀ ਆ ਉਹਦੇ ਵਿੱਚ ਇਹ ਉਤਪੰਨ ਹੋ ਜਾਂਦਾ ਆ, ਪਾਣੀ ਇਕੱਠਾ ਹੋਣ ਦੇ ਨਾਲ ਮੱਛਰ ਬਹਿੰਦਾ ਉੱਥੇ ਤੇ ਮੱਛਰ ਜਿਹੜਾ ਇਹ ਪੈਦਾ ਹੋਣਾ ਸ਼ੁਰੂ ਹੋ ਜਾਂਦਾ, ਖਾਸ ਕਿਸਮ ਦਾ ਇਹ ਮੱਛਰ ਹੈਗਾ। ਤੇ ਇਹਦੇ ਲੱਛਣ ਇਹ ਹੈਗੇ ਆ ਵੀ ਉਲਟੀ ਆਉਣੀ ਸ਼ੁਰੂ ਹੋ ਜਾਂਦੀ ਆ, ਫਿਰ ਇੱਕ ਤੋਂ ਦੋ ਜਾਂ ਤਿੰਨ ਦਿਨਾਂ ਤੱਕ ਬੁਖਾਰ ਨਾਲ ਜੋੜਾਂ ਵਿੱਚ ਦਰਦ ਤੇ ਸੋਜ ਹੋਣਾ। ਜਦੋਂ ਵੀ ਦੋਸਤ ਤੁਹਾਨੂੰ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਇਹ ਕਹਿੰਦਾ ਵੀ ਬੁਖਾਰ ਵੀ ਚੜਿਆ ਨਾਲ ਜੋੜਾਂ 'ਚ ਦਰਦ ਹੁੰਦਾ, ਸੋਜ ਨਾਲ ਚੜੀ ਜਾਂਦੀ ਆ, ਤਾਂ ਤੁਸੀਂ ਬਿਲਕੁਲ ਵੀ ਦੇਰ ਨਾ ਕਰੋ, ਉਸੇ ਵੇਲੇ ਜਿਹੜਾ ਆ ਡਾਕਟਰ ਦੇ ਕੋਲ ਜਾਓ, ਕਿਉਂਕਿ ਬੁਖਾਰ ਦੇ ਵਿੱਚ ਜੋੜਾਂ 'ਚ ਦਰਦ ਤੇ ਸੋਜ ਹੋਣਾ ਇਹ ਜਾਣੀ ਇਹਦੇ ਲੱਛਣ ਆ। ਕਿਉਂਕਿ ਬੁਖਾਰ ਜੇ ਨੋਰਮਲ ਆ ਉਹ ਇੰਨਾ, ਪਹਿਲੀ ਗੱਲ ਤਾਂ ਤਿੰਨ ਦਿਨਾਂ ਤੱਕ ਚੜਦਾ ਨਹੀਂ ਹੁੰਦਾ ਹਨਾ, ਫੇਰ ਦੂਜੀ ਗੱਲ ਆ ਕਿ ਕਾਂਬੇ ਤੇ ਠੰਡ ਨਾਲ ਇਹ ਬੁਖਾਰ ਜਿਹੜਾ ਤੇਜ਼ ਬੁਖਾਰ ਚੱਲਦਾ, ਪਹਿਲਾਂ ਠੰਡ ਲੱਗਦੀ ਆ, ਫੇਰ ਸਿਰ ਦਰਦ ਬਹੁਤ ਜ਼ਿਆਦਾ ਹੁੰਦਾ, ਫੇਰ ਥਕਾਵਟ ਤੇ ਕਮਜ਼ੋਰੀ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਆ, ਤੇ ਭੁੱਖ ਲੱਗਣੋਂ ਬਿਲਕੁਲ ਹੀ ਹਟ ਜਾਂਦੀ ਆ। ਹੁਣ ਆਪਾਂ ਥੋੜੇ ਜਿਹੇ ਇਲਾਜ ਜਿਹੜੇ ਇਸ ਮੁੱਦੇ ਦੇ ਉੱਤੇ ਆਪਾਂ ਦੱਸ ਦਈਏ ਵੀ ਸਭ ਤੋਂ ਪਹਿਲਾਂ ਤਾਂ ਵੱਧ ਪਾਣੀ ਪੀਓ, ਜੇ ਹੋ ਸਕੇ ਤਾਂ ਕੋਸਾ ਪਾਣੀ ਪੀਓ, ਵੱਧ ਤੋਂ ਵੱਧ ਆਰਾਮ ਕਰਨਾ ਚਾਹੀਦਾ। ਤੇ ਚਿਕਨ ਗੁਨੀਆ ਦੌਰਾਨ ਜੇ ਜੋੜਾਂ ਦੇ ਵਿੱਚ ਬਹੁਤ ਤੇਜ਼ ਦਰਦ ਹੁੰਦਾ ਫਿਰ ਡਾਕਟਰ ਦੀ ਸਲਾਹ ਦੇ ਨਾਲ ਦਰਦ ਨਿਵਾਰਕ ਦਵਾਈਆਂ ਲਓ, ਨਹੀਂ ਤਾਂ ਗੁਰਸੇਵਕ ਸਿੰਘ ਜੀ ਕੀ ਹੁੰਦਾ ਹੈ ਕਿ ਆਪਣੇ ਇੱਦਾਂ ਕਹਿ ਦਿੰਦੇ ਆ ਹਨਾ ਘਰਾਂ ਦੇ ਵਿੱਚ ਵੀ ਹਰੇ ਪੱਤੇ ਵਾਲੀ ਗੋਲੀ ਲੈ ਆ, ਆਪਾਂ ਸਿੱਧੇ ਉਹੀ ਲੈ ਲੈਂਦੇ ਹਾਂ ਹਨਾ ਐਨਾਸੀਨ ਵਗੈਰਾ,
ਅਣਗਹਿਲੀ ਕਰਕੇ ਵੱਧਦਾ
ਜੀ ਅਣਗਹਿਲੀ ਨਾਲ। ਫਿਰ ਦੁੱਧ ਦੇ ਨਾਲ ਬਣੀਆਂ ਜਿਹੜੀਆਂ ਚੀਜ਼ਾਂ ਆ ਉਹ ਜ਼ਰੂਰ ਵਰਤੋਂ ਕਰਨੀ ਚਾਹੀਦੀ ਆ। ਫਿਰ ਮਰੀਜ਼ ਨੂੰ ਜਿਹੜੇ ਨਿੰਮ ਦੇ ਪੱਤੇ ਆ ਪੀ ਕੇ ਉਹਦਾ ਰਸ ਕੱਢ ਕੇ ਜ਼ਰੂਰ ਦਿਓ, ਨਿੰਮ ਦੇ ਪੱਤੇ ਬਹੁਤ ਸਹਾਈ ਆ ਇਸ ਬਿਮਾਰੀ ਦੇ ਵਿੱਚ। ਮਰੀਜ਼ ਦੇ ਕੱਪੜਿਆਂ ਤੇ ਉਹਦੇ ਜਿਹੜੀ ਬਿਸਤਰੇ ਦੀ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਦਿਓ, ਤੇ ਕਰੇਲਾ ਤੇ ਪਪੀਤਾ ਜਿਹੜਾ ਆ ਉਹ ਵੀ ਵੱਧ ਤੋਂ ਵੱਧ ਖਾਓ, ਇਹਦੇ ਨਾਲ ਜਿਹੜਾ ਤੁਸੀਂ ਇਸ ਤੋਂ ਬਚਾਅ ਜਿਹੜਾ ਆ ਕਰ ਸਕਦੇ ਆ ਜੀ।
ਠੀਕ ਹੈ ਜੀ, ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਕਿ ਸਾਫ਼ ਸਫਾਈ ਰੱਖੋ ਆਪਣੇ ਦੁਆਲੇ ਇੱਥੇ ਵੀ ਤੇ ਇੰਡੀਆ ਵੀ, ਤੇ ਹੈਲਥੀ ਫੂਡ ਖਾਓ ਤਾਂ ਤੁਸੀਂ ਤੰਦਰੁਸਤ ਰਹੋਗੇ, ਇਹ ਬਿਮਾਰੀ ਕਦੇ ਵੀ ਨਹੀਂ ਲੱਗਣੀ ਨਾ
ਜੀ। ਬਿਲਕੁਲ, ਤੇ ਖੈਰ ਇਹ ਆਪਾਂ ਥੋੜੇ ਜਿਹਾ ਦੱਸੇ ਸੀਗੇ ਵੀ ਤਾਂ ਕਿ ਆਪਣਾ ਵਧੀਆ ਤਰੀਕੇ ਨਾਲ ਬਚਾਅ ਹੋ ਸਕੇ। ਤੇ ਗੁਰਪ੍ਰੀਤ ਸਿੰਘ, ਗੁਰਪ੍ਰੀਤ ਬਰਾੜ ਸਾਹਿਬ ਆਪਣੇ ਨਾਲ ਜੁੜੇ ਆ ਤੇ ਬ੍ਰਿਸਬੇਨ ਤੋਂ ਜੁੜੇ ਆ। ਗੁਰਪ੍ਰੀਤ ਬਰਾੜ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਮੈਨੂੰ ਲੱਗਦਾ ਪਹਿਲੀ ਵਾਰ ਜੁੜੇ ਅੱਜ। ਉਹ ਕਹਿੰਦੇ ਵੀ ਆਸ ਇਹੀ ਕਰਦਾ ਵੀ ਤੁਸੀਂ ਚੰਗੇ ਹੋਵੋਗੇ ਤੇ ਉਹ ਵੀ ਠੀਕ ਠਾਕ ਨੇ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਆ, ਤੇ ਕਹਿੰਦੇ ਵੀ ਇਨਫੋਰਮੇਸ਼ਨ ਚਾਹੀਦੀ ਆ ਵਿਜ਼ਟਰ ਵੀਜ਼ੇ ਦੀ ਹੈਲਥ ਕਵਰ, ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਜੀ ਆ ਉਹ ਇੰਡੀਆ ਦਾ ਓਵਰਸੀਜ਼ ਇੰਸ਼ੋਰੈਂਸ ਹੈਗਾ। ਉਹ ਕਹਿੰਦੇ ਵੀ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ ਬਈ ਉਹ ਮੈਂ ਕਿੱਦਾਂ ਕਲੇਮ ਜਿਹੜਾ ਕਰ ਸਕਦਾ ਆ, ਜੇ ਕੋਈ ਜਾਣਦਾ ਹੋਵੇ ਤਾਂ ਜ਼ਰੂਰ ਦੱਸੇ। ਤੇ ਦੋਸਤੋ ਆਪਣੇ ਗੁਰਪ੍ਰੀਤ ਬਰਾੜ ਸਾਹਿਬ ਨੂੰ ਜ਼ਰੂਰਤ ਪਈ ਆ, ਜੇ ਤੁਹਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਹੈਗੀ ਆ ਤਾਂ ਤੁਸੀਂ ਜ਼ਰੂਰ ਦੱਸੋ, ਅਦਰਵਾਈਜ਼ ਆਪਣੇ ਜਸਪਾਲ ਸੰਧੂ ਸਾਹਿਬ ਉਹਨਾਂ ਨੂੰ ਆਪਾਂ ਪੁੱਛ ਲਾਂਗੇ। ਪਰ ਦੋਸਤੋ ਜੇ ਤੁਹਾਡੇ ਕੋਲ ਨੌਲੇਜ ਹੈਗੀ ਆ ਤਾਂ ਤੁਸੀਂ ਜ਼ਰੂਰ ਸਾਨੂੰ ਭੇਜ ਸਕਦੇ ਆ। ਇਹ ਉਹਨਾਂ ਨੂੰ ਇਨਫੋਰਮੇਸ਼ਨ ਇਸ ਕਰਕੇ ਚਾਹੀਦੀ ਆ ਵੀ ਉਹਨਾਂ ਦੇ ਪਿਤਾ ਜੀ ਕੋਲ ਹੈਲਥ ਕਵਰ ਹੈਗਾ ਆ ਵਿਜ਼ਟਰ ਵੀਜ਼ਾ ਦੇ ਵਿੱਚ, ਤੇ ਯੂਨਾਈਟਿਡ ਦਾ, ਯੂਨਾਈਟਿਡ ਆਫ ਇੰਡੀਆ ਦਾ ਉਹਦਾ ਓਵਰਸੀਜ਼ ਇੰਸ਼ੋਰੈਂਸ ਹੈਗਾ। ਹੁਣ ਉਹ ਕਲੇਮ ਕਰਨਾ ਚਾਹੁੰਦੇ ਆ, ਕੀ ਉਹ ਕਲੇਮ ਕਰ ਸਕਦੇ ਆ, ਜੇ ਕਰ ਸਕਦੇ ਆ ਤਾਂ ਕਿੱਦਾਂ ਕਰ ਸਕਦੇ ਆ, ਇਹਦੇ ਬਾਰੇ ਜ਼ਰੂਰ ਤੁਸੀਂ ਦੱਸਿਓ। ਤੇ ਦੋਸਤੋ ਸਾਡਾ ਬਹੁਤ ਬਹੁਤ ਧੰਨਵਾਦ ਹੋਏਗਾ। ਗੁਰਸੇਵ ਸਿੰਘ ਜੀ ਇੱਕ ਗਾਣਾ ਸੁਣ ਲਈਏ ਫਿਰ ਖਬਰਾਂ ਵੱਲ ਆਉਂਦੇ ਆ।
ਜੀ ਜਰੂਰ ਜੀ ਜਰੂਰ
ਜੀ, ਇੱਕ ਗਾਣਾ ਸੁਣੋ ਦੋਸਤੋ ਤੇ ਮਿਲਦੇ ਆ ਜੀ ਫਿਰ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਮਾੜਾ ਨਾ ਸੁਣਾ ਤੇ ਮਾੜਾ ਬੋਲਾਂ ਨਾ ਜ਼ੁਬਾਨ ਚੋਂ, ਭੁੱਲੇ ਨਾ ਜ਼ਿਕਰ ਤੇਰਾ ਕਦੇ ਮੇਰੇ ਧਿਆਨ ਚੋਂ, ਮਾੜਾ ਨਾ ਸੁਣਾ ਤੇ ਮਾੜਾ ਬੋਲਾਂ ਨਾ ਜ਼ੁਬਾਨ ਚੋਂ, ਭੁੱਲੇ ਨਾ ਜ਼ਿਕਰ ਤੇਰਾ ਕਦੇ ਮੇਰੇ ਧਿਆਨ ਚੋਂ, ਇੱਕੋ ਥਾਵੇਂ ਮਨ ਨੂੰ ਇੱਕੋ ਥਾਵੇਂ ਮਨ ਨੂੰ ਟਿਕਾਈ ਮੇਰੇ ਮਾਲਕਾ, ਮੈਨੂੰ ਮਾੜ ਕਮਾਂ ਤੋਂ ਬਚਾਈ ਮੇਰੇ ਮਾਲਕਾ, ਮੈਨੂੰ ਮਾੜ ਕਮਾਂ ਤੋਂ ਬਚਾਈ ਮੇਰੇ ਮਾਲਕਾ, ਮੈਨੂੰ ਮਾੜ ਕਮਾਂ ਤੋਂ ਬਚਾਈ ਮੇਰੇ ਮਾਲਕਾ। ਤੱਕਾਂ ਜੇ ਮੈਂ ਓਟ ਸਦਾ ਤੱਕਾਂ ਤੇਰੇ ਨਾਮ ਦੀ, ਤੱਕਾਂ ਜੇ ਮੈਂ ਓਟ ਸਦਾ ਤੱਕਾਂ ਤੇਰੇ ਨਾਮ ਦੀ, ਵੇਖਾਂ ਤਸਵੀਰ ਸੁਭਾ ਉੱਠ ਤੇਰੇ ਧਾਮ ਦੀ, ਖੈਰ ਪੱਲੇ ਨਾਮ ਵਾਲੀ ਖੈਰ ਪੱਲੇ ਨਾਮ ਵਾਲੀ ਪਾਈ ਮੇਰੇ ਮਾਲਕਾ, ਮੈਨੂੰ ਮਾੜ ਕੰਮਾਂ ਤੋਂ ਬਚਾਈ ਮੇਰੇ ਮਾਲਕਾ, ਮੈਨੂੰ ਮਾੜ ਕੰਮਾਂ ਤੋਂ ਬਚਾਈ ਮੇਰੇ ਮਾਲਕਾ, ਮੈਨੂੰ ਮਾੜ ਕੰਮਾਂ ਤੋਂ ਬਚਾਈ ਮੇਰੇ ਮਾਲਕਾ। ਝਿੜਕਾ ਨਾ ਕਦੇ ਵੀ ਗਰੀਬ ਤੇ ਲਾਚਾਰ ਨੂੰ, ਝਿੜਕਾ ਨਾ ਕਦੇ ਵੀ ਗਰੀਬ ਤੇ ਲਾਚਾਰ ਨੂੰ, ਇੱਕੋ ਛੱਤ ਥੱਲੇ ਰੱਖਾਂ ਸਾਰੇ ਪਰਿਵਾਰ ਨੂੰ, ਮੱਤ ਨਾਲ ਮੱਤ ਨੂੰ ਮੱਤ ਨਾਲ ਮੱਤ ਨੂੰ ਮਿਲਾਈ ਮੇਰੇ ਮਾਲਕਾ, ਮੈਨੂੰ ਮਾੜ ਕੰਮਾਂ ਤੋਂ ਬਚਾਈ ਮੇਰੇ ਮਾਲਕਾ, ਮੈਨੂੰ ਮਾੜ ਕੰਮਾਂ ਤੋਂ ਬਚਾਈ ਮੇਰੇ ਮਾਲਕਾ।
ਸਰਦਾਰੇ ਫਖਰ ਮੈਨੂੰ ਵਿਰਸਾ ਸੰਭਾਲੇ ਦਾ ਸਰਦਾਰੇ ਫਖਰ ਮੈਨੂੰ ਵਿਰਸਾ ਸੰਭਾਲੇ ਦਾ ਗਿਣਵੇਂ ਨਾਵਾਂ ਚ ਨਾ ਤੂੰ ਰੱਖੀ ਰਾਂਗਾਂ ਵਾਲੇ ਦਾ ਅੰਬਰਾਂ ਤੇ ਗੁੱਡੀਆਂ ਅੰਬਰਾਂ ਤੇ ਗੁੱਡੀਆਂ ਚੜਾਈ ਮੇਰੇ ਮਾਲਕਾ ਮੈਨੂੰ ਮਾੜੇ ਕੰਮਾਂ ਤੋਂ ਬਚਾਈ ਮੇਰੇ ਮਾਲਕਾ ਮੈਨੂੰ ਮਾੜੇ ਕੰਮਾਂ ਤੋਂ ਬਚਾਈ ਮੇਰੇ ਮਾਲਕਾ ਮੈਨੂੰ ਮਾੜੇ ਕੰਮਾਂ ਤੋਂ ਬਚਾਈ ਮੇਰੇ ਮਾਲਕਾ
ਹਾਂਜੀ ਦੋਸਤੋ, ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਇਹ ਗੀਤ ਤੁਸੀਂ ਸੁਣ ਰਹੇ ਸੀ ਗੁਰਜੀਤ ਸਿੰਘ ਚਾਹਲ ਵੱਲੋਂ ਫਰਮਾਇਸ਼ ਤੇ ਸਾਡੀ ਸਾਰੀ ਟੀਮ ਵੱਲੋਂ, ਜੋ ਬੱਚੇ ਹਾਦਸੇ ਵਿੱਚ ਸ਼ਿਕਾਰ ਹੋਏ ਉਹਨਾਂ ਨੂੰ ਸਮਰਪਿਤ ਗੀਤ ਸੀ ਇਹ। ਸੋ ਅਸੀਂ ਪਰਮਾਤਮਾ ਤੋਂ ਇਹੀ ਅਰਦਾਸ ਕਰਦੇ ਹਾਂ ਤੇ ਅੱਗੇ ਤੋਂ ਇਹੋ ਜਿਹੇ ਹਾਦਸੇ ਰੋਕੇ ਜਾ ਸਕਣ। ਸੋ ਸਾਡੇ ਫੈਮਿਲੀ ਬੇਨਤੀ ਹੈ ਸਾਡੀ ਸਾਰੀ ਟੀਮ ਨੂੰ। ਜੀ ਦਲਜੀਤ ਸਿੰਘ ਜੀ
ਜੀ, ਤੇ ਆਪਣੇ ਨਾਲ ਸੈਂਬੀ ਸਾਹਿਬ ਜੁੜੇ ਆ, ਗੁਰਸੇਵ ਸਿੰਘ ਜੀ। ਸੈਂਬੀ ਸਾਹਿਬ ਨੇ ਮੈਸੇਜ ਜਿਹੜਾ ਕੀਤਾ ਸੀਗਾ, ਉਹਨਾਂ ਨੇ ਕਿਹਾ ਵੀ ਸਤਿੰਦਰ ਸੱਤੀ ਨੂੰ ਪੰਜਾਬ ਆਰਟਸ ਕੌਂਸਲ ਦੀ ਚੇਅਰਮੈਨ ਬਣਨ ਉੱਤੇ ਵਧਾਈ ਦੇਣੀ ਬਣਦੀ ਆ। ਉਹਨਾਂ ਦੇ ਪੰਜਾਬੀ ਭਾਸ਼ਾ ਗਿਆਨ ਨੂੰ ਵੇਖਦਿਆਂ ਉਹਨਾਂ ਨੂੰ ਲੱਗਦੇ ਹੱਥ ਪੰਜਾਬੀ ਅੱਖਰ ਵਿਗਿਆਨੀ ਦਾ ਖਿਤਾਬ ਵੀ ਦੇ ਦੇਣਾ ਚਾਹੀਦਾ। ਤੇ ਉਹਨਾਂ ਨੇ ਜਿਹੜਾ ਧੰਨਵਾਦ ਕੀਤਾ ਨਾ ਫੇਸਬੁੱਕ ਦੇ ਉੱਤੇ ਸਤਿੰਦਰ ਸੱਤੀ ਹੋਣਾ ਨੇ, ਉਹਦੇ ਵਿੱਚ ਕਾਫੀ ਗਲਤੀਆਂ ਜਿਹੜੀਆਂ ਪੰਜਾਬੀ ਦੇ ਵਿੱਚ ਪਾਈਆਂ ਗਈਆਂ, ਤਾਂ ਕਰਕੇ ਉਹਨਾਂ ਦਾ ਜਿਆਦਾ ਗੱਲਬਾਤ ਜਿਹੜੀ ਏਦਾਂ ਦੀ ਹੋ ਰਹੀ ਆ।
ਅੱਛਾ ਜੀ, ਉਹਨੇ ਯਾਨੀ ਕਿ ਫੇਸਬੁੱਕ ਦੇ ਉੱਤੇ ਜੋ ਲਿਖਿਆ ਸੀ ਉਹ ਚ ਗਲਤੀਆਂ ਪਾਈਆਂ ਗਈਆਂ?
ਹਾਂਜੀ ਹਾਂਜੀ, ਕਾਫੀ ਗਲਤੀਆਂ ਜੀ ਉਹਦੇ ਵਿੱਚ। ਧੰਨਵਾਦੀ ਦੇ ਉੱਤੇ ਟਿੱਪੀ ਨੀ ਪਾਈ ਉਹ ਹੈਗੀ, ਹਾਂ ਦੇ ਉੱਤੇ ਬਿੰਦੀ ਨੀ ਹੈਗੀ, ਹਾਹੇ ਦੇ ਕੰਨੇ ਦੇ ਨਾਲ, ਜਾਣੀ ਕਾਫੀ ਜਿੰਨਾ ਹੈਗਾ ਆ ਮੈਨੂੰ ਲੱਗਦਾ ਵੀ ਦੋ ਤਿੰਨ ਕਈ ਅੱਖਰ ਆ ਜਿਨ੍ਹਾਂ ਦੇ ਵਿੱਚ ਜਿਹੜੇ ਸਹੀ ਲਿਖੇ ਆ। ਮੈਂ ਇਹਦੇ ਵਿੱਚ ਵੀ ਬਿੰਦੀ ਨੀ ਪਾਈ ਉਹ ਦਲਾਵਾਂ ਦੇ ਨਾਲ।
ਖੈਰ ਤੇ ਪਰ ਸ਼ਾਇਦ ਹੋ ਸਕਦਾ ਦਲਜੀਤ ਸਿੰਘ ਜੀ, ਕਿਉਂਕਿ ਇੱਕ ਵਾਰ ਸ਼ਾਇਦ ਤੁਹਾਨੂੰ ਚੇਤਾ ਵੀ ਅਸੀਂ ਫੋਨ ਦੇ ਉੱਤੇ ਟਾਈਪ ਕੀਤਾ ਸੀ ਤੇ ਲੈਪਟਾਪ ਦੇ ਵਿੱਚ ਕੁਛ ਵੱਖਰਾ ਦਿਖ ਰਿਹਾ ਸੀਗਾ। ਜੇਕਰ ਲੈਪਟਾਪ ਵੀ ਟਾਈਪ ਕਰੋ ਤੇ ਫੋਨ ਦੇ ਵੀ ਸਾਨੂੰ ਕੁਛ ਵੱਖਰਾ ਦਿਖਦਾ।
ਵੈਸੇ ਵੀ ਵੈਸੇ ਤਾਂ ਇਹ ਗੱਲ ਹੈਗੀ ਆ ਜੀ, ਏਦਾਂ ਵੀ ਹੋ ਜਾਂਦੀ ਆ, ਪਰ ਨਾਲ ਦੀ ਨਾਲ ਜਿਹੜੇ ਅੱਖਰ ਜਿਹੜੇ ਆ ਜੇ ਉਹ ਤਾਂ ਦਿਸਦੇ ਨੀ ਸੀ ਹਨਾ ਗੁਰਸੇਵ ਸਿੰਘ ਜੀ, ਉੱਥੇ ਪੰਜਾਬੀ ਦਿਸ ਨੀ ਰਹੀ ਸੀ ਤਾਂ ਏਦਾਂ ਹੋ ਗਿਆ ਸੀ, ਪਰ ਇਹ ਤਾਂ ਦਿਖਾਈ ਦੇ ਰਹੇ ਅੱਖਰ। ਇਹਦੇ ਵਿੱਚ ਤਾਂ ਇਹੀ ਆ ਵੀ ਉਹ ਤੁਸੀਂ ਟਾਈਪ ਨੀ ਕੀਤੇ ਹੋਏ ਹੈਗੇ, ਜਿੱਦਾਂ ਬਿੰਦੀ, ਕਿਉਂਕਿ ਆਪਾਂ ਇਹ ਗੱਲਾਂ ਹੁਣ ਲਗਭਗ ਭੁੱਲ ਵੀ ਗਏ ਹਨਾ, ਬਿੰਦੀਆਂ ਟਿੱਪੀਆਂ ਇਹ ਥੋੜੇ ਜਿਹਾ ਇਹਦੇ ਉੱਤੇ ਅਣਗਹਿਲੀ ਕਰੀ ਦੇਈਦੀ ਆ, ਕਿਉਂਕਿ ਪੰਜਾਬੀ ਦੇ ਵਿੱਚ ਟਾਈਪ ਕਰਨੀ ਥੋੜੀ ਜਿਹਾ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਹਨਾ। ਹੁਣ ਉਹ ਚੇਅਰਮੈਨ ਹੈਗੇ ਆ, ਹੁਣ ਉਹਨਾਂ ਕੋਲ ਇੰਨਾ ਟਾਈਮ ਨੀ ਹੋਣਾ ਦੋਸਤੋ, ਇਸ ਕਰਕੇ ਗੁੱਸਾ ਨਾ ਕਰਿਆ ਕਰੋ ਸੈਂਬੀ ਸਾਹਿਬ, ਤੁਸੀਂ ਵੀ ਨਾ ਗੁੱਸਾ ਕਰੋ ਇੰਨਾ। ਤੇ ਅੱਗੇ ਆਪਣੇ ਨਾਲ ਨਵਦੀਪ ਸਿੰਘ ਜੀ ਜੁੜੇ ਆ। ਨਵਦੀਪ ਸਿੰਘ ਭਾਜੀ ਆਪਣੇ AMW ਵਾਲੇ, ਜਿਨ੍ਹਾਂ ਤੋਂ ਆਪਾਂ ਗੱਡੀਆਂ ਠੀਕ ਕਰਾਈ ਦੀਆਂ, ਉਹਨਾਂ ਨੇ ਵੀ ਬਹੁਤ ਵਧੀਆ ਜਿਹੜਾ ਇੱਕ ਸੁਝਾਅ ਦਿੱਤਾ ਗੁਰਸੇਵ ਸਿੰਘ ਜੀ, ਉਹਨਾਂ ਨੇ ਤਾਂ ਜਾਣੀ ਨਜ਼ਾਰੇ ਬੰਨ ਦਿੱਤਾ। ਉਹ ਕਹਿੰਦੇ ਵੀ ਚਿਕਨ ਗੁਣੀਆਂ ਹੋਣਾ ਹੀ ਨੀ, ਵੀ ਸਭ ਤੋਂ ਵੱਡਾ ਕਾਰਨ ਤਾਂ ਕਹਿੰਦੇ ਲੋਕਾਂ ਦਾ, ਪਹਿਲਾਂ ਉਹਨਾਂ ਲੋਕਾਂ ਨੂੰ ਕਹੋ ਵੀ ਆਪਣੇ ਜਿਹੜੇ ਮਨੀ ਪਲਾਟ ਤੁਸੀਂ ਹਨਾ ਲਾਏ ਹੋਏ ਆ, ਗਮਲੇ ਦੇ ਗਮਲਿਆਂ ਦੇ ਵਿੱਚ ਲਾਓ ਜਾਂ ਜ਼ਮੀਨ ਦੇ ਵਿੱਚ ਲਾ ਲਓ, ਬੋਤਲਾਂ ਵਿੱਚ ਪਾਣੀ ਭਰ ਭਰ ਕੇ ਨਾ ਲਾਈ ਚਲੋ ਮਨੀ ਪਲਾਟ। ਇਹ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ।
ਸਹੀ ਗੱਲ ਹੈ, ਕਿਤੇ ਐ ਹੋਵੇ ਨਾ ਅਸੀਂ ਘਰ ਦੇ ਆਲੇ ਦੁਆਲੇ ਸਾਰਾ ਗੰਦਾ ਪਾਣੀ ਸਾਫ਼ ਕਰ ਦਈਏ, ਰਹਿਣ ਨਾ ਦਈਏ,
ਹਾਂਜੀ
ਘਰ ਦੇ ਅੰਦਰ ਪਾਣੀ ਉਹ ਪਾ ਕੇ ਰੱਖਿਆ ਹੋਵੇ।
ਹਾਂਜੀ, ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਚਲੋ ਖੈਰ ਮੱਛਰ ਤਾਂ ਇੱਕ ਹੀ ਬਹੁਤ ਹੁੰਦਾ ਹਨਾ, ਤੇ ਉਹ ਮਨੀ ਪਲਾਟ ਵਾਲੇ ਗੱਦੂਏ ਦੇ ਵਿੱਚੋਂ ਬੋਤਲ ਚੋਂ ਪੈਦਾ ਹੋ ਗਿਆ, ਉਹਨੇ ਵੀ ਉੱਡਾ ਨੁਕਸਾਨ ਕਰ ਦੇਣਾ ਹਨਾ ਜਿੱਡਾ ਨਾਲੀਆਂ ਚੋਂ ਕਰਨਾ। ਇਸ ਕਰਕੇ ਦੋਸਤੋ ਇਹ ਉਹਨਾਂ ਵੱਲੋਂ ਗੁਜ਼ਾਰਿਸ਼ ਆ, ਤਕੀਦ ਕੀਤੀ ਗਈ ਆ, ਸੁਝਾਅ ਦਿੱਤਾ ਗਿਆ ਆ, ਤੇ ਤੁਸੀਂ ਜ਼ਰੂਰ ਮੰਨੋ ਵੀ ਜਿੰਨੇ ਮਨੀ ਪਲਾਟ ਜਿਹੜੇ ਤੁਸੀਂ ਘਰਾਂ ਦੇ ਵਿੱਚ ਲਾਏ ਆ, ਪਹਿਲੀ ਗੱਲ ਤਾਂ ਇਹ ਆ ਵੀ ਦੋਸਤੋ ਜੇ ਮਨੀ ਪਲਾਟ ਦਾ ਬੂਟਾ ਘਰ ਲਾਉਣ ਦੇ ਨਾਲ ਪੈਸੇ ਆਉਂਦੇ ਹੁੰਦੇ ਤਾਂ ਆਪਾਂ ਨੂੰ ਇੱਥੇ ਆਉਣ ਦੀ ਜ਼ਰੂਰਤ ਕੋਈ ਨਹੀਂ ਸੀ ਹਨਾ ਗੁਰਸੇਵਕ, ਨਾ ਕੰਮ ਕਰਨ ਦੀ ਜ਼ਰੂਰਤ ਹੋਣੀ ਸੀ ਹਨਾ, ਲੋਕਾਂ ਨੇ ਜੰਗਲ ਬਣਾ ਦੇਣੇ ਸੀ ਮਨੀ ਪਲਾਟ ਦੇ।
ਸਹੀ ਗੱਲ ਹੈ, ਪਰ ਚਲੋ ਹੈ ਲਾ ਲਓ ਕਿਸੇ ਬਹਾਨੇ ਲਾ ਲਓ, ਆਕਸੀਜਨ ਹੀ ਆਊਗੀ, ਪਰ ਪਾਣੀ ਕੱਢ ਦੋ, ਪਾਣੀ ਕੱਢ ਦੋ, ਬਿਮਾਰੀ ਨਾ ਲਵਾ ਲਿਓ।
ਇਹ ਵੀ ਗੱਲ ਸੀ, ਪਰ ਮੈਨੂੰ ਲੱਗਦਾ ਵੀ ਰਾਤ ਨੂੰ ਕਾਰਬਨ ਡਾਈਆਕਸਾਈਡ ਵੀ ਉਨੀ ਛੱਡ ਦਿੰਦਾ ਹੋਣਾ ਇਹ, ਕਿਉਂਕਿ ਅੰਦਰ ਇਹ ਹੁੰਦਾ ਹਨਾ। ਤੇ ਜਿੱਦਾਂ ਕਹਿੰਦੇ ਪਿੱਪਲ ਤੇ ਬੋੜੇ ਹੀ ਆ ਜਿਹੜੇ ਆਕਸੀਜਨ ਛੱਡਦੇ ਆ ਹਮੇਸ਼ਾ, ਮਨੀ ਪਲਾਟ ਦਾ ਮੈਨੂੰ ਭੁਲੇਖਾ ਹੀ ਆ ਕਿਤੇ ਕਾਰਬਨ ਡਾਈਆਕਸਾਈਡ ਰਾਤ ਨੂੰ ਸਾਹ ਹੀ ਨਾ ਰੋਕ ਦੇਵੇ ਮਨੀ ਪਲਾਂਟ। ਖੈਰ ਉਹ ਕਹਿੰਦੇ ਵੀ ਪੰਜਾਬੀਆਂ ਦੇ ਵਿੱਚ ਇੱਕ ਹੋਰ ਵੀ ਉਹਨਾਂ ਨੇ ਫਿਤਰਤ ਦੱਸੀ ਆ, ਕਹਿੰਦੇ ਵੀ ਪੰਜਾਬੀਆਂ ਚ ਸਭ ਤੋਂ ਵੱਡਾ ਨੁਕਸ ਇਹ ਆ ਵੀ ਸਾਰੇ ਜਿਹੜੇ ਪਾਟੇ ਖਾ ਤੇ ਨਾਡੂ ਖਾਈ ਆ ਜੀ। ਤੇ ਜਿਹੜੀ ਕਾਵਤਾ ਜਿਹੜੇ ਦੋਸਤਾਂ ਨੇ ਪੜ੍ਹੀ ਉਹ ਹੋਣੀ ਆ ਪਾਟੇ ਖਾ ਤੇ ਨਾਡੂ ਖਾ। ਇੱਕ ਵਾਰੀ ਸਾਡੇ ਨਾਲ ਮੈਲਬੋਰਨ ਤੋਂ ਜੁੜੇ ਸੀ ਅਵਤਾਰ ਸਿੰਘ ਭੁੱਲਰ ਸਾਹਿਬ, ਉਹਨਾਂ ਨੇ ਕਾਵਤਾ ਇਹ ਭੇਜੀ ਸੀ ਪਾਟੇ ਖਾ ਤੇ ਨਾਡੂ ਖਾ, ਜਿਹੜੇ ਆਪਾਂ ਚੌਥੀ ਪੰਜਵੀਂ ਦੇ ਵਿੱਚ ਪੜ੍ਹਦੇ ਹੁੰਦੇ ਸੀ। ਖੈਰ ਬਹੁਤ ਬਹੁਤ ਧੰਨਵਾਦ ਨਵਦੀਪ ਸਿੰਘ ਜੀ ਕਿ ਤੁਸੀਂ ਵੀ ਸ਼ੰਕੇ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ ਆ। ਰਾਜੀ ਭੰਗੂ ਸਾਹਿਬ ਸਿੰਘਾਪੁਰ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਰਾਜੀ ਜੀ ਤੁਹਾਨੂੰ ਵੀ, ਤੇ ਕਹਿੰਦੇ ਵੀ ਪ੍ਰੋਗਰਾਮ ਕਹਿੰਦੇ ਵੀ ਵਧੀਆ ਚੱਲ ਰਿਹਾ ਤੇ ਇੰਜੋਏ ਰਹੇ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਿੰਗਾਪੁਰ ਤੋਂ ਸਾਡੇ ਨਾਲ ਜੁੜੇ ਹੋਏ ਹੋ। ਜੰਡੋਰੀਆ ਸਾਹਿਬ ਹੁਣਾਂ ਨੇ ਆਪਾਂ ਨੂੰ ਸੁਝਾਅ ਦਿੱਤਾ, ਖਾਸ ਤੌਰ ਤੇ ਗੁਰਪ੍ਰੀਤ ਬਰਾੜ ਜੀ ਹੁਣਾਂ ਨੂੰ, ਉਹ ਕਹਿੰਦੇ ਵੀ ਜਿਹੜਾ ਇੰਸ਼ੋਰੈਂਸ ਬਾਰੇ ਤੁਸੀਂ ਪੁੱਛਿਆ ਸੀ ਉਹ ਕਹਿੰਦੇ ਵੀ ਤੁਹਾਨੂੰ ਚਾਹੀਦਾ ਤਾਂ ਇਹ ਆ ਕਿ ਤੁਸੀਂ ਆਪਣਾ ਜਿਹੜਾ ਇੰਸ਼ੋਰੈਂਸ ਆ ਉਹ ਤੁਸੀਂ ਏਜੰਟ ਜੇ ਤਾਂ ਤੁਸੀਂ ਕਰਵਾਇਆ ਆ ਉਹਦੇ ਨਾਲ ਹੀ ਕੰਟੈਕਟ ਕਰੋ, ਜਾਂ ਤੁਸੀਂ ਜਿਹੜੀ ਯੂਨਾਈਟਿਡ ਇੰਸ਼ੋਰੈਂਸ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਗੱਲ ਕਰੋ। ਇਦੋਂ ਇਲਾਵਾ ਆਪਣੇ ਨਾਲ ਅਜੇ ਪਾਲ ਜੀ ਵੀ ਜੁੜੇ। ਅਜੇ ਪਾਲ ਹੁਣਾਂ ਨੇ ਕਿਹਾ ਵੀ ਇੱਥੇ ਤਾਂ ਕਲੇਮ ਹੋਣਾ ਨੀ, ਇੱਥੇ ਭੁੱਲ ਜਾਓ ਕਿਉਂਕਿ ਉਹ ਇੰਡੀਅਨ ਪਾਲਿਸੀ ਹੈਗੀ, ਤੁਸੀਂ ਇੰਡੀਆ ਦੇ ਵਿੱਚ ਜਾ ਕੇ ਉਹ ਕਲੇਮ ਜਿਹੜਾ ਕਰ ਸਕਦੇ ਆ
ਜੀ। ਤੇ ਮੈਂ ਕਹਿੰਦਾ ਬੈਸਟ ਆਹੀ ਇੱਕ ਵੈਬਸਾਈਟ ਵਿਜ਼ਿਟ ਕਰਨਾ ਨਾ, ਫਿਰ ਕੰਟੈਕਟ ਕਰਨ ਉਹਨਾਂ ਨੂੰ ਜਿਨ੍ਹਾਂ ਤੋਂ ਇੰਸ਼ੋਰੈਂਸ ਲਈ ਹੋਈ ਆ। ਹਾਂਜੀ
ਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਹੁਣ ਪਤਾ ਵੀ ਨਹੀਂ ਹੁੰਦਾ ਹਨਾ ਕਿ ਇਹਦੇ ਬਾਰੇ। ਸਰਜੀਤ ਭਾਜੀ ਹੁਣਾਂ ਨੇ ਵੀ ਦੱਸਿਆ ਵੀ ਪ੍ਰੋਗਰਾਮ ਇੱਕ ਵਾਰੀ ਕੀਤਾ ਸੀਗਾ ਇਸ ਮੁੱਦੇ ਦੇ ਉੱਤੇ ਵੀ ਇੱਥੇ ਤਾਂ ਨਹੀਂ ਮਿਲਣਾ ਹੈਗਾ ਬਿਲਕੁਲ ਵੀ, ਤੇ ਤੁਸੀਂ ਉੱਥੇ ਜਾ ਕੇ ਤੁਸੀਂ ਜਿਹੜਾ ਆ ਕਲੇਮ ਜਾ ਕੇ ਇੰਡੀਆ ਦੇ ਵਿੱਚ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਵੀ ਬੜੇ ਲੋਕਵੇਂ ਢੰਗ ਹੁੰਦੇ ਆ ਦੋਸਤੋ। ਇੰਸ਼ੋਰੈਂਸ ਵਾਲੇ ਜਿਹੜੇ ਆ ਬਹੁਤ ਲੋਕਵੇਂ ਢੰਗ ਰੱਖ ਲੈਂਦੇ ਆ, ਤੇ ਜਿੱਦਾਂ ਕਿ ਉਹ ਇੱਕ ਫਿਲਮ ਵੀ ਹੈਗੀ ਸੀ ਨਾ ਓ ਮਾਈ ਗੋਡ, ਉਹਦੇ ਵਿੱਚ ਪਤਾ ਲੱਗਦਾ ਵੀ ਇੰਸ਼ੋਰੈਂਸ ਵਾਲੇ ਕੰਮ ਕਿੱਦਾਂ ਕਰਦੇ ਆ।
ਸਹੀ ਗੱਲ ਹੈ ਸਹੀ ਗੱਲ, ਵੈਸੇ ਨਹੀਂ ਸਾਨੂੰ ਪਤਾ ਲੱਗਦਾ ਜੇ ਫਿਰ ਬਾਹ ਪੈਂਦਾ ਜਦੋਂ ਕਲੇਮ ਲੈਣਾ ਹੁੰਦਾ ਫਿਰ ਚੱਕਰ ਕਢਾਉਂਦੇ ਆ
ਜੀ ਬਿਲਕੁਲ ਬਿਲਕੁਲ। ਤੇ ਅੱਗੇ ਆਪਣੇ ਨਾਲ ਰਿੱਕੀ ਜੀ ਜੁੜੇ ਆ। ਰਿੱਕੀ ਜੀ ਹੁਣਾਂ ਸਤਿ ਸ੍ਰੀ ਅਕਾਲ ਬੁਲਾਈ ਆ, ਉਹਨਾਂ ਨੇ ਪੈਟ ਥੈਰੇਪੀ ਦੇ ਬਾਰੇ ਗੱਲ ਕੀਤੀ ਆ, ਉਹਦੇ ਬਾਰੇ ਪੁੱਛਿਆ ਉਹਨਾਂ ਨੇ ਕੀ ਹੁੰਦਾ ਸ਼ਾਇਦ। ਰਿੱਕੀ ਜੀ ਥੋੜਾ ਜਿਹਾ ਐਕਸਪਲੇਨ ਕਰਕੇ ਸਵਾਲ ਪੁੱਛਿਓ ਮਾੜਾ ਜਿਹਾ, ਤੁਸੀਂ ਕੀ ਪੁੱਛਣਾ ਚਾਹੁੰਦੇ ਆ, ਆਪਾਂ ਉਹਦੇ ਬਾਰੇ ਗੱਲ ਜਿਹੜੀ ਸਰੋਤਿਆਂ ਨਾਲ ਕਰ ਦੇਵਾਂਗੇ।
ਦਲਜੀਤ ਸਿੰਘ ਦੁਹਰਾਓਗੇ ਸ਼ਬਦ, ਕੱਟਿਆ ਗਿਆ ਸੀ ਉਦੋਂ ਕੀ ਕੀ ਕਿਹੜੀ ਥੈਰੇਪੀ
ਜੀ? ਪੈਟ ਥੈਰੇਪੀ ਮੈਨੂੰ ਲੱਗਦਾ ਜਾਂ ਫਿਰ ਐਨੀਮਲਸ ਦੇ ਨਾਲ ਰਿਲੇਟਡ ਗੱਲ ਕਰ ਰਹੇ ਹੋਣੇ ਆ, ਤੁਸੀਂ ਥੋੜਾ ਜਿਹਾ ਐਕਸਪਲੇਨ ਕਰਕੇ ਦੱਸਿਓ ਤੇ ਥੋੜਾ ਜਿਹਾ ਫਿਰ ਪਤਾ ਲੱਗ ਜਾਊਗਾ ਹਨਾ। ਤੇ ਕਿਉਂਕਿ ਹੋਰ ਗੱਲ ਹੋ ਰਹੀ ਸੀ ਸ਼ਾਇਦ ਤੁਸੀਂ ਕਿਸ ਸੰਦਰਭ ਚ ਕਹੀ ਆ ਮੈਨੂੰ ਸਮਝ ਨਹੀਂ ਲੱਗੀ ਗੱਲ। ਰਿੱਕੀ ਜੀ ਇੱਕ ਵਾਰੀ ਫਿਰ ਮੈਸੇਜ ਜਿਹੜਾ ਜ਼ਰੂਰ ਭੇਜ ਦਿਓ, ਧੰਨਵਾਦੀ ਹੋਵਾਂਗੇ। ਤੇ ਅੱਗੇ ਆਪਣੇ ਨਾਲ ਚਰਨਜੀਤ ਸਿੰਘ ਜੀ ਵੀ ਜੁੜੇ ਆ। ਚਰਨਜੀਤ ਸਿੰਘ ਜੀ ਤੁਹਾਡਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਜੀ ਟੀਮ ਨੂੰ। ਸਪੋਰਟਸ ਕਲੱਬ ਦਾ ਜਿਹੜਾ ਰੂਲ ਆ ਮੋਸਟ ਪੰਜਾਬੀ ਸਪੋਰਟਸ ਕਲੱਬ ਦੇ ਬਾਰੇ ਉਹਨਾਂ ਨੇ ਕੋਈ ਗੱਲ ਕੀਤੀ ਆ, ਮੈਂ ਥੋੜਾ ਜਿਹਾ ਟਾਈਮ ਬਾਅਦ ਦੇ ਵਿੱਚ ਲੈ ਕੇ ਤਾਂ ਫਿਰ ਪੜ੍ਹ ਕੇ ਦੁਬਾਰਾ ਤੋਂ ਚਰਨਜੀਤ ਸਿੰਘ ਜੀ ਪੜ੍ਹ ਕੇ ਸੁਣਾ ਦੇਣਾ, ਕੋਈ ਗੱਲ ਨਹੀਂ। ਅਜੇ ਮੈਨੂੰ ਸਮਝ ਨਹੀਂ ਲੱਗੀ, ਕਈ ਵਾਰੀ ਹੈ ਨਾ ਦਿਮਾਗ ਇੱਧਰ ਉੱਧਰ ਹੋ ਜਾਂਦਾ, ਉਹ ਸ਼ਾਇਦ ਇੰਗਲਿਸ਼ ਵਿੱਚ ਲਿਖਿਆ, ਮੈਂ ਫਿਰ ਦੁਬਾਰਾ ਤੋਂ ਇੱਕ ਵਾਰੀ ਪੜ੍ਹ ਕੇ ਫਿਰ ਸਾਨੂੰ ਸੁਣਾ ਦੇਣਾ। ਤੇ ਅੱਗੇ 75 ਮੌੜ ਭੁੱਲਰ ਸਾਹਿਬ ਫਿਰੋਜ਼ਪੁਰ ਤੋਂ ਸਾਡੇ ਨਾਲ ਜੁੜੇ ਆ, ਤੇ ਉਹਨਾਂ ਨੇ ਕਿਹਾ ਵੀ ਇੱਕ ਦੁਕਾਨਦਾਰ ਇੱਕ ਔਰਤ ਨੂੰ ਕੱਪੜੇ ਦਿਖਾ ਦਿਖਾ ਕੇ ਥੱਕ ਗਿਆ, ਅੰਤ ਵਿੱਚ ਆਪਣੇ ਗੁੱਸੇ ਤੇ ਕਾਬੂ ਰੱਖਦੇ ਹੋਏ ਬੋਲਿਆ, ਅਫਸੋਸ ਹੈ ਕਿ ਤੁਹਾਨੂੰ ਕੁਝ ਪਸੰਦ ਨਹੀਂ ਕਰਵਾ ਸਕਿਆ। ਔਰਤ ਕਹਿੰਦੀ ਵੀ ਕੋਈ ਗੱਲ ਨੀ, ਮੈਂ ਤਾਂ ਵੈਸੇ ਵੀ ਘਰੋਂ ਸਬਜ਼ੀ ਲੈਣੀ ਨਿਕਲੀ ਸੀ।
ਜਿੰਨਾ ਖੂਬਸੂਰਤ ਨਾਮ ਹੈ ਇਹਨਾਂ ਦਾ, ਜਿੰਨਾ ਖੂਬਸੂਰਤ ਨਾਮ ਚੋਟਕਲਾ ਵੀ ਉਨਾ ਹੀ ਖੂਬਸੂਰਤ ਭੇਜਿਆ।
ਜੀ 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 ਬਿਲਕੁਲ ਬਿਲਕੁਲ। ਖੈਰ ਤੇ ਆਪਣੇ ਨਾਲ ਹਰਮੀਤ ਸਿੰਘ ਚੰਨਾ ਸਾਹਿਬ ਵੀ ਜੁੜੇ ਆ, ਤੇ ਉਹਨਾਂ ਨੇ ਸੁਝਾਅ ਇਹ ਦਿੱਤਾ, ਉਹ ਕਹਿੰਦੇ ਵੀ ਯੂਨਾਈਟਿਡ ਇੰਡੀਆ ਮੈਡੀਕਲੇਮ ਜਿਹੜਾ ਆ ਤੁਹਾਨੂੰ ਉੱਥੋਂ ਪੁੱਛਣਾ ਚਾਹੀਦਾ, ਤੇ ਕਹਿੰਦੇ ਵੀ ਕਲੇਮ ਕਰ ਸਕਦੇ ਆ ਉਹਨਾਂ ਨੇ, ਉਹਨਾਂ ਨੂੰ ਇਹਦੇ ਬਾਰੇ ਨੌਲੇਜ ਹੈਗੀ ਆ, ਤੇ ਉਹਨਾਂ ਨੇ ਕਿਹਾ ਵੀ ਮੈਨੂੰ ਕਾਲ ਤੁਸੀਂ ਕਰ ਸਕਦੇ ਆ। ਉਹ ਕਹਿੰਦੇ ਵੀ ਮੈਂ 2-3 ਵਾਰੀ ਇਹ ਜਰਮਨੀ ਤੇ USA ਦੇ ਵਿੱਚ ਕਲੇਮ ਕੀਤਾ ਸੀਗਾ, ਉਹ ਕਹਿੰਦੇ ਵੀ ਮੈਂ ਐਕਸਪਲੇਨ ਕਰ ਸਕਦਾ, ਉਹਨਾਂ ਨੂੰ ਫੋਨ ਨੰਬਰ ਦੇ ਦਿਓ। ਜ਼ਰੂਰ ਭਾਜੀ, ਫਿਰ ਤਾਂ ਮੁੱਦਾ ਹੀ ਹੱਲ ਹੋ ਗਿਆ ਹਨਾ, ਜਿੱਦਾਂ ਕਹਿ ਲਓ ਵੀ ਆਪਣੇ ਕੋਲੇ ਸਾਰਾ ਕੁਛ ਮਰਜ਼ਾਂ ਦੀ ਇਲਾਜ ਹੈਗੇ ਆ। ਤੇ ਬਰਾੜ ਸਾਹਿਬ ਤੁਹਾਨੂੰ ਆਪਾਂ ਬਾਅਦ ਦੇ ਵਿੱਚ ਚੰਨਾ ਸਾਹਿਬ ਦਾ ਜਿਹੜਾ ਨੰਬਰ ਹੈ ਤੁਹਾਨੂੰ ਦੇ ਦਾਂਗੇ, ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ। ਸਨੀ ਗੋਤਰਾ ਸਾਹਿਬ ਆਪਣੇ ਨਾਲ ਜੁੜ ਗਏ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਹਾਜ਼ਰੀ ਲਵਾਉਣ ਲਈ ਕਿਹਾ ਆ, ਤੇ ਉਹ ਕਹਿੰਦੇ ਵੀ ਨਾਲ ਉਹਨਾਂ ਦੇ ਅੱਜ ਦੋਸਤ ਹੈਗਾ ਮਨੀ, ਉਹ ਵੀ ਪ੍ਰੋਗਰਾਮ ਜਿਹੜਾ ਸੁਣ ਰਿਹਾ ਤੇ ਇੰਜੋਏ ਕਰ ਰਹੇ ਆ। ਬਹੁਤ ਬਹੁਤ ਧੰਨਵਾਦ, ਮਨੀ ਦਾ ਵੀ ਸਵਾਗਤ ਹੈ ਜੀ। ਮਨੀ ਅਸੀਂ ਅੱਜ ਅੱਗੇ ਗੱਲ ਕਰਦੇ ਆ, ਜਦੋਂ ਮਨੀ ਮਨੀ ਹੋਈ ਪਈ ਆ, ਮਨੀ ਪਲਾਟ ਦੀ ਵੀ ਗੱਲ ਹੁਣੇ ਕਰਕੇ ਹਟੇ ਆ, ਪਰ ਇਹ ਮਨੀ ਬਹੁਤ ਵਧੀਆ ਆ।
ਸਹੀ ਆ ਜੀ,
ਇਹ ਤਾਂ ਕੋਈ ਨੁਕਸਾਨ ਨਹੀਂ, ਇਹ ਤਾਂ ਫਾਇਦਾ ਆ, ਇਹ ਤਾਂ ਆਪਣੇ ਨਾਲ ਜੋੜਿਆ। ਤੇ ਸਨੀ ਗੋਤਰਾ ਸਾਹਿਬ ਦਾ ਵੀ ਧੰਨਵਾਦ। ਤੇ ਜਸ ਘੁੰਮਣ ਜੀ ਵੀ ਸਾਡੇ ਨਾਲ ਜੁੜ ਗਏ ਆ। ਜਸ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਪ੍ਰੋਗਰਾਮ ਕਹਿੰਦੇ ਕਿ ਵਧੀਆ ਚੱਲ ਰਿਹਾ। ਗੁਰਸੇਵ ਸਿੰਘ ਜੀ ਹੁਣ ਆਪਾਂ ਚਲੋ ਮੈਸੇਜ ਵੀ ਨਾਲ ਨਾਲ ਆਪਾਂ ਦੋਸਤਾਂ ਦੇ ਪੜ੍ਹੀ ਜਾਣੇ ਆ, ਥੋੜੀ ਜਿਹੀ ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਜਿਹੜੀਆਂ ਆ ਦੇ ਦਈਏ। ਤੇ ਬਲਵਿੰਦਰ ਸਿੰਘ ਜੀ ਹੁਣਾਂ ਦਾ ਮੈਸੇਜ ਆਉਣਾ ਸ਼ੁਰੂ ਹੋ ਗਿਆ, ਕਹਿੰਦੇ ਥੋੜੀ ਜਿਹਾ ਦੱਸੋ ਆਸਟ੍ਰੇਲੀਆ ਚ ਕੀ ਚੱਲਦਾ।
ਜੀ ਜਰੂਰ, ਤੋਂ ਸ਼ੁਰੂਆਤ ਕਰਦੇ ਆ ਜੀ ਮੈਲਬੋਰਨ ਤੋਂ ਹੀ ਚੱਲਦੇ ਆ ਆਪਾਂ ਵਿਕਟੋਰੀਆ ਦੇ। ਤੇ ਮੈਲਬੋਰਨ ਵਿਚ 40 ਸਾਲਾ ਵਿਅਕਤੀ ਗੋਲੀ ਲੱਗਣ ਦੇ ਬਾਵਜੂਦ ਆਪਣੇ ਆਪ ਨੂੰ ਏਪਿੰਗ ਦੇ ਨਦਰਨ ਹਾਸਪਿਟਲ ਹੋਇਆ ਦਾਖਲ। ਆਮ ਕ੍ਰਾਈਮ ਸਕਿਊਡ ਨੇ ਕੀਤੀ ਇਨਵੈਸਟੀਗੇਸ਼ਨ ਸ਼ੁਰੂ। ਤੇ ਇਸ ਦੇ ਨਾਲ ਹੀ ਸਿਡਨੀ ਦੇ ਕੱਲ ਰਾਤ ਤਕਰੀਬਨ 11:30 ਜੰਕਸ਼ਨ ਸਟਰੀਟ ਗਿਲਡਫੋਰਡ ਵਿਖੇ ਕਿਸੇ ਅਣਜਾਣ ਡਰਾਈਵਰ ਵੱਲੋਂ ਟੋਇਟਾ ਪ੍ਰੈਡੋ ਦੀ ਖੜੀਆਂ ਗੱਡੀਆਂ ਵਿਚ ਜਾ ਮਾਰੀ। ਇਸ ਹਾਦਸੇ ਵਿਚ ਇਕ ਬਿਜਲੀ ਦਾ ਪੋਲ ਵੀ ਟੁੱਟ ਗਿਆ ਤੇ ਨਜ਼ਦੀਕੀ ਘਰਾਂ ਦੀ ਬਿਜਲੀ ਹੋਈ ਗੁੱਲ ਤੇ ਡਰਾਈਵਰ ਮੌਕੇ ਤੋਂ ਫਰਾਰ ਆ ਜੀ। ਤੇ ਕਈ ਗੱਡੀਆਂ ਦਾ ਨੁਕਸਾਨ ਕੀਤਾ ਜੋ ਕਿ ਪਾਰਕ ਸਨ। ਜੀ ਦਲਜੀਤ ਜੀ
ਜੀ ਤੇ ਨਾਲ ਦੀ ਨਾਲ ਐਡੀਲੇਡ ਵੱਲ ਚੱਲਦੇ ਆ ਜੀ। ਉੱਥੇ ਮੋਟਲ ਦੇ ਵਿੱਚ ਬੜਾ ਡਰਾਮਾ ਤਕੜਾ ਚੱਲ ਰਿਹਾ ਹੈ, ਜਿੱਥੇ ਇੱਕ ਆਰਮੀ ਆਪਰੇਸ਼ਨ ਤੁਸੀਂ ਕਹਿ ਲਓ ਕਿ ਚੱਲ ਰਿਹਾ ਪਿਛਲੇ 6 ਘੰਟੇ ਤੋਂ। ਤੇ ਇਹਦੇ ਵਿੱਚ ਇੱਕ ਆਦਮੀ ਹੈਗਾ ਜੀ, ਇੱਕ ਮੈਰੀਅਨ ਮੋਟਲ ਤੇ ਅਪਾਰਟਮੈਂਟ ਕੰਪਲੈਕਸ ਹੈਗਾ ਉਹਦੇ ਅੰਦਰ ਆ ਇਹ। ਤੇ ਇਹ ਵੈਸਟਰਨ ਸਵਰਬ ਹੈਗਾ ਐਡੀਲੇਡ ਦਾ ਪਲਿੰਪਟਨ ਪਾਰਕ, ਤੇ ਉੱਥੇ ਇਹ ਮੋਟਲ ਸੀਗਾ। ਉਹਦੇ ਵਿੱਚ ਇਹ ਵਿਅਕਤੀ ਜਿਹੜਾ ਕਾਫੀ ਅਗਰੈਸਿਵ ਹੋਇਆ ਆ ਤੇ ਉੱਥੇ ਜਾਇਦਾਦ ਨੂੰ ਕਾਫੀ ਨੁਕਸਾਨ ਜਿਹੜਾ ਪਹੁੰਚਾ ਰਿਹਾ ਆ ਪਿਛਲੇ 6-7 ਘੰਟਿਆਂ ਤੋਂ। ਤੇ ਇਹ ਤੋਂ ਇਲਾਵਾ ਜਦੋਂ ਪੁਲਿਸ ਬੁਲਾਈ ਗਈ ਆ ਮੋਟਲ ਦੇ ਵਿੱਚ ਤੇ ਪੁਲਿਸ ਦੇ ਉੱਤੇ ਵੀ ਜਿਹੜੀਆਂ ਚੀਜ਼ਾਂ ਸਿੱਟੀਆਂ ਤੇ ਪੁਲਿਸ ਦੇ ਉੱਤੇ ਵੀ ਅਟੈਕ ਕੀਤਾ ਆ। ਇਦੋਂ ਇਲਾਵਾ ਜਿਹੜੇ ਗੈਸਟ ਸੀਗੇ ਅੰਦਰ ਉਸ ਮੋਟਲ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਆ, ਤੇ ਬਾਕੀ ਜਿਹੜੇ ਅੰਦਰ ਵੀ ਆ ਉਹਨਾਂ ਨੂੰ ਕਿਹਾ ਗਿਆ ਆ ਵੀ ਜੇ ਉਹ ਸੇਫ ਆ ਤਾਂ ਅੰਦਰ ਰਹਿ ਸਕਦੇ ਆ। ਤੇ ਵੈਸੇ ਪੁਲਿਸ ਦੇ ਨਾਲ ਗੱਲਬਾਤ ਜਿਹੜੀ ਅਜੇ ਤੱਕ ਚੱਲ ਰਹੀ ਆ ਉਹਦੀ ਇਸ ਮਸਲੇ ਦੇ ਉੱਤੇ। ਤੇ ਨਾਲ ਦੀ ਨਾਲ ਇੱਕ ਰਿਪੋਰਟ ਵੀ ਦੋਸਤੋ ਸਮਝ ਆਈ ਆ ਟ੍ਰੈਫਿਕ ਕੰਜੈਸ਼ਨ ਦੀ। ਤੇ ਜਿਹੜੀਆਂ ਇੱਥੇ ਦੀਆਂ ਗੁਰਸੇਵ ਸਿੰਘ ਜੀ ਜਿਹੜੀਆਂ ਮੇਨ ਮੇਨ ਸਿਟੀਜ਼ ਹੈਗੀਆਂ ਜਾਂ ਜਿੱਦਾਂ ਕਹਿ ਲਓ ਕਿ ਮੁੱਖ ਬਿਜ਼ਨਸ ਜਿੱਥੇ ਚੱਲਦੇ ਆ, ਜਿੱਦਾਂ ਬ੍ਰਿਸਬੇਨ ਰੱਖ ਲਓ, ਪਰਥ ਰੱਖ ਲਓ, ਸਿਡਨੀ, ਮੈਲਬੋਰਨ ਰੱਖ ਲਓ, ਐਡੀਲੇਡ ਰੱਖ ਲਓ, ਹੈਨਾ।
ਹਾਂਜੀ,
ਕਹਿੰਦੇ ਵੀ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਆ, ਖਾਸ ਤੌਰ ਤੇ ਪੀਕ ਆਵਰਸ ਦੇ ਵਿੱਚ ਹੁੰਦਾ ਸਵੇਰੇ ਸ਼ਾਮ, ਤੁਹਾਨੂੰ ਪਤਾ। ਉਹਦੇ ਨਾਲ ਕਹਿੰਦੇ ਵੀ ਆਸਟ੍ਰੇਲੀਆ ਦੀ ਜਿਹੜੀ ਇਕਾਨਮੀ ਆ ਉਹਨੂੰ ਹਰ ਸਾਲ ਜਿਹੜਾ ਚੂਨਾ ਲੱਗਦਾ $3 ਬਿਲੀਅਨ ਦਾ ਹਰ ਸਾਲ ਦੇ ਵਿੱਚ। ਇਹ ਕਿੱਦਾਂ ਲੱਗਦਾ ਇਹ ਜੀ? ਇੱਕ ਸਰਚ ਹੋਈ ਆ, GPS ਫਾਰਮ ਹੈਗੀ ਆ ਟੋਮ ਟੋਮ, ਉਹਦਾ ਇੱਕ ਰਿਪੋਰਟ ਉਹਦੀ ਸਾਹਮਣੇ ਆਈ ਆ। ਉਹ ਕਹਿੰਦੇ ਵੀ ਜਿਹੜੀਆਂ 10 ਸਿਟੀਜ਼ ਹੈਗੀਆਂ ਆ ਆਸਟ੍ਰੇਲੀਆ ਦੀਆਂ ਉਹਦੇ ਉੱਤੇ 25% ਐਵਰੇਜ ਜਿਹੜਾ ਟ੍ਰੈਵਲ ਟਾਈਮ ਆ ਵੱਧ ਜਾਂਦਾ ਸਵੇਰ ਨੂੰ। ਯਾਨੀ ਆਪਾਂ ਗੱਲ ਦੇਖੋ ਨੋਟ ਨਹੀਂ ਕੀਤੀ, ਦੇਖੋ ਕਿ ਕਿੱਡੀ ਵੱਡੀ ਇੱਕ ਕਹਿੰਦੇ ਹੁੰਦੇ ਆ ਵੀ ਦਿਮਾਗੀ ਬੰਦੇ ਵੀ ਆਪਾਂ ਛੱਡ ਦਿੰਦੇ ਇਹ ਗੱਲਾਂ, ਹਨਾ, ਪਰ ਗੱਲ ਨਹੀਂ ਨੋਟ ਕਰੀਦੀ। ਉਹ ਖਾਸ ਤੌਰ ਤੇ ਉਹ ਕਹਿੰਦੇ ਵੀ ਜਿੱਦਾਂ ਕਮਰਸ਼ੀਅਲ ਡਰਾਈਵ ਹੈਗੇ, ਕੋਈ ਬੰਦਾ ਟੈਕਸੀ ਚਲਾ ਰਿਹਾ, ਕੋਈ ਟਰੱਕ ਚਲਾ ਰਿਹਾ ਆ, ਉਹਨੂੰ ਹਰ ਰੋਜ਼ 25 ਮਿੰਟ ਜ਼ਿਆਦਾ ਆਪਣੇ ਲਾਉਣੇ ਪੈਂਦੇ ਆ, ਰੋਜ਼ਾਨਾ 25 ਮਿੰਟ ਉਹਦੇ ਲੱਗ ਜਾਂਦੇ। ਜਿੱਦਾਂ ਆਪਾਂ ਤਾਂ ਸਿੱਧਾ ਹੀ ਕਹਿ ਦਈਦਾ ਬਈ ਅਸੀਂ ਫਸ ਗਏ ਆ ਟ੍ਰੈਫਿਕ ਦੇ ਵਿੱਚ, ਹਨਾ। ਆਪਾਂ ਇਹ ਨਹੀਂ ਕਦੀ ਹਿਸਾਬ ਲਾਇਆ ਵੀ ਆਪਣਾ ਤਾਂ ਟਾਈਮ ਬਹੁਤ ਕੀਮਤੀ ਸੀ, ਹਨਾ। ਇਸ ਕਰਕੇ ਉਹ ਰਿਪੋਰਟ ਕਹਿੰਦੀ ਆ ਵੀ ਹਰ ਇੱਕ ਬੰਦੇ ਨੂੰ ਜਿਹੜਾ ਕਮਰਸ਼ੀਅਲ ਡਰਾਈਵ ਕਰਦਾ ਜਾਂ ਆਪਣੇ ਜੌਬ ਤੋਂ ਲੇਟ ਹੋ ਜਾਂਦਾ ਆ, ਆਪਣੇ ਕੰਮ ਤੇ ਪਹੁੰਚ ਨਹੀਂ ਪਾਉਂਦਾ, ਉਹਨੂੰ ਇੱਕ ਵਿਅਕਤੀ ਨੂੰ $7.15 ਦਾ ਹਰ ਦਿਨ ਘਾਟਾ ਪੈਂਦਾ। ਇਹਦੇ ਨਾਲ $3 ਬਿਲੀਅਨ ਦਾ ਜਿਹੜਾ ਨੁਕਸਾਨ ਆ ਉਹ ਹਰ ਸਾਲ ਹੋ ਰਿਹਾ ਆਸਟ੍ਰੇਲੀਅਨ ਗਵਰਨਮੈਂਟ ਨੂੰ। ਕਿਆ ਬਾਤ ਆ!
ਅੱਛਾ ਜੀ, ਸਮਾਧਾਨ ਕੀ ਹੈ ਜੀ, ਸੋਲੂਸ਼ਨ ਕੀ ਹੈ?
ਸੋਲੂਸ਼ਨ ਇਹੀ ਆ ਵੀ ਵਧੀਆ ਸੜਕਾਂ ਬਣਾਓ, ਇਨਫਰਾਸਟ੍ਰਕਚਰ ਵਧੀਆ ਬਣਾਓ, ਹਨਾ, ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੱਲ ਆ ਕੱਢੇ ਜਾਣ ਟ੍ਰੈਫਿਕ ਦੇ ਤਾਂ ਕਿ ਨੁਕਸਾਨ ਨੂੰ ਜਿਹੜਾ ਘਟਾਇਆ ਜਾ ਸਕੇ, ਹਨਾ।
ਤੇ ਇੱਕ ਪਾਸੇ ਨੂੰ ਇੱਕ ਡਾਇਰੈਕਸ਼ਨ ਨੂੰ ਜਿਹੜੇ ਡਰਾਈਵ ਕਰ ਰਹੇ ਆ ਕੋਸ਼ਿਸ਼ ਕਰਨ ਉਹ ਇੱਕ ਜਗ੍ਹਾ ਡਰਾਈਵ ਕਰਨ, ਨਾ ਕਿ ਕੱਲੇ ਕੱਲੇ ਆਪਣੀਆਂ ਕਾਰਾਂ ਲੈ ਕੇ ਰੋਡ ਤੇ ਨਿਕਲਣ, ਕੋਸ਼ਿਸ਼ ਕਰਨ ਘੱਟ ਤੋਂ ਘੱਟ ਕਾਰਾਂ ਦੀ ਵਰਤੋਂ, ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰ ਲੈਣ ਪੀਕ ਆਵਰਸ ਦੇ ਵਿੱਚ, ਤਾਂ ਵੀ ਇਸ ਨੂੰ ਘਟਾਇਆ ਜਾ ਸਕਦਾ, ਹਨਾ। ਤੇ ਇਸ ਦੇ ਨਾਲ ਹੀ ਦਲਜੀਤ ਸਿੰਘ ਜੀ ਇੱਕ ਖਬਰ ਆ, ਜਿਹੜੇ ਗੈਰ ਕਾਨੂੰਨੀ ਤੌਰ ਤੇ ਬਾਰਡਰ ਕ੍ਰੋਸ ਕਰਦੇ ਆ, ਜਿਹਨਾਂ ਨੂੰ ਅਸੀਂ ਡੋਂਕੀਜ਼ ਕਹਿ ਦਿੰਦੇ ਆ ਆਪਣੇ ਇੱਥੇ ਇੰਡੀਆ, ਕਹਿੰਦੇ ਡੋਂਕੀ ਲਾਉਣੀ, ਹਨਾ, ਤੇ ਖਾਸ ਕਰਕੇ ਰਿਫਿਊਜੀ ਹੁੰਦੇ ਜਿਹੜੇ ਇੱਕ ਮੁਲਕ ਤੋਂ ਦੂਜੇ, ਉਹਨਾਂ ਲਈ ਇੱਕ ਬਹੁਤ ਉਹਨਾਂ ਲਈ ਇੱਕ ਨਿਊਜ਼ ਆ ਕਿ ਇਜਿਪਟੀਅਨ ਕੋਸਟ ਮਿਸ਼ਰ ਦਾ ਤੱਟ ਆ ਜਿਹੜਾ, ਤੇ ਉਹਦੇ ਵਿੱਚ 600 ਗੈਰ ਕਾਨੂੰਨੀ ਮਾਈਗ੍ਰੇਟ ਨੂੰ ਲਿਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਨਾਲ ਹੁਣ ਤੱਕ 29 ਲੋਕਾਂ ਦੀ ਮੌਤ ਹੋ ਗਈ, 5 ਜ਼ਖਮੀ ਨੇ, ਤੇ ਹੁਣ ਤੱਕ 150 ਨੂੰ ਬਚਾਇਆ ਜਾ ਚੁੱਕਾ ਆ। ਤੇ ਸੰਭਾਵਨਾ ਇਹ ਆ ਕਿ ਕਿਸ਼ਤੀ ਦੇ ਵਿੱਚ ਅਫਰੀਕਨ, ਸੀਰੀਅਨ ਤੇ ਇਜਿਪਟਨ ਮਿਸ਼ਰ ਦੇ ਲੋਕਾਂ ਦੇ ਹੋਣ ਦੀ ਸੰਭਾਵਨਾ ਆ।
ਜੀ ਤੇ ਆਪਾਂ ਗੱਲ ਕਰਦੇ ਸੀਗੇ ਵੀ ਜਿੱਦਾਂ ਸਵੇਰੇ ਵੀ ਗੱਲ ਹੋਈ ਸੀ ਵੀ ਬੱਚੇ ਜਿਹੜੇ ਸਕੂਲ ਦੇ ਬੱਚੇ ਆ ਹਨਾ ਸੇਫ ਨਹੀਂ ਹੈਗੇ ਇਹ ਵੀ ਇੱਕ ਉਹਦੇ ਨਾਲ ਰਲਦਾ ਮਿਲਦੀ ਇਹ ਘਟਨਾ ਵੀ ਹੈਗੀ ਆ ਵੀ ਇੱਥੇ ਵੀ ਆਪਾਂ ਦੇਖੋ ਜਾਨ ਖਤਰੇ ਦੇ ਵਿੱਚ ਪਾ ਕੇ ਜਿਹੜਾ ਆਪਣੀ ਜਾਨ ਖਤਰੇ ਤੇ ਪਾ ਕੇ ਏਦਾਂ ਬਾਰਡਰ ਕ੍ਰੋਸ ਕਰਦੇ ਆ ਭਾਵੇਂ ਉਹ ਕਿਸੇ ਵੀ ਤਰੀਕੇ ਦੀ ਆਪਾਂ ਰੱਖ ਲਈ ਭਾਵੇਂ ਉਹਦੇ ਪਿੱਛੇ ਜਿਹੜੇ ਸਵਾਰਥ ਹੋਰ ਤਰੀਕੇ ਦੇ ਹੋਣ। ਖੈਰ ਇੱਕ ਹੋਰ ਆਪਾਂ ਰਿਪੋਰਟ ਜਿਹੜੀ ਸਾਂਝੀ ਕਰ ਲੈਂਦੇ ਆ ਆਸਟ੍ਰੇਲੀਅਨ ਯੂਨੀਵਰਸਿਟੀ ਦੀ ਗੱਲ ਆਈ ਆ। ਹੁਣ ਇਹ ਕਿਹਾ ਗਿਆ ਆ ਵੀ ਏਸ਼ੀਆ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਜਾਂ ਇੰਸਟੀਟਿਊਸ਼ਨ ਹੈਗੇ ਆ ਉਹ ਜਿਹੜੇ ਆ ਕਾਫੀ ਗਰੋ ਕਰ ਰਹੇ ਆ ਆਸਟ੍ਰੇਲੀਆ ਦੇ ਮੁਕਾਬਲੇ। ਆਸਟ੍ਰੇਲੀਅਨ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਵੈਸੇ ਤਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਅਜੇ ਵੀ ਵਰਲਡ ਲੈਵਲ ਦੇ ਉੱਤੇ ਵਧੀਆ ਪਰਫਾਰਮੈਂਸ ਦੇ ਰਹੀਆਂ, ਪਰ ਫਿਰ ਵੀ ਇਹਨਾਂ ਦੀ ਜਿਹੜੀ ਪਹਿਲਾਂ ਨਾਲੋਂ ਜਿਹੜੀ ਖੜੋਤ ਆ ਰਹੀ ਹੈ ਇਹਨਾਂ ਦੀ ਪ੍ਰਦਰਸ਼ਨ ਦੇ ਵਿੱਚ। ਵੈਸੇ ਯੂਨੀਵਰਸਿਟੀ ਆਫ ਮੈਲਬੋਰਨ ਜਿਹੜੀ ਆ ਅਜੇ ਵੀ ਆਸਟ੍ਰੇਲੀਆ ਦੇ ਵਿੱਚ ਟੌਪ ਦੀ ਬਣੀ ਹੋਈ ਆ, ਪਰ ਸਾਰੀ ਦੁਨੀਆ ਦੇ ਵਿੱਚ ਉਹਦਾ ਨੰਬਰ ਜਿਹੜਾ 33ਵਾਂ ਹੈਗਾ। ਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਜਿਹੜੀ ਆ ਪਹਿਲਾਂ ਇਹਨੇ 3 ਕੁ ਸਥਾਨ ਜਿਹੜੇ ਵਧੀਆ ਬਣਾਏ ਆ, ਹੁਣ ਤੇ 47ਵੇਂ ਨੰਬਰ ਦੇ ਉੱਤੇ ਇਹ ਵਰਲਡ ਦੇ ਵਿੱਚੋਂ ਆ ਗਈ ਆ। ਤੇ ਦੁਨੀਆ ਦੀਆਂ 200 ਜਿਹੜੀਆਂ ਟੌਪ ਦੀਆਂ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਵਿੱਚੋਂ ਆਸਟ੍ਰੇਲੀਆ ਦੀਆਂ 8 ਆ। ਵੈਸੇ ਅਜੇ ਵੀ ਪ੍ਰਦਰਸ਼ਨ ਜਿਹੜਾ ਬਹੁਤ ਵਧੀਆ ਜਿਹੜਾ ਆ ਚੱਲ ਰਿਹਾ
ਜੀ।
ਠੀਕ ਹੈ ਜੀ। ਤੇ ਦੋਸਤੋ ਇਹ ਕੁਛ ਖਬਰਾਂ ਸੀਗੀਆਂ। ਦੇਖੋ ਆਪਣੇ ਭੁੱਲਰ ਸਾਹਿਬ ਸੁਣਦੇ ਆ ਜੇ, ਮੈਂ ਤਾਂ ਕਿਹਾ ਸ਼ਾਇਦ ਸੁਣਨਾ ਹੀ ਪ੍ਰੋਗਰਾਮ ਬੰਦ ਕਰ ਦਿੱਤਾ। ਉਹਨਾਂ ਨੇ ਪਾਟੇ ਖਾਂ ਤੇ ਨਾਡੂ ਖਾਂ ਭੇਜੇ ਦਿੱਤੀ ਹਫ਼ਤਾ, ਦੇਖ ਲਓ ਆਹ ਹੁੰਦਾ ਪਿਆਰ
ਜੀ। ਬਹੁਤ ਬਹੁਤ ਵਧੀਆ, ਫਿਰ ਜਰੂਰ ਸਾਂਝੀ ਕਰਾਂਗੇ ਫਿਰ ਤਾਂ।
ਹਾਂਜੀ ਹਾਂਜੀ, ਤੇ ਜਰੂਰ ਸਾਂਝੀ ਕਰ ਲਈਏ, ਹੁਣੇ ਕਰ ਲਈਏ ਜਾਂ ਠਹਿਰ ਕੇ ਕਰਨੀ ਆ ਜੀ?
ਮੈਂ ਹੁਣੇ ਕਰ ਲਓ ਫਿਰ। ਹੁਣ
ਇਹ ਵੀ ਹੁੰਦਾ ਨਾ, ਫੇਰ ਇਹ ਨੀ ਹੁੰਦਾ ਬੰਦੇ ਦੇ ਕੋਲ ਨਾ, ਜਿੱਦਾਂ ਆਪਾਂ ਕਹਿ ਦਈਏ ਹੁਣੇ ਸੁਣਾ ਹੁਣੇ ਸੁਣਾ।
ਖੈਰ ਕਵਿਤਾ ਮੋਹਰੇ ਆ ਕਹਿੰਦੇ ਹੱਥ ਕੰਗਣ ਨੂੰ ਆਰ ਸੀਗੀ,
ਪੜ੍ਹੇ ਲਿਖੇ ਨੂੰ
ਪੜ੍ਹ ਕੇ ਸੁਣਾ ਦੇ
ਪੜ੍ਹੇ ਲਿਖੇ ਜੀ 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 ਤੇ ਪੜ੍ਹੇ ਲਿਖੇ ਨੂੰ ਹੁਣ ਪੰਜਾਬੀ, ਪੜ੍ਹੇ ਲਿਖੇ ਨੂੰ ਪੰਜਾਬੀ ਕੀ ਹਨਾ। ਖੈਰ ਅਵਤਾਰ ਸਿੰਘ ਭੁੱਲਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਜਿਹੜੀ ਇਹ ਕਵਿਤਾ ਭੇਜੀ ਹੈ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਮੈਨੂੰ ਯਾਦ ਸੀ ਕਿ ਤੁਸੀਂ ਭੇਜੀ ਸੀ ਉਦੋਂ। ਤੇ ਦੋਸਤੋ ਜਿੱਦਾਂ ਆਪਣੇ ਨਵਦੀਪ ਭਾਜੀ ਹੁਣਾਂ ਨੇ AMW ਵਾਲਿਆਂ ਨੇ ਆਪਾਂ ਨੂੰ ਕਵਿਤਾ, ਉਹਨਾਂ ਨੇ ਇੱਕ ਗੱਲ ਨੋਟ ਕੀਤੀ ਸੀ ਪਾਟੇ ਖਾਂ ਤੇ ਨਾਡੂ ਖਾਂ। ਬਹੁਤ ਸਾਰੇ ਦੋਸਤਾਂ ਨੂੰ ਨਹੀਂ ਪਤਾ ਹੋਣਾ ਵੀ ਕਿਉਂ ਇਹ ਸ਼ਬਦ ਯੂਜ਼ ਕੀਤੇ ਗਏ ਪਾਟੇ ਖਾਂ ਤੇ ਨਾਡੂ ਖਾਂ। ਦੇਖ ਲਓ ਭਾਜੀ ਨਵਦੀਪ ਨੂੰ ਅਜੇ ਤੱਕ ਯਾਦ ਆ ਉਹ ਗੱਲ ਹਨਾ ਜਿਹੜੀ 4th-5th ਚ ਪੜ੍ਹੀ ਸੀ। ਖੈਰ ਉਹ ਕਵਿਤਾ ਜਿਹੜੀ ਤੁਹਾਡੇ ਨਾਲ ਸਾਂਝੀ ਆਪਾਂ ਕਰਨ ਲੱਗੇ ਆ, ਅਵਤਾਰ ਸਿੰਘ ਭੁੱਲਰ ਸਾਹਿਬ ਹੁਣਾਂ ਨੇ ਭੇਜੀ ਆਪਾਂ ਨੂੰ। ਪਾਟੇ ਖਾਂ ਸੀ ਤੁਰਿਆ ਜਾਂਦਾ ਗਰਦਨ ਨੂੰ ਅਕੜਾ ਕੇ, ਉਧਰੋਂ ਨਾਡੂ ਖਾਂ ਵੀ ਆਇਆ ਛਾਤੀ ਖੂਬ ਫਲਾ ਕੇ। ਇੱਕ ਦੀ ਗਰਦਨ ਕੁੱਕੜ ਵਾਂਗੂ ਉੱਚੀ ਸਿੱਧੀ ਅਕੜੀ, ਦੂਜਾ ਸਾਨੇ ਵਾਂਗੂ ਜਾਪੇ ਸੁੱਕੀ ਮੁੜੇ ਨਾ ਲੱਕੜੀ। ਪਹਿਲਾ ਨੱਕੋ ਠੂਹੇ ਡੇਗੇ, ਦੂਜਾ ਕੰਨ ਖਜੂਰੇ, ਮੂੰਹ ਵਿੱਚੋਂ ਫੂ ਫੂ ਕਰੇ ਇੱਕ ਤੇ ਦੂਜਾ ਗਣੋਂ ਖੰਘੂਰੇ। ਡੂੰਘੀ ਨਦੀ ਉੱਤੇ ਪੁਲ ਸੌੜਾ, ਕੱਲਾ ਹੀ ਲੰਘ ਸਕੇ, ਆਮੋ ਸਾਹਮਣੇ ਟਕਰੇ ਦੇਵੇ ਲੱਗੇ ਮਾਰਨ ਧੱਕੇ। ਪਾਟੇ ਖਾਂ ਕਹੇ ਹੱਠ ਸੁਸਰੇ, ਅੜਾ ਖੜਾ ਕਿਉਂ ਆ ਗਏ, ਹਮ ਹੈ ਪਾਟੇ ਖਾਨ ਸ਼ੇਰ ਵੀ ਹਮਸੇ ਡਰ ਕਰ ਵਾਗੇ। ਨਾਡੂ ਖਾਂ ਨੇ ਮੁੱਛਾਂ ਬਟੀਆਂ ਤੇ ਕਹਿ ਕਹਾ ਲਾਇਆ, ਬਾਰੇ ਪੱਠੇ ਚਿੜੀਆ ਘਰ ਸੇ ਨਿਕਲ ਕਿਸ ਤਰ੍ਹਾਂ ਆਇਆ। ਨਾਕ ਪਕੜ ਕੇ ਰੁੱਖ ਸਾਰੇ ਪਰ ਚਪੇੜ ਏਕ ਜਮਾਉ, ਧੀਂਗਾ ਧੀਂਗੀ ਅਕੜ ਫਕੜ ਸਭ ਫੌਰਨ ਤੁਝੇ ਭੁਲਾਉ। ਪਾਟੇ ਖਾਂ ਨੇ ਧੌਲ ਜਮਾਈ, ਨਾਡੂ ਖਾਂ ਨੇ ਮੁੱਕਾ, ਨਾਲੇ ਐਸੀ ਦੰਦੀ ਵੱਡੀ ਮਾਸ ਨਾ ਛੱਡਿਆ ਉੱਕਾ। ਚੀਕ ਮਾਰ ਕੇ ਡਿੱਗਣ ਲੱਗੇ ਜੱਫੀ ਉਸਨੂੰ ਪਾਈ, ਗਿਰੇ ਨਦੀ ਵਿੱਚ ਗੋਤੇ ਖਾਵਣ ਫਿਰ ਵੀ ਕਰਨ ਲੜਾਈ। ਉਵੇਂ ਉਸੇ ਪੁਲ ਤੋਂ ਪਿੱਛੋਂ ਬੱਕਰੀਆਂ ਦੁਆਈਆਂ, ਪ੍ਰੇਮ ਨਿਮਰਤਾ ਨਾਲ ਮੁਸ਼ਕਲਾਂ ਉਹਨਾਂ ਦੂਰ ਕਰਾਈਆਂ। ਲੇਟ ਗਈ ਇੱਕ ਬੱਕਰੀ ਪਹਿਲੋਂ, ਦੂਜੀ ਉਸ ਤੋਂ ਲੰਘੀ, ਰਾਜੀ ਬਾਜੀ ਘਰ ਨੂੰ ਗਈਆਂ, ਨਾ ਕੋਈ ਘੂਰੀ ਖੰਘੀ। ਪਾਟੇ ਖਾਂ ਨੇ ਵੇਖ ਤਮਾਸ਼ਾ, ਕਿਹਾ ਅਵੇ ਉਹ ਉੱਲੂ, ਤੁਮਸੇ ਬੱਕਰੀ ਵੀ ਹੈ ਅੱਛੀ, ਡੂਬ ਮਰੋ ਭਰ ਚੁੱਲੂ। ਜਾਤੇ ਲੇਟ ਅਗਰ ਤੁਮ ਪਹਿਲੇ, ਹੋਤੀ ਕਾਹੇ ਲੜਾਈ, ਨਾਡੂ ਕਿਹਾ ਗਦੇ ਜੇ ਹਿਕਮਤ ਤੁਮਕੋ ਕਿਉਂ ਨਾ ਆਈ, ਤੁਮ ਕਹਿ ਇੱਕ ਦੂਜਾ ਕੋਸਣ ਗੋਤੇ ਇੰਨੇ ਆਏ, ਪਾਟੇ ਖਾਂ ਤੇ ਨਾਡੂ ਖਾਂ ਜੀ ਦੋਵੇਂ ਨਰਕ ਸਦਾਏ।
ਵਾਹ ਜੀ ਕਿਆ ਬਾਤ ਆ ਜੀ। ਵੈਸੇ ਦਲਜੀਤ ਸਿੰਘ ਜੀ ਇੱਕ ਗੱਲ ਦੇਖਣ ਵਾਲੀ, ਕਿਹੜੀ ਦੇਖ ਲੋ ਛੋਟੇ ਹੁੰਦਿਆਂ ਨੂੰ ਸਾਨੂੰ ਕਵਿਤਾ ਨਾ ਪੜ੍ਹਾ ਦਿੱਤੀ ਜਾਂਦੀ ਹੈ ਸਕੂਲ ਦੇ ਵਿੱਚ, ਤੇ ਸਾਨੂੰ ਸਮਝ ਹਜੇ ਤੱਕ ਨੀ ਪੈਂਦੀ, ਉਮਰ ਲੱਗ
ਸਮਝ ਅੱਜ ਤੱਕ ਨੀ ਪਈ ਜੀ ਬਿਲਕੁਲ। ਤੇ ਦੇਖ ਲਓ ਵੀ ਪਾਟੇ ਖਾਂ ਨਾਡੂ ਵਾਲੀ ਗੱਲ ਆਪਾਂ ਵੀ ਉਹਨਾਂ ਦੇ ਵਿੱਚੋਂ ਹੀ ਆ, ਉਦਾਂ ਕਈ ਵਾਰੀ ਆਪਣੇ ਵੀ ਜਿਹੜੇ ਕਰੇਜ ਹੁੰਦੇ ਆ ਇਹਨਾਂ ਦੇ ਵਿੱਚੋਂ ਹੁੰਦੇ।
ਮੈਂ ਪਰਸਨਲ ਐਕਸਪੀਰੀਅੰਸ ਦੱਸਦਾ ਤੁਹਾਨੂੰ, ਤਾਂ ਉਹ ਕਹਿੰਦੇ ਨੇ ਤੇ ਆਪਣੇ ਗੁਰਬਾਣੀ ਚ ਸ਼ਬਦ ਵਿਦਿਆ ਵਿਚਾਰੀ ਤੇ ਪਰਉਪਕਾਰੀ, ਤੇ ਆਪਣੇ ਸ਼ਬਦ ਦੇ ਉੱਤੇ ਜਾਂਦੇ ਆ, ਕਹਿੰਦੇ ਵੀ ਆਹ ਪੜ੍ਹੋ ਤਾਂ ਤੁਹਾਨੂੰ ਵਿਦਿਆ ਬਹੁਤ ਆਊਗੀ ਨਾ। ਮੈਂ ਵੀ ਘੋਟਾ ਲਾ ਲਿਆ ਪੂਰਾ,
ਪੜ੍ਹੀ ਜਾਣਾ ਵਿਦਿਆ ਵਿਚਾਰੀ ਵਾਲਾ ਸ਼ਬਦ, ਵਿਦਿਆ ਵਿਚਾਰੀ ਤੋਂ ਪਰੋ ਉਪਕਾਰੀ, ਉਹ ਸਮਝ ਇੱਥੇ ਆ ਕੇ ਲੱਗੀ ਇੱਕ ਦਿਨ, ਉਹ ਵੀ ਅਚਨਚੇਤ ਹੀ ਕਿ ਸਮਝ ਲੱਗੀ ਕਿ ਵਿਦਿਆ ਵਿਚਾਰੀ ਤਾਂ ਪਰੋ ਉਪਕਾਰੀ, ਉਹ ਫਿਰ ਮੱਥੇ ਹੱਥ ਮਾਰਿਆ ਮੈਂ ਕਿਹਾ ਇੱਥੇ ਜੇ ਉਦੋਂ ਵਿਚਾਰ ਲਈ ਜਾਂਦੀ ਸਟੱਡੀ ਆਪਣੀ ਤਾਂ ਹੁਣ ਮੇਰੇ ਕੰਮ ਆਏ ਜੀ ਕਿਸੇ ਨਾ ਕਿਸੇ ਨਾ, ਅਸੀਂ ਦੂਜੇ ਪਾਸੇ ਘੋਟੇ ਲਾਈ ਗਏ
ਜੀ। ਤੇ ਮੈਨੂੰ ਵੀ ਯਾਦ ਆ, ਮੈਂ ਤਾਂ ਇਹੀ ਸਮਝਦਾ ਰਿਹਾ ਵੀ ਇਹ ਬਹੁਤ ਵਿਚਾਰੀ ਆ, ਇਹ ਵਿਚਾਰੀ ਨੂੰ ਪੜ੍ਹਨ ਦੇ ਲਈ ਕੁੱਟ ਪਾਉਂਦੀ ਆ, ਜਾਣੀ ਵਿਚਾਰੀ ਸ਼ਬਦ ਹੀ ਹੋਰ ਕੱਢਿਆ ਸੀ। ਖੈਰ ਸਤਦੇਵ ਪੰਜੇਟਾ ਸਾਹਿਬ ਆਪਣੇ ਨਾਲ ਜੁੜ ਗਏ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਤਦੇਵ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਖੁਸ਼ੀ ਚੜ੍ਹਦੀ ਆ, ਤੁਹਾਡਾ ਨਾਂ ਬਹੁਤ ਵਧੀਆ ਮੈਨੂੰ ਲੱਗਦਾ, ਇੱਕ ਤਾਂ ਸਤਦੇਵ ਹਨਾ ਬਹੁਤ ਵਧੀਆ। ਤੇ ਅੱਗੇ ਆਪਣੇ ਨਾਲ ਸੋਨੂ ਪੰਨੂ ਜੀ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਉਹਨਾਂ ਨੇ ਕਿਹਾ ਵਾਹਿਗੁਰੂ ਜੋ ਤੁਸੀਂ ਦਿੱਤਾ ਤੇ ਜੋ ਤੁਸੀਂ ਨਹੀਂ ਦਿੱਤਾ ਤੇ ਜੋ ਦੇ ਕੇ ਲੈ ਲਿਆ ਉਸ ਹਰ ਇੱਕ ਗੱਲ ਲਈ ਤੁਹਾਡਾ ਸ਼ੁਕਰ ਹੈ, ਕਿਉਂਕਿ ਜੋ ਤੁਸੀਂ ਦਿੱਤਾ ਉਹ ਤੁਹਾਡੀ ਰਹਿਮਤ, ਜੋ ਨਹੀਂ ਦਿੱਤਾ ਉਸ ਵਿੱਚ ਸਾਡੀ ਭਲਾਈ, ਤੇ ਜੋ ਦੇ ਕੇ ਲੈ ਲਿਆ ਉਹ ਸਾਡਾ ਇਮਤਿਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ
ਬਹੁਤ ਧੰਨਵਾਦ ਤੁਹਾਡਾ
ਵੀ ਜੀ
ਜੀ। ਤੇ ਨਾਲ ਦੀ ਨਾਲ ਆਪਣੇ ਵੈਸੇ ਮੈਂ ਗੱਲ ਇਹ ਸਾਂਝੀ ਵੀ ਕਰਨੀ ਸੀਗੀ, ਆਪਣੇ ਦਲਪਿੰਦਰ ਸੰਧੂ ਸਾਹਿਬ ਬ੍ਰਿਸਬੇਨ ਤੋਂ ਹੀ ਆਪਣੇ ਹੈਗੇ ਆ, ਕਾਫੀ ਇੰਟੈਲੀਜੈਂਟ ਵਿਅਕਤੀ ਹੈਗੇ ਵੀ, ਉਹਨਾਂ ਨੇ ਵੀ ਇੱਕ ਆਪਣੇ ਨਾਲ ਖਬਰ ਸਾਂਝੀ ਕੀਤੀ ਆ। ਵੈਸੇ ਮੈਂ ਚਲੋ ਹੁਣ ਆਪਾਂ ਨਾਲ ਦੀ ਨਾਲ ਇਹ ਵੀ ਲੱਗਦੇ ਹੱਥੀ ਗੱਲ ਕਰ ਲਈਏ। ਉਹਨਾਂ ਨੇ ਕਿਹਾ ਆ ਵੀ ਜਿਹੜਾ ਕੋਰੀਅਰ ਮੇਲ ਦੀ ਉਹਨਾਂ ਨੇ ਇਹ ਖਬਰ ਆਪਾਂ ਨੂੰ ਭੇਜੀ ਆ, ਵੈਸੇ ਮੈਂ ਪੜ੍ਹ ਲਈ ਸੀ ਸਵੇਰੇ। ਉਹ ਕਹਿੰਦੇ ਵੀ ਆਪਣੀਆਂ ਅੱਖਾਂ ਜਿਹੜੀਆਂ ਆ ਵੀ ਅਸਮਾਨ ਵੱਲ ਨੂੰ ਦੇਖੀ ਜਾਇਓ, ਵੀ ਚਾਈਨਾ ਨੇ ਜਿਹੜਾ ਆ ਇੱਕ ਬਹੁਤ ਵੱਡਾ ਸਪੇਸ ਸਟੇਸ਼ਨ ਦੇ ਉੱਤੋਂ ਕੰਟਰੋਲ ਜਿਹੜਾ ਆ ਗਵਾ ਲਿਆ ਆ, ਤੇ ਉਹ ਕਿਸੇ ਵੀ ਪਾਸੇ ਜਿਹੜਾ ਲੈਂਡ ਕਰ ਸਕਦਾ, ਜਾਣੀ ਧਰਤੀ ਦੇ ਉੱਤੇ ਕਿਸੇ ਪਾਸੇ ਵੀ ਆ ਕੇ ਡਿੱਗ ਸਕਦਾ, ਤੇ ਕਾਫੀ ਨੁਕਸਾਨ ਜਿਹੜਾ ਇਹ ਸਪੇਸ ਸਟੇਸ਼ਨ ਜਿਹੜਾ ਕਰ ਸਕਦਾ। ਇਹਦੇ ਬਾਰੇ ਕਾਫੀ ਗੱਲਾਂ ਬਾਤਾਂ ਜਿਹੜੀਆਂ ਹੋਈਆਂ, ਪਰ ਮੈਂ ਚਾਹੁੰਦਾ ਸੀ ਵੀ ਇਹਦੇ ਬਾਰੇ ਪੂਰੀ ਮੈਂ ਜਾਣਕਾਰੀ ਲੈ ਕੇ ਦੋਸਤਾਂ ਦੇ ਨਾਲ ਸਾਂਝੀ ਕਰਾਂ, ਤੇ ਜੇ ਹੋਰ ਮੈਨੂੰ ਕੋਈ ਸਾਂਝ ਮਿਲਦੀ ਆ ਤਾਂ ਮੈਂ ਜ਼ਰੂਰ ਇਕੱਠੀ ਕਰਕੇ ਤਾਂ ਦੱਸੂਗਾ। ਪਰ ਇੰਨਾ ਹੈ ਵੀ ਉਹ ਜਿਹੜੇ ਇਹ ਜਿਹੜਾ ਉਹਨਾਂ ਦਾ ਸਪੇਸ ਸਟੇਸ਼ਨ ਤੋਂ ਜਿਹੜਾ ਕਾਫੀ ਜਿਹੜਾ ਕਹਿ ਲਓ ਕੰਟਰੋਲ ਹਟ ਗਿਆ, ਜਿਹਦੇ ਕਰਕੇ ਕਿ ਇਹ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਆਈਆਂ। ਖੈਰ ਤੇ ਹੁਣ ਆਪਾਂ ਗੁਰਸੇਵ ਸਿੰਘ ਜੀ ਬ੍ਰੇਕ ਦਾ ਵੀ ਟਾਈਮ ਲਗਭਗ ਹੋ ਗਿਆ, ਤੇ ਨਾਲ ਦੀ ਨਾਲ ਦੋਸਤਾਂ ਨੂੰ ਆਪਾਂ ਇਹ ਗੱਲ ਜ਼ਰੂਰ ਦੱਸ ਦਈਏ ਕਿ ਆਪਾਂ ਕਾਲ ਵੀ ਲੈਵਾਂਗੇ ਦੋਸਤਾਂ ਦੀਆਂ, ਤੇ ਜੇ ਤੁਸੀਂ ਗੱਲਾਂ ਕਰਨੀਆਂ ਚਾਹੋ। ਜਿੱਦਾਂ ਆਪਣੀ ਅੱਜ ਗੱਲਬਾਤ ਹੋਈ ਸੀ, ਚਾਹ ਸਾਹਿਬ ਨੇ ਵੀ ਸਵੇਰੇ ਇਸ ਗੱਲ ਦਾ ਬੜਾ ਜ਼ਿਕਰ ਮੰਨਿਆ ਸੀ, ਗੰਭੀਰਤਾ ਵੀ ਦਿਖਾਈ ਸੀ ਵੀ ਆ ਸਕੂਲ ਜਿਹੜੀਆਂ ਬੈਂਸ ਹੈਗੀਆਂ ਕਾਫੀ ਨੁਕਸਾਨ, ਅਸੀਂ ਆਪਣੀ ਆਪਣੀਆਂ ਪਿਛਲੀਆਂ ਗੱਲਾਂ ਤੋਂ ਸਿੱਖਦੇ ਨੀ, ਚਾਹੇ ਇਹ ਕੱਲਾ ਇਹੀ ਨੀ ਹੈਗਾ, ਹੋਰ ਵੀ ਗੱਲਾਂ ਤੋਂ ਕਿਹੜਾ ਅਸੀਂ ਸਿੱਖਦੇ ਹਾਂ। ਜਿੱਦਾਂ ਹੁਣ ਕਹਿ ਲਓ ਕਿ ਡੇਂਗੂ ਹਰ ਸਾਲ ਗੁਰਸੇਵ ਸਿੰਘ ਜੀ ਫੈਲਦਾ ਆਪਣੇ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਹਨਾ, ਤੇ ਅਸੀਂ ਹਰ ਸਾਲ ਇਹ ਦਾਅਵੇ ਕਰਦੇ ਹਾਂ ਵੀ ਅਸੀਂ ਹਾਇਤ ਕੀ ਕੰਟਰੋਲ ਪਾ ਲਿਆ, ਪਰ ਅਗਲੇ ਸਾਲ ਫੇਰ ਡੇਂਗੂ ਆਉਂਦਾ, ਤੇ ਡੇਂਗੂ ਆਉਣ ਦਾ ਕਾਰਨ ਇਹੀ ਆ ਵੀ ਅਸੀਂ ਜਿਹੜਾ ਸਫਾਈ ਨੀ ਰੱਖਦੇ। ਇਹਦਾ ਮਤਲਬ ਆ ਜਦੋਂ ਅਸੀਂ ਤਕਲੀਫ਼ ਦੇ ਵਿੱਚ ਆਉਂਦੇ ਹਾਂ ਉਦੋਂ ਹੀ ਸਾਨੂੰ ਸੁਰਤ ਥੋੜੀ ਜਿਹੀ ਆਉਂਦੀ ਆ, ਜਦੋਂ ਹੀ ਅਸੀਂ ਤਕਲੀਫ਼ ਚੋਂ ਬਾਹਰ ਨਿਕਲਦੇ ਹਾਂ ਅਸੀਂ ਅਵੇਸ ਵਾਲੇ ਹੋ ਜਾਂਦੇ ਹਾਂ
ਜੀ ਜੀ। ਤੇ ਮੈਨੂੰ ਲੱਗਦਾ ਇਸ ਵਿਸ਼ੇ ਤੇ ਸਾਡੀ ਗੱਲਬਾਤ ਕਰਨੀ ਬਣਦੀ ਆ ਅੱਜ ਨਾ ਆਪਣੇ ਸਰੋਤਿਆਂ ਦੇ ਨਾਲ
ਜੀ, ਇਹ ਤੇ ਗੱਲਬਾਤ ਕਰਾਂਗੇ ਜੀ। ਤੇ ਨਾਲ ਦੀ ਨਾਲ ਆਪਾਂ ਥੋੜੀ ਜਿਹੀ ਗੱਲ ਅੱਜ ਕਰਾਂਗੇ, ਥੋੜੀ ਜਿਹਾ ਸਮਾਜਿਕ ਮੁੱਦਾ ਵੀ ਰੱਖਾਂਗੇ, ਡਾਕਟਰਾਂ ਦੀ ਭੂਮਿਕਾ ਇਹਦੇ ਮੁੱਦੇ ਉੱਤੇ ਕੀ ਆ, ਬਈ ਕੀ ਡਾਕਟਰ ਵੀ ਇਸ ਮੁੱਦੇ ਦੇ ਉੱਤੇ ਜਾਣਕਾਰੀਆਂ ਪੂਰੀਆਂ ਦਿੰਦੇ ਆ, ਕੀ ਉਹ ਤੁਹਾਨੂੰ ਸਹੀ ਤਰੀਕੇ ਨਾਲ ਸਮਝਾਉਂਦੇ ਆ, ਕਿਉਂਕਿ ਇੱਥੇ ਮੈਂ ਦੇਖਿਆ ਕਿ ਡਾਕਟਰ ਸਾਰੀ ਤੁਹਾਨੂੰ ਜਾਣੀ ਅੱਧਾ ਡਾਕਟਰ ਤੁਹਾਨੂੰ ਬਣਾ ਦਿੰਦੇ ਆ, ਸਾਰਾ ਸਮਝਾ ਕੇ ਤੁਹਾਨੂੰ ਹਨਾ, ਦਵਾਈ ਕਿੱਦਾਂ ਆ, ਇਹ ਕਿਹੜੀ ਤੁਹਾਨੂੰ ਬਿਮਾਰੀ ਹੋਈ ਆ, ਆਪਣੇ ਤਾਂ ਬਸ ਉੱਥੇ ਦਵਾਈ ਵੀ ਨੀ ਦੱਸਦੇ ਬਸ ਹਨਾ, ਤੇ ਉਹਦੇ ਦਵਾਈਆਂ ਫੜਾ ਦਿੱਤੀਆਂ ਜਾਂਦੀਆਂ, ਲਿਖ ਕੇ ਦੇ ਦਿੱਤੀਆਂ ਜਾਂਦੀਆਂ, ਮੈਡੀਕਲ ਵਾਲਾ ਸਿੱਧਾ ਪੜ੍ਹ ਲੈਂਦਾ ਆ, ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਜਿਹਨੇ ਖਾਣੀਆਂ ਹੁੰਦੀਆਂ ਵੀ ਕੀ ਦਿੱਤਾ ਕੀ ਨਹੀਂ, ਤੇ ਆਪਾਂ ਇੱਦਾਂ ਬਸ ਖਾਣ ਦਾ ਕੰਮ ਕਰੀਦਾ। ਇਸ ਮੁੱਦੇ ਦੇ ਉੱਤੇ ਵੀ ਆਪਾਂ ਗੱਲ ਕਰ ਲਾਂਗੇ, ਤੇ ਤੁਸੀਂ ਦੋਸਤੋ ਕਰ ਸਕਦੇ ਆ, ਪਰ 10 ਕੁ ਮਿੰਟ ਆਪਾਂ ਪੰਜਾਬ ਦੀਆਂ ਜਿਹੜੀਆਂ ਖਬਰਾਂ ਦੇ ਉੱਤੇ ਲਾਵਾਂਗੇ, ਤੇ ਤੁਹਾਡਾ ਜਿਹੜਾ ਸਵਾਗਤ ਰਹਿਣਾ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਹੁਣ ਫਿਰ ਲੈ ਲਈ ਆਪਾਂ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ 1300-724-903, 1300-724-903, ਮੋਬਾਈਲ ਨੰਬਰ 0421-882-7733। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-59-0629,
0433-552-127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
ਚੰਡੀਗੜ੍ਹ ਕਿੱਥੇ ਲੁਧਿਆਣਾ ਨੀ, ਬੜਾ ਔਖਾ ਤੇਰੇ ਕੋਲੇ ਆਣਾ ਜਾਣਾ ਨੀ,
ਬੜਾ ਔਖਾ ਤੇਰੇ ਕੋਲੇ ਆਣਾ ਜਾਣਾ ਨੀ।
ਉਹ ਕਿੱਥੇ ਚੰਡੀਗੜ੍ਹ ਕਿੱਥੇ ਲੁਧਿਆਣਾ ਨੀ, ਬੜਾ ਔਖਾ ਤੇਰੇ ਕੋਲੇ ਆਣਾ ਜਾਣਾ ਨੀ। ਉਹ ਨੀ ਤੂੰ ਕਹਿਣੀ ਹੈ ਕਿ ਮਿੰਟਾਂ ਵਿੱਚ ਪਹੁੰਚ ਜਾ, ਆਉਂਦਾ ਰਾਹ ਚ ਬੜਾ ਹੀ ਜਾਣੇ ਜਾਵਾਂ, ਮਿੰਟਾਂ ਵਿੱਚ ਤੇਰੇ ਕੋਲੇ ਪਹੁੰਚ ਜੇ ਨੀ ਜੱਟ ਕੇ।
ਤੇ ਮਾਰੀ ਇੱਕੋ ਗੱਲ ਤੇਰੀ ਮਾੜੀ ਅੰਨੜੇ ਤੂੰ ਪੁੱਛਿਆ ਜਮਾਂ ਡਾਂ ਕਰਦੀ ਜੱਸੀ ਸਿੰਘ ਨੂੰ ਛਟਕਾ ਤੋ ਕਰੀ ਜਾਵੇ ਨਾ ਐਵੇਂ ਸੋਹਣੀਏ ਸਤਾ ਜੱਸੀ ਸਿੰਘ ਨੂੰ ਹਨੀ ਤੂੰ ਆਖ ਤੇਰੇ ਘਰ ਤਾਂ ਹੀ ਆਉਣਾ ਮੈਂ ਚੰਡੀਗੜ੍ਹ ਜਾ ਬਣਾ ਲਾ ਪਹਿਲਾ ਪਿੰਡ ਨੂੰ ਜਿਹੜੇ ਦਿਨਾਂ ਚ ਕਰਾ ਦਾ ਰੋਡ ਪੱਕੇ ਮੈਂ ਉਹ ਦੱਸ ਕਿਹੜੀ ਮੈਂ ਤਈ ਰਿਆਂ ਦੀ ਖਾਣਾ ਜਿਹੜਾ ਚੰਡੀਗੜ੍ਹ ਹੋਏ ਨੀ ਚੰਡੀਗੜ੍ਹ ਉਹ ਜਿਹੜਾ ਚੰਡੀਗੜ੍ਹ ਪਿੰਡ ਨੂੰ ਬਣਾ ਦਿਆਂ ਨੀ ਦੱਸ ਜਿਹੜਾ ਯੱਗ ਦੀ ਮਾਰਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਉੱਤੇ ਸਾਡਾ ਸਵਾਗਤ ਹੈ ਗੁਰਸੇਵਕ ਸਿੰਘ ਜੀ ਕਹਿੰਦੇ ਵੀ ਇਹਦੇ ਉੱਤੇ ਗੱਲ ਕਰੋ ਗਾਣੇ ਦੇ ਉੱਤੇ ਹੁਣ ਕੀ ਗੱਲ ਕਰੀਏ ਇਹਦੇ ਉੱਤੇ ਸ਼ਕਤੀਮਾਨ ਦੇ ਉੱਤੇ
ਦੇਖੋ ਜੀ ਬਹੁਤ ਸੋਹਣਾ ਗਾਣਾ ਸੀਗਾ ਮੈਂ ਪਰਸਨਲ ਤੌਰ ਤੇ ਰੈਕਮੈਂਡ ਕਰਨਾ ਚਾਹੁੰਦਾ ਜੀ ਇਹ ਗਾਣੇ ਨੂੰ ਦਾਦਾ ਸਾਹਿਬ ਫਾਲਕੇ ਵਾੜ ਲਈ ਗੀਤਕਾਰੀ ਲਈ ਗੀਤਕਾਰ
ਠੀਕ ਹੈ ਗੁਰਸੇਵ ਸਿੰਘ ਜੀ ਵੈਸੇ ਤੁਹਾਡੀ ਇਨਫੋਰਮੇਸ਼ਨ ਲਈ ਦੱਸ ਦਈਏ ਵੀ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਦੋ ਬਣੇ ਹੋ ਆ ਇੱਕ ਤਾਂ ਜਿਹੜਾ ਮੇਨ ਆ ਪੰਜਾਬ ਇੰਡੀਆ ਦੇ ਵਿੱਚ ਦਿੱਤਾ ਜਾਂਦਾ ਬਹੁਤ ਉਹਦੀ ਵੱਡੀ ਸ਼ਹਿਦਤ ਦੇ ਨਾਲ ਦਿੱਤਾ ਜਾਂਦਾ ਬਹੁਤ ਵੱਡੀ ਪ੍ਰਾਪਤੀ ਲਈ ਦਿੱਤਾ ਜਾਂਦਾ ਦਾਦਾ ਸਾਹਿਬ ਫਾਲਕੇ ਅਵਾਰਡ ਇੱਕ ਜਿਹੜਾ ਉਹਦੇ ਘਰਦਿਆਂ ਨੇ ਹੋਰ ਵੀ ਬਣਾ ਤਾ ਸੀ ਵੀ ਉਹ ਕਹਿੰਦੇ ਵੀ ਸਾਡਾ ਹੀ ਸੀ ਦਾਦਾ ਸਾਹਿਬ ਫਾਲਕੇ ਸਾਨੂੰ ਦੇਣ ਦਾ ਅਧਿਕਾਰ ਆ ਉਹਨੇ ਜਿਹੜਾ ਆ ਇਧਰ ਉਧਰੋਂ ਚੱਕ ਕੇ ਦੇਣੇ ਸ਼ੁਰੂ ਕਰ ਦਿੱਤੇ ਦਾਦਾ ਸਾਹਿਬ ਫਾਲਕੇ ਅਵਾਰਡ ਜਿੱਦਾਂ ਸੈਂਬੀ ਸਾਹਿਬ ਨੇ ਪਹਿਲਾਂ ਗੱਲ ਵੀ ਕੀਤੀ ਸੀ ਬਈ ਚੇਅਰਮੈਨ ਇਧਰ ਉਧਰ ਹੀ ਬਣਾ ਤੇ ਆ
ਕੋਈ ਦਵਾ ਦੋ ਇੱਕ ਦਵਾ ਦੋ
ਜੀ ਬਾਕੀ ਇਹ ਆ ਵੀ ਇੱਕ ਸ਼ਕਤੀਮਾਨ ਦੀ ਕਸਰ ਰਹਿ ਗਈ ਸੀ ਉਹ ਵੀ ਪੂਰੀ ਹੋ ਗਈ
ਬਿਲਕੁਲ ਬਿਲਕੁਲ ਤੇ ਦਲਜੀਤ ਸਿੰਘ ਜੀ ਮੈਂ ਕਹਿੰਦਾ ਇੱਕ ਵਾਰੀ ਇੱਕ ਪੰਜਾਬ ਆ ਖਬਰ ਆ ਰਹੀ ਹੈ ਇੰਡੀਆ ਦੀ ਤੇ ਇਹਦੇ ਬਾਰੇ ਥੋੜਾ ਜਿਹਾ ਆਪਣਾ ਵਿਚਾਰ ਵੀ ਦਿਓ ਕਿ ਤੁਸੀਂ ਪਤਾ ਰੇਲ ਬਜਟ ਆਪਣੇ ਬਹੁਤ ਅਹਿਮ ਸੀ ਆਪਣੇ ਇੰਡੀਆ ਦੇ ਵਿੱਚ ਪਰ ਹੁਣ ਉਹ ਆਮ ਬਜਟ ਦਾ ਹਿੱਸਾ ਹੋਵੇਗਾ ਰੇਲ ਬਜਟ ਹਨਾ ਕਿਉਂ ਪਿਛਲੇ 92 ਸਾਲ ਤੋਂ ਚੱਲੀ ਆ ਰਹੀ ਹੈ ਜਿਹੜੀ ਰਵਾਇਤ ਆ ਉਹ ਖਤਮ ਕੀਤੀ ਜਾ ਰਹੀ ਆ ਤੁਹਾਡਾ ਕੀ ਨਜ਼ਰੀਆ ਇਸ ਖਬਰ ਤੇ ਕੀ ਹੋ ਸੰਭਵ ਕਿੱਦਾਂ ਆ ਉਤਰਾਅ ਚੜਾ ਕੀ ਆ ਸਕਦਾ ਇਸ ਨਾਲ
ਸੰਭਵ ਵੈਸੇ ਚਲੋ ਖੈਰ ਮੇਰੇ ਹਿਸਾਬ ਨਾਲ ਤਾਂ ਇਹ ਬਜਟ ਜਿਹੜਾ ਵੱਖਰਾ ਕਰਨ ਦੀ ਇੱਕ ਤਾਂ ਇਹ ਸੀ ਬਈ ਬਹੁਤ ਲੰਮਾ ਚੌੜਾ ਕੰਮ ਸੀ ਰੇਲਵੇ ਦਾ ਹਨਾ ਤੇ ਸਭ ਤੋਂ ਵੱਡਾ ਮੰਤਰਾਲਾ ਆ ਇੰਡੀਆ ਦਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਇੰਪਲੋਈਸ ਜਿਹੜੇ ਕੰਮ ਕਰਦੇ ਕਰਮਚਾਰੀ ਸਭ ਤੋਂ ਜ਼ਿਆਦਾ ਸ਼ਾਇਦ ਦੁਨੀਆਂ ਦੇ ਵਿੱਚ ਏਡੀ ਵੱਡੀ ਸੰਸਥਾ ਕੋਈ ਹੋਰ ਹੈ ਨਹੀਂ ਜਿੱਥੇ ਇੰਨੇ ਜ਼ਿਆਦਾ ਜਿਹੜੇ ਲੋਕ ਆ ਉਹ ਕੰਮ ਕਰਦੇ ਹੋਣ ਇਹ ਸਿਰਫ ਆਪਣੇ ਇੰਡੀਆ ਦੇ ਕੋਲੇ ਉਪਲਬਧੀ ਹੈਗੀ ਆ ਵੀ ਇੱਕ ਬਹੁਤ ਵੱਡਾ ਮੰਤਰਾਲਾ ਆ ਬਹੁਤ ਵੱਡੀਆਂ ਉਹਦੇ ਵਿੱਚ ਜਿੱਦਾਂ ਕਹਿ ਲਓ ਕਿ ਉਲਝਣਾਂ ਹੈਗੀਆਂ ਤੇ ਉਹਨਾਂ ਦਾ ਧਿਆਨ ਰੱਖਣ ਲਈ ਆਮ ਬਜਟ ਨਾਲੋਂ ਇਸ ਕਰਕੇ ਵੱਖਰਾ ਕਰ ਦਿੱਤਾ ਗਿਆ ਸੀ ਜਾਂ ਕਹਿ ਲਓ ਵੀ ਉਸ ਵੇਲੇ ਵੀ ਇਹਨੂੰ ਜਿਹੜਾ ਆ ਤਾਂ ਕਿ ਕਿਉਂਕਿ ਜਿੱਦਾਂ ਇਹਦੀ ਪ੍ਰੋਫਿਟ ਆ ਲੋਸ ਆ ਜਿਹੜਾ ਆ ਵੀ ਆਮ ਬਜਟ ਦੇ ਵਿੱਚ ਇੰਨਾ ਜ਼ਿਆਦਾ ਇਹਦਾ ਵੱਖਰਾ ਹੀ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਕੀਤਾ ਗਿਆ ਸੀਗਾ ਵੱਖਰਾ ਹੀ ਵਿਸ਼ਲੇਸ਼ਣ ਜਾਂ ਮੁਲਾਂਕਣ ਜੋ ਵੀ ਸਾਰਾ ਕੁਛ ਕੀਤਾ ਜਾਂਦਾ ਸੀ ਪਰ ਹੁਣ ਵਿੱਤ ਮੰਤਰਾਲਾ ਇਹ ਕਾਫੀ ਚਿਰ ਤੋਂ ਹੀ ਇਹ ਚਾਹ ਰਿਹਾ ਸੀ ਵੀ ਇਹਦੇ ਜਿਹੜੇ ਕੁਛ ਹਿੱਸੇ ਆ ਉਹ ਆਪਣੇ ਵਿੱਚ ਰਲਾ ਲੈ ਜਾਣ ਇਹ ਸਿਧਾਂਤਕ ਜਿਹੜੀ ਸਹਿਮਤੀ ਆ ਇਸ ਮਾਮਲੇ ਦੇ ਵਿੱਚ ਵੈਸੇ ਹੋ ਗਈ ਆ ਹੁਣ ਅਰੁਣ ਜੇਤਲੀ ਸਾਹਿਬ ਜਿਹੜੇ ਆ ਉਹਨਾਂ ਨੇ ਇਹ ਕਰ ਦਿੱਤੀ ਆ ਵੈਸੇ ਇਹਦੇ ਵਿੱਚ ਗੁਰਸੇਵ ਸਿੰਘ ਜੀ ਅਜੇ ਤਾਂ ਕਹਿਣਾ ਬਹੁਤ ਪਹਿਲਾਂ ਹੋਊਗਾ ਬਈ ਇਹਦਾ ਕੀ ਪ੍ਰਭਾਵ ਪੈਂਦਾ ਆ ਪਰ ਇਹ ਤਾਂ ਆਪਾਂ ਨੂੰ ਕੁਛ ਕੁ ਸਾਲਾਂ ਤੱਕ ਪਤਾ ਲੱਗੂਗਾ ਪਰ ਲੱਗਦਾ ਇੱਦਾਂ ਆ ਵੀ ਵਿੱਤ ਮੰਤਰਾਲਾ ਜਿਹੜਾ ਆ ਜਿਹੜਾ ਕਿ ਮੇਨ ਸਾਰਾ ਬਜਟ ਜਿਹੜਾ ਆ ਪੇਸ਼ ਕਰਦਾ ਸੀ ਇੰਡੀਆ ਦਾ ਉਹ ਇਹ ਚਾਹੁੰਦਾ ਸੀ ਵੀ ਰੇਲਵੇ ਦਾ ਜਿਹੜਾ ਬਜਟ ਆ ਉਹ ਵੀ ਉਹੀ ਤੈਅ ਕਰੇ ਜਾਣੀ ਜਿਹੜਾ ਪਹਿਲਾਂ ਜਿਹੜਾ ਰੇਲਵੇ ਦਾ ਬਜਟ ਸੀ ਉਹ ਰੇਲ ਮੰਤਰੀ ਤੈਅ ਕਰਦਾ ਸੀ ਪਰ ਹੁਣ ਜਿਹੜਾ ਆ ਵਿੱਤ ਮੰਤਰੀ ਦੇ ਕੋਲ ਜ਼ਿਆਦਾ ਅਧਿਕਾਰ ਜਿਹੜੇ ਆ ਗਏ ਕਿਉਂਕਿ ਇਹ ਵੀ ਤੁਸੀਂ ਦੇਖਿਆ ਹੋਣਾ ਵੀ ਹੁਣ ਰਲਵੀਆਂ ਮਿਲਵੀਆਂ ਸਰਕਾਰਾਂ ਬਣਦੀਆਂ ਆ ਸਭ ਤੋਂ ਵੱਡਾ ਜਿਹੜਾ ਪ੍ਰੋਫਿਟ ਵਾਲਾ ਇਹੀ ਮਹਿਕਮਾ ਮੰਨਿਆ ਜਾਂਦਾ ਸੀ ਰੇਲਵੇ ਦਾ ਤੇ ਹੁਣ ਵਿੱਤ ਮੰਤਰਾਲਾ ਇਹ ਕਹਿੰਦਾ ਆ ਵੀ ਅਜੇ ਤੱਕ ਵੈਸੇ ਅਧਿਕਾਰਾਂ ਦੀ ਵੰਡ ਨਹੀਂ ਹੋਈ ਹੈਗੀ ਪ੍ਰਕਿਰਿਆ ਅਜੇ ਚੱਲਣੀ ਆ ਪਰ ਇਹਦੇ ਵਿੱਚ ਪੈਨਸ਼ਨ ਦੀ ਦੇਣਦਾਰੀ ਡਿਵੀਡੈਂਟ ਰੇਲਵੇ ਨੂੰ ਅੰਤਰ ਮੰਤਰਾਲੇ ਤੇ ਮਿਲਣ ਵਾਲੇ ਜਿਹੜੇ ਗਰਾਸ ਬਜਟਰੀ ਸਪੋਰਟਸ ਤੇ ਕਿਰਾਇਆ ਤੈਅ ਕਰਨ ਦਾ ਅਧਿਕਾਰ ਜਿਹੜਾ ਆ ਉਹ ਵਿੱਤ ਮੰਤਰਾਲਾ ਆਪਣੇ ਕੋਲ ਰੱਖਣਾ ਚਾਹੁੰਦਾ। ਇਹਦੇ ਤੋਂ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਕੀ ਚਾਹੁੰਦੇ ਆ ਉਹ। ਇਹ ਤੋਂ ਇਲਾਵਾ ਜਿਹੜਾ ਆ ਰੇਲ ਮੰਤਰਾਲਾ ਜਿਹੜਾ ਕਿਰਾਇਆ ਤੇ ਮਾਲ ਭਾੜਾ ਜਿਹੜਾ ਤੈਅ ਕਰਨ ਦਾ ਅਧਿਕਾਰ ਜਿਹੜਾ ਆ ਉਹ ਵੀ ਆਪਣੇ ਕੋਲੇ ਰੱਖਣਾ ਚਾਹੁੰਦਾ ਆ ਰੇਲ ਮੰਤਰਾਲਾ। ਯਾਨੀ ਰੇਲ ਮੰਤਰਾਲੇ ਤੇ ਚਾਹੁੰਦਾ ਵੀ ਕਿਰਾਇਆ ਤੇ ਮਾਲ ਭਾੜਾ ਜਿਹੜਾ ਆਪਣੇ ਕੋਲ ਰੱਖੀਏ, ਪਰ ਜਿਹੜਾ ਵਿੱਤ ਮੰਤਰਾਲਾ ਆ ਉਹਦੇ ਜਿਹੜੇ ਆਪਣੇ ਹੈਗੇ ਆ ਵੀ ਦੇਣਦਾਰੀਆਂ ਪੈਨਸ਼ਨ ਦੀਆਂ ਤੇ ਰੇਲਵੇ ਨੂੰ ਅੰਤਰ ਮੰਤਰਾਲੇ ਤੋਂ ਜਿਹੜਾ ਗਰੋਸ ਬਸਟਰੀ ਸਪੋਰਟਸ ਤੇ ਕਿਰਾਇਆ ਤੈਅ ਕਰਨ ਦਾ ਅਧਿਕਾਰ ਉਹ ਚਾਹੁੰਦੇ ਆ। ਇਸ ਕਰਕੇ ਥੋੜਾ ਜਿਹਾ ਅਜੇ ਅਧਿਕਾਰਾਂ ਦੇ ਉੱਤੇ ਇਹਨਾਂ ਦਾ ਚੱਲਣਾ ਵੀ ਹੈਗਾ ਆ ਕੰਮ, ਪਰ ਦੇਖਦੇ ਆ ਵੀ ਅਗਲੇ ਸਾਲ ਜਦੋਂ ਇਹ ਪੇਸ਼ ਕਰਦੇ ਆ ਫਰਵਰੀ ਦੇ ਵਿੱਚ ਤੇ ਇਸ ਤੋਂ ਬਾਅਦ ਇਹਦਾ ਕੀ ਅਸਰ ਪੈਂਦਾ ਆ ਤੇ ਦੇਖਣਾ ਚਾਹੀਦਾ। ਨਵੇਂ ਨਵੇਂ ਐਕਸਪੈਰੀਮੈਂਟ ਕਰਨੇ ਚਾਹੀਦੇ ਆ।
ਬਿਲਕੁਲ ਬਿਲਕੁਲ, ਤੇ ਮੈਨੂੰ ਲੱਗਦਾ ਜਿੱਦਾਂ ਕਿ ਕ੍ਰੈਡਿਟ ਫਿਰ ਗਵਰਨਮੈਂਟ ਨੂੰ ਚੱਲ ਜਾਇਆ ਕਰੂਗਾ ਜਿੱਦਾਂ ਪਿੱਛੇ ਜੇ ਲਾਲੂ ਪ੍ਰਸ਼ਾਦ ਯਾਦਵ ਸੀ।
ਹਾਂਜੀ, ਇਹ ਵੀ ਗੱਲ ਇਹ ਵੀ ਕਾਰਨ ਇੱਕ ਹੈਗਾ ਵੀ ਜਦੋਂ ਬਜਟ ਇੱਕ ਪੇਸ਼ ਕੀਤਾ ਜਾਂਦਾ ਆ ਤੇ ਉਹਦੇ ਵਿੱਚ ਕਿਉਂਕਿ ਰੇਲਵੇ ਜਿਹੜਾ ਆ ਇੱਕ ਕਾਫੀ ਵੱਡਾ ਕਹਿ ਲਓ ਕਿ ਸੰਸਥਾ ਹੈਗੀ ਹੈ ਚਲਾਉਂਦੀ ਆ, ਉਹਦਾ ਵੀ ਕ੍ਰੈਡਿਟ ਜਿਹੜਾ ਆ ਨਹੀਂ ਤਾਂ ਵੱਖਰਾ ਜਾਂਦਾ ਸੀ, ਹੁਣ ਕ੍ਰੈਡਿਟ ਜਿਹੜਾ ਆ ਬਜਟ ਵਿੱਤ ਮੰਤਰਾਲੇ ਦੇ ਵੱਲੋਂ ਹੀ ਹੋ ਜਾਇਆ ਕਰਨਾ। ਹਨਾ
ਜੀ, ਜਾਣੀ ਕਿ ਇਲੈਕਸ਼ਨ ਲਈ ਵੀ ਇਹਨਾਂ ਦਾ ਹੋ ਸਕਦਾ ਅੱਗੇ ਵਾਸਤੇ ਫਾਇਦਾ ਹੋਊਗਾ ਕਿਉਂਕਿ ਉਦੋਂ ਲਾਲੂ ਪ੍ਰਸ਼ਾਦ ਯਾਦਵ ਨੂੰ ਬਹੁਤ ਕ੍ਰੈਡਿਟ ਗਿਆ ਸੀ ਇਸ ਚੀਜ਼ ਦਾ ਕਿ ਉਹਨੇ ਬਹੁਤ ਉਸ ਸਮੇਂ ਚ ਤਰੱਕੀ ਕੀਤੀ ਸੀ ਰੇਲਵੇ ਨੇ, ਕਾਫੀ ਪ੍ਰੋਫਿਟ ਹੋਇਆ ਸੀਗਾ ਤੇ ਸਾਰੀ ਦੁਨੀਆਂ ਨੂੰ ਪਤਾ ਲੱਗਾ ਸੀ ਹਾਂ ਵੀ ਲਾਲੂ ਪ੍ਰਸ਼ਾਦ ਯਾਦਵ ਕਿ ਪਾਕਿਸਤਾਨ ਜਦੋਂ ਗਏ ਹੋਏ ਸੀਗੇ ਤੇ ਉੱਥੇ ਉਹਨਾਂ ਦੀ ਗੱਲਾਂ ਚੱਲ ਰਹੀਆਂ ਸੀਗਾ ਕਿ ਉਹਨੀ ਰੇਲਵੇ ਨਾਲ ਕਿੱਦਾਂ ਕੀਤਾ ਕਿ ਸਾਨੂੰ ਦੱਸੋ, ਪਾਕਿਸਤਾਨ ਵਾਲਿਆਂ ਨੇ ਵੀ ਉਹਨਾਂ ਨੂੰ ਕੁਐਸਚਨਿੰਗ ਕੀਤੀ ਸੀ ਕਿ ਸਾਨੂੰ ਵੀ ਥੋੜੇ ਸੁਝਾਅ ਦੇ ਕੇ ਜਾਓ ਇਸ ਮਾਮਲੇ ਦੇ ਵਿੱਚ।
ਜੀ ਜੀ, ਪਰ ਨਾਲ ਦੀ ਨਾਲ ਇਹ ਵੀ ਹੈਗਾ ਨਾ ਵੀ ਜਿਹੜਾ ਬਜਟ ਇਜਲਾਸ ਦੀ ਨਹੀਂ ਤਾਂ ਅੱਗੇ ਬਹੁਤ ਚਲੇ ਜਾਂਦਾ ਸੀ, ਪਹਿਲਾਂ ਉਹ ਪੇਸ਼ ਕਰੋ ਫਿਰ ਬਾਅਦ ਚ ਇਹ ਪੇਸ਼ ਕਰੋ, ਹੁਣ ਇੱਕੋ ਵਾਰੀ ਜਿਹੜਾ ਇਹ ਪੇਸ਼ ਹੋ ਜਾਇਆ ਕਰੂੰਗਾ ਦੋਨੋਂ ਜਿਹੜੇ ਬਜਟ ਆ, ਇਹਦੇ ਨਾਲ ਫਿਰ ਨਵਾਂ ਜਿਹੜਾ ਮਾਲੀ ਸਾਲ ਸ਼ੁਰੂ ਹੋਣਾ ਆ ਉਹ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਜਿਹੜਾ ਆ ਪੂਰਾ ਹੋ ਜਾਇਆ ਕਰਨਾ, ਇਹ ਵੀ ਇੱਕ ਕਾਰਨ ਜਿਹੜਾ ਇਹਦਾ ਦੱਸਿਆ ਗਿਆ। ਖੈਰ, ਅਤੇ ਅਗਲੀ ਖ਼ਬਰ ਵੱਲ ਆਪਾਂ ਧਿਆਨ ਮਾਰ ਦਈਏ ਵੀ ਪੰਜ ਪਿਆਰਾ ਪਾਰਕ ਦੇ ਵਿੱਚ ਜਿਹੜਾ ਖੰਡਾ ਲਗਾਇਆ ਗਿਆ ਸੀ ਬਹੁਤ ਵੱਡੇ ਪੱਧਰ ਦੇ ਉੱਤੇ, ਉਸ ਵੇਲੇ ਇਹਦੀ ਚਰਚਾ ਚੱਲੀ ਸੀ ਅਨੰਦਪੁਰ ਸਾਹਿਬ ਦੇ ਜਿੱਦਾਂ 350 ਸਾਲਾਂ ਸਥਾਪਨਾ ਦਿਵਸ ਦੇ ਮੌਕੇ ਲੱਖਾਂ ਰੁਪਏ ਦੇ ਲਾਗਤ ਦਾ ਬਣਾਇਆ ਗਿਆ ਸੀ ਬਰਨਾਲਾ ਦੇ ਬਾਬਾ ਕਨੈਲ ਸਿੰਘ ਟੱਲੇਵਾਲ ਵੱਲੋਂ। 81 ਫੁੱਟ ਉੱਚਾ ਖੰਡਾ ਜਿਹੜਾ ਆ ਉਹ ਤੇਜ਼ ਹਨੇਰੀ ਦੇ ਕਾਰਨ ਡਿੱਗ ਗਿਆ ਤੇ ਇਹ ਜਿਹੜਾ ਖੰਡਾ ਸੀਗਾ ਜੀ ਇਹ 81 ਫੁੱਟ ਉੱਚਾ ਸੀਗਾ, 49 ਫੁੱਟ ਪਲੇਟਫਾਰਮ ਪਹਿਲਾਂ ਤਿਆਰ ਕੀਤਾ ਗਿਆ, 42 ਫੁੱਟ ਉੱਚਾ ਸੀ ਤੇ 18 ਫੁੱਟ ਚੌੜਾ ਸੀ ਤੇ ਸਟੀਲ ਦਾ 3 ਟਨ ਵਜਨੀ ਖੰਡਾ ਸਥਾਪਿਤ ਕੀਤਾ ਗਿਆ ਸੀ ਤੇ ਹੁਣ ਇਹਦੇ ਵਿੱਚ ਜਿਹੜਾ ਇਹ ਬਾਟੇ ਦੀ ਚੌੜਾਈ ਹੈ 10 ਤੇ ਡੂੰਘਾਈ 3.5 ਫੁੱਟ ਸੀ। 17 ਜੂਨ 2015 ਨੂੰ ਇਹ ਖੰਡਾ ਜਿਹੜਾ ਆ ਸਮਰਪਿਤ ਕੀਤਾ ਗਿਆ ਸੀ ਕੌਮ ਨੂੰ, ਪਰ ਇਹ ਹੁਣ ਉੱਥੋਂ ਲਟਕ ਗਿਆ ਉੱਪਰੋਂ ਜਿਹੜਾ ਉਹ ਬਣਾਇਆ ਗਿਆ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਗੁਰਸੇਵ ਸਿੰਘ ਜੀ?
ਪਹਿਲਾਂ ਤਾਂ ਇਹ ਸਿਰਫ ਹਨੇਰੀ ਨਾਲ ਡਿੱਗ ਗਿਆ, ਇਹਨਾਂ ਨੂੰ ਚਾਹੀਦਾ ਸੀਗਾ ਕਿ ਬਿਲਡਿੰਗ ਬਣ ਕੋਈ ਵੀ ਚੀਜ਼ ਬਣਦੀ ਆ ਦੇਖਦੇ ਆ ਕਿ ਭੂਕੰਪ ਨਾਲ ਇੰਨੀ ਤੀਬਰਤਾ ਤੱਕ ਨਾ ਹਨਾ ਡਿੱਗੇ
ਜੀ,
ਤੇ ਆਹ ਤਾਂ ਨਲਾਇਕੀ ਆ ਜਿਹੜੀ ਕੰਸਟਰਕਸ਼ਨ ਜਿਹਨੇ ਕੀਤੀ ਹੋਗੀ ਜਿਹਨੇ ਵੀ ਕੀਤਾ ਆ ਉਹੀ ਆਪਣੇ ਰਿਵਾਜ ਜੋ ਆ ਪੈਸੇ ਖਾਣ ਦਾ ਹਨਾ ਕਿ ਪੈਸੇ ਖਾ ਲੋ ਕੋਈ ਨੀ ਇੱਕ ਸਿੰਪਲ ਏ ਖੜਾ ਕਰਨਾ ਤੇ। ਪਰ ਇੱਕ ਮੈਂ ਖਬਰ ਤੇ ਵੀ ਥੋੜੀ ਜਿਹੀ ਗੱਲ ਕਰੂੰਗੀ ਜਿਹਦਾ ਹੈਡ ਸੀ ਕੌਮ ਦੀ ਸ਼ਾਨ ਹੈ ਨਾ, ਚਲੋ ਸ਼ਾਮ ਸਾਡੀਆਂ ਹਰਕਤਾਂ ਆ ਸਾਡੇ ਕੰਮ ਆ, ਅਸੀਂ ਟੂਰ ਉੱਥੇ ਖੜਾ ਕੀਤਾ ਸੀ ਤੇ ਸਿੱਖ ਕੌਮ ਦੀ ਸ਼ਾਨ ਨੂੰ ਇੰਨਾ ਫਰਕ ਨੀ ਪੈਣਾ ਤੇ ਹਾਂ, ਪਰ ਜਿਹੜੀ ਸਿਆਸੀ ਪਾਰਟੀ ਨੇ ਖੜਾ ਕੀਤਾ ਸੀਗਾ ਤੇ ਉਹਨਾਂ ਦੇ ਦੂਰਾ ਇੱਕ ਤਰ੍ਹਾਂ ਤੇ ਨਿਸ਼ਾਨੀਆਂ ਸ਼ੁਰੂ ਹੋ ਗਈਆਂ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਉਹਨਾਂ ਵੱਲੋਂ ਖੜਾ ਕੀਤਾ ਸੀ, ਪਰ ਸਿੱਖ ਕੌਮ ਦੀ ਸ਼ਾਨ ਨੂੰ ਇਸ ਨਾਲ ਫਰਕ ਨੀ ਪੈਣਾ, ਸਿੰਪਲ ਜ਼ਰੂਰ ਆ ਖੰਡਾ ਤੇ ਸਿੱਖ ਕੌਮ ਦੀ ਸ਼ਾਨ ਉਹਨਾਂ ਦੇ ਕੰਮ ਆ ਜੋ ਕੰਮ ਕਰ ਰਹੇ ਆ ਨਾ। ਸੋ ਖਬਰ ਚ ਵੀ ਥੋੜੀ ਜਿਹੀ ਮੈਂ ਕਰੈਕਸ਼ਨ ਕਰਨੀ ਚਾਹੂੰਗਾ ਜਿਹੜੀ ਅਖਬਾਰ ਦੇ ਵਿੱਚ ਆਈ ਹੈ।
ਜੀ ਬਿਲਕੁਲ, ਤੇ ਦੋਸਤੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਆ ਉਹ ਬਣਾ ਸਕਦੇ ਆ ਤੇ ਉਹਦੇ ਲਈ ਤੁਸੀਂ ਕੀ ਕਰਨਾ ਕਿ ਤੁਸੀਂ ਸਾਨੂੰ ਜਿਹੜਾ ਆ ਫੋਨ ਕਰ ਸਕਦੇ ਆ, ਨੰਬਰ ਜਿਹੜਾ ਇੱਥੇ ਦਾ ਆਸਟ੍ਰੇਲੀਆ ਦਾ ਹੈਗਾ 0658-595-2811 ਦੇ ਉੱਤੇ ਤੁਸੀਂ ਸਾਨੂੰ ਜਿਹੜਾ ਕਾਲ ਆ ਉਹ ਵੀ ਕਰ ਸਕਦੇ ਆ। ਬਹੁਤ ਸਾਰੇ ਦੋਸਤਾਂ ਦੀਆਂ ਜਿਹੜੀਆਂ ਆਈਆਂ ਆ ਮੈਸੇਜ ਬਹੁਤ ਆਏ, ਆਪਾਂ ਨਾਲ ਦੀ ਨਾਲ ਉਹ ਵੀ ਪੜ੍ਹ ਦੇਵਾਂਗੇ ਜਦੋਂ ਵੀ ਟਾਈਮ ਜਿਹੜਾ ਆ ਇੱਧਰ ਉੱਧਰੋਂ ਮਿਲਿਆ। ਤੇ ਗੁਰਸੇਵ ਸਿੰਘ ਜੀ ਹੋਰ ਕੋਈ ਖਬਰ ਇੰਡੀਆ ਦੀ ਸੁਣਾਓ ਕੋਈ?
ਆਪਣੇ ਜਣਾ ਦਿੰਦੇ ਆ ਜੀ, ਖਬਰਾਂ ਤਾਂ ਬਹੁਤ ਆ ਕਸ਼ਮੀਰ।
ਹਾਂਜੀ,
ਕਸ਼ਮੀਰ ਮੁੱਦੇ ਤੇ ਹੁਣ ਜਿਹੜਾ ਆਪਣੇ ਵਿੱਚ ਬਾਰਡ ਹੋ ਕੇ ਵੀ ਹਟਿਆ, ਹਮਲਾ ਵੀ ਹੋਰ ਹਟਿਆ, ਸ਼ਰੀਫ ਵੱਲੋਂ ਭਾਰਤ ਤੇ ਤਿੱਖੇ ਹਮਲੇ ਕੀਤੇ ਗਏ ਜੀ ਤੇ ਉਸ ਦੀ ਤੇ ਪਾਕਿਸਤਾਨ ਪ੍ਰਧਾਨ ਮੰਤਰੀ ਨਵਾਬ ਸ਼ਰੀਫ ਨੇ ਅੱਜ ਸੰਯੁਕਤ ਰਾਸ਼ਟਰ ਆਮ ਸਭਾ ਚ ਕਸ਼ਮੀਰ ਦਾ ਰਾਗ ਗਾਉਂਦਿਆਂ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਨੂੰ ਨੌਜਵਾਨ ਕਸ਼ਮੀਰੀ ਆਗੂ ਆਖ ਕੇ ਉਸ ਦੀ ਵਡਿਆਈ ਕੀਤੀ ਤੇ ਉਹੀ ਗੱਲ ਹੋ ਗਈ ਕਿ ਹੁਣ ਜਦੋਂ ਪਹਿਲਾਂ ਤਾਂ ਹੁਣ ਦੇਖ ਲਓ ਉੱਥੇ ਅਟੈਕ ਹੋ ਰਿਹਾ, ਆਪਣੇ ਜਾਨ ਸ਼ਹੀਦ ਹੋਏ ਆ, ਠੀਕ ਹੈ ਜੀ, ਤੇ ਉਸ ਤੋਂ ਬਾਅਦ ਉਸ ਤੇ ਗੱਲ ਕਰਨ ਦੀ ਬਜਾਏ ਨੀ ਹੁਣ ਹੋਰੇ ਹੋਰੇ ਪਾਸੇ ਤੁਰ ਪਏ ਗੱਲ ਤਾਂ ਵਿਚਾਰ ਤਾਂ ਹੋਣੀ ਚਾਹੀਦੀ ਸੀ ਕਿ ਕਿਹਨੇ ਕੀਤਾ ਨਾ ਕਿ ਦੋਵੇਂ ਪਾਸਿਓਂ ਜੇ ਕਿਉਂਕਿ ਪਾਕਿਸਤਾਨ ਕਹਿ ਰਿਹਾ ਅਸੀਂ ਨੀ ਕੀਤਾ ਨਾ ਹੁਣ ਬੈਠਣ ਕੇ ਇਨਕੁਆਇਰੀ ਕੀਤੀ ਜਾਵੇ ਕਿ ਕੌਣ ਆ ਤੇ ਚੀਜ਼ਾਂ ਕੌਣ ਆ ਤੇ ਪਰ ਉਹ ਹੋਰੇ ਪਾਸੇ ਗੱਲ ਹੈ ਕਿ ਤੁਰ ਪਏ ਕਸ਼ਮੀਰ ਦੀ ਠੀਕ ਹੈ ਜੀ ਤੇ ਖਬਰ ਚ ਦੱਸਿਆ ਜਾ ਰਿਹਾ ਕਸ਼ਮੀਰ ਮੈਂ ਕਹਿੰਦਾ ਜੀ ਕਾਲ ਲੈ ਚਲੀਏ ਪਹਿਲਾਂ ਲੈਂਦੇ ਚਲੀਏ
ਜੀ ਤੇ ਦੋਸਤੋ ਆਪਣੇ ਨਾਲ ਸਰੋਤੇ ਵੀ ਜਿਹੜੇ ਆ ਜੁੜਨੇ ਸ਼ੁਰੂ ਹੋ ਗਏ ਆ ਗਿਆਨ ਸਿੰਘ ਜੀ ਜੁੜ ਗਏ ਆ ਸਤਿ ਸ੍ਰੀ ਅਕਾਲ ਗਿਆਨ ਸਿੰਘ ਜੀ
ਸਤਿ ਸ੍ਰੀ ਅਕਾਲ ਜੀ ਸਮੂਹ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ ਮੇਰੀ ਵੱਲੋਂ ਜਿਹੜਾ ਇਹ ਕਸ਼ਮੀਰ ਦਾ ਵਾਕਿਆ ਹੋਇਆ ਹੈ ਜਿਹੜਾ ਕਸ਼ਮੀਰ ਦਾ ਵਾਕਿਆ ਹੋਇਆ ਹੈ ਇਹ ਕਿਤੇ ਨਾ ਕਿਤੇ ਸਿਕਿਉਰਿਟੀ ਦੇ ਵਿੱਚ ਸਾਡੀ ਰਕਸ਼ਾ ਦੇ ਵਿੱਚ ਕੋਈ ਢਿੱਲ ਪਾਈ ਗਈ ਆ ਤਾਂ ਅੰਦਰ ਬੜੇ ਨੇ ਬ੍ਰਿਗੇਡ ਹੈੱਡਕੁਆਰਟਰ ਦੇ ਵਿੱਚ ਬਣਨਾ ਬਹੁਤ ਮਾਇਨੇ ਰੱਖਦਾ ਹੈ
ਜੀ
ਔਰ ਸਾਡਾ ਨੁਕਸਾਨ ਹੋਇਆ ਹੈ ਚਲੋ ਇਸ ਨੁਕਸਾਨ ਨੂੰ ਤੇ ਅਸੀਂ ਪੂਰਾ ਨਹੀਂ ਕਰ ਸਕਦੇ ਕਿਉਂਕਿ ਬਹਾਦਰ ਫੌਜੀ ਜਿਹੜੇ ਲੜੇ ਨੇ ਮੈਂ ਆਰਮੀ ਚ ਰਿਹਾ ਕਰਕੇ ਮੈਨੂੰ ਬੜਾ ਦਰਦ ਹੁੰਦਾ ਮਨ ਦੇ ਵਿੱਚ ਕਿ ਲੜਾਈ ਲੜਦਾ ਬੰਦਾ ਮਰ ਜਾ ਵੱਖਰੀ ਗੱਲ ਆ ਸੁੱਤਾ ਪਿਆ ਬੰਦਾ ਮਾਰਦਾ ਜਾਵੇ ਇੱਕ ਵੱਖਰੀ ਗੱਲ ਸੋ ਇਹਦਾ ਤਾਂ ਫੈਸਲਾ ਜਿਹੜਾ ਹੈ ਡਿਫੈਂਸ ਕਰੇਗੀ ਜਾਂ ਆਰਮੀ ਕਰੇਗੀ ਪਰ ਸਾਡੇ ਕਈ MP ਨੇ ਜਿਹੜੇ ਬਹੁਤ ਔਖੇ ਹੋਏ ਹੋ ਇੱਕ ਸੰਜੇ ਰਾਵਤ ਕੋਈ ਜਿਹੜੀ ਸ਼ਿਵ ਸੈਨਾ ਦੇ MP ਨੇ ਉਹਨਾਂ ਨੇ ਬਿਆਨ ਦਿੱਤਾ ਵੀ ਗੌਰਮੈਂਟ ਛੇਤੀ ਇਹਦਾ ਕੋਈ ਫੈਸਲਾ ਕਰੇ ਨਹੀਂ ਤਾਂ ਦੁਨੀਆ ਜਿਹੜੀ ਆ ਬਗਾਵਤ ਕਰ ਦੋਗੀ ਮੇਰੇ ਸਾਹਮਣੇ ਅਖਬਾਰ ਹੈ 22 ਤਰੀਕ ਦੀ ਹਿੰਦ ਸਮਾਚਾਰ ਮੈਂ ਇਹਨਾਂ ਨੂੰ ਇਹ ਪੁੱਛਦਾ ਵੀ ਸ਼ਿਵ ਸੈਨਾ ਜਿਹੜੀ ਆ ਬੰਬੇ ਦੇ ਨੇੜੇ ਤੇੜੇ ਆ ਤੁਹਾਡੇ ਨੇੜੇ ਰਨ ਕੱਛ ਪੈਂਦਾ ਰਾਜਸਥਾਨ ਦੇ ਵਿੱਚ ਜਾ ਕੇ ਲੜੋ ਤਾਂ ਉੱਥੇ ਐਡੀ ਐਡੀ ਦੂਰ ਤੁਸੀਂ ਸਲਾਹਾਂ ਮੇਜ ਕੁਰਸੀ ਤੇ ਬੈਠ ਕੇ ਸਲਾਹ ਦੇਣੀ ਇੱਕ ਬਹੁਤ ਸਖਾਲਾ ਕੰਮ ਆ ਪ੍ਰੈਕਟੀਕਲੀ ਕਰਨਾ ਬੜਾ ਔਖਾ ਇਹਨਾਂ ਨੂੰ ਕਹੋ ਵੀ ਆਪਣੀ ਸ਼ਿਵ ਸੈਨਾ ਲੈ ਕੇ ਜਾ ਕੇ ਉੱਥੇ ਰਨ ਕੱਛ ਦੇ ਵਿੱਚ ਕਿਉਂ ਨੀ ਲੜਦੇ ਦੂਸਰੀ ਗੱਲ ਹਾਂਜੀ ਇੱਕ ਮੈਂ ਦੱਸਦਾ ਜਿਹੜੀ ਤੁਸੀਂ ਕਿਹਾ ਹਲਦੀ ਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਸੁਝਾਅ ਦਿੰਦਾ ਕਿਸੇ ਵੀ ਸੱਜਣ ਦਾ ਕੋਈ ਰੇਡੀਏਟਰ ਲੀਕ ਕਰਦਾ ਹੋਵੇ ਸਿਲੰਡਰ ਹੈਡ ਮਾੜਾ ਜਿਹਾ ਲੀਕ ਕਰਦਾ ਹੋਵੇ ਜਾਂ ਕਿਤੋਂ ਵੀ ਲੀਕ ਕਰਦਾ ਹੋਵੇ 4 ਚਮਚੇ ਪਾਣੀ ਚ ਪਾ ਕੇ ਰੇਡੀਏਟਰ ਚ ਪਾ ਦਿਓ ਉਹ ਤੁਹਾਡੀ ਲੀਕੇਜ ਕੁਛ ਸਮੇਂ ਦੇ ਬਾਅਦ ਬੰਦ ਹੋ ਜਾਓਗੇ ਟੈਂਪਰੇਰੀ ਰਿਲੀਫ ਹੈ ਹੈਲਥ ਵੀ ਕਰਾਉਣਾ ਪਾਣੀ ਘੋਲ ਕੇ ਓਹਦੇ ਵਿਚ ਪਾਣੀ ਪਾ ਦਿਓ ਪਾਣੀ ਦੇ ਵਿਚ ਪਾਣੀ ਰੇਡੀਏਟਰ ਦੇ ਵਿਚ
ਅੱਛਾ ਜੀ
ਇਹ ਤੁਹਾਡਾ ਖੈਰ ਸਿੰਪਲ ਕੋਈ ਲੀਕਿੰਗ ਹੈ ਇਹਨੂੰ ਬੰਦ ਕਰ ਦੇਵੇਗੀ
ਅੱਛਾ ਜੀ ਠੀਕ ਆ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਗਿਆਨ ਸਿੰਘ ਜੀ ਜੀ ਬਹੁਤ ਬਹੁਤ ਧੰਨਵਾਦ ਜਿੱਥੇ ਤੱਕ ਗੱਲ ਗੁਰਸੇਵ ਸਿੰਘ ਜੀ ਆਪਣੇ ਗੱਲ ਗਿਆਨ ਸਿੰਘ ਜੀ ਉਹਨਾਂ ਨੇ ਕੀਤੀ ਆ ਇਸ ਮਾਮਲੇ ਦੇ ਉੱਤੇ ਬਈ ਬਿਆਨਬਾਜ਼ੀ ਦੇਣੀ ਵੱਖਰੀ ਗੱਲ ਆ ਹਨਾ ਉਹ ਤਾਂ ਲੋਕਾਂ ਨੂੰ ਭੜਕਾਇਆ ਜਾਂਦਾ ਅੱਜ ਆਹੀ ਨਰਿੰਦਰ ਮੋਦੀ ਹੋਣੀ ਹੁੰਦੇ ਸੀਗੇ ਬਹੁਤ ਕਿਹਾ ਜਾਂਦਾ ਸੀ ਬਈ ਮਨਮੋਹਨ ਸਿੰਘ ਹੋਣੀ ਬੜਾ ਹਲਕੇ ਦੇ ਵਿੱਚ ਪਾਕਿਸਤਾਨ ਨੂੰ ਲੈ ਲੈਂਦੇ ਆ ਤੇ ਹੁਣ ਦੇਖ ਲਓ ਵੀ ਹੁਣ ਵੀ ਤਾਂ ਉਹ 56 ਇੰਚ ਵਾਲੇ ਸੀਨਾ ਆ ਅਜੇ ਤੱਕ ਕੋਈ ਡਿਸਾਈਡ ਨਹੀਂ ਕਰ ਪਾਏ ਗੁਰਦਾਸਪੁਰ ਦਾ ਹਮਲਾ ਹੋਇਆ ਦੀਨਾ ਨਗਰ ਦਾ ਹੋਇਆ ਅਸਲ ਦੇ ਵਿੱਚ ਜਦੋਂ ਤੁਸੀਂ ਤਾਕਤ ਤੁਹਾਡੇ ਹੱਥ ਦੇ ਵਿੱਚ ਆਉਂਦੀ ਹੈ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੋਚਣੀਆਂ ਪੈਂਦੀਆਂ ਗੁਰਸੇਵ ਸਿੰਘ ਜੀ ਤੇ ਪਾਕਿਸਤਾਨ ਦੇ ਕੋਲ ਬਹੁਤ ਜ਼ਿਆਦਾ ਹਥਿਆਰ ਆ ਉਹ ਐਵੇਂ ਮਾੜਾ ਮੋਟਾ ਮੁਲਕ ਨਹੀਂ ਹੈਗਾ ਜੇ ਤੁਸੀਂ ਰਿਸਰਚ ਕਰਕੇ ਦੇਖੋ ਬਹੁਤ ਤਗੜੇ ਤਗੜੇ ਹਥਿਆਰ ਲੈ ਕੇ ਬੈਠਾ ਬਹੁਤ ਮਾਰੂ ਹਥਿਆਰ ਲੈ ਕੇ ਬੈਠਾ ਤੇ ਸਾਨੂੰ ਤਾਂ ਜ਼ਿਆਦਾ ਡਰ ਲੱਗਣਾ ਚਾਹੀਦਾ ਕਿਉਂਕਿ ਰਾਜਸਥਾਨ ਹੋਇਆ ਗੁਜਰਾਤ ਹੋਇਆ ਪੰਜਾਬ ਹੋਇਆ ਜੰਮੂ ਕਸ਼ਮੀਰ ਹੋਇਆ ਇਹ ਸਟੇਟਾਂ ਦਾ ਹੀ ਨੁਕਸਾਨ ਹੋਣਾ ਹਨਾ ਤੇ ਬਾਕੀ ਤਾਂ ਜਿਹੜੇ ਆ ਬਚ ਜਾਣਗੇ ਆਪਾਂ ਨੂੰ ਖਾਸ ਤੌਰ ਤੇ ਜਿੱਥੇ ਇੰਨੀ ਆਬਾਦੀ ਸੰਘਣੀ ਆ ਆਪਣੇ ਪੰਜਾਬੀ ਲੋਕ ਜਿਹੜੇ ਆ ਇਹਨਾਂ ਦਾ ਉਧਰੋਂ ਵੀ ਪੰਜਾਬੀ ਚਾਹੇ ਪਾਕਿਸਤਾਨ ਦੇ ਹੋਣ ਸਭ ਤੋਂ ਪਹਿਲਾਂ ਆਪਣੇ ਲੋਕਾਂ ਦਾ ਨੁਕਸਾਨ ਹੋਣਾ ਜਾਨੀ ਵੀ ਤੇ ਮਾਲੀ ਵੀ ਦੂਜੀ ਗੱਲ ਆ ਕਿ ਦੋਨੋਂ ਦੇਸ਼ ਜਿਹੜੇ ਆ ਅਟੋਮਿਕ ਪਾਵਰਸ ਹੈਗੀਆਂ ਉਹਨਾਂ ਕੋਲ ਤੇ ਅੱਜ ਤਾਂ ਇੱਦਾਂ ਦਾ ਵੀ ਬੰਬ ਇੱਕ ਸਿੱਟਿਆ ਤਾਂ ਤੁਸੀਂ ਸ਼ਹਿਰ ਜਿਹੜਾ ਆ ਮਿੰਟਾਂ ਸਕਿੰਟਾਂ ਵਿੱਚ ਤਬਾਹ ਹੋ ਜਾਂਦਾ ਆ ਇਸ ਕਰਕੇ ਕੋਈ ਵੀ ਦੁਨੀਆਂ ਦੇ ਵਿੱਚ ਮੁਲਕ ਇਹ ਨਹੀਂ ਚਾਹੁੰਦਾ ਕਿ ਆਪਾਂ ਜਿਹੜਾ ਆ ਕਿਸੇ ਦੇ ਨਾਲ ਲੜਾਈ ਲੜੀਏ ਜੇ ਲੜਾਈ ਲੜਨੀ ਹੋਵੇ ਤਾਂ ਕੋਈ ਨਾ ਕੋਈ ਜਿਹੜਾ ਆ ਤਰੀਕਾ ਜਿਹੜਾ ਹੋਰ ਲੱਭ ਲਿਆ ਜਾਂਦਾ ਤਰੀਕੇ ਹੋਰ ਲੋਕਵੇਂ ਢੰਗ ਲੱਭ ਲਏ ਜਾਂਦੇ ਆ ਤੇ ਇਸ ਕਰਕੇ ਇੱਦਾਂ ਗਲਤ ਬਿਆਨੀ ਕਰਨੀ ਇਹ ਸ਼ਾਇਦ ਰਿਲੇਸ਼ਨਸ ਦੇ ਵਿੱਚ ਫਰਕ ਪਾਉਂਦਾ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ
ਬਿਲਕੁਲ ਮੈਨੂੰ ਤਾਂ ਲੱਗਦਾ ਕਿ ਨਾ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਕਿ ਫਿਊਚਰ ਇਹੋ ਜਿਹੀ ਬਿਆਨਬਾਜ਼ੀ ਬੰਦ ਕਰਨ ਤੇ ਦੂਜਾ ਕਿਉਂਕਿ ਇੱਥੇ ਤਾਂ ਸਾਨੂੰ ਖਾਸ ਕਰਕੇ ਪੰਜਾਬੀਆਂ ਨੂੰ ਜਿਵੇਂ ਤੁਸੀਂ ਦੱਸਿਆ ਦਿੱਤਾ ਕਿ ਅਸੀਂ ਜਿਹੜੇ ਬਾਰਡਰ ਨਾਲ ਲੱਗਦੇ ਆ ਨੁਕਸਾਨ ਤਾਂ ਸਾਨੂੰ ਚੱਕਣਾ ਪੈਣਾ ਨਾ ਕਿਉਂ ਪਹਿਲਾਂ ਤੋਂ ਹੀ ਦੇਖ ਲਓ ਸਦੀਆਂ ਤੋਂ ਇਤਿਹਾਸ ਹੀ ਆਪਣਾ ਕਿ ਪੰਜਾਬ ਨੂੰ ਹੀ ਇੱਕੋ ਰਸਤਾ ਸੀਗਾ ਪੰਜਾਬ ਨੂੰ ਹੀ ਨੁਕਸਾਨ ਚੱਕਣਾ ਪਿਆ ਅੱਜ ਤੱਕ ਨਾ ਨੁਕਸਾਨ ਸਹਿੰਦੇ ਆਏ ਇਹਨਾਂ ਜੰਗਾਂ ਦਾ ਪਾਰਟੀਸ਼ਨ ਪੰਜਾਬ ਨੂੰ ਪਰ ਲੜਕੀਆਂ ਕਰਕੇ ਜੰਗ ਲੱਗਦੀ ਵੀ ਆ ਤਾਂ ਮੈਂ ਕਹਿੰਦਾ ਪਿੰਡ ਦੇ ਲੋਕਾਂ ਨੂੰ ਚਾਹੀਦਾ ਕਿ ਵੈਲਕਮ ਕਰਨ ਰਸਤਾ ਅੱਗੇ ਜਾ ਕੇ ਲੜਿਓ
ਆਪਣੇ ਨਾਲ ਸੋਨੀ ਸੈਂਪੀ ਜੀ ਜੁੜ ਗਏ ਸਤਿ ਸ੍ਰੀ ਅਕਾਲ ਸੋਨੀ ਸਾਹਿਬ
ਸਤਿ ਸ੍ਰੀ ਅਕਾਲ ਦਲਜੀਤ ਸਿੰਘ
ਜੀ ਤੇ ਸੋਨੀ ਸਾਹਿਬ ਤੁਸੀਂ ਵੀ ਕਿਤੇ ਬੰਬ ਤੇ ਨਹੀਂ ਲੈ ਕੇ ਆਏ ਕੋਈ ਚਲਾਉਣ ਲਈ ਵੀ ਪਾਕਿਸਤਾਨ ਤੇ ਸਿੱਟਣਾ ਸਿੱਟਣਾ ਅੱਜ
ਨਾ ਨਾ ਜੀ ਨਾ ਨਾ ਬੰਬ ਤਾਂ ਜੀ ਕਾਹਦਾ ਆਪਣੇ ਕੋਲੇ ਤੇ ਆਪਣੇ
ਅੱਛਾ ਜੀ
ਤੇ ਗੱਲ ਹੈਗੀ ਏਦਾਂ ਜੀ ਆਪਣੇ ਅੰਕਲ ਜੀ ਹੁਣੀ ਬੋਲ ਕੇ ਗਏ ਸੀ ਹਨਾ ਦੱਸ ਕੇ ਗਏ ਸੀ ਹਲਦੀ ਬਾਰੇ ਵੀ ਹਲਦੀ ਆ ਜਿਹੜੀ ਪਾ ਕੇ ਹਨਾ ਵੀ ਉਹਦੇ ਚ ਰੇਡੀਏਟਰ ਵਗੈਰਾ ਚ ਉਹਨਾਂ ਦੀ ਗੱਲ ਬਿਲਕੁਲ ਸਹੀ ਆ ਜਿੱਦਾਂ ਕਿ ਹਨਾ ਆਪਾਂ ਹਲਦੀ ਪਾਉਣੇ ਹਨਾ ਹਲਦੀ ਦੇ ਵਿੱਚ ਜਿਹੜੇ ਛੋਟੇ ਛੋਟੇ ਪੱਤੇ ਹੁੰਦੇ ਆ ਜਿਹੜੇ ਬਰੀਕ ਪੱਤੇ ਹੁੰਦੇ ਆ ਉਹ ਹੋਲ ਦੇ ਵਿੱਚ ਜਾ ਕੇ ਸਟੱਕ ਹੋ ਜਾਂਦਾ ਜਿਹਦੇ ਕਰਕੇ ਪਾਣੀ ਜਿਹੜਾ ਲੀਕ ਹੋਣਾ ਉਹ ਬੰਦ ਹੋ ਜਾਂਦਾ ਤੇ ਵਾਕਈ ਇਹ ਕਾਫੀ ਮਤਲਬ ਕਾਮਯਾਬ ਤਰੀਕਾ ਵਾ ਤੇ ਵੈਸੇ ਤਾਂ
ਅੱਛਾ
ਇਹ ਬਹੁਤ ਮਤਲਬ ਪਹਿਲਾਂ ਤਾਂ ਡਰਾਈਵਰ ਡਰੂਵਰ ਦਾ ਵੈਸੇ ਜਰਦੇ ਦੀ ਪੂੜੀ ਖੋਲ ਕੇ ਪਾ ਦਿੰਦੇ ਹੁੰਦੇ ਰੇਡੀਏਟਰ ਜਦੋਂ ਲੀਕ ਕਰਦਾ ਸੀ ਤੇ ਉਹ ਫਿਰ ਪੱਤੇ ਹੁੰਦੇ ਜਿਹੜੇ ਉਹ ਫਸ ਜਾਂਦੇ ਸੀਗੇ
ਅੱਛਾ ਤੇ ਤੁਸੀਂ ਇਹ ਅਜਮਾ ਕੇ ਦੇਖਿਆ ਜਾਣੀ ਤੁਸੀਂ ਇਹ ਜਿਹੜਾ ਨੁਸਖਾ
ਅਜਮਾ ਕੇ ਨੀ ਮੇਰਾ ਯਾਰ ਦੋਸਤ ਸੀਗਾ ਮੁੰਡਾ ਉਹਨਾਂ ਦਾ ਟਰੈਵਲ ਸੀਗਾ ਟਰੈਵਲ ਦਾ ਕੰਮ ਸੀ ਤੇ ਕਈ ਵਾਰੀ ਉਹਨਾਂ ਨਾਲ ਹੋ ਜਾਂਦਾ ਸੀ ਫਿਰ ਅਸੀਂ ਸੁਣਦੇ ਰਹਿੰਦੇ ਸੀ ਮਤਲਬ ਵੀ ਡਰਾਈਵਰਾਂ ਤੋਂ ਵੀ ਇੱਦਾਂ ਕਰਕੇ ਚੱਕਰ ਪੈ ਜਾਏ ਕਿਉਂਕਿ ਇਹਦਾ ਹੱਲ ਕੋਈ ਨੀ ਜੇ ਹੁੰਦਾ ਰੇਡੀਏਟਰ ਲੀਕ ਕਰ ਗਿਆ ਤੁਹਾਨੂੰ ਗੱਡੀ ਖੜਾਉਣੀ ਪੈਣੀ ਆ ਬਾਈ ਚਾਂਸ ਕਈ ਵਾਰੀ ਮੂਵਮੈਂਟ ਨਹੀਂ ਹੁੰਦੀ ਕਢਾਉਣ ਲਈ ਕੋਈ ਡਰਾਈਵਰ ਮਤਲਬ ਕੋਈ ਨਹੀਂ ਹੁੰਦਾ ਆਸੇ ਪਾਸੇ ਮਕੈਨਿਕ ਕੋਈ ਫਿਰ ਆਪਾਂ ਇਹ ਤਰੀਕਾ ਮਤਲਬ ਅਪਣਾ ਸਕਦੇ ਹਾਂ ਵਧੀਆ ਦੱਸ ਕੇ ਗਏ ਨੇ ਅੰਕਲ ਜੀ ਮੈਂ ਇੱਕ ਗੱਲ ਕਰਨੀ ਸੀਗੀ ਜੀ ਵੀ ਜਿੱਦਾਂ ਬੱਸ ਹਨਾ ਪਾਰਟੀ ਆ ਇਹ ਕਿੱਡੀ ਇਹ ਮਤਲਬ ਵੀ ਇੱਕ ਨਿੰਦਣਯੋਗ ਘਟਨਾ ਵਾ ਹਨਾ ਕਿੰਨਾ ਕਿੰਨੇ ਅਫਸੋਸ ਦੀ ਗੱਲ ਆ ਯਾਰ ਜਵਾਕਾਂ ਨੇ ਹਾਲੇ ਕੀ ਦੇਖਿਆ ਸੀ ਆਪਣੀ ਜ਼ਿੰਦਗੀ ਚ ਹਨਾ ਕੁਛ ਨੀ ਮਤਲਬ ਕਿੱਡੀ ਇਹ ਮਾੜੀ ਗੱਲ ਹੋਈ ਆ ਵੀ ਬੱਸ ਚਲੋ ਜੇ ਪੁਲ ਮਾੜਾ ਸੀਗਾ ਤਾਂ ਇਹਨਾਂ ਨੇ ਕਿਉਂ ਨੀ ਬਣਾਇਆ ਹੈਗਾ ਹਨਾ ਕਿੱਡੀ ਕੀ ਗੱਲ ਸੀ ਏਅਰਪੋਰਟ ਬਣਾਈ ਜਾਂਦੇ ਆ ਹਨਾ ਤੇ ਲੋਕਾਂ ਕੋਲ ਪੈਸੇ ਹੈ ਨੀ ਕਿੱਥੋਂ ਬਠਿੰਡੇ ਜਿਹੜਾ ਏਅਰਪੋਰਟ ਬਣਿਆ ਠੀਕ ਆ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਉੱਥੋਂ ਕਿਹਨੇ ਬਠਿੰਡੇ ਕਿਹਨੇ ਜਾਣਾ ਕਿੱਥੇ ਏਅਰਪੋਰਟ ਕੋਲ ਦੱਸੋ ਉਹਦਾ ਕੀ ਲੋੜ ਆ ਉਹਦੀ ਉਹਦੇ ਨਾਲ ਉਹਦਾ ਜਿਹੜੇ ਪੁਲ ਪਾਲ ਜੇ ਸੀਗੇ ਇਹੀ ਠੀਕ ਕਰਾ ਦਿੰਦੇ ਲੋਕਾਂ ਦੀ ਜ਼ਿੰਦਗੀਆਂ ਬਚ ਜਾਂਦੀਆਂ ਇਨਕਮ ਕਿਸੇ ਦੀ 5000 ਤੋਂ ਵੱਧ ਹੈ ਨੀ ਗੀ ਟਿਕਟ ਦੱਸੋ 5000 ਦੀ ਕੌਣ ਲਊਗਾ ਜੀ ਉੱਥੇ ਇਹ ਤਾਂ ਸਾਹਿਬ ਸਰਕਾਰ ਦੀ ਆਪਣੀ ਬੇਵਕੂਫੀਆਂ ਨੇ ਜੀ ਸਹੀ ਪਾਸੇ ਧਿਆਨ ਨਹੀਂ ਦਿੰਦੀ ਗਲਤ ਪਾਸੇ ਪੈਸੇ ਗਰਾਮ ਕਰ ਰਹੇ ਆ ਚਲੋ ਬਾਕੀ ਹੁਣ ਹੋਰ ਕੀ ਕਹਿ ਸਕਦੇ ਆ ਜੀ ਇਹਨਾਂ ਦਾ ਸਰਕਾਰ ਬਦਲੀ ਹੋਊਗੀ ਫੇਰ ਸ਼ਾਇਦ ਮੇ ਬੀ ਕੋਈ ਚੇਂਜਸ ਆ ਜਾਣ ਅਦਰਵਾਈਜ਼ ਤਾਂ ਜੀ ਵੱਖਾ ਹੀ ਆ ਹਨਾ ਮੈਂ ਤਾਂ ਬਹੁਤ ਮਾੜੀ ਜੀ ਰਿਹਾ ਇੱਦਾਂ ਦਾ ਮਾੜੀ ਗੱਲ ਆ ਇਹਨਾਂ ਵਾਸਤੇ
ਜੀ ਜੀ ਤੇ ਬਹੁਤ ਬਹੁਤ ਧੰਨਵਾਦ ਜਿੱਦਾਂ ਤੁਸੀਂ ਸੈਂਪੀ ਸਾਹਿਬ ਤੁਸੀਂ ਕਿਹਾ ਹਨਾ ਵੀ ਉੱਥੇ ਬਠਿੰਡੇ ਕਿਹਨੇ ਉਤਰਨਾ ਬਠਿੰਡੇ ਯਾਰ ਵੱਡਾ ਬਾਦਲ ਫਿਰ ਛੋਟਾ ਬਾਦਲ ਹਰਸਿਮਰਤ ਕੌਰ ਬਾਦਲ ਮਜੀਠੀਆ ਸਾਹਿਬ ਉਹਨਾਂ ਨੇ ਆਉਣਾ ਉੱਥੇ ਆਪਣੇ ਭੈਣ ਨੂੰ ਮਿਲਣ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਹਿਬ ਉਹਨਾਂ ਨੂੰ ਆਉਣਾ ਪੈਂਦਾ ਉੱਥੇ ਜਨਮੇਜਾ ਸਿੰਘ ਸੇਖੋ ਸਾਹਿਬ ਰਿਸ਼ਤੇਦਾਰੀ ਆ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਉੱਥੇ ਜਾਣਾ ਪੈਂਦਾ ਬਹੁਤ ਬੰਦੇ ਆ ਯਾਰ ਉੱਥੇ ਉਤਰਨ ਦੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਬਠਿੰਡਾ ਤਾਂ ਹੱਬ ਆ
ਸਹੀ ਗੱਲ ਅੱਜ ਦੀ ਬੜੀ ਹੋਈ ਆ
ਫਿਰ ਤਾਂ ਦਲੀਪ ਸਿੰਘ ਜੀ ਸਾਰਾ ਕੁਝ ਇਹਨਾਂ ਦੀ ਆਪਣੇ ਲਈ ਹੋ ਗਿਆ ਫਿਰ ਆਪਣਾ ਤਾਂ ਹੱਕੀ ਨੀ ਆਪਣਾ ਤਾਂ ਸੰਵਿਧਾਨ ਆਪਣੇ ਲਈ ਤਾਂ ਹੈ ਹੀ ਨੀ ਫਿਰ ਕੋਈ ਆਪਾਂ ਤਾਂ ਫਿਰ ਜੀਰੋ ਆ ਉੱਥੇ ਹੋਈਏ ਨਾ ਹੋਈਏ ਇੱਕ ਬਰਾਬਰ
ਜੀ
ਹਨਾ
ਹੈ ਵੀ ਏਦਾਂ ਹੀ ਜੀ ਏਦਾਂ ਹੀ ਆ ਤੇ ਹੁਣ ਤੁਸੀਂ ਦੇਖੋ ਉਹਨਾਂ ਦੀਆਂ ਬੱਸਾਂ ਰਾਹ ਜਾਂਦੇ ਬੰਦੇ ਨੂੰ ਕੁਚਲ ਕੇ ਲੰਘ ਜਾਂਦੀਆਂ ਹਨਾ ਏਦੋਂ ਵੱਡਾ ਹੋਰ ਕੀ ਆਪਾਂ ਨੂੰ ਐਗਜ਼ਾਮਪਲ ਮਿਲ ਸਕਦੀ ਆ ਰੋਡਵੇਜ਼ ਦੀਆਂ ਬੱਸਾਂ ਦੇ ਮੂਹਰੇ ਟਾਈਮ ਪਾ ਦਿੱਤਾ ਜਾਂਦਾ ਹਨਾ ਫੇਲ ਕਰਦੇ ਹਾਂਜੀ ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ
ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ ਜਿਵੇਂ ਆ ਕੇਜਰੀਵਾਲ ਵਾਲੀ ਜਿਹੜੀ ਸੀਗੀ ਜਿਵੇਂ ਲੋਕ ਕਹਿ ਰਹੇ ਨੇ ਵੀ ਜਿਵੇਂ ਇੱਕ ਜਲਦੀ ਚੱਲਦੀ ਸੀ ਵੀ ਥੋੜੀ ਜਿਹੀ ਉਹਨਾਂ ਨੇ ਵੱਧ ਛੱਡ ਗਿਆ ਨਾ ਇਸ ਵਾਰੀ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਉਹਦਾ ਰੀਜ਼ਨ ਪਤਾ ਕੀ ਹੈ ਜੀ ਉਹਨਾਂ ਨੂੰ ਛੱਡਣੀ ਪੈਣੀ ਹੈ ਇੰਨੀ ਕੁ ਕਈ ਲੋਕ ਸਮਝਦੇ ਨੇ ਵੀ ਗੱਪ ਮਾਰ ਗਿਆ ਉਹ ਵੀ ਸੀਰ ਬਦਲ ਵਾਲੀ ਕਰ ਗਿਆ ਵੀ ਨਹੀਂ ਕਰ ਸਕਦੇ ਹਨਾ ਵੀ ਉਹ ਏਦਾਂ ਮਾਫ਼ ਵਾਕਈ ਨਹੀਂ ਮਾਫ਼ ਕਰ ਸਕਦੇ ਇੰਨੇ ਲੋਕ ਇੰਨੇ ਕਿਸਾਨਾਂ ਦਾ ਇੰਨੇ 90,000 ਕਰੋੜ ਰੁਪਇਆ ਕਰਜ਼ਾ ਨਹੀਂ ਮਾਫ਼ ਕਰ ਸਕਦੇ ਬਜਟ ਹੀ ਹੈ ਨੀ ਗਾ ਗਵਰਨਮੈਂਟ ਕੋਲ ਇੰਨਾ ਪਰ ਉਹਨਾਂ ਨੂੰ ਵੀ ਉਹਨਾਂ ਨੂੰ ਥੋੜੀ ਬਹੁਤੀ ਗੱਪ ਮਾਰਨੀ ਪੈਣੀ ਹੈ ਲੋਕ ਕਿਉਂਕਿ ਲੋਕ ਇਹ ਚਾਹੁੰਦੇ ਨੇ ਵੀ ਸਾਨੂੰ ਵਧੀਆ ਤੋਂ ਵਧੀਆ ਚੀਜ਼ਾਂ ਸੁਣਨ ਨੂੰ ਮਿਲਣ ਠੀਕ ਆ ਜੇ ਆਪਾਂ ਜੇ ਉਹ ਅੱਜ ਕਹਿ ਦੇਣਗੇ ਵੀ ਨਹੀਂ ਅਸੀਂ ਮਾਫ਼ ਨੀ ਕਰ ਸਕਦੇ ਤਾਂ ਏਦਾਂ ਗੱਲ ਕਰ ਲੈਗੇ ਤਾਂ ਚਾਂਸ ਬਣਦੇ ਆ ਲੋਕਾਂ ਨੇ ਕਿਹੜਾ ਯਾਰ ਇਹਨਾਂ ਨੇ ਕਰਜ਼ੇ ਬਾਰੇ ਤਾਂ ਕੋਈ ਗੱਲ ਹੀ ਨੀ ਕੀਤੀ ਹਨਾ ਤੇ ਫਿਰ ਇਹਨਾਂ ਨੂੰ ਵੋਟਾਂ ਕਾਹਦੇ ਪਾਈਏ ਅਸੀਂ ਇਸ ਕਰਕੇ ਥੋੜੀ ਬਹੁਤੀ ਗੱਪਾਂ ਤਾਂ ਮਾਰਨੀਆਂ ਪੈਂਦੀਆਂ ਨੇ ਇਸ ਕਰਕੇ ਆਪਾਂ ਨੂੰ ਨੈਗੇਟਿਵ ਨਹੀਂ ਆਪਾਂ ਨੂੰ ਪੋਜ਼ਿਟਿਵ ਚ ਵੀ ਰੱਖੀਏ
ਜੀ ਬਹੁਤ 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 ਧੰਨਵਾਦ ਸੈਂਬੀ ਸਾਹਿਬ ਤੇ ਜੀ ਗੁਰਸੇਵਕ ਸੈਂਬੀ ਸਾਹਿਬ ਨੇ ਤਾਂ ਉਹ ਗੱਲ ਕੀਤੀ ਹੈ ਨਾ ਵੀ ਜਿੱਦਾਂ ਨਸ਼ੇ ਵਾਲਾ ਨੀ ਹੁੰਦਾ ਜਦੋਂ ਜ਼ਿਆਦਾ ਨਸ਼ੇ ਛਡਾਊ ਜਿਹੜੇ ਕੇਂਦਰ ਆ ਉਹਨਾਂ ਵਿੱਚ ਮਾਤਰਾ ਫਿਰ ਨਸ਼ਿਆਂ ਦੀ ਹੌਲੀ ਹੌਲੀ ਘਟਾ ਦਿੱਤੀ ਜਾਂਦੀ ਹੈ ਯਾਨੀ ਨਸ਼ੇ ਛਡਾਏ ਨੀ ਜਾਂਦੇ ਨਸ਼ੇ ਘਟਾਏ ਜਾਂਦੇ ਆ ਹਨਾ ਏਦਾਂ ਹੀ ਹੁਣ ਲੋਕੀ ਨਸ਼ੇ ਹੀ ਇੰਨੇ ਦਿੱਤੇ ਆ ਇੰਨੇ ਲਾਰੇ ਲਾਏ ਆ ਹੌਲੀ ਹੌਲੀ ਲਾਰੇ ਲਾ ਲਾ ਕੇ ਜਿਹੜਾ ਉਧਰ ਨੂੰ ਚੱਲਣਾ ਪੈਣਾ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਤੇ ਆਪਣੇ ਚਾਹਲ ਸਾਹਿਬ ਨੇ ਬਹੁਤ ਇੰਟਰਸਟਿੰਗ ਮੈਸੇਜ ਆਪਾਂ ਨੂੰ ਭੇਜਿਆ ਗੁਰਜੀਤ ਸਿੰਘ ਚਾਹਲ ਸਾਹਿਬ ਮੈਲਬੋਰਨ ਤੋਂ ਜੁੜੇ ਆਪਣੇ ਨਾਲ ਉਹ ਕਹਿੰਦੇ ਵੀ ਆਪਾਂ ਗੱਲ ਕੀਤੀ ਸੀ ਚਿਕਨ ਗੁਣੀਆਂ ਦੇ ਬਾਰੇ ਗੱਲ ਕੀਤੀ ਸੀ ਕਹਿੰਦੇ ਵੀ ਤੁਸੀਂ ਨਿੰਮ ਦੇ ਪੱਤਿਆਂ ਦੀ ਗੱਲ ਕੀਤੀ ਆ ਪਰ ਕਿਰਪਾ ਕਰਕੇ ਦੱਸਿਆ ਕਰੋ ਸਰੋਤਿਆਂ ਨੂੰ ਵੀ ਇੰਨੀ ਕੁ ਮਾਤਰਾ ਲਵੋ ਕਹਿੰਦੇ ਵੀ ਇੱਦਾਂ ਨਾ ਹੋਵੇ ਵੀ ਮੇਰੇ ਵਰਗੀ ਨਾ ਹੋ ਜਾਵੇ ਵੀ ਮੈਂ ਕਹਿੰਦੇ ਸਕੂਲ ਚ ਪੜ੍ਹਦਾ ਸੀ ਤੇ ਕਾਫੀ ਦੁਬਲਾ ਪਤਲਾ ਹੁੰਦਾ ਸੀ ਤੇ ਮੇਰੇ ਮਿੱਤਰ ਨੇ ਕਿਹਾ ਵੀ ਤੇਰੇ ਹਨਾ ਪੇਟ ਦੇ ਵਿੱਚ ਕੀੜੇ ਹੋਣੇ ਆ ਤੂੰ ਨਿੰਮ ਦਾ ਪਾਣੀ ਵੇਖ ਕੇ ਪੀ ਕੇ ਦੇਖਿਆ ਕਰ ਪਰ ਉਹਨੇ ਮਾਤਰਾ ਨੀ ਦੱਸੀ ਮੈਨੂੰ ਵੀ ਕਿੰਨੀ ਕਹਿੰਦੇ ਫਿਰ ਮੇਰਾ ਕੀ ਸੀ ਵੀ ਮੈਂ ਕਾਫੀ ਨਿੰਮ ਦੇ ਪੱਤੇ ਤੋੜੇ ਵੀ ਅੱਜ ਸਾਰੇ ਕੀੜੇ ਮਾਰ ਹੀ ਦੇਣੇ ਆ ਪਾਣੀ ਦਾ ਜੱਗ ਭਾਲਿਆ ਤੇ ਉਹਨਾਂ ਵਿੱਚੋਂ ਵੀ ਕਹਿੰਦੇ ਵੀ ਮਾਤਾ ਜੀ ਨੇ ਕਾਫੀ ਜਿਹੜਾ ਪਾਣੀ ਜਿਹੜਾ ਡੋਲ ਦਿੱਤਾ ਤੇ ਇੱਕ ਗਲਾਸ ਰਹਿਣ ਦਿੱਤਾ ਤੇ ਮੈਂ ਉਹ ਪੀ ਲਿਆ ਪੀਣ ਤੋਂ 4 ਘੰਟੇ ਬਾਅਦ ਕਹਿੰਦੇ ਵੀ ਮੇਰੀ ਹਾਲਾਤ ਜਿਹੜੇ ਬਹੁਤ ਖਰਾਬ ਹੋ ਗਏ ਤੇ ਮੈਨੂੰ ਡਾਕਟਰ ਕੋਲ ਲੈ ਕੇ ਜਾਣਾ ਪਿਆ ਸੋ ਕਿਰਪਾ ਕਰਕੇ ਕਹਿੰਦੇ ਵੀ ਕੋਈ ਚੀਜ਼ ਦੀ ਵਰਤੋਂ ਕਰਨੀ ਤਾਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਆ ਕਰੋ
ਬਿਲਕੁਲ 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 ਜੀ ਤੇ ਜਿਹੜੀ ਜਿਹੜੇ ਸੁਝਾਅ ਦਿੱਤੇ ਜਾ ਰਹੇ ਉਹ ਟੈਂਪਰੇਰੀ ਆ ਜਿੱਦਾਂ ਕਿ ਦੱਸਿਆ ਨਾ ਹਲਦੀ ਪਾਣੀ ਉਹਦੇ ਵਿੱਚ ਬਾਕੀ ਡਾਕਟਰ ਕੋਲ ਜਾਣਾ ਮਕੈਨਿਕ ਕੋਲ ਜਾਣਾ ਜ਼ਰੂਰੀ ਆ
ਇਹ ਜ਼ਰੂਰੀ ਆ ਜਿੱਦਾਂ ਤੁਸੀਂ ਕਹੋ ਵੀ ਜਿੱਦਾਂ ਆਪਣੇ ਗਿਆਨ ਸਿੰਘ ਜੀ ਦੱਸ ਕੇ ਗਏ ਆ ਵੀ ਹਲਦੀ ਏਦਾਂ ਪਾ ਲਓ ਫਿਰ ਸੈਂਬੀ ਸਾਹਿਬ ਉਹਨਾਂ ਨੇ ਵੀ ਸ਼ਾਦੀ ਇਹ ਭਰੀ ਆ ਇਦੋਂ ਇਲਾਵਾ ਆਪਣੇ ਨਾਲ ਜਗਤਾਰ ਜੌਹਲ ਸਾਹਿਬ ਵੀ ਜੁੜੇ ਆ ਉਹਨਾਂ ਨੇ ਵੀ ਕਿਹਾ ਵੀ ਹਲਦੀ ਪਾਉਣ ਵਾਲਾ ਫਾਰਮੂਲਾ ਬਿਲਕੁਲ ਠੀਕ ਆ ਬਹੁਤ ਵਾਰੀ ਵਰਤਿਆ ਕਹਿੰਦੇ ਜਗਤਾਰ ਜੌਹਲ ਸਾਹਿਬ ਵੀ ਕਹਿ ਰਹੇ ਆ ਪਰ ਦੋਸਤੋ ਫੇਰ ਉਦੋ ਬਾਅਦ ਦੇ ਵਿੱਚ ਤੁਸੀਂ ਨਵਦੀਪ ਸਿੰਘ AMW ਵਾਲਿਆਂ ਕੋਲ ਜਰੂਰ ਜਾਇਆ ਕਰੋ ਬਾਅਦ ਦੇ ਵਿੱਚ ਵੀ ਫੇਰ ਵੀ ਨਹੀਂ ਤਾਂ ਫਿਰ ਤੁਸੀਂ ਜਿਹੜਾ ਇਲਾਜ ਜਰੂਰ ਕਰਾਓ ਇੱਦਾਂ ਹੀ ਡਾਕਟਰ ਸਾਹਿਬ ਜਿਹੜੇ ਆ ਹਨਾ ਆਪਾਂ ਨੂੰ ਹੁਣ ਹੋਰ ਹਰਮਰ ਏਰੀ ਤੇ ਡਾਕਟਰ ਤਾਂ ਸ਼ਾਇਦ ਕੋਈ ਸਹਾਇਤਾ ਕਰਦਾ ਨਹੀਂ ਤਾਂ ਉਹਨੂੰ ਵੀ ਆਪਾਂ ਭੇਜ ਦੇ ਉਹਨਾਂ ਕੋਲ ਵੀ ਖੈਰ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਇਹ ਜਿਹੜੇ ਸੁਝਾਅ ਆ ਸਾਨੂੰ ਦਿੱਤੇ ਆ ਜਤਿੰਦਰ ਵਾਲੀਆ ਸਾਹਿਬ ਆਪਣੇ ਨਾਲ ਜੁੜੇ ਆ ਕਹਿੰਦੇ ਵੀ ਸਵਰਗ ਵੀ ਤੇਰਾ ਨਰਕ ਵੀ ਤੇਰਾ ਦੋਹਾਂ ਵਿਚਲਾ ਫਰਕ ਵੀ ਤੇਰਾ ਤੂੰ ਹੀ ਡੋਬੇ ਤੂੰ ਹੀ ਤਾਰੇ ਲਾ ਦੇ ਪਾਰ ਕਿਨਾਰੇ ਤੇ ਬਖਸ਼ਣ ਹਾਰਿਆ ਮਿਹਰ ਕਰੀ ਇਸ ਕਰਮਾ ਮਾਰੇ ਤੇ ਕਿਆ ਬਾਤ ਆ ਜੀ
ਵਾਹ ਜੀ ਬਹੁਤ ਖੂਬਸੂਰਤ ਹੈ ਜੀ
ਜੀ ਤੇ ਅੱਗੇ ਆਪਣੇ ਨਾਲ ਜੁੜੇ ਆ ਜੀ ਤਰਸੇਮ ਰਟੌਲ ਸਾਹਿਬ ਤਰਸੇਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਸਾਰਿਆਂ ਨੂੰ ਉਹ ਕਹਿੰਦੇ ਵੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਧਾਰਮਿਕ ਸੌਂਗ ਪਲੇ ਕਰ ਦਿਓ ਕਲਗੀ ਧਰ ਦੇ ਸ਼ੇਰ ਹੰਸ ਰਾਜ ਹੰਸ ਉਹਨਾਂ ਦਾ ਗਾਇਆ ਹੋਇਆ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਕਸ਼ਮੀਰ ਵਿੱਚ ਸ਼ਹੀਦੀ ਜਾਮ ਪੀ ਗਏ ਭਾਵੇਂ ਕੋਈ ਵੀ ਰੈਜੀਮੈਂਟ ਦੇ ਹੋਣ ਤੇ ਸਾਰੇ ਜਿਹੜੇ ਇਹ ਸ਼ੇਰ ਸੀਗੇ ਤਰਸੇਮ ਰਟੌਲ ਪਰਥ ਤੋਂ ਆਪਣੇ ਨਾਲ ਇਹ ਸਾਂਝ ਜਿਹੜੀ ਬਣਾ ਰਹੇ ਬਿਲਕੁਲ ਭਾਜੀ ਰੈਜੀਮੈਂਟ ਤਾਂ ਚਲੋ ਖੈਰ ਉਹ ਤਾਂ ਇੱਕ ਤਰ੍ਹਾਂ ਦਾ ਕਹਿ ਲਓ ਕਿ ਫੌਜ ਬਣਾਉਣ ਦਾ ਇੱਕ ਰੱਖਿਆ ਆ ਕੋਈ ਤਰੀਕੇ ਵਰਤੇ ਗਏ ਆ ਹਨਾ ਗਰੁੱਪ ਬਣਾਏ ਗਏ ਆ ਪਰ ਦੇਸ਼ ਭਗਤੀ ਸਾਰੇ ਰੈਜੀਮੈਂਟ ਦੇ ਵਿੱਚ ਇਹੀ ਆ ਵੀ ਭਾਰਤ ਹਨਾ ਦੇਸ਼ ਭਗਤੀ ਭਾਰਤ ਦੇ ਲਈ ਆ ਸਾਰੇ ਇੰਡੀਆ ਦੇ ਲਈ ਆ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਆਪਣੀ ਰਾਏ ਰੱਖੀ ਆ ਨਿਰਵੈਰ ਸਿੰਘ ਨਵੀਂ ਸਾਹਿਬ ਵਿਨੀਪੈਗ ਤੋਂ ਜੁੜੇ ਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਉਹ ਕਹਿੰਦੇ ਵੀ ਅੰਕਲ ਜੀ ਉਹਨਾਂ ਨੇ ਹਲਦੀ ਵਾਲਾ ਨਕਸ਼ਾ ਨੁਸਖਾ ਬਹੁਤ ਵਧੀਆ ਦੱਸਿਆ ਕਹਿੰਦੇ ਵੀ ਸਾਡੇ ਇੱਥੇ ਕੈਨੇਡਾ ਦੇ ਵਿੱਚ ਬਰਫ਼ ਬਹੁਤ ਪੈਂਦੀ ਆ ਇਸ ਲਈ ਗੱਡੀ ਦੇ ਵਿੱਚ ਇੱਕ ਬੇਲਚਾ ਇੱਕ ਸਨੋ ਕਲੀਨਿੰਗ ਬਰੱਸ਼ ਜ਼ਰੂਰ ਰੱਖਿਆ ਜਾਂਦਾ ਹੁਣ ਕਹਿੰਦੇ ਵੀ ਇੱਕ ਹਲਦੀ ਵਾਲਾ ਡੱਬਾ ਵੀ ਰੱਖਿਆ ਕਰਾਂਗੇ ਧੰਨਵਾਦ ਅੰਕਲ ਜੀ
ਮੈਨੂੰ ਲੱਗਦਾ ਜੀ ਦਲਜੀਤ ਸਿੰਘ ਜੀ ਗੱਡੀ ਫੇਰ ਵੀ ਜੇ ਗਰਮ ਰਹੀ ਤਾਂ ਸਬਜ਼ੀ ਵੀ ਬਣਾ ਲੈਣੀ ਨੀ ਇੰਜਣ ਦੇ ਵਿੱਚ ਹਲਦੀ ਪਾ ਕੇ ਬਾਕੀ ਤੜਕਾ ਤੁੜਕਾ ਵਿੱਚ ਲਾ ਜਿਹੜਾ ਹੁਣ
ਤੜਕੇ ਬਿਲਕੁਲ ਬਿਲਕੁਲ ਵੈਸੇ ਵੀ ਹਲਦੀ ਬਹੁਤ ਲਾਭਕਾਰੀ ਆ ਖਾਸ ਤੌਰ ਤੇ ਦੁੱਧ ਦੇ ਵਿੱਚ ਦੇਖੋ ਉਸ ਦਿਨ ਆਪਾਂ ਗੱਲ ਕੀਤੀ ਇੱਕ ਚਮਚੇ ਤੁਸੀਂ ਪਾ ਕੇ ਹਲਦੀ ਦਾ ਪੀਓ ਇੱਦਾਂ ਨਾ ਹੋਵੇ ਕਿਉਂਕਿ ਰੋਟੀਆਂ ਵੀ ਤੁਸੀਂ ਜੇ ਦੋ ਖਾਂਦੇ ਆ ਤਾਂ ਦੋ ਹੀ ਦੋਸਤੋ ਖਾਓ ਜੇ ਤੁਸੀਂ ਤਿੰਨ ਖਾ ਲੈਂਦੇ ਆ ਉਹ ਤੁਹਾਨੂੰ ਨੁਕਸਾਨ ਕਰੂੰਗੀ ਹਨਾ। ਇਹ ਰੋਟੀ ਦੀ ਮੈਂ ਗੱਲ ਕਰ ਰਿਹਾ, ਪਾਣੀ ਵੀ ਆ, ਪਾਣੀ ਵੈਸੇ ਜ਼ਿਆਦਾ ਤੋਂ ਜ਼ਿਆਦਾ ਪੀਓ, ਪਰ ਪਾਣੀ ਵੀ ਇੰਨਾ ਜ਼ਿਆਦਾ ਨਾ ਹੋ ਜਾਵੇ ਵੀ ਜ਼ਿਆਦਾ ਪਾਣੀ ਹਨਾ, ਪਾਣੀ ਵੀ ਪੀਣਾ ਜ਼ਿਆਦਾ ਤੋਂ ਜ਼ਿਆਦਾ ਚਾਹੀਦਾ ਜਿੰਨਾ ਕੁ ਤੁਹਾਡਾ ਸਿਹਤ ਇਜਾਜ਼ਤ ਦਿੰਦੀ ਆ। ਇਹ ਨੀ ਹੈਗਾ ਵੀ ਟੂਟੀ ਮੂੰਹ ਨੂੰ ਹੀ ਲਾ ਲੈਣੀ ਆ, ਹਨਾ, ਫੇਰ ਨੁਕਸਾਨ ਕਰੂੰਗਾ ਉਹ।
ਬਿਲਕੁਲ
ਆਪਾਂ ਜੀ ਤੇ ਅਗਲੇ ਸਰੋਤਿਆਂ ਦੀ ਵੀ ਆਪਾਂ ਕਾਲ ਲੈ ਲਈਏ। ਅਜੇ ਪਾਲ ਜੀ ਸਵਾਗਤ ਹੈ ਜੀ ਬ੍ਰਿਸਬੇਨ ਤੋਂ।
ਮਕੈਨਿਕਲ ਜਰੂਰ ਜਾਣਾ ਚਾਹੀਦਾ ਵੀ ਉਹ ਪਰਮਾਨੈਂਟ ਹੱਲ ਨੀ ਗਾ, ਉਹ ਇੱਕ ਟੈਂਪਰੇਰੀ ਮਤਲਬ ਕੰਮ ਚੱਲ ਜਾਂਦਾ ਆਪਣਾ। ਹਾਂਜੀ
ਅੱਛਾ ਜੀ ਤੁਸੀਂ ਕਰਕੇ ਦੇਖਿਆ
ਦੂਜਾ ਆਪਾਂ ਜਿਹੜਾ ਉਹ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇੰਡੀਆ ਹਾਂਜੀ ਇੱਥੇ ਨੀ ਇੰਡੀਆ ਯੂਜ਼ ਕੀਤਾ ਜੀ।
ਅੱਛਾ ਅੱਛਾ ਜੀ।
ਔਰ ਇੱਕ ਜੇ ਸਾਈਕਲ ਦੇ ਸਾਈਕਲ ਦੇ ਟਾਇਰ ਦੇ ਵਿੱਚੋਂ ਹਵਾ ਨਿਕਲਦੀ ਹੋਵੇ ਨਾ, ਜਿਹੜੀਆਂ ਮਿਰਚਾਂ ਹੁੰਦੀਆਂ ਲਾਲ ਜਾਂ ਹਰੀਆਂ ਮਿਰਚਾਂ, ਉਹਦੇ ਬੀ ਕੱਢ ਕੇ ਉਹਦੇ ਵਿੱਚ ਉਹਦੇ ਟਿਊਬ ਦੇ ਵਿੱਚ ਬੀ ਪਾ ਕੇ ਫਿਰ ਮਤਲਬ ਤੁਸੀਂ ਹਵਾ ਭਰ ਦੋ, ਉਹ ਬੀ ਉਸ ਜਗ੍ਹਾ ਤੇ ਜਾ ਕੇ ਕਿਤੇ ਨਾ ਕਿਤੇ ਟਿਕ ਜਾਂਦਾ ਜਿਸ ਤੋਂ ਹਵਾ ਨਿਕਲਦੀ ਆ, ਤਾਂ ਟਿਊਬ ਚੋਂ ਹਵਾ ਨਿਕਲਣੀ ਬੰਦ ਹੋ ਜਾਂਦੀ ਆ, ਤੁਹਾਡਾ ਇੱਕ ਵਾਰੀ ਟਾਈਮ ਸਰ ਜਾਂਦਾ ਜੇ ਤੁਹਾਡੇ ਕੋਲ ਪੈਂਚਰ ਲਾਉਣ ਦਾ ਨਹੀਂ ਸਾਧਨ ਹੈਗਾ ਤਾਂ ਮੌਕੇ ਤੇ।
ਕਿਆ ਬਾਤ
ਏਦਾਂ ਹੀ
ਕਿਆ ਬਾਤ
ਹਾਂਜੀ ਹਾਂਜੀ ਏਦਾਂ ਹੀ ਉਹ ਹਲਦੀ ਆ ਵੀ ਉਹ ਹਲਦੀ ਉਹ ਜਿੱਥੋਂ ਲੀਕਿੰਗ ਹੁੰਦੀ ਨਾ ਉੱਥੇ ਇੱਕ ਵਾਰ ਜੰਮ ਜਾਂਦੀ ਆ, ਤੁਹਾਡਾ ਇੱਕ ਵਾਰ ਕੰਮ ਚੱਲ ਜਾਂਦਾ ਹਾਂਜੀ। ਬਸ ਤੁਸੀਂ ਮਕੈਨਿਕ ਪਰਮਾਨੈਂਟ ਹੱਲ ਵਾਸਤੇ
ਜੀ ਠੀਕ ਹੈ। ਤੇ ਆਪਣੇ ਅਜੇਪਾਲ ਸਾਹਿਬ ਆਪਣੇ ਸੈਂਪੀ ਸਾਹਿਬ ਨੇ ਇੱਦਾਂ ਕਿਹਾ ਸੀ, ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਉਦਾਂ ਬੋਲਦੀ, ਕਹਿੰਦੇ ਝੂਠਿਆਂ ਨਾਲ ਇੱਦਾਂ ਵੀ ਕਹਿਤਾ ਵੀ ਫੇਰ ਕਹਿੰਦੇ ਵੀ ਇਹ ਬੋਲਣੇ ਪੈਣੇ ਆ, ਲਾਰੇ ਲੱਪੇ ਲਾਉਣੇ ਪੈਣੇ ਆ, ਲੋਕਾਂ ਨੂੰ ਆਦਤ ਪਈ ਆ ਝੂਠ ਲਾਉਣ ਦੀ।
ਉਹ ਦੇਖੋ ਮੈਂ ਉਹਨਾਂ ਨੇ ਥੋੜੀ ਹੋਰ ਤਰੀਕੇ ਨਾਲ ਕਹੀ, ਪਰ ਮੈਂ ਵੀ ਉਦਣ ਕਿਹਾ ਸੀ ਵੀ ਜੇ ਚਿੱਕੜ ਨੂੰ ਸਾਫ਼ ਕਰਨਾ ਤੇ ਚਿੱਕੜ ਦੇ ਵਿੱਚ ਵੜਨਾ ਪੈਣਾ ਹੈ, ਬਾਹਰ ਜੇ ਬੂਟ ਜਰਾਬਾਂ ਪਾ ਕੇ ਖੜੇ ਰਹੀਏ ਤੇ ਕੁਛ ਨੀ ਹੋਣਾ। ਤੇ ਉਹ ਚਿੱਕੜ ਨੂੰ ਚਿੱਕੜ ਦੇ ਵਿੱਚ ਵੜਨ ਦਾ ਮਤਲਬ ਇਹੀ ਸੀਗਾ ਕਿ ਥੋੜੇ ਬਹੁਤ ਲਾਰੇ ਲਾਉਣੇ ਪੈਣੇ ਆ, ਨਹੀਂ ਤੇ ਉਦਾਂ ਵਿੱਚ ਵੜਿਆ ਹੀ ਨੀ ਜਾਣਾ। ਹਾਂਜੀ
ਬਿਲਕੁਲ, ਖਾਸ ਤੌਰ ਤੇ ਜਿਹੜੀ ਸਵਾਮੀਨਾਥਨ ਰਿਪੋਰਟ ਆ ਉਹਦੇ ਮਾਮਲੇ ਤੇ ਜਿਆਦਾ ਕਿੰਤੂ ਪਰੰਤੂ ਹੋਇਆ ਜਿਹੜੀ ਸਵਾਮੀਨਾਥਨ ਰਿਪੋਰਟ ਲਾਗੂ ਕਰਨ
ਦੀ। ਭਾਈ ਪਤਾ ਗੱਲ ਕੀ, ਚਲੋ ਆਪਾਂ ਜੇ ਪਾਰਟੀਆਂ ਤੋਂ ਬਾਹਰ ਵੀ ਆ ਜਾਈਏ ਨਾ, ਆਪਾਂ ਇੱਕ ਜਸਟ ਇੱਕ ਐਜ਼ ਏ ਨਾਰਮਲ ਇਨਸਾਨ ਆਪਾਂ ਉਹ ਗੱਲ ਕਰੀਏ। ਇੱਕ ਤਾਂ ਜਿਵੇਂ ਜਿਹੜੀ ਕੇਜਰੀਵਾਲ ਸਾਹਿਬ ਦੀ ਇੱਕ ਗੱਲ ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗਦੀ ਆ, ਮੇਰਾ ਪਰਸਨਲ ਵਿਊ ਆ, ਮੈਨੂੰ ਮੈਂ ਨਹੀਂ ਕਹਿੰਦਾ ਕੋਈ ਮੇਰੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਜੇ ਤੁਹਾਡੀ ਨੀਯਤ ਸਾਫ਼ ਹੈ ਨਾ, ਜੇ ਤੁਹਾਡੀ ਨੀਯਤ ਸੱਚੀ ਹੈ ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ, ਕੋਈ ਦੋ ਰਾਏ ਨਹੀਂ ਇਹਦੇ ਵਿੱਚ।
ਹਾਂਜੀ,
ਜਿੰਨਾ ਪੈਸਾ ਅੱਜ ਸਾਡਾ ਕਰਪਸ਼ਨ ਦੇ ਵਿੱਚ ਜਾ ਰਿਹਾ ਹਿੰਦੁਸਤਾਨ ਦੇ ਵਿੱਚ, ਸਾਰੀ ਜੇ ਆਪਾਂ ਗੱਲ ਕਰ ਲਈਏ ਤੇ ਉਹ ਸਾਰਾ ਸਿਸਟਮ ਹੀ ਮਤਲਬ ਉਹਨੇ ਮਤਲਬ ਕੁਚਲ ਰੱਖਿਆ, ਤੇ ਜੇ ਨੀਯਤ ਸਾਫ਼ ਹੈ ਤਾਂ ਬੰਦਾ ਕੁਛ ਨਾ ਕੁਛ ਕਰ ਸਕਦਾ। ਹੁਣ ਜਿਹੜੇ ਕਾਫ਼ੀ ਬੁੱਧੀਜੀਵੀ ਨੇ ਉਹ ਇਹ ਕਹਿੰਦੇ ਆ ਵੀ ਹਾਂ ਗੱਲ ਸਹੀ ਹੈ ਵੀ ਜਿਵੇਂ ਹੁਣ ਬਾਦਲ ਸਾਹਿਬ ਜਿੱਧਰ ਨੂੰ ਜਾਂਦੇ ਆ 50-50 ਗੱਡੀਆਂ ਉਹਨਾਂ ਦੇ ਨਾਲ ਹੈ, ਸੁਖਬੀਰ ਬਾਦਲ ਦੇ ਨਾਲ 50-50, 100-100 ਗੱਡੀਆਂ, ਮਜੀਠੀਆ ਸਾਹਿਬ ਦੇ ਨਾਲ ਨੇ, ਤੇ ਡੀ ਸੀ ਵੀ ਉਹਨਾਂ ਦੇ ਨਾਲ ਤੁਰਿਆ, ਐਸ ਪੀ ਉਹਨਾਂ ਦੇ ਨਾਲ ਤੁਰਿਆ, ਫਲਾਣਾ ਮਹਿਕਮਾ, ਢੀਂਗੜਾ ਮਹਿਕਮਾ, ਵੀ ਇਹਨਾਂ ਸਾਰਿਆਂ ਦੀ ਕੀ ਲੋੜ ਹੈ? ਇੱਕ ਸੀ ਐਮ ਹੈ, ਠੀਕ ਹੈ, ਉਹਨੂੰ ਜਿਹੜੀ ਬਣਦੀ ਸੁਰੱਖਿਆ ਇੱਕ ਅੱਧੀ ਗੱਡੀ ਦਿਓ, ਉਹ ਜਾਵੇ, ਜਿੰਨੇ ਵੀ ਅਫਸਰ ਨੇ ਆਪਦੇ ਆਪਦੇ ਦਫ਼ਤਰਾਂ ਚ ਰਹਿਣ, ਆਪਦੇ ਆਪਦੇ ਏਰੀਏ ਚ ਰਹਿਣ, ਉਹ ਕੰਮ ਕਰਨ, ਤੇ ਜਦੋਂ ਤੁਹਾਨੂੰ ਇੱਕ ਦੂਜੇ ਦੀ ਲੋੜ ਹੈ ਉਹਨਾਂ ਨਾਲ ਫੋਨ ਤੇ ਕੰਟੈਕਟ ਕਰੋ, ਹਨਾ ਭਾਈ ਆਹ ਗੱਲ ਕਿੱਦਾਂ ਜਾਂ ਗੱਲ ਕਿੱਦਾਂ, ਇਹ ਕੀ ਮਤਲਬ ਹੋਇਆ ਵੀ ਜਿੱਧਰ ਨੂੰ ਇੱਕ ਸੀ ਐਮ ਤੁਰਿਆ ਵੀ 100-100 ਗੱਡੀ ਨਾਲ ਹੀ ਤੁਰੀ ਜਾਂਦੀ ਹੈ ਉਹਨਾਂ ਦੇ। ਤੇ ਆ ਹੁਣ ਤੁਸੀਂ ਦੇਖਿਆ ਪਿੱਛੇ ਜਿਹੜੀ ਆਰ ਟੀ ਆਈ ਪਾਈ ਸੀਗੀ ਉਹਨਾਂ ਨੇ, ਤੇ ਵੀ ਸਭ ਨੇ ਉਹ ਉਹਨਾਂ ਨੇ ਸਾਰਿਆਂ ਨੇ ਕਹਿੰਦਾ ਵੀ ਕਿਲੋਮੀਟਰ ਤਾਂ ਇਹਨਾਂ ਦੀ ਗੱਡੀ 30 ਚੱਲਦੀ ਹੈ, ਉਹਦੇ ਇਹਨਾਂ ਨੇ ਤੇਲ ਸ਼ੋਅ ਕਰ ਰੱਖਿਆ 330 ਕਿਲੋਮੀਟਰ ਦਾ, ਗੱਡੀ ਦਾ ਚੱਲ ਰਹੀ ਹੈ 50 ਕਿਲੋਮੀਟਰ ਔਰ ਇਹਨਾਂ ਨੇ ਤੇਲ ਸ਼ੋਅ ਕਰ ਰੱਖਿਆ 550 ਕਿਲੋਮੀਟਰ ਦਾ, ਉਹ ਸਾਰੀ ਸਾਰੀ ਕਰਪਸ਼ਨ ਹੀ ਹੈ ਜੀ।
ਜੀ ਬਿਲਕੁਲ, ਆਪਣੇ ਸ਼ਰਨਜੀਤ ਸਿੰਘ ਜਿਹੜੇ ਮਿਨਿਸਟਰ ਹੈਗੇ ਕੈਬਨਿਟ ਮਿਨਿਸਟਰ, ਉਹਨਾਂ ਤੇ ਮੋਹਾਲੀ ਵੀ ਕਈ 100 ਕਿਲੋਮੀਟਰ ਬਣਾ ਆਇਆ ਚੰਡੀਗੜ੍ਹ ਤੋਂ।
ਹਾਂਜੀ ਉਹ ਦੇਖ ਲੋ ਤੁਸੀਂ। ਹਾਂਜੀ ਤੇ ਉਹ ਕੀ ਸਾਰੇ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਵੀ ਕਰੋੜਾਂ ਰੁਪਿਆ ਉਹ ਤੇਲ ਚ ਹੀ ਫੂਕੀ ਜਾਣ ਡੇ ਨੇ। ਹਾਂਜੀ ਨਹੀਂ ਅਗਰ ਚੇਂਜ ਤਾਂ ਆਊਗਾ। ਹਾਂਜੀ
ਜੀ ਜੀ ਤੇ ਕੋਈ
ਹਰਿਆਣਾ ਜਿਹੜੀ ਵੈਨ ਡਿੱਗੀ ਸੀ ਬੱਚਿਆਂ ਵਾਲੀ।
ਹਾਂਜੀ
ਨਹੀਂ ਉਹ ਜਿਹੜਾ ਅੱਜ ਮੈਂ ਤੁਹਾਨੂੰ ਭੇਜਿਆ ਸੀ ਨਾ, ਉਹ ਤਾਂ ਮੈਂ ਵੈਸੇ ਤੁਹਾਨੂੰ ਤੰਗ ਕਰਨ ਵਾਸਤੇ ਤੇ ਥੋੜਾ ਜਿਹਾ ਫਨ ਕਰਨ ਵਾਸਤੇ ਭੇਜਿਆ ਸੀ।
ਅੱਛਾ ਜੀ ਠੀਕ ਵੈਸੇ ਵਧੀਆ ਸੀ
ਮੈਂ। ਹਾਂਜੀ ਹਾਂਜੀ ਉਹ ਹੈ, ਸੋਰੀ ਥੋੜਾ ਲੰਬਾ ਸੀਗਾ। ਮੈਂ ਉਹ ਗੱਲ ਕਰਦਾ ਸੀ ਜਿਹੜੀ ਵੈਨ ਡਿੱਗੀ ਬੱਚਿਆਂ ਵਾਲੀ।
ਹਾਂਜੀ
ਤੇ ਉਹ ਜਿੱਦਾਂ ਬਹੁਤ ਦੁਖਦਾਈ ਖ਼ਬਰ ਹੈ, ਤਾਂ ਆਪਾਂ ਉਹ ਜਿਵੇਂ ਤੁਸੀਂ ਅਕਸਰ ਉਹ ਸਾਰੀਆਂ ਗੱਲਾਂ ਲਗਭਗ ਕੀਤੀਆਂ ਵੀ ਆਪਾਂ ਪਿਛਲਿਆਂ ਤੋਂ ਕੁਝ ਸਿੱਖਦੇ ਨਹੀਂ ਗੇ, ਤੇ ਪਰ ਉਹਦੇ ਵਿੱਚ ਜਿਹੜਾ ਮੈਂ ਫੋਲਟ ਮੰਨਦਾ ਸੀਗਾ ਉਹ ਸਰਕਾਰਾਂ ਦਾ ਵੀ ਕਸੂਰ ਹੈ ਤੇ ਸਾਡਾ ਵੀ ਕਸੂਰ ਹੈ। ਔਰ ਮੈਨੂੰ ਜਿਹੜੀ ਹਰ ਟਾਈਮ ਜਿਹੜੇ ਮੈਨੂੰ ਇਹ ਗੱਲ ਅਖਰਦੀ ਆ ਨਾ, ਮਤਲਬ ਆਪਣੇ ਇੰਡੀਆ ਦੇ ਬਾਰੇ, ਸਾਡੇ ਸਿਸਟਮ ਦੇ ਬਾਰੇ, ਤੁਸੀਂ ਦੇਖੋ ਹੁਣ ਜਿਹੜਾ ਉੱਥੇ ਪੁਲ ਹੈ, ਜਿਹੜਾ ਉਹ ਪੁਲ ਟੁੱਟਿਆ, ਜਿਹੜੀ ਪੁਲ ਦੇ ਸਾਈਡ ਤੇ ਰੇਲਿੰਗ ਲੱਗੀ ਹੈ, ਮਤਲਬ ਜਿਹੜੀ ਫੈਂਸ ਕਹਿ ਲਓ, ਰੇਲਿੰਗ ਕਹਿ ਲਓ, ਵਾਟ ਐਵਰ ਜੋ ਵੀ ਹੈ, ਉਹ ਦੇਖ ਕੇ ਬੰਦੇ ਨੂੰ ਇੱਕ ਓਦਾਂ ਹੀ ਜੱਜ ਕਰਦਾ ਬੰਦਾ ਯਾਰ ਕਿਆ ਇੱਕ ਨੋਰਮਲ ਜੀ ਪੱਤਰੀ ਜੀ ਲਾਈ ਹੋਈ ਆ ਹਨਾ ਔਰ ਉਹ ਆਲਰੇਡੀ ਟੁੱਟ ਕੇ ਸਾਰੀ ਹੋਈ ਆ ਔਰ ਜਿਹੜਾ ਜਿਹੜਾ ਪੁਲ ਦੇ ਵਿੱਚ ਤੁਹਾਨੂੰ ਸਰੀਆ ਦਿਸ ਰਿਹਾ ਨਾ ਜੇ ਤੁਸੀਂ ਫੋਟੋ ਨੂੰ ਥੋੜਾ ਜਿਹਾ ਵੀ ਹਲਕਾ ਜਿਹਾ ਜੂਮ ਕਰਕੇ ਦੇਖਿਓ ਉਹ ਜਿਹੜਾ ਸਰੀਆ ਜਿਹਦੇ ਨਾਲ ਉਹ ਰੇਲਿੰਗ ਹੋਲਡ ਕੀਤੀ ਹੋਈ ਸੀ ਉਹ ਮਤਲਬ ਬਿਲਕੁਲ ਬਿਲਕੁਲ ਪਤਲਾ ਸਰੀਆ ਜਿਹੜਾ ਆਪਾਂ ਨੋਰਮਲ ਸਰੀਆ ਘਰੇ ਯੂਜ ਕਰਦੇ ਛੋਟੇ ਮੋਟੇ ਕੰਮ ਵਾਸਤੇ ਉੱਥੇ ਉਹਨਾਂ ਨੇ ਯੂਜ ਕੀਤਾ ਜਿੱਥੋਂ ਰੋਜ਼ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਮੰਨ ਲਓ ਟ੍ਰੈਫਿਕ ਟੱਪਦਾ ਆ ਤੇ ਹੁਣ ਆਪਾਂ ਜੇ ਇੱਥੋਂ ਵੇਖੀਏ ਜਿਵੇਂ ਇਹਨਾਂ ਦੇਸ਼ਾਂ 'ਚ ਅਸੀਂ ਰਹਿ ਰਹੇ ਹਾਂ ਵੀ ਸਿਸਟਮ ਇਹਨਾਂ ਦੇਖੋ ਹੁਣ ਆਪਾਂ ਇੱਥੇ ਕਿਸੇ ਵੀ ਪੁਲ ਤੇ ਟੱਪਦੇ ਇਹਨਾਂ ਦੀ ਰੇਲਿੰਗ ਦੇਖੋ ਤੁਸੀਂ ਕਿੰਨੀ ਸਟਰੋਂਗ ਤੇ ਕਿੰਨੀ ਮਜ਼ਬੂਤ ਹੈ ਜਿੱਥੇ ਮਰਜ਼ੀ ਤੁਸੀਂ ਦੇਖ ਲਓ ਗਲੀਆਂ 'ਚ ਇਹਨਾਂ ਨੇ ਪਾਈਪਾਂ ਲਾਈਆਂ ਜਿਹਦੇ ਨਾਲ ਇੱਕ ਛੋਟਾ ਜਿਹਾ ਇਹਨਾਂ ਨੇ ਬੋਰਡ ਹੋਲਡ ਕੀਤਾ ਹੁੰਦਾ ਵੀ ਇੱਥੋਂ ਬੱਚੇ ਲੰਘਣੇ ਸਕੂਲ ਦਾ ਬੱਚਿਆਂ ਦਾ ਜਾਂ ਕੀਪ ਲੈਫਟ ਦਾ ਉਹ ਕਿੰਨੀਆਂ ਸਟਰੋਂਗ ਪਾਈਪਾਂ ਲਾਈਆਂ ਤੇ ਸਾਡੇ ਮਤਲਬ ਜਿਹੜੇ ਪੁਲ ਤੇ ਲੱਗਦੀਆਂ ਪਾਈਪਾਂ ਉਹਦੇ ਕਿੰਨੀਆਂ ਹਲਕੀਆਂ ਤੇ ਸਾਨੂੰ ਇਹ ਮਤਲਬ ਲੋਕਾਂ ਨੂੰ ਵੀ ਅਵੇਅਰ ਹੋਣਾ ਪਊਗਾ ਵੀ ਹੁਣ ਜਦੋਂ ਲੀਡਰ ਆਉਂਦੇ ਆ ਨਾ ਇਹ ਮੁੱਦੇ ਵੀ ਸਾਨੂੰ ਉਠਾਉਣੇ ਚਾਹੀਦੇ ਆ ਮਤਲਬ ਵੀ ਇਹਨਾਂ ਤੇ ਵੀ ਕੋਈ ਧਿਆਨ ਦਿੱਤਾ ਜਾਊਗਾ ਜਾਂ ਨਹੀਂ ਦਿੱਤਾ ਜਾਊਗਾ ਜਿਵੇਂ ਗੁਰਪ੍ਰੀਤ ਘੁੱਗੀ ਜੀ ਇੱਥੇ ਆਏ ਸੀਗੇ ਹੁਣ ਪਿੱਛੇ ਪਰ ਉਹ ਮਸਲਾ ਇਹ ਸੀਗਾ ਕਿ ਉਹ ਰਾਜਨੀਤੀ ਦਾ ਕਰਕੇ ਨੀ ਉਹ ਆਪਦੇ ਸ਼ੋਅ ਕਰਨ ਆਏ ਸੀ ਤੇ ਰਾਜਨੀਤੀ ਦੀ ਕੋਈ ਗੱਲ ਨਹੀਂ ਸੀ ਹੋ ਸਕਦੀ ਤਾਂ ਮੈਂ ਤਾਂ ਉਹਨਾਂ ਨੂੰ ਮਿਲਣਾ ਚਾਹੁੰਦਾ ਸੀਗਾ ਕਿਉਂਕਿ ਉਹ ਗੁਰਪ੍ਰੀਤ ਘੁੱਗੀ ਜੀ ਹਮੇਸ਼ਾ ਗੱਲ ਕਰਦੇ ਕਿ ਮੈਂ ਰੋਡ ਸੇਫਟੀ ਤੇ ਕੰਮ ਕਰਨਾ ਚਾਹੁੰਗਾ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਸੀਗਾ ਵੀ ਭਾਜੀ ਮੈਂ ਕਿਉਂਕਿ ਮੇਰੇ ਕੋਲ ਵਿਜ਼ਨ ਹੈਗਾ ਵੀ ਹਾਂ ਏਦਾਂ ਕੰਮ ਕੀਤਾ ਜਾ ਸਕਦਾ ਅਸੀਂ ਏਦਾਂ ਸੁਧਾਰ ਕਰ ਸਕਦੇ ਤੇ ਮੈਂ ਗੁਰਪ੍ਰੀਤ ਜੀ ਨੂੰ ਇਹ ਪੁੱਛਣਾ ਸੀ ਭਾਜੀ ਵੀ ਕਾਗਜ਼ਾਂ 'ਚ ਕੰਮ ਕਰੋ ਜਾਂ ਰਿਐਲਿਟੀ 'ਚ ਤੁਸੀਂ ਆਹ ਜਿਹੜੀਆਂ ਚੀਜ਼ਾਂ ਇੱਥੇ ਇਹਨਾਂ ਦੇਸ਼ਾਂ 'ਚ ਦੇਖਦੇ ਹੋ ਸਾਰਾ ਵਰਲਡ ਤੁਸੀਂ ਘੁੰਮਿਆ ਵੀ ਕੀ ਸਾਨੂੰ ਕੁਛ ਏਦਾਂ ਦਾ ਉੱਥੇ ਦੇਖਣ ਨੂੰ ਮਿਲੂਗਾ ਜਾਂ ਸਿਰਫ ਇਹ ਕਾਗਜ਼ੀ ਗੱਲਾਂ ਹੀ ਰਹਿ ਜਾਣਗੀਆਂ ਮੈਂ ਈਵਨ ਕਿ ਉਹਨਾਂ ਨੂੰ ਸਵਾਲ ਕਰਨਾ ਸੀ ਪਰ ਉਹ ਮੌਕਾ ਨਹੀਂ ਮਿਲ ਸਕਿਆ ਉਹਨਾਂ ਨੂੰ ਮਿਲਣ ਦਾ ਹਾਂਜੀ ਤਾਂ ਇਹ ਜ਼ਰੂਰਤ ਹੈ ਹੁਣ ਸਾਡੇ ਲੋਕਾਂ ਨੂੰ ਜਦੋਂ ਲੀਡਰ ਪਿੰਡਾਂ 'ਚ ਜਾਣ ਹਾਂਜੀ ਜਿਵੇਂ ਹੁਣ ਕੱਲ੍ਹ ਭਗਵੰਤ ਮਾਨ ਜੀ ਗਏ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਫਸੋਸ ਕੀਤਾ ਪਰ ਜੇ ਉੱਥੇ ਮੈਂ ਹੁੰਦਾ ਜਾਂ ਕੋਈ ਜਾਣਕਾਰ ਹੁੰਦਾ ਤੇ ਇਹ ਗੱਲ ਪੁੱਛੀ ਜਾਂਦੀ ਵੀ ਕੀ ਕਰਨ ਜੇ ਤੁਹਾਡੀ ਸਰਕਾਰ ਆਊਗੀ ਤੇ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਧਿਆਨ ਦਓਗੇ ਜਿਵੇਂ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਇੱਕ ਬੱਸ ਡਿੱਗੀ ਸੀ ਪੁਲ ਵਿੱਚ ਭਾਜੀ ਉਹ ਕਾਫੀ ਵੱਡਾ ਪੁਲ ਹੈ ਨਦੀ ਉਹਦੇ 'ਚ ਬੱਸ ਡਿੱਗੀ ਸੀ ਪਤਾ ਮੇਰੇ ਖਿਆਲ ਸਾਰਿਆਂ ਦੀ ਹੀ ਡੈਥ ਹੋ ਗਈ ਸੀ 2-3 ਸਾਲ ਪਹਿਲਾਂ ਦੀ ਗੱਲ ਹੈ ਤੇ ਉਹਦਾ ਵੀ ਇਹੀ ਕਾਰਨ ਸੀਗਾ ਉਹ ਬਹੁਤ ਵੱਡਾ ਪੁਲ ਹੈ ਮੈਨੂੰ ਹੁਣ ਯਾਦ ਨਹੀਂ ਉਹ ਕਿਹੜਾ ਪੁਲ ਹੈ ਉਹਦੀ ਜਿਹੜੀ ਰੇਲਿੰਗ ਸੀ ਉਹ ਬਿਲਕੁਲ ਮਤਲਬ ਜਿਵੇਂ ਸਿਰ ਦੇ ਵਾਲ ਹੁੰਦੇ ਨਾ ਏਦਾਂ ਦੀ ਉਹਨਾਂ ਨੇ ਉੱਥੇ ਰੇਲਿੰਗ ਲਾਈ ਤੇ ਕਿਆ ਉਹਦੇ ਨਾਲ ਮਤਲਬ ਸਪੋਰਟ ਮਿਲਣੀ ਜਾਂ ਕਿੱਦਾਂ ਸਾਡੇ ਨਾਲ ਇੱਥੇ ਮੈਂ ਛੋਟਾ ਜਿਹਾ ਭਾਜੀ ਇੰਸੀਡੈਂਟ ਸ਼ੇਅਰ ਕਰਦਾ ਅਸੀਂ ਇੱਥੇ ਮੈਂ ਨੌਰਥ ਸਾਈਡ ਰਹਿੰਦਾ ਹੁੰਦਾ ਸੀਗਾ ਤੇ ਆਪਣੇ ਉਹ ਹਾਂਜੀ ਆਪਣੇ ਗੁਰਸੇਵਕ ਭਾਜੀ ਉਹਨਾਂ ਨੂੰ ਜਾਣਦੇ ਹੋਏ ਰਣਦੀਪ ਭਾਜੀ ਤੇ ਸੁੱਖਾ ਭਾਜੀ ਉਹਨਾਂ ਕੋਲ ਬ੍ਰੈਡ ਵਾ ਤੇ ਅਸੀਂ ਉਹਨਾਂ ਦੇ ਘਰੇ ਨਾ ਰੁੱਖ ਵਗੈਰਾ ਵੱਢ ਰਹੇ ਸੀ ਤੇ ਕਾਫੀ ਭਾਰੇ ਸੀਗੇ ਟ੍ਰੀ ਉਹਨਾਂ ਦੇ ਸਾਰੇ ਅਸੀਂ ਕੱਟ ਕੇ ਉਹ ਟਰਾਲਾ ਪੂਰਾ ਲੋਡ ਕਰਕੇ ਉਹ ਪ੍ਰਾਡੋ ਦੇ ਪਿੱਛੇ ਲੈ ਕੇ ਜਾਂਦੇ ਸੀ ਬਰੂਸ ਹਾਈਵੇ ਤੇ ਉਹ ਹੁੱਕ ਟੁੱਟ ਗਈ ਉਹਦੀ ਟਰਾਲੇ ਦੀ ਪਿੱਛੋਂ ਤੇ ਜਿਹੜਾ ਸੰਗਲ ਸੀਗਾ ਸੰਗਲ ਅੜਿਆ ਰਹਿ ਗਿਆ ਤੇ ਹੁੱਕ ਟੁੱਟ ਗਈ ਤੇ ਉਹ ਜਿੱਦਾਂ ਅਨਬੈਲੈਂਸ ਹੋ ਗਈ ਸਾਰੀ ਗੱਡੀ ਮਤਲਬ 80 ਦੀ ਸਪੀਡ ਤੇ ਲੋਡ ਸੀ ਜਾ ਰਹੇ ਸੀਗੇ ਤੇ ਉਹ ਜਿਹੜੀ ਗੱਡੀ ਅਨਬੈਲੈਂਸ ਹੋ ਗਈ ਤੇ ਬਰੂਸ ਹਾਈਵੇ ਤੇ ਜਿਹੜੀਆਂ ਸਾਈਡ ਦੇ ਫੈਂਸ ਲੱਗੀ ਸੀ ਨਾ ਤਾਰਾਂ ਹੁੰਦੀਆਂ ਜਿਹੜੀਆਂ ਤਾਰਾਂ ਆਪਾਂ ਦੇਖਿਆ ਕਈ ਥਾਵਾਂ ਤੇ ਲੱਗੀਆਂ ਹੋਈਆਂ ਉਹ ਤਾਰਾਂ ਦੇ ਵਿੱਚ ਗੱਡੀ ਵੱਜੀ ਔਰ ਇੰਨੀਆਂ ਮਜ਼ਬੂਤ ਤਾਰਾਂ ਦੇਖ ਲਓ ਉਹ 'ਚ ਗੱਡੀ ਵੱਜ ਕੇ ਫਿਰ ਵਾਪਸ ਗੱਡੀ ਹਾਈਵੇ ਤੇ ਆ ਗਈ ਮਤਲਬ ਉੱਥੇ ਗੱਡੀ ਪਲਟ ਗਈ ਬਟ ਉਹ ਤਾਰਾਂ ਨੀ ਟੁੱਟੀਆਂ ਮਤਲਬ ਉਹ ਖੱਡਿਆਂ ਦੇ ਵਿੱਚ ਨਹੀਂ ਗਈ ਗੱਡੀ ਤੇ ਉਹ ਸਾਰੀ ਸੇਫਟੀ ਮਤਲਬ ਉਹ ਫਿਟ ਦਾ ਕਰਕੇ ਹੋਈ ਹਾਂਜੀ ਤੇ ਉੱਥੋਂ ਫਿਰ ਅਸੀਂ ਗਿਆ ਮੈਂ ਕਿਹਾ ਦੇਖ ਲਓ ਯਾਰ ਵੀ ਕਮਾਲ ਹੈ ਵੀ ਵੇਖਣ ਨੂੰ ਤਾਰਾਂ ਲੱਗਦੀਆਂ ਨੋਰਮਲ ਪਰ ਕਿੰਨੀਆਂ ਜ਼ਿਆਦੀਆਂ ਸਟਰੋਂਗ ਨੇ ਪ੍ਰਾਡੋ ਦਾ ਵਜ਼ਨ ਪਲੱਸ ਪਿੱਛੇ ਟ੍ਰੇਲਰ ਸੀਗਾ ਉਹ ਤਾਰਾਂ 'ਚ ਵੱਜਿਆ ਤੇ ਤਾਰਾਂ ਨੇ ਉਹਨਾਂ ਨੂੰ ਵਾਪਸ ਚੁੱਕ ਕੇ ਫਿਰ ਹਾਈਵੇ ਤੇ ਮਾਰਿਆ ਮਤਲਬ ਪਰ ਤਾਰਾਂ ਨੀ ਟੁੱਟੀਆਂ ਉਹ
ਜਰੂਰ ਦੇਖਣੀ ਮੈਂ ਕਹੂੰਗਾ ਦੋਸਤਾਂ ਨੂੰ ਮਦਾਰੀ ਜਿਹੜੀ ਮੂਵੀ ਆਈ ਸੀ ਇਰਫਾਨ ਖਾਨ ਦੀ ਬਹੁਤ ਵਧੀਆ ਮੂਵੀ ਉਹਦੇ ਇਹੀ ਦਿਖਾਇਆ ਗਿਆ ਵੀ ਕਿੱਥੇ ਤੱਕ ਕਰਪਸ਼ਨ ਹੈ ਹਨਾ ਤੇ ਉਹ ਹਰ ਪਾਸੇ ਹੀ ਆ ਇਹ ਹੁਣ ਜਿਹੜੀਆਂ ਤੁਸੀਂ ਗੱਲ ਕੀਤੀਆਂ ਪੱਤੀਆਂ ਹਨਾ ਤੇ ਹਾਂਜੀ ਤੇ ਖੈਰ ਬਹੁਤ ਬਹੁਤ ਧੰਨਵਾਦ ਆ ਤੇ ਤੁਸੀਂ ਗੱਲਾਂ ਜਿਹੜੀ ਆਪਣੇ ਜੀਵਨ ਦੀਆਂ ਸ਼ੇਅਰ ਕੀਤੀਆਂ ਤੇ ਹਰਿਆਣਵੀ ਚ ਕੁਛ ਕਹਿਣਾ ਤਾਂ ਕਹਿ ਦੋ
ਨਹੀਂ ਹੁਣ ਅੱਜ ਥੈਂਕ ਯੂ ਅੱਜ ਬੱਚਿਆਂ ਦਾ ਕਰਕੇ ਨਾ ਉਹ ਦਿਲ ਜਿਹਾ ਉਦਾਸ ਜਿਹਾ ਸੀਗਾ ਯਾਰ ਵੀ ਕਿਦਾਂ ਸਾਡਾ ਢਾਂਚਾ ਸੁਧਰੂਗਾ ਤੇ ਕਿੱਦਾਂ ਹਾਂਜੀ
ਜੀ ਚਲੋ ਖੈਰ ਬਹੁਤ ਬਹੁਤ ਧੰਨਵਾਦ ਜੀ ਅਜੇ ਪਾਲ ਜੀ ਤੁਸੀਂ ਦੱਸੀਆਂ ਤੇ ਹਾਂਜੀ ਜੀ ਤੇ ਅੱਗੇ ਆਪਣੇ ਨਾਲ ਗੁਰਸੇਵ ਸਿੰਘ ਜੀ ਜਸਵਿੰਦਰ ਸਿੰਘ ਜੀ ਜੁੜੇ ਆ ਉਹਨਾਂ ਨੇ ਆਪਣੇ ਨਾਲ ਵਿਚਾਰ ਸਾਂਝੇ ਕੀਤੇ ਕਹਿੰਦੇ ਵੀ ਪੰਜਾਬ ਹਮੇਸ਼ਾ ਹੀ ਜੰਗਾਂ ਦਾ ਅਖਾੜਾ ਰਿਹਾ ਹੈ ਜਿਸ ਵੀ ਵਿਦੇਸ਼ੀ ਤਾਕਤਾਂ ਨੇ ਜਦ ਵੀ ਹਮਲਾ ਕੀਤਾ ਰਸਤਾ ਇੱਕ ਹੀ ਸੀ ਪੰਜਾਬ ਦਾ ਇਲਾਕਾ ਪੰਜਾਬੀਆਂ ਦੇ ਘਰ ਤਬਾਹ ਹੋਏ ਸਰਹੱਦੀ ਬੈਠੇ ਲੋਕਾਂ ਨੂੰ ਘਰ ਬਾਹਰ ਤੇ ਮਾਲ ਡੰਗਰ ਛੱਡ ਕੂਚ ਕਰਨਾ ਪਿਆ ਕੁਝ ਕੁ ਦਹਾਕਿਆਂ ਬਾਅਦ ਸਾਨੂੰ ਹਮੇਸ਼ਾ ਮਾਰ ਝੱਲਣੀ ਪੈਂਦੀ ਹੈ ਪਰ ਅਸੀਂ ਸਰੜੀ ਲੋਕ ਫਿਰ ਮਿਹਨਤਕਾਰ ਫਿਰ ਉੱਠ ਖੜਦੇ ਹਾਂ ਤੇ ਸਭ ਤੋਂ ਮੋਹਰੀ ਵੰਡ ਦੀ ਤਾਂਘ ਹਮੇਸ਼ਾ ਦੋਹਾਂ ਮੁਲਕਾਂ ਦੀ ਜੰਗ ਹੋਣ ਦੇ ਬੱਦਲ ਫਿਰ ਮੰਡਦੇ ਹਨ। ਜੇਕਰ ਇਵੇਂ ਹੁੰਦਾ ਹੈ ਤਾਂ ਪੰਜਾਬ ਫਿਰ ਹਾਕੇ ਪਿੱਛੋਂ ਡਿੱਗ ਜਾਵੇਗਾ। ਪੰਜਾਬ ਬੰਬ ਇਹ ਨਹੀਂ ਦੇਖਦੇ ਕਿ ਇਹ ਕੌਮ ਚੰਗੀ ਹੈ ਜਾਂ ਮੰਦੀ ਹੈ। ਜੀ ਜਿਹੜੇ ਫੂਕ ਫੂਕ ਨਾਰੇ ਲਗਾ ਰਹੇ ਹਨ ਇਵੇਂ ਕਰ ਦਿਓ ਉਵੇਂ ਕਰ ਦਿਓ, ਪਹਿਲਾਂ ਉਹ ਆਪਣੇ ਜੱਦੀ ਘਰ ਬਾਹਰ ਅਤੇ ਜੱਦੀ ਘਰ ਬਾਹਰ ਤੇ ਕੰਮ ਕਰ ਛੱਡ 10 ਦਿਨ ਕਿਤੇ ਹੋਰ ਜਾ ਕੇ ਬੈਠ ਕੇ ਦੇਖਣ, ਆਪਣੇ ਬੱਚਿਆਂ ਨੂੰ ਸਕੂਲ ਛਡਾ ਕੇ ਦੇਖਣ, ਰੋਟੀ ਤੋਂ ਮਥਾਜ ਹੋ ਕੇ ਦੱਸਣ, ਜਾਂ ਫਿਰ ਅੱਗੇ ਆ ਕੇ ਗੋਲੀਆਂ ਖਾਣ ਦੀ ਹਿੰਮਤ ਰੱਖਣ। ਫਿਰ ਪੁੱਛਾਂਗੇ ਕਿ ਜੰਗ ਚਾਹੀਦੀ ਆ ਕਿ ਨਹੀਂ। ਵੀਰ ਸਿੰਘ ਰੰਧਾਵਾ ਹੁਣਾਂ ਦਾ ਉਹਨਾਂ ਨੇ ਭੇਜਿਆ ਇਹ ਲਿਖਿਆ ਹੋਇਆ। ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੀ,
ਬਹੁਤ ਖੂਬਸੂਰਤ, ਸਹੀ ਗੱਲ ਹੈ ਜੀ। ਤੇ ਵੈਸੇ ਵੀ ਮੈਂ ਚਲੋ ਗੱਲ ਕਰਦੇ ਜੋ ਪਹਿਲਾਂ ਸੋਨੀ ਸੈਮੀ ਦੀ ਕਾਲ ਤੋਂ ਬਾਅਦ ਆਪਣੀ ਗੱਲ ਨਹੀਂ ਹੋਈ, ਤੇ ਮੈਨੂੰ ਲੱਗਦਾ ਚਲੋ ਏਅਰਪੋਰਟਸ ਦੇ ਦੋਏ ਨੂੰ ਰੋਕਣ ਨਾਲੋਂ ਜੇ ਹੁਣ ਜੰਗ ਦੀ ਗੱਲ ਚੱਲਦੀ ਹੈ, ਜੰਗ ਦਾ ਤਾਂ ਨੁਕਸਾਨ ਨੁਕਸਾਨ ਹੀ ਹੈ ਨਾ। ਤੇ ਮੈਂ ਪੜ੍ਹ ਰਿਹਾ ਸੀਗਾ ਤੇ ਸੁਣਨ ਚ ਵੀ ਆਈ ਸੀ ਖਬਰ ਤੋਂ, ਤੇ ਜਦੋਂ ਆਪਾਂ ਪਰਮਾਣੂ ਦਾ ਕਰਦੇ ਹਾਂ ਪ੍ਰੀਖਣ ਕਰਦੇ ਹਾਂ ਨਾ, ਘੱਟੋ ਘੱਟ 20,000 ਕਰੋੜ ਤੱਕ ਦਾ ਖਰਚਾ ਆ ਜਾਂਦਾ ਜੋ ਪਰਮਾਣੂ ਪ੍ਰੀਖਣ ਕੀਤਾ ਸੀ ਰਾਜਸਥਾਨ ਦੇ ਵਿੱਚ। ਮੈਨੂੰ ਲੱਗਦਾ ਉਹਦਾ ਨੁਕਸਾਨ ਨੁਕਸਾਨ ਹੀ ਆ ਬਿਲਕੁਲ, ਹਨਾ, ਕਿ ਅਸੀਂ ਕਿਸੇ ਮੁਲਕ ਤੇ ਸਿੱਟਾਂਗੇ ਆਪਣੇ ਕੱਲ ਕਿਹਾ ਜੀ ਉਹਨੇ ਮਾਰਤਾ ਸੀ, ਮਾਰਤਾ ਕਹਾਣੀ ਖਤਮ ਹੋ ਗਈ ਨਾ। ਤੇ ਮੈਨੂੰ ਲੱਗਦਾ ਕਿ ਉੱਥੋਂ ਪੈਸੇ ਬਚਾ ਕੇ ਉਹ ਡਿਵੈਲਪਮੈਂਟ ਤੇ ਲਾਉਣੇ ਚਾਹੀਦੇ ਆ। ਤੇ ਚਲੋ ਅਗਲੀ ਗੱਲਬਾਤ ਪਹਿਲਾਂ ਅਸੀਂ ਕਾਲ ਲੈਂਦੇ ਜਾਈਏ ਜੀ।
ਹਾਂਜੀ, ਤੇ ਆਪਣੇ ਨਾਲ ਸੋਨੀ ਜੀ ਸ਼ਾਇਦ ਫੇਰ ਜੁੜੇ ਆ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਬਲਜੀਤ ਸਿੰਘ ਜੀ, ਮਾਫ ਕਰਨਾ ਮੈਂ ਦੂਰੀ ਵਾਰੀ ਕਾਲ ਕਰ ਲਈ ਜੀ। ਬਾਈ ਆਪਣੇ ਬਾਈ ਜੀ ਹੁਣੀ ਹੁਣੀ ਗੱਲ ਕਰਕੇ ਗਏ ਨੇ ਕਰਪਸ਼ਨ ਦੀ, ਮੈਂ ਸਿਰਫ ਉਹਦੇ ਤੇ 2 ਮਿੰਟ ਲੈਣੇ ਆ ਜੀ ਤੁਹਾਡੇ। ਮੈਂ ਇੱਕ ਚੀਜ਼ ਦਾ ਵੇਰਵਾ ਪਾਉਣਾ ਚਾਹੁੰਦਾ ਕਿਸੇ ਦਾ
ਜੀ।
ਆਪਣੇ ਆਪਣੇ ਅੰਮ੍ਰਿਤਸਰ, ਆਪਣੇ ਅੰਮ੍ਰਿਤਸਰ ਸਿਟੀ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਦੇ ਕੋਲੇ ਇੱਕ ਇਹਨਾਂ ਦਾ ਸਰਾਂ ਬਣ ਰਹੀ ਸੀਗੀ ਜੀ। ਸਰਾਂ ਬਣਾ ਰਹੇ ਨੇ ਆਪਣੇ ਅਕਾਲੀ ਦਲ ਵਾਲੇ, ਸ਼੍ਰੋਮਣੀ ਅਕਾਲੀ ਦਲ, ਠੀਕ ਹੈ ਜੀ। ਤੇ ਉਹ ਪ੍ਰੋਜੈਕਟ ਸੀਗਾ ਤਕਰੀਬਨ 4.5 ਕਰੋੜ ਦਾ ਪ੍ਰੋਜੈਕਟ ਸੀਗਾ, ਉਹ 4-5 ਕਰੋੜ ਦਾ ਉਹਨਾਂ ਦਾ ਬਜਟ ਸੀਗਾ ਵੀ ਅਸੀਂ ਇੱਕ ਸਰਾਂ ਬਣਾਉਣੀ ਆ ਵੀ ਜਿਹਦੇ ਵਿੱਚ ਲੋਕ ਵੀ ਜਿਹੜੇ NRI ਆਉਂਦੇ ਨੇ ਜਾਂ ਹੋਰ ਆਉਂਦੇ ਨੇ ਉਹ ਠਹਿਰਨਗੇ ਉੱਥੇ, ਠੀਕ ਹੈ ਜੀ। ਹੋ ਸਕਦਾ ਮੇਰੀ ਇਹ ਕੈਲਕੂਲੇਸ਼ਨ ਦੇ ਵਿੱਚ ਥੋੜਾ ਜਿਹਾ ਉਹ ਹੋਵੇ, ਪਰ ਸੀਨ ਇੱਦਾਂ ਹੀ ਹੋਇਆ ਸਾਰਾ, ਹਨਾ ਉੱਥੇ। ਤੇ ਬਾਅਦ ਚ ਕੀ ਕੀਤਾ ਉਹਨਾਂ ਨੇ ਵੀ ਜਦੋਂ ਜਦੋਂ ਉਹ ਸਰਾਂ ਬਣ ਗਈ, ਹੁਣ ਸਰਾਂ ਤਾਂ ਇੱਕ ਨੋਰਮਲ ਹੁੰਦੀ ਆ ਵੀ ਹਾਂਜੀ ਕਮਰੇ ਬਣਾਤੇ ਜੀ, ਉੱਥੇ ਹਰ ਤਰ੍ਹਾਂ ਦਾ ਬੰਦਾ ਚਾਹੇ ਅਮੀਰ ਆ ਚਾਹੇ ਗਰੀਬ ਆ ਉਹ ਆ ਕੇ ਉੱਥੇ, ਮਤਲਬ ਵੀ ਲੋਕਲ ਹੋਵੇ ਚਾਹੇ NRI ਹੋਵੇ ਜਾ ਕੇ ਰਹਿ ਸਕੇ, ਹਨਾ। ਪਰ ਜਿਹੜੀ ਸਰਾਂ ਬਣ ਰਹੀ ਆ ਉਹਦਾ ਬਜਟ ਆਪਣੇ 4-5 ਕਰੋੜ ਤੋਂ ਹਿੱਲ ਕੇ 65 ਕਰੋੜ ਤੱਕ ਦਾ ਹੋ ਚੁੱਕਿਆ, ਹੁਣ 65 ਕਰੋੜ ਤੋਂ ਉੱਤੇ ਲੱਗ ਚੁੱਕਿਆ ਵਾ, ਠੀਕ ਹੈ ਜੀ। ਹੁਣ ਤੁਸੀਂ ਇੱਕ ਬੈਡਰੂਮ ਜਿਹੜਾ ਉੱਥੇ ਤਿਆਰ ਕੀਤਾ ਜਾ ਰਿਹਾ ਵਾ ਉਹਦੇ ਵਿੱਚ 5 ਲੱਖ ਰੁਪਏ ਦਾ ਫਰਨੀਚਰ ਪਾਇਆ ਜਾ ਰਿਹਾ, ਠੀਕ ਹੈ ਜੀ। ਤੇ ਉਹਦੇ ਵਿੱਚ ਹੁਣ ਜਿਹੜੀ ਸਰਾਂ ਹੁੰਦੀ ਆ, ਸਰਾਂ ਦੇ ਵਿੱਚ ਤਾਂ ਇਹ ਹੁੰਦਾ ਵੀ ਜਿਹੜਾ ਲੰਗਰ ਆ ਵੀ ਲੰਗਰ ਛਕਿਆ ਬੰਦੇ ਨੇ ਸਰਾਂ ਚ ਆ ਕੇ ਰੈਸਟ ਕੀਤੀ, ਠੀਕ ਹੈ ਜੀ। ਤੇ ਇਹਦੇ ਵਿੱਚ ਇੱਕ ਸਪੈਸ਼ਲ ਕਿਚਨ ਬਣਾਈ ਜਾ ਰਹੀ ਹੈ ਜਿਹਦਾ ਸਾਰਾ ਸਮਾਨ ਉਹਨਾਂ ਨੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਟਲੀ ਤੋਂ ਮੰਗਾਇਆ, ਠੀਕ ਹੈ ਜੀ। ਤੇ ਜਿਹੜਾ ਫਰਨੀਚਰ ਆ ਉਹ ਸਾਰਾ ਇਹਨਾਂ ਨੇ ਚਾਈਨਾ ਤੋਂ ਬਾਏ ਕੀਤਾ, ਸਪੈਸ਼ਲ ਚਾਈਨਾ ਗਏ। ਤੇ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਹੁਣ ਕਰਤਾਰਪੁਰ ਆ, ਕਰਤਾਰਪੁਰ ਲੱਕੜੀ ਦਾ ਗੜ੍ਹ ਆ ਜੀ ਪੂਰਾ ਮੰਨਿਆ ਜਾਂਦਾ, ਜਿੰਨਾ ਫਰਨੀਚਰ ਜਿੰਨੀ ਲੱਕੜ ਕਰਤਾਰਪੁਰ ਚ ਪਈ ਆ ਉੱਥੇ ਉਨੀ ਕਿਤੇ ਹੈ ਹੀ ਨੀ ਮੇਰੇ ਹਿਸਾਬ ਨਾਲ, ਕਿ ਨਹੀਂ ਵੀ ਹੁਣ ਹੁਣ ਇਹਨਾਂ ਨੂੰ ਵੀ ਇੰਡੀਆ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੀ ਨੀ ਮਿਲਿਆ ਮਹਾਰਾਜ ਵੀ ਜਿਹਨੂੰ ਜਿਹੜਾ ਕਿ ਫਰਨੀਚਰ ਦਾ ਕੰਮ ਜਾਂ ਕੋਈ ਹੋਰ ਏਦਾਂ ਦਾ ਜਿਹੜਾ ਇਹਨਾਂ ਨੇ ਇਟਲੀ ਤੋਂ ਮੰਗਾਇਆ, ਇਹਨਾਂ ਨੂੰ ਇੰਨਾ ਸਮਾਨ ਹੀ ਨੀ ਮਿਲਿਆ ਇੰਡੀਆ ਦੇ ਵਿੱਚੋਂ ਕਿਤੋਂ। ਕਿੰਨੇ ਲੋਕਾਂ ਦੇ ਇਹਨਾਂ ਨੇ ਇੱਕ ਉਹ ਖੋਲਿਆ ਇੱਕ ਤਰ੍ਹਾਂ ਨਾਲ ਵੀ ਚੱਲ ਪਹਿਲਾਂ ਤਾਂ 4-5 ਕਰੋੜ ਤੋਂ ਪ੍ਰੋਜੈਕਟ ਚੱਕ ਕੇ ਉਹ 65 ਕਰੋੜ ਤੱਕ ਲੈ ਗਏ ਜੀ। ਪਹਿਲੀ ਗੱਲ ਤਾਂ ਸਰਾਂ ਇੰਨੀ ਮਹਿੰਗੀ ਬਣਾ ਕੇ ਇਹਨਾਂ ਨੇ, ਹੁਣ ਤੁਸੀਂ ਸਿੱਧਾ ਹਿਸਾਬ ਲਾ ਲਓ ਵੀ ਇਹ ਲੋਕਾਂ ਵਾਸਤੇ ਕਿ ਇਹਨਾਂ ਦੇ ਆਪਣੇ ਵਾਸਤੇ ਆ। 5 ਲੱਖ ਰੁਪਏ ਦਾ ਫਰਨੀਚਰ ਸਿਰਫ ਇੱਕ ਬੈਡਰੂਮ ਦੇ ਵਿੱਚ ਮਾਇਨਰ ਹੁੰਦਾ ਜੀ
ਜੀ
ਜੀ।
ਫਿਰ
ਏਅਰਪੋਰਟ
ਜਿਹੜਾ ਹੁਣ ਬਠਿੰਡੇ ਤੋਂ ਏਅਰਪੋਰਟ ਤੇ ਜਿਹਨਾਂ ਨੇ ਬੰਦਿਆਂ ਨੇ ਉਹਨਾਂ ਨੇ ਪਲੇਨ ਚਲਾ ਲਿਆ ਆਪਣੇ ਲਈ, ਉਹਨਾਂ ਲਈ ਹੁਣ ਰਹਿਣ ਲਈ ਵੀ ਤਾਂ ਵਧੀਆ ਹੋਣਾ ਚਾਹੀਦਾ, ਹਨਾ।
ਵਾਹ ਵਾਹ, ਸਹੀ ਗੱਲ ਆ, ਤਾਂ ਤੁਸੀਂ ਸਹੀ ਗੱਲ ਫੜੀ ਆ ਬਿਲਕੁਲ। ਪਰ ਹੈਰਾਨੀਜਨਕ ਹੈਰਾਨੀ ਆਉਂਦੀ ਆ ਜੀ, ਮਤਲਬ ਆ ਤਾਂ ਬਿਲਕੁਲ ਹੀ ਟੋਟ ਇੱਕ ਤੁਸੀਂ ਦੇਖੋ ਲੱਕੜ ਦਾ ਸਾਰਾ ਆਪਣੇ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਤੇ ਲੱਕੜ ਹੀ ਨਹੀਂ ਮਿਲੀ, ਇਹਨਾਂ ਦੇ ਹਿਸਾਬ ਨਾਲ ਇੰਡੀਆ ਦੇ ਵਿੱਚ ਇਹੋ ਜਿਹਾ ਕੋਈ ਬੰਦਾ ਨਹੀਂ ਜਿਹੜਾ ਇਹਨਾਂ ਨੂੰ ਫਰਨੀਚਰ ਬਣਾ ਕੇ ਦੇ ਸਕੇ, ਠੀਕ ਹੈ ਨਾ। ਆਪਣੀ ਇਨਵੈਸਟਮੈਂਟ ਕਿੰਨਾ ਪੈਸਾ ਉਹ ਸਾਰਾ ਇਹਨਾਂ ਨੇ ਲੋਕਾਂ ਨੂੰ ਬਾਹਰਲੇ ਮੁਲਕਾਂ ਨੂੰ ਦੇਤਾ, ਆਪਣੇ ਆਪਣੀ ਕੰਟਰੀ ਚ ਕਿਸੇ ਨੂੰ ਰੁਜ਼ਗਾਰ ਦੇਣ ਦਾ ਸੋਚਿਆ ਨੀ ਇਹਨਾਂ ਨੇ, ਦੇ ਲੋ
ਜੀ।
ਲਾਹਨਤ ਵਾਲੀ ਗੱਲ ਹੈ।
ਬਹੁਤ ਬਹੁਤ ਧੰਨਵਾਦ ਜੀ। ਸੋਨੀ ਸਾਹਿਬ ਹਾਂਜੀ ਬਹੁਤ ਧੰਨਵਾਦ ਤੁਸੀਂ ਸਾਂਝੇ ਮੁੱਦੇ ਤੇ ਬਣਾਈ ਆ। ਬਚਿੱਤਰ ਮੌੜ ਭੁੱਲਰ ਸਾਹਿਬ ਫਿਰੋਜ਼ਪੁਰ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਕਿਹਾ ਕਹਿੰਦੇ ਬਾਦਲ ਸਰਕਾਰ ਦੀ ਪਹਿਲੀ ਪਾਣੀ ਵਾਲੀ ਬੱਸ ਲਹਿਰਾ ਗਾਗਾ ਵਿਖੇ ਪਹੁੰਚ ਗਈ ਆ, ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਪਾਣੀ ਦੇ ਵਿੱਚ ਡੁੱਬੀ ਹੋਈ ਆ ਵੈਸੇ ਮੀਂਹ ਦੇ ਵਿੱਚ। ਗੁਰਸੇਵ ਸਿੰਘ ਜੀ ਇੱਦਾਂ ਨਾ ਕਿਉਂਕਿ ਸੱਚੀ ਚਲਾਤੀ ਆ, ਮੀਂਹ ਦੇ ਵਿੱਚ ਡੁੱਬ ਗਈ ਆ ਬੱਸ, ਉਹਦੀ ਜਿਹੜੀ ਆ ਫੋਟੋ ਉਹਨਾਂ ਨੇ ਭੇਜੀ ਆ। ਤੇ ਆਪਣੇ ਨਾਲ ਗੁਰਪ੍ਰੀਤ ਗਿੱਲ ਜੀ ਜੁੜ ਚੁੱਕੇ ਆ ਕੈਨਬਰਾ ਤੋਂ, ਪੁੱਛਦੇ ਆ ਆਮ ਆਦਮੀ ਪਾਰਟੀ ਦੇ ਬਾਰੇ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਭਾਜੀ, ਦੋਵੇਂ ਵੀਰਾਂ ਨੂੰ ਸਤਿ ਸ੍ਰੀ ਅਕਾਲ।
ਕੀ ਹਾਲ ਚਾਲ?
ਦੇਖੋ ਜੀ ਆਮ ਆਦਮੀ ਪਾਰਟੀ ਬਸ ਵਧੀਆ ਜੀ, ਬਹੁਤ ਵਧੀਆ ਬਹੁਤ ਵਧੀਆ। ਮੈਂ ਇੱਥੇ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਤਾਂ ਪਤਾ ਨੀ ਆਉਣਾ ਕਿ ਨਹੀਂ ਆਉਣਾ ਪੰਜਾਬ ਦੇ ਵਿੱਚ, ਕਿਉਂਕਿ ਸਾਡੇ ਜਿਹੜੇ ਹੁੰਦੇ ਨਾ ਵੀ ਆਪਣੇ ਪਰਸਨਲ ਜਿਹੜੇ ਪ੍ਰੈਫਰੈਂਸਿਸ ਹੈ, ਮੈਨੂੰ ਮੇਰੇ ਘਰੇ ਐਮ ਐਲ ਏ ਮੇਰੇ ਬਰਥਡੇ ਤੇ ਆ ਕੇ ਗਿਆ, ਮੇਰੇ ਖੰਡ ਪਾਠ ਤੇ ਆ ਕੇ ਗਿਆ, ਇਸ ਲਈ ਮੈਂ ਉਸੇ ਐਮ ਐਲ ਏ ਨੂੰ ਵੋਟ ਪਾਉਣੀ ਆ। ਪਰ ਮੇਰਾ ਭਾਜੀ ਤੁਹਾਨੂੰ ਇੱਕ ਸਵਾਲ ਆ, ਬਾਈ ਡੈਫੀਨੇਸ਼ਨ ਐਮ ਐਲ ਏ ਦਾ ਕੀ ਕੰਮ ਹੁੰਦਾ? ਆਪਾਂ ਕਿਉਂ ਚੁਣਦੇ ਆ ਐਮ ਐਲ ਏ ਨੂੰ ਆਪਣੇ ਹਲਕੇ ਤੋਂ, ਕਿਹੜੇ ਕੰਮ ਲਈ ਚੁਣਦੇ ਆਪਾਂ?
ਆਪਾਂ ਤਾਂ ਇਹੀ
ਜਦੋਂ ਤੱਕ ਲੋਕਾਂ ਨੂੰ ਸਮਝ ਨੀ ਆਊਗੀ ਨਾ। ਹਾਂਜੀ ਹਾਂਜੀ ਦੱਸੋ ਦੱਸੋ
ਜੀ। ਇਹੀ ਆ ਵੀ ਵਿਕਾਸ ਦੇ ਕੰਮ ਜਿਹੜੇ ਜਿੰਨੇ ਵੀ ਹੈਗੇ ਪ੍ਰੋਜੈਕਟ ਜਿਹੜੇ ਵਧੀਆ ਬਣਾਏ ਜਾਣ, ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹਨਾਂ ਦੀ ਰੋਕਥਾਮ ਕੀਤੀ ਜਾਵੇ, ਹੋਰ ਜਿਹੜੇ ਕੰਮ ਆ ਗ੍ਰਾਂਟ ਜਿਹੜੀਆਂ ਕਿੱਥੇ ਲਾਉਣੀਆਂ, ਜੋ ਮਿਲਦੀਆਂ ਕਿੱਥੇ ਲਾਉਣੀਆਂ ਜ਼ਰੂਰੀ ਆ, ਉਹਨਾਂ ਨੂੰ ਪ੍ਰਾਇਓਰਟੀ ਲਿਸਟ ਬਣਾਈ ਜਾਵੇ, ਤੇ ਐਜੂਕੇਸ਼ਨ ਦੇ ਉੱਤੇ ਖਰਚ ਕੀਤਾ ਜਾਵੇ, ਮੈਡੀਕਲ ਸੇਵਾਵਾਂ ਜਿਹੜੀਆਂ ਉਹਨਾਂ ਦੇ ਉੱਤੇ ਖਰਚ ਕੀਤਾ ਜਾਵੇ।
ਹੁਣ ਜਿਹੜਾ ਜਿਹੜਾ ਇਹ ਐਮ ਐਲ ਏ ਜਿਹੜਾ ਕੰਮ ਨਹੀਂ ਕਰਦਾ ਪਿਛਲੇ 10 ਸਾਲ ਤੋਂ, ਜਿਹੜੇ ਇਸ ਐਮ ਐਲ ਏ ਨੇ ਕੰਮ ਨਹੀਂ ਕੀਤੇ, ਉਹ ਹੱਕਦਾਰ ਹੈ ਵੀ ਉਹ ਦੁਆਰਾ ਵੀ ਤੁਹਾਡੀਆਂ ਵੋਟਾਂ ਲੈ ਕੇ ਜਾ ਸਕੇ? ਤੁਸੀਂ ਆਪਣਾ ਦਿਮਾਗ ਲਾ ਕੇ ਸੋਚਣਾ ਚਾਹੀਦਾ।
ਹਾਂ ਉਹੀ, ਹਾਂ ਇਹੀ ਤਾਂ ਗੱਲ ਸਮਝ ਨਹੀਂ ਲੱਗਦੀ
ਸਾਨੂੰ, ਕੰਮ ਵੰਡਣੇ ਪੈਣੇ ਆ। ਤੁਸੀਂ ਦੇਖੋ ਜਿਹੜੇ ਕੱਲ ਇੱਕ ਨਾ ਪੰਜਾਬੀ, ਅਸੀਂ ਫੁਕਰੀ ਬਹੁਤ ਮਾਰਦੇ ਹਾਂ, ਪੰਜਾਬੀਆਂ ਦਾ ਨਾਂ ਸਾਰੇ ਪਾਸੇ ਚੱਲਦਾ, ਮੈਂ ਸਾਰਿਆਂ ਨੂੰ ਮੈਂ ਨਾ ਚੈਲੰਜ ਕਰਦਾ, ਕੱਲ ਵਾਲੀ ਫੋਟੋ ਆ ਨਾ ਜਿਹੜੀ ਬੱਚੇ 8 ਮਰੇ ਨੇ, ਉਹ ਪੋੜ ਵਾਲੀ ਫੋਟੋ ਕਿਸੇ ਵੀ ਗੋਰੇ ਨੂੰ ਦਿਖਾਓ ਜਿੰਨਾ ਕੁ ਆਪਾਂ ਫੁਕਰੀਆਂ ਮਾਰਦੇ, ਪੰਜਾਬੀ ਬੜੀ ਵਧੀਆ ਕੌਮ ਆ, ਪੰਜਾਬੀ ਨੇ ਆਹ ਕੀਤਾ, ਪੰਜਾਬੀ ਨੇ ਉਹ ਕੀਤਾ। ਮੈਂ ਕਹਿੰਦਾ ਪਿਛਲੇ 30-40 ਸਾਲ ਤੋਂ ਅਸੀਂ ਕੁਛ ਨੀ ਕੀਤਾ, ਅਸੀਂ ਆਪਣੇ ਪੰਜਾਬ ਨੂੰ ਆਪਣੇ ਹੱਥਾਂ ਨਾਲ ਲੁਟਾਇਆ ਵੀ ਇਹਨੂੰ ਲੁੱਟ ਕੇ ਲੈ ਜਾਓ, ਆਪਣੇ ਮੁੰਡਿਆਂ ਨੂੰ ਆਪਣੇ ਹੱਥਾਂ ਨਾਲ ਮਰਵਾਇਆ ਵੀ ਹਾਂ ਵੀ ਕੋਈ ਨੀ ਤੁਸੀਂ ਮਾਰ ਦੋ। ਪਿੰਕੀ ਗੈਟ ਨੇ ਔਨ ਏਅਰ ਆ ਕੇ ਦੱਸਿਆ ਸ਼ਰੇਆਮ ਵੀ ਕੇ ਪੀ ਐਸ ਗਿੱਲ ਨੇ ਕੋਲ ਬਹਿ ਕੇ ਖਾਲੜਾ ਜੀ ਨੂੰ ਮਰਵਾਇਆ ਸੀ, ਅਸੀਂ ਕੀ ਕਰ ਲਿਆ? ਇੱਕ ਵੀ ਜਥੇਬੰਦੀ ਨੇ ਪੀ ਆਈ ਐਲ ਤੱਕ ਨੀ ਪਾਈ ਕੋਰਟ ਦੇ ਵਿੱਚ, ਇੱਕ ਵੀ ਜਥੇਬੰਦੀ ਨੇ ਜਿਹੜੀਆਂ ਸਿੱਖ ਪੰਥ ਦੀਆਂ ਵੋਟਾਂ ਮੰਗਦੀਆਂ। ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਵੀ 8 ਬੱਚੇ ਮਰੇ ਨੇ, ਉਹ ਵੀ ਡੁੱਬ ਕੇ ਮਰੇ ਵਿਚਾਰੇ। ਤੁਸੀਂ ਤੁਸੀਂ ਨਾ ਲਾਸਟ ਮੂਮੈਂਟਸ ਨੂੰ ਜਿਹੜਾ ਸੋਚ ਕੇ ਦੇਖੋ ਵੀ ਉਹ ਬੱਚਿਆਂ ਦੀ ਲਾਸਟ ਮੂਮੈਂਟਸ ਕੀ ਹੋਣਗੀਆਂ, ਵੀ ਉਹ ਜਦੋਂ ਪਾਣੀ ਵਿੱਚ ਡੁੱਬੇ ਹੋਊਗੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ? ਉਹਨਾਂ ਨੇ ਕਿਹਦੇ ਕਿਹਦੇ ਹੱਕ ਪੂਰਤੇ? ਉਹਨਾਂ ਨੇ ਉਹਦੇ ਵਿੱਚ ਹਿੰਦੂ ਵੀ ਮਰੇ ਨੇ, ਉਹਦੇ ਵਿੱਚ ਮੁਸਲਮਾਨ ਵੀ ਹੋਣਗੇ ਤੇ ਸਿੱਖ ਵੀ ਹੋਣਗੇ, ਉਹ ਕਿਹੜੀਆਂ ਪੰਥ ਦੀਆਂ ਵੋਟਾਂ ਕਰਕੇ ਉਹਨਾਂ ਨੇ ਐਮ ਐਲ ਏ
ਗਿੱਲ ਸਾਹਿਬ ਰਣੀ ਕੇ ਐਮ ਐਲ ਏ ਸੀ? ਸਭ ਤੋਂ ਜਿਹੜੀ ਤੁਸੀਂ ਚਲੋ ਤੁਸੀਂ ਗੰਭੀਰਤਾ ਨਾਲ ਗੱਲ ਕਰ ਰਹੇ ਆ, ਪਰ ਫੇਰ ਵੀ ਇਹ ਵੀ ਸੋਚਣ ਵਾਲੀ ਗੱਲ ਹੈ ਵੀ ਅਜੇ ਵਰਤਾਰਾ ਹੋਏ ਨੂੰ ਸਾਲ ਕੁ ਹੋਇਆ, ਜਿਹੜਾ ਉਹ ਖਤਰਨਾਕ ਜਿਹੜਾ ਦੇਖੋ ਹੋਇਆ ਉੱਥੇ ਆਪਣੇ ਜਲੰਧਰ ਦੇ ਕੋਲ, ਉਹ ਵੀ ਸਕੂਲ ਬੱਸ, ਕਿੰਨਾ ਜ਼ਿਆਦਾ ਉਦੋਂ ਕਿੰਨੇ ਵਾਅਦੇ ਕੀਤੇ ਸੀ ਸਰਕਾਰਾਂ ਨੇ ਵੀ, ਪ੍ਰਸ਼ਾਸਨ ਨੇ ਵੀ, ਲੋਕਾਂ ਨੇ ਵੀ, ਫੇਰ ਉਹੋ ਜਿਹੀ ਘਟਨਾ ਹੋ ਜਾਣੀ, ਅਸੀਂ ਇਸ ਗੱਲ ਦਾ ਜ਼ਿਆਦਾ ਦੁੱਖ ਆ ਵੀ ਫੇਰ ਉਹੋ ਜਿਹੀ ਘਟਨਾ,
ਅਸੀਂ ਸੁੱਤੇ ਪਏ ਆ, ਸਾਨੂੰ ਇਹ ਲੱਗਦਾ ਵੀ ਜੇ ਗੁਆਂਢੀਆਂ ਦਾ ਮੁੰਡਾ ਮਰ ਗਿਆ ਸਾਡਾ ਨੀ ਮਰੂਗਾ, ਅਸੀਂ ਉਦੋਂ ਹੀ ਉੱਠਾਂਗੇ, ਉਦੋਂ ਨੀ ਉੱਠਣਾ, ਉਹ ਭਾਣਾ ਮੰਨ ਗਏ। ਇਹਦਾ ਸਭ ਤੋਂ ਮੈਨੂੰ ਗੰਦੀ ਗੱਲ ਲੱਗਦੀ ਨਾ, ਇਹ ਹੋਣੀ ਸੀ, ਇਹ ਭਾਣਾ ਸੀ। ਮੈਂ ਇਸ ਵੇਲੇ ਨਾ ਇੱਥੇ ਛੋਟੀ ਜੀ ਕ੍ਰੀਕ ਹੈ ਕੈਨਬਰਾ ਦੇ ਵਿੱਚ, ਮੈਂ ਉਹਦੇ ਕੋਲ ਖੜਾ ਤੇ ਮੈਂ ਉਹਦੀ ਗ੍ਰਿਲ ਦੇਖ ਰਿਹਾ, ਜਿਹੜੀ ਉਹਨਾਂ ਨੇ ਗ੍ਰਿਲ ਲਾਈ ਹੋਈ ਆ। ਮੈਂ ਬਾਈ ਇੱਥੇ ਚੈਲੰਜ ਕਰਦਾ, ਤੁਸੀਂ ਟਰੱਕ ਵੀ ਗ੍ਰਿਲ ਚ ਮਾਰ ਦੋ, ਕਿਹੜਾ ਗ੍ਰਿਲ ਨੂੰ ਵਿੰਗ ਤੱਕ ਨੀ ਕਹੂਗਾ। ਇਹ ਹੁੰਦੀ ਲੋਕਾਂ ਨੂੰ ਇੱਕ ਵਧੀਆ ਸਮਾਜ ਦੀ ਨਿੱਕੀ ਨਿੱਕੀ ਗੱਲ ਤੁਸੀਂ ਦੇਖ ਸਕਦੇ ਹੋ ਆਪਣੇ ਆਲੇ ਦੁਆਲੇ ਤੋਂ, ਜਿਹੜੇ 8 ਬੱਚੇ ਮਰ ਗਏ ਨੇ ਹੁਣ ਉਹਨਾਂ ਦੇ ਭੋਗ ਵੀ ਪੈ ਜਾਣਗੇ, ਸਾਰਾ ਕੁਛ ਹੋ ਜਾਊਗਾ, ਪਰ ਜਿਹੜੇ ਮੇਨ ਬੰਦੇ ਜ਼ਿੰਮੇਵਾਰ ਨੇ, ਇਹ ਪੀਆਰ ਇੱਕ ਗ੍ਰਿਲ ਨੀ ਤੁਹਾਡੇ ਤੋਂ ਲੱਗਦੀ 10 ਸਾਲ ਦੇ ਵਿੱਚ, ਤੁਹਾਡੇ ਕੋਲ ਨਿਸ਼ਾਨਦੇਹੀ ਨੀ ਹੁੰਦੀ? ਸਰਪੰਚ ਜਿਹੜੇ ਪਿੰਡ ਦੇ ਆਲੇ ਦੁਆਲੇ ਸਰਪੰਚ ਆ, ਉਹ ਕਿੱਥੇ ਨੇ ਵੀ ਉਹਨਾਂ ਨੂੰ ਪਤਾ ਨੀ ਲੱਗਦਾ ਵੀ ਹਾਂ ਅਸੀਂ ਰੋਜ਼ ਇੱਥੋਂ ਲੰਘਣਾ? ਸਰਪੰਚ ਉਦੋਂ ਤੱਕ ਨੀ ਕੁਛ ਕਰੂਗਾ ਜਦੋਂ ਤੱਕ ਉਹਦਾ ਕੋਈ ਪਰਿਵਾਰ ਦਾ ਮੈਂਬਰ ਨੀ ਮਰੂਗਾ। ਅਸੀਂ ਤਾਂ ਉਹੀ ਸ਼ਹੀਦੀਆਂ ਚੱਕੀਆਂ
ਨਾਲ ਦੇ ਨਾਲ, ਦੇਖੋ ਆਪਾਂ ਸਰਕਾਰਾਂ ਦੀ ਵੀ ਗੱਲ ਕਰਦੇ ਗੱਲ ਸਭ ਸਰਕਾਰਾਂ ਦੀ ਵੀ ਗੱਲ ਆਪਾਂ ਕਰਦੇ ਆ, ਪ੍ਰਸ਼ਾਸਨ ਦੀ ਵੀ ਗੱਲ ਕਰਦੇ ਆ। ਤੁਸੀਂ ਇਹ ਵੀ ਦੇਖੋ ਵੀ ਜਿਹੜੇ ਮਾਪੇ ਆ, ਉਹ ਹੁਣ ਉਹ ਜਿਹੜਾ ਡਰਾਈਵਰ ਸੀ ਕਹਿੰਦੇ ਉਹ ਵੀ ਵਿਵਾਦਾਂ ਵਿੱਚ ਹੀ ਰਿਹਾ ਆ, ਪਹਿਲਾਂ ਵੀ ਕੰਪਨੀ ਚੋਂ ਕੱਢਿਆ ਹੋਇਆ ਆ, ਨਸ਼ੇ ਪੱਤੇ ਖਾਣ ਦਾ ਆਦੀ ਸੀਗਾ। ਜਾਣੀ ਇਹਦਾ ਮਤਲਬ ਹੈ ਬੱਚਿਆਂ ਨੂੰ ਮਾਪਿਆਂ ਨੂੰ ਵੀ ਚਾਹੀਦਾ ਵੀ ਅਸੀਂ ਇੱਦਾਂ ਦੇ ਡਰਾਈਵਰ ਜੇ ਇਹਨੇ ਗੱਡੀ ਚਲਾਉਣੀ ਆ, ਅਸੀਂ ਨੀ ਦੁਆ ਅਸੀਂ ਨੀ ਬੱਸਾਂ ਦੇ ਵਿੱਚ ਚੜ੍ਹਨਾ।
ਕੱਲ ਕੱਲ ਹੀ ਮੈਂ ਫੇਸਬੁੱਕ ਤੇ ਬੇਨਤੀ ਕੀਤੀ ਸੀ ਵੀ ਪਿੰਡ ਦੇ ਕਿਸੇ ਬਹੁਤ ਬਾਰ ਬੰਦੇ ਦੀ ਜਿੰਮੇਵਾਰੀ ਲਾਓ ਵੀ ਜਿਹੜਾ ਵੀ ਡਰਾਈਵਰ ਤੁਹਾਡੇ ਪਿੰਡੋਂ ਸਕੂਲਾਂ ਵੀ ਬੱਚਿਆਂ ਨੂੰ ਚੱਕਣ ਆਉਂਦਾ ਉਹ ਡਰਾਈਵਰ ਦੀ ਤੁਸੀਂ ਜਾਂਚ ਕਰਾਓ ਯਾਰ ਬਾਈ ਮੈਂ ਕੱਲ ਹੀ ਆਪਣਾ ਲਾਇਸੈਂਸ ਰੀਨਿਊ ਕਰਾਇਆ ਠੀਕ ਹੈ ਮੈਨੂੰ ਮੈਡੀਕਲ ਕਰਾਉਣਾ ਪਿਆ ਆਪਣਾ ਕਿਉਂਕਿ ਮੈਂ ਟਰਾਂਸਪੋਰਟ ਵਹੀਕਲ ਚਲਾਉਂਦਾ ਸਪੈਸ਼ਲ ਤੇ ਮੈਨੂੰ ਪੁਲਿਸ ਇਨਕੁਆਇਰੀ ਕਰਾਉਣੀ ਪਈ ਹੈ ਸਾਰੇ ਮੈਨੂੰ ਫਾਰਮ ਭਰਨੇ ਪਏ 10,000 ਰੁਪਇਆ ਵੀ ਪੰਜਾਬ ਆਪਾਂ ਇੰਡੀਆ ਦਾ ਲਾ ਕੇ ਇੱਕ ਸਿਸਟਮ ਹੈ ਨਾ ਕ੍ਰੀਏਟ ਕੀਤਾ ਬੰਦਾ ਸਿਸਟਮ ਦੇ ਵਿੱਚ ਹੈਗਾ ਤੇ ਇੱਥੇ ਤੁਹਾਨੂੰ ਇਹ ਵੀ ਪਤਾ ਹੋਊਗਾ ਵੀ ਜੇ ਤੁਸੀਂ ਬੱਚਿਆਂ ਦੇ ਨਾਲ ਕੰਮ ਕਰਨਾ ਤੁਹਾਨੂੰ ਉਹਦੇ ਲਈ ਇੱਕ ਹੋਰ ਸਰਟੀਫਿਕੇਟ ਕਰਨਾ ਪੈਂਦਾ ਤੇ ਆਪਾਂ ਇਹ ਚੀਜ਼ਾਂ ਕਿਉਂ ਨੀ ਕਰ ਸਕਦੇ ਕਿ ਆਪਾਂ ਇੱਕ ਵੀ ਜਾਹਲ ਸਮਾਜ ਆਪਾਂ ਇਕੱਠਾ ਕੀਤਾ ਹੋਇਆ ਉੱਥੇ ਵੀ ਜੋ ਬੋਲੇ ਸੋਹਣੇ ਵਾਲੇ ਨਾਰੇ ਲਾਈ ਜਾਓ ਬੱਚੇ ਹੱਥ ਮਰ ਗਏ ਆ ਪਹਿਲੋਂ ਉਦੋਂ 30-40 ਉਦੋਂ ਮਰੇ ਸੀ ਠੀਕ ਹੈ ਮਰੀ ਜਾਣ ਦੋ ਇਹਨੂੰ ਭਾਣਾ ਮੰਨ ਲਈਏ ਇਹਨੂੰ ਹੋਣੀ ਮੰਨ ਲਈਏ ਯਾਰ ਦਿਸ ਇਜ਼ ਜਸਟ ਨੌਨਸੈਂਸ ਉੱਥੇ ਗ੍ਰਿਲ ਲੱਗੀ ਹੁੰਦੀ ਬੱਸ ਵੱਜਦੀ ਤੇ ਬੱਚੇ ਇੰਜਰਡ ਹੋਣੇ ਸੀ ਬੱਚਿਆਂ ਦੀ ਮੌਤ ਨੀ ਸੀ ਹੋਣੀ ਬੱਸ ਜਿਹੜੀ ਉਹ ਪਾਣੀ ਦੇ ਵਿੱਚ ਨੀ ਸੀ ਡਿੱਗਣੀ ਇਹ ਮੇਨ ਗੱਲ ਆ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਆ ਉਹਦੇ ਲਈ ਜ਼ਿੰਮੇਵਾਰ ਹੈਗਾ ਜਿਹੜਾ ਗੁਲਜ਼ਾਰ ਸਿੰਘ ਰਣੀਕੇ ਪਿਛਲੇ 10 ਸਾਲਾਂ ਤੋਂ ਉਸ ਹਲਕੇ ਤੋਂ ਉਹ MLA ਆ ਉਹਨੂੰ ਜਵਾਬ ਦੇ ਹੋਣਾ ਚਾਹੀਦਾ ਵੀ ਦੇਖੋ ਪੁਲ ਤੱਕ ਨੀ ਫਿਕਸ ਹੋਏ ਕਿਹੜੇ ਵਿਕਾਸ ਦੀ ਗੱਲ ਕਰਦੇ ਹੁੰਦੇ ਸੀ ਇਹਦੇ ਕ੍ਰਿਮੀਨਲ ਕੇਸਿਸ ਬਣਦੇ ਨੇ ਵੀ ਹਾਂ ਵੀ ਵਿੱਚੇ DC ਦੇ ਉੱਤੇ ਬਣਦੇ ਆ ਵਿੱਚੇ ਐਜੂਕੇਸ਼ਨ ਆਫਿਸਰ ਜਿਹੜੇ ਉੱਥੇ BDPO ਜਿਹੜੇ ਬੈਠੇ ਹੋਏ ਨੇ ਯਾਰ ਫੋਰ ਗੋਡ ਸੇਕ ਪੁਲ ਨਹੀਂ ਮੈਂ ਪੁਲ ਦੀ ਗੱਲ ਕਰ ਰਿਹਾ
ਜਿਹੜੀ DO ਦੀ ਮੈਂ ਇੱਕ ਦੇਖੀ ਸੀ ਵੀ ਜਿਹੜੇ DO ਉੱਥੇ ਦੇ ਹੈਗੇ ਹਲਕੇ ਦੇ ਉਹ ਸਾਰਾ ਜਿਹੜਾ ਨਜ਼ਲਾ ਆ ਸਕੂਲ ਦੇ ਉੱਤੇ ਝਾੜੀ ਜਾ ਰਹੇ ਆ ਜਾਣੀ ਵੀ ਉਹ ਜਿੱਦਾਂ ਕਹਿ ਲਓ ਥੱਲੇ ਵਾਲੇ ਜਿੱਦਾਂ ਤੁਸੀਂ ਗੱਲ ਬਹੁਤ ਵਧੀਆ ਕੀਤੀ ਆ ਵੀ ਵੱਡੇ ਤੋਂ ਵੱਡਾ ਵੀ ਜ਼ਿੰਮੇਵਾਰ ਆ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਉਹ ਮਿਨਿਸਟਰ ਆ ਚਾਹੇ MLA ਆ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਬੰਦਾ ਕੋਈ ਚਾਹੇ ਬਲਾਕ ਸਮਤੀ ਦਾ ਚਾਹੇ ਉਹ ਸਰਪੰਚ ਆ ਤੇ ਚਾਹੇ ਪਿੰਡ ਦੇ ਮਾਪੇ ਆ ਹਰ ਬੰਦਾ ਜਿਹੜਾ ਜ਼ਿੰਮੇਵਾਰ ਆ ਉਹਦੇ ਵਿੱਚ ਜਿਨ੍ਹਾਂ ਨੇ ਇਹ ਜਿਹੜੀ ਘਟਨਾ ਹੋਣ ਦੇ ਕਿਉਂਕਿ ਕਾਰਨ ਜਿਹੜੇ ਪਹਿਲਾਂ ਆ ਪਤਾ ਸੀ ਵੀ ਇਹ ਬੰਦਾ ਬੱਚਿਆਂ ਨੇ ਵੀ ਕਿਹਾ ਹਸਪਤਾਲ ਦੇ ਵਿੱਚ ਵੀ ਉਹ ਜਰਦਾ ਲਾਉਣ ਲੱਗਾ ਇੱਦਾਂ ਕੀਤੀ ਜਰਦਾ ਲਾ ਰਿਹਾ ਸੀ ਉਹ
ਤੁਸੀਂ ਇਹ ਦੇਖੋ ਕੱਲ ਹੀ ਖਬਰਾਂ ਆ ਰਹੀਆਂ ਕਹਿੰਦੇ ਭਾਈ ਏਦਾਂ ਦੇ ਪੁਲ ਸਾਡੇ ਹਲਕੇ ਦੇ ਵਿੱਚ ਘੱਟੋ ਘੱਟ 60-65 ਪੁਲ ਏਦਾਂ ਦੇ ਹੈਗੇ ਨੇ ਤੁਸੀਂ ਦੇਖੋ ਹੁਣ ਕੈਪਟਨ ਅਮਰਿੰਦਰ ਤੁਸੀਂ ਕਹੋਗੇ ਮੈਂ ਸਿਆਸਤ ਕਰਦਾ ਮੈਂ ਠੀਕ ਹੈ ਮੈਂ ਸਿਆਸਤ ਕਰਦਾ ਪਰ ਲੋਕਾਂ ਦੀ ਮਸਲੇ ਦੀ ਗੱਲ ਹੈ ਨਾ ਕੈਪਟਨ ਅਮਰਿੰਦਰ ਸਿੰਘ 2 ਸਾਲ ਤੋਂ ਉੱਥੋਂ MP ਆ ਅੰਮ੍ਰਿਤਸਰ ਹਲਕੇ ਦਾ 5 ਕਰੋੜ ਉਹਨੂੰ 10 ਕਰੋੜ 2 ਸਾਲ ਚ ਮਿਲ ਚੁੱਕਾ ਆ ਆਪਣੇ ਹਲਕੇ ਦੇ ਲਾਉਣ ਲਈ ਤੇ ਉਹਨੇ ਲਾਇਆ ਉਹਨੂੰ ਪੁੱਛੋ ਵੀ ਕਿੰਨੇ ਪੈਸੇ ਤੂੰ ਵਰਤੇ ਆ 10 ਕਰੋੜ ਦੇ ਵਿੱਚੋਂ ਬਾਈ ਵੀ ਉਹ ਇੰਨਾ ਵੀ ਲਾ ਆਉਂਦਾ ਨਾ ਪੈਸਾ ਸਿਰਫ ਯਾਰ ਉੱਥੇ ਉਹ ਗ੍ਰਿਲ 20-25 ਲੱਖ ਦੀ ਲੱਗਣੀ ਸੀ ਅਸੀਂ ਏਦਾਂ ਦੇ ਬੰਦਿਆਂ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਚਲੋ ਗੱਲ
ਹੋਰ ਵੀ ਇੱਕ ਆਪਾਂ ਗੱਲ ਕਰਦੇ ਆ ਕਿ ਪਿਛਲੀ ਵਾਰ ਮੈਂ ਉਹ ਗ੍ਰਾਂਟ ਦੇਖ ਰਿਹਾ ਸੀ MP ਦੀ ਦੇਖ ਰਿਹਾ ਸੀ ਤੇ ਹੈਰਾਨੀ ਵਾਲੀ ਗੱਲ ਆ ਵੀ ਮੈਨੂੰ ਲੱਗਦਾ ਵੀ ਅੱਧੇ ਨਾਲੋਂ ਜ਼ਿਆਦਾ ਜਿਹੜੀਆਂ ਗ੍ਰਾਂਟ ਸੀ ਉਹ ਸ਼ਮਸ਼ਾਨ ਘਾਟਾਂ ਨੂੰ ਦਿੱਤੀਆਂ ਆ
ਆ ਵੀ ਹੁਣ ਉੱਥੇ ਉਹ ਬੱਚਿਆਂ ਦੀ ਸਰਕਾਰ ਹੋਣਗੇ ਨਾ ਉਹ ਪਹਿਲਾਂ ਵੀ ਉਹ ਤੁਹਾਡੀ ਪਲੇ ਗਰਾਊਂਡ ਬਣਾ ਕੇ ਬੈਠੇ ਨੇ ਲੋਕ ਸਰਪੰਚ ਮੰਗਦੇ ਵੀ ਇਹ ਆ ਅਸੀਂ ਸਰਪੰਚ ਵੀ ਉਹ ਜਾਹਲ ਬੰਦੇ ਚੁਣੇ ਹੋਏ ਆ ਜਿਹੜੇ ਸ਼ਮਸ਼ਾਨ ਘਾਟ ਲਈ ਤੁਸੀਂ ਪਲੇ ਗਰਾਊਂਡ ਲਈ ਮੰਗੋ ਦਾ ਵੀ ਸਾਨੂੰ ਪਲੇ ਗਰਾਊਂਡ ਬਣਾ ਕੇ ਦੇ ਸਾਡੇ ਇੱਥੇ ਤੁਸੀਂ ਜਿਹੜੇ ਘੱਟੋ ਘੱਟ ਪਿੰਡਾਂ ਦੇ ਵਿੱਚ ਜਿਹੜੀ ਐਂਟਰੈਂਸ ਆ ਐਗਜ਼ਿਟ ਵਾਲੀਆਂ ਰੋਡਸ ਆ ਉਹਨਾਂ ਨੂੰ ਸਹੀ ਕਰਵਾ ਲਓ ਬਸ ਬਾਈ ਮੈਂ ਨਾ ਇੰਨਾ ਕੁ ਫਰਸਟ੍ਰੇਟਡ ਹੈ ਨਾ ਜਦੋਂ ਕੋਈ ਕਹਿੰਦਾ ਨਾ ਪੰਜਾਬੀ ਹੋਣ ਤੇ ਮੈਨੂੰ ਮਾਣ ਆ ਮੈਨੂੰ 0% ਮਾਣ ਆ ਪੰਜਾਬੀ ਹੋਣ ਤੇ ਮੈਂ ਔਨ ਏਅਰ ਹੀ ਕਹਿ ਰਿਹਾ ਕਿਸੇ ਨੂੰ ਇਸ ਗੱਲ ਤੋਂ ਨਫ਼ਰਤ ਹੋਵੇ ਵੀ ਮੈਨੂੰ ਇਸ ਗੱਲ ਦੀ ਪਰਵਾਹ ਨੀ ਪਰ ਜਿਹੜੀਆਂ ਪ੍ਰੋਬਲਮਸ ਐਗਜ਼ਿਸਟ ਕਰਦੀਆਂ ਨੇ ਮੈਂ ਉਹੀ ਗੱਲ ਕਹਿੰਦਾ ਕਿਸੇ ਗੋਰੇ ਨੂੰ ਦਿਖਾ ਦਿਓ ਵੀ ਆਹ ਸਾਡੀ ਗ੍ਰਿਲ ਆ ਤੇ 8 ਬੱਚੇ ਮਰੇ ਨੇ ਉਹ ਤੁਹਾਡੇ ਮੂੰਹ ਦੇ ਕਹੂਗਾ ਵੀ ਸ਼ੇਮ ਔਨ ਯੂ ਵੀ ਤੁਸੀਂ ਏਦਾਂ ਦੇ ਬੰਦੇ ਚੁਣ ਕੇ ਭੇਜਦੇ ਹੋ ਸਰਕਾਰਾਂ ਦੇ ਵਿੱਚ ਜਿਹੜੇ ਆ ਕੇ ਗ੍ਰਿਲ ਤੱਕ ਨੀ ਫਿਕਸ ਕਰ ਸਕਦੇ ਤੇ ਤੁਹਾਡੇ ਲੋਕ ਜਿਹੜੇ ਸੁੱਤੇ ਪਏ ਆ ਉਹਨਾਂ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਸੀ DC ਦੇ ਕੋਲ ਜਾ ਕੇ ਵੀ ਸਾਡੀ ਗ੍ਰਿਲ ਫਿਕਸ ਕਰਾ ਕੇ ਦਿਓ ਮੈਂ ਕੰਮ ਹੁੰਦੇ ਦੇਖੇ ਆ ਨਵੇਂ ਸ਼ਹਿਰ ਦੇ ਵਿੱਚ ਮੈਂ ਕੰਮ ਹੁੰਦੇ ਦੇਖੇ ਆ ਲੋਕ ਮੁੱਦੇ ਲੈ ਕੇ ਗਏ ਆ DC ਦੇ ਕੋਲ ਤੇ DC ਨੇ ਕੰਮ ਕਰਵਾਏ ਆ ਜਦੋਂ ਤੱਕ ਤੁਸੀਂ ਸੁੱਤੇ ਰਹੋਗੇ ਬੱਚੇ ਚਲ ਗਏ ਐਜ਼ ਅ ਪੇਰੈਂਟਸ ਤੁਹਾਡੀ ਪੂਰੀ ਜ਼ਿੰਮੇਵਾਰੀ ਬਣਦੀ ਆ ਵੀ A to B ਮੇਰਾ ਬੱਚਾ ਜਾ ਰਿਹਾ ਉਹਨੂੰ ਕੌਣ ਲੈ ਕੇ ਜਾ ਰਿਹਾ ਇਹ ਤੁਹਾਡੀ ਜ਼ਿੰਮੇਵਾਰੀ ਆ ਇੱਥੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੋ ਮੈਂ ਇੰਨਾ ਹੀ ਕਹਿੰਦਾ ਬਾਈ ਜ਼ਿਆਦਾ ਟਾਈਮ ਨਹੀਂ ਲੈਂਦਾ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਤੇ ਗੱਲਾਂ ਤਾਂ ਹੁਣ ਜੈਜਿਆ ਗੁਰਸੇਵ ਸਿੰਘ ਜੀ ਜੋ ਵੀ ਇਹਨਾਂ ਨੇ ਗੱਲ ਸਾਹਿਬ ਨੇ ਕੀਤੀਆਂ ਮੈਂ ਇੱਥੇ ਇੱਕ ਕਹਾਣੀ ਜ਼ਰੂਰ ਸੁਣਾਉਣੀ ਚਾਹੁੰਦਾ ਆ ਦੋਸਤਾਂ ਨੂੰ ਬਈ ਇੱਕ ਵਾਰੀ ਇੱਕ ਰਾਜਾ ਸੀ ਉਹਨੂੰ ਇੱਦਾਂ ਲੱਗਾ ਵੀ ਜਾਣੀ ਫੇਸਬੁੱਕ ਦੇ ਉੱਤੇ ਕਿਸੇ ਨੇ ਪਾਈ ਸੀ ਤੇ ਬਹੁਤ ਵਧੀਆ ਜਾਣੀ ਮੈਨੂੰ ਕਹਾਣੀ ਉਹ ਲੱਗੀ ਵੀ ਇੱਕ ਵਾਰੀ ਇੱਕ ਰਾਜੇ ਨੇ ਸੋਚਿਆ ਵੀ ਮੇਰੀ ਜਿਹੜੀ ਜਨਤਾ ਆ ਇਹ ਬੜੀ ਅਵੇਸਲੀ ਹੋ ਗਈ ਆ ਕੀ ਇਹ ਆਪਣੇ ਹੱਕਾਂ ਦੇ ਪ੍ਰਤੀ ਅਵੇਅਰ ਵੀ ਹੈਗੀ ਆ ਉਹਨੇ ਇੱਕ ਪੁਲ ਬਣਾਇਆ ਗੁਰਸੇਵ ਸਿੰਘ ਜੀ ਤੇ ਪੁਲ ਦੇ ਉੱਤੇ ਕੀ ਹੋਇਆ ਕਿ ਉਹਨੇ ਕਹਿ ਦਿੱਤਾ ਵੀ ਜਿਹੜਾ ਵੀ ਬੰਦਾ ਇਸ ਪੁਲ ਦੇ ਉੱਤੇ ਲੰਘੂਗਾ ਨਾਲੇ ਤਾਂ ਉੱਤੋਂ 5 ਰੁਪਏ ਲਿਓ ਨਾਲੇ ਇੱਕ ਉਹਦੇ ਜੁੱਤੀ ਮਾਰ ਦਿਓ ਇੱਕ ਬੰਦਾ ਉੱਥੇ ਖੜਾ ਕਰ ਦਿੱਤਾ ਉਸ ਤੋਂ ਬਾਅਦ ਕੋਈ ਬੰਦਾ ਉਹਦੇ ਕੋਲ ਸ਼ਿਕਾਇਤ ਲੈ ਕੇ ਨਹੀਂ ਰਾਜੇ ਨੂੰ ਸੋਚਿਆ ਯਾਰ ਵੀ ਇਹ ਵਿਰੋਧ ਕਿਉਂ ਨੀ ਕਰਦੇ, ਵੀ ਇਹਨਾਂ ਤੇ ਨਜਾਇਜ਼ ਹੋ ਰਹੀ ਆ। ਉਹਨੇ ਕਹਿ ਦਿੱਤਾ ਅਗਲੇ ਮਹੀਨੇ ਵੀ ਪੁੱਛਿਆ ਕਿਸੇ ਨੇ ਵਿਰੋਧ ਕੀਤਾ, ਕਹਿੰਦੇ ਕਿਸੇ ਨੇ ਨੀ ਕੀਤਾ, ਕਹਿੰਦੇ ਇੱਦਾਂ ਕਰੋ ਰੁਪਈਏ ਦਾਸ ਕਰ ਦੋ ਨਾਲ ਦੋ ਜੁੱਤੀਆਂ ਮਾਰੋ।
ਠੀਕ ਹੈ ਜੀ।
ਦੋ ਮਹੀਨੇ ਫੇਰ ਉਡੀਕਦੇ ਰਹੇ, ਫੇਰ ਨੀ ਕੋਈ ਆਇਆ। ਰਾਜਾ ਬੜਾ ਪਰੇਸ਼ਾਨ ਹੋਇਆ ਵੀ ਯਾਰ ਮੇਰੇ ਜਿਹੜੇ ਮੇਰੀ ਪ੍ਰਜਾ ਆ ਉਹ ਆਪਣੇ ਹੱਕਾਂ ਦੇ ਪ੍ਰਤੀ ਅਵੇਅਰ ਹੀ ਬਿਲਕੁਲ ਹੈ ਨੀ। ਫੇਰ ਉਹਨੇ ਕੀ ਕਿਹਾ ਵੀ 15 ਰੁਪਈਏ ਕਰ ਦੋ, 5-5 ਜੁੱਤੀਆਂ ਕਰ ਦੋ ਕੱਲੇ ਕੱਲੇ ਦੇ।
ਅੱਛਾ ਜੀ।
ਉਹ ਤੋਂ ਬਾਅਦ 20-25 ਬੰਦੇ ਮੋਹਤਵਰ ਬੰਦੇ ਜਿਹੜੇ ਇਕੱਠੇ ਹੋ ਗਏ ਰਾਜੇ ਦੇ ਕੋਲ ਚਲੇ ਗਏ। ਰਾਜੇ ਨੂੰ ਬਹੁਤ ਖੁਸ਼ੀ ਹੋਈ ਵੀ ਯਾਰ ਵੀ ਮੇਰੀ ਜਨਤਾ ਦੇ ਵਿੱਚ ਹੈਗੇ ਆ ਜਿਹੜੇ ਆਪਣੇ ਹੱਕਾਂ ਦੇ ਪ੍ਰਤੀ ਅਵੇਅਰ ਆ। ਉਹ ਜਿਹੜੇ ਬੰਦੇ ਫਿਰ ਉੱਥੇ ਗਏ ਸੀ ਉਹਨੇ ਜਾ ਕੇ ਗੱਲ ਪਤਾ ਕੀ ਕੀਤੀ, ਉਹਨੇ ਜਾ ਕੇ ਗੱਲ ਕੀਤੀ, ਕਹਿੰਦੇ ਰਾਜਾ ਸਾਹਿਬ ਏਦਾਂ ਆ ਵੀ ਤੁਹਾਡਾ ਜਿਹੜਾ ਉਹ ਹੁਕਮ ਹੋਇਆ ਹਨਾ ਵੀ ਉਹ 15-15 ਰੁਪਈਏ ਤੇ 5-5 ਜੁੱਤੀਆਂ ਵਾਲਾ, ਉਹ ਏਦਾਂ ਆ ਵੀ ਭੀੜ ਬਹੁਤ ਹੋ ਜਾਂਦੀ ਆ, ਤੁਸੀਂ 2-2 ਬੰਦੇ ਲਾਓ ਤਾਂ ਕਿ 5-5 ਜੁੱਤੀਆਂ ਲਾ ਖਾ ਕੇ ਤਾਂ ਅਸੀਂ ਕਾਹਲੀ ਕਾਹਲੀ ਲੰਘ ਜਾ ਕਰੀਏ ਉੱਥੋਂ। ਤੇ ਏਦਾਂ ਦਾ ਹਿਸਾਬ ਕਿਤਾਬ। ਖੈਰ ਆਪਣੇ ਨਾਲ ਗਿਆਨ ਸਿੰਘ ਜੀ ਜੁੜ ਗਏ ਆ, ਸਤਿ ਸ੍ਰੀ ਅਕਾਲ ਜੀ ਅਗੇਨ।
ਸਤਿ ਸ੍ਰੀ ਅਕਾਲ ਜੀ ਅਗੇਨ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਬੇਨਤੀ ਕਰਾਂ ਭਈ ਜਿਹੜਾ ਇਹ ਸਕੂਲ ਦਾ ਵਾਕਿਆ ਹੋਇਆ, ਸਭ ਤੋਂ ਵੱਡਾ ਨੁਕਸ ਜੋ ਹੈ ਜਿਹੜੇ ਇਹ ਬੱਸਾਂ ਚਲਾਉਂਦੇ ਨੇ ਜਾਂ ਬੱਸਾਂ ਦੀ ਹਾਲਤ ਏਦਾਂ ਦੀ ਆ। ਸਾਡੇ ਆਪਣੇ ਗੁਰੂ ਨਾਨਕ ਮਿਸ਼ਨ ਹਾਸਪਿਟਲ ਹੈ ਇੱਥੇ ਢਾਹੀ,
ਕਿੰਨਾ ਵਧੀਆ ਪ੍ਰਬੰਧ ਹੈ ਜੀ ਉਹਨਾਂ ਦਾ।
ਹਾਂ ਜੀ, ਪ੍ਰਬੰਧ ਹੈ। ਉਸ ਤੋਂ ਬਾਅਦ ਵੀ ਕੁਛ ਬੰਦੇ ਏਦਾਂ ਦੇ ਨੇ ਜਿਹੜੀ ਆਹ ਜਿਹੜਾ ਵਾਕਿਆ ਹੋਇਆ ਬੜੇ ਦੁੱਖ ਵਾਲਾ ਆ। ਇਹ ਕੀ ਕਰਦੇ ਆ, ਸਸਤੇ ਤੋਂ ਸਸਤਾ ਡਰਾਈਵਰ ਚਾਹੁੰਦੇ ਜਿਹੜਾ ਘੱਟ ਤੋਂ ਘੱਟ ਤਨਖਾਹ ਲਵੇ, ਔਰ ਗੱਡੀਆਂ ਉਹ ਲਾਉਂਦੇ ਨੇ ਜਿਹੜੀਆਂ ਕਿ ਕੰਡੈਮ ਹੋਈਆਂ ਹੁੰਦੀਆਂ, ਜਿਹੜੀਆਂ ਕਿ ਰੋਡ ਵਰਦੀ ਵੀ ਨਹੀਂ ਹੁੰਦੀਆਂ।
ਹਾਂਜੀ,
ਉਹ ਕਿਸੇ ਵੇਲੇ ਕੁਛ ਵੀ ਵਾਕਿਆ ਉਹਨਾਂ ਤੇ ਹੋ ਸਕਦਾ। ਫਾਟਕਾਂ ਦੇ ਵਿੱਚ ਜਿਹੜੇ ਡਰਾਈਵਰ ਚਲਾਉਂਦੇ ਨੇ ਘੱਟੋ ਘੱਟ ਖੜੀ ਕਰਕੇ ਦੇਖ ਤਾਂ ਲਓ ਗੱਡੀ ਕਿੱਧਰੋਂ ਆਉਂਦੀ ਕਿ ਨਹੀਂ ਆਉਂਦੀ।
ਹਾਂਜੀ,
ਸਾਡੇ ਵੀ ਅੱਗੇ ਕੁਲਥਮ ਦੇ ਕੋਲ ਇੱਥੇ ਜਸਮ ਯਾਦ ਦੇ ਕੋਲ ਵਾਕਿਆ ਹੋਇਆ ਸੀ, ਇੱਕ ਬੱਚੇ ਮਰੇ ਸੀਗੇ।
ਹਾਂਜੀ,
ਡਰਾਈਵਰ ਨੇ ਦੇਖਣਾ ਨੀ, ਉਹਨੂੰ ਪਤਾ ਨੀ ਨਸ਼ਾ ਕੀਤਾ ਹੋਊਗਾ, ਰੱਬ ਜਾਣੇ ਉਹਨੂੰ ਕੀ ਭੁੱਕੀ ਚੜੀ ਹੋਊਗੀ, ਦੇਖਣੇ ਨੀ ਖੱਬੇ ਸੱਜੇ, ਚੁੱਪ ਕਰਕੇ ਮੋਹਰੇ ਨਿਗਾਲਣੀ ਵੀ ਗਾਹਾਂ ਕਰੇ ਗੱਡੀ ਮੈਨੂੰ ਦੇਖ ਕੇ ਖੜ ਜਾਊਗੀ।
ਹਾਂਜੀ,
ਡਰਾਈਵਰ ਅਸੀਂ ਰੱਖਦੇ ਸਸਤੇ ਤੋਂ ਸਸਤਾ, ਬਸ ਗੱਡੀ ਅਸੀਂ ਰੱਖਦੇ ਨਿਕੰਮੀ ਤੋਂ ਨਿਕੰਮੀ। ਉਹ ਸਕੂਲ ਦੀਆਂ ਜਿਹੜੀਆਂ ਗੱਡੀਆਂ ਢਾਹਣੀਆਂ ਉਹ ਵੱਖਰੀ ਕਹਾਣੀ ਆ।
ਹਾਂਜੀ
ਹਾਂਜੀ, ਸੋ ਇਹ ਆ ਵੀ ਕੋਈ ਟ੍ਰੇਨਡ ਬੰਦੇ ਰੱਖੋ, ਕੋਈ ਚੰਗੇ ਬੰਦੇ ਰੱਖੋ, ਗੱਡੀਆਂ ਦੀ ਪੋਜੀਸ਼ਨ ਚੰਗੀ ਰੱਖੋ। ਜਿਹੜੀਆਂ ਸੜਕਾਂ ਬਣਾਉਣੀਆਂ ਤਾਂ ਗੌਰਮੈਂਟ ਨੇ ਬਣਾਉਣੀਆਂ
ਜਾਂ
ਪੁਲ ਬਣਾਉਣੇ ਆ
ਜੀ।
ਸੋ ਬੇਨਤੀ ਹੈ ਵੀ ਇਸ ਇੱਕ ਰਾਤ ਝੋਡੂ ਫੇਰਕ ਦਾ ਕੰਮ ਹੋਣਾ ਨੀ, ਵੀ ਮਦਾਰੀ ਉਹ ਕੰਮ ਹੁੰਦਾ ਸੀਗਾ, ਉਹਨੇ ਝੋੜੇ ਚ ਝੋਡੂ ਕੱਢਣਾ, ਕਦੇ ਰੁਪਈਏ ਕੱਢ ਰਹੇ, ਕਦੇ ਕੁਛ ਕੱਢ ਰਹਿਣਾ, ਇਹਦਾ ਟਾਈਮ ਲੱਗਦਾ ਸਾਨੂੰ। 60-70 ਸਾਲ ਤਾਂ ਹੋ ਗਿਆ ਇਹ ਸੁਣਦਿਆਂ ਨੂੰ, ਬਹੁਤ ਔਖਾ ਆ। ਕੋਈ ਡੰਡੇ ਵਾਲਾ ਆਊ ਤੁਹਾਡੇ ਤੇ ਸਾਂਭੂਗਾ, ਬਾਕੀ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਇਹੋ ਜਿਹੀ ਗੱਲ ਕੁਛ ਨੀ ਹੋਣੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
ਬਹੁਤ ਬਹੁਤ ਧੰਨਵਾਦ ਜੀ। ਤੇ ਖੈਰ ਦੋਸਤੋ, ਹੁਣ ਟਾਈਮ ਲਗਭਗ ਬਰਾਬਰੀ ਵੱਲੇ ਹੀ ਆ, ਤੇ ਆਪਾਂ ਮੈਸੇਜ ਗੁਰਸੇਵ ਸਿੰਘ ਜੀ ਲੈ ਲਈਏ, ਕੁਛ ਦੋਸਤਾਂ ਦੇ ਮੈਸੇਜ ਜਿਹੜੇ ਆ ਰਹਿ ਗਏ ਆ। ਆਪਣੇ ਨਾਲ ਲਖਵਿੰਦਰ ਸ਼ਹਿਜਾਦਾ ਕੌਫ ਸਰਵਰ ਤੋਂ ਜੁੜੇ ਆ, ਆਸਟ੍ਰੇਲੀਆ ਤੋਂ। ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਆ ਤੇ ਧੰਨਵਾਦ ਕੀਤਾ ਆ। ਉਹਨਾਂ ਨੇ ਆਹ ਗੱਲ ਜਿਹੜੀ ਇੱਕ ਲਾਈਨ ਦਿੱਤੀ ਆ ਬਹੁਤ ਵਧੀਆ, ਕਹਿੰਦੇ ਕਰਜ਼ੇ ਮਾਫ਼ੀ ਆ, ਲੋਕਾਂ ਕਿਹੜੇ ਦੇਣੇ ਆ।
ਬਹੁਤ ਖੂਬ ਜੀ, ਬਹੁਤ ਖੂਬ
ਜੀ। ਤੇ ਅੱਗੇ ਉਹਨਾਂ ਨੇ ਗੁਰਜੀਤ ਸਿੰਘ ਚਾਹਲ ਸਾਹਿਬ ਜੁੜੇ ਆ ਮੈਲਬੋਰਨ ਤੋਂ, ਕਹਿੰਦੇ ਜੇ ਘਰ ਦੇ ਵਿੱਚ ਦਹੀਂ ਜਮਾਉਣ ਲਈ ਜਾਗ ਨਹੀਂ ਆ ਤਾਂ ਤੁਸੀਂ ਹਰੀਆਂ ਮਿਰਚਾਂ ਡੰਡੀ ਦੇ ਨਾਲ ਜਿਸ ਭਾਂਡੇ ਦੇ ਵਿੱਚ ਦਹੀਂ ਜਮਾਉਣਾ ਉਹਦੇ ਵਿੱਚ ਰੱਖ ਦੋ, ਤੇ ਫੇਰ ਉਸ ਦੇ ਵਿੱਚ ਕੋਸਾ ਦੁੱਧ ਪਾਓ, ਮਿਰਚਾਂ ਨੂੰ ਪੂਰੀ ਤਰ੍ਹਾਂ ਡਬੋ ਦਵੋ ਤੇ ਦਹੀਂ ਜੰਮ ਜਾਵੇਗਾ, ਜਾਗ ਵਾਲਾ ਕੰਮ ਹੀ ਖਤਮ ਕਰ ਦਿੱਤਾ।
ਵਾਹ ਜੀ, ਸੱਚੀ ਗੱਲ ਹੈ
ਜੀ। ਗੁਰਮਿੰਦਰ ਸੇਨੀ ਤੋਂ ਜੁੜੇ ਆਪਣੇ ਨਾਲ, ਸਤਿ ਸ੍ਰੀ ਅਕਾਲ ਗੁਰਮਿੰਦਰ ਸਿੰਘ ਜੀ।
ਸਤਿ ਸ੍ਰੀ ਅਕਾਲ ਜੀ, ਸਿਡਨੀ ਤੋਂ ਬੋਲ ਰਿਹਾ। ਮੈਂ ਬੱਸ ਵਾਲੇ ਇਸ਼ੂ ਤੇ ਜੀ ਕਰਨਾ ਚਾਹੁੰਦਾ ਗੱਲ, ਮੈਂ ਬੱਸ ਡਰਾਈਵਰ ਹਾਂ ਇੱਥੇ ਸਿਡਨੀ ਚ।
ਜ਼ਰੂਰ ਜ਼ਰੂਰ ਜੀ, ਸਵਾਗਤ ਹੈ।
ਤੇ ਇਹ ਮਸਲਾ ਇਹ ਆ ਜੀ ਕਿ ਇਹਦੇ ਲਈ ਕੱਲਾ ਆਪਾਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਨਹੀਂ ਕਰ ਸਕਦੇ, ਤੇ ਜਾਂ ਕੱਲਾ
ਬਿਲਕੁਲ
ਪੇਰੈਂਟਸ ਨੂੰ ਵੀ ਨਹੀਂ ਜ਼ਿੰਮੇ, ਸਾਰਿਆਂ ਦਾ ਇਹਦੇ ਵਿੱਚ ਰੋਲ ਹੈਗਾ ਜੀ ਪਲੇ ਕਰਨ ਲਈ
ਜੀ। ਹਾਂਜੀ,
ਕਿਉਂਕਿ ਇੱਥੇ ਹੁਣ ਸਿਸਟਮ ਬਣਿਆ ਹੋਇਆ ਵਾ ਕਿ ਅਸੀਂ ਜਿੱਦਾਂ ਮੈਂ ਅਰਲੀ ਮਾਰਨਿੰਗ ਸ਼ੁਰੂ ਕਰਦਾ, ਜੇ 4 ਵਜੇ ਸ਼ੁਰੂ ਕਰੀਦਾ, 4:30 ਵਜੇ ਸ਼ੁਰੂ ਕਰੀਦਾ, ਤੇ ਇੱਕ ਇੰਡੀਪੈਂਡੈਂਟ ਬੋਡੀ ਆ ਜਿਹੜੀ ਉੱਥੇ ਸਾਡੇ ਜਾਣ ਤੋਂ ਪਹਿਲਾਂ ਹੀ ਵੈਨ ਖੜੀ ਹੁੰਦੀ ਆ ਜਿਹੜੀ ਡਰੱਗ ਤੇ ਅਲਕੋਹਲ ਟੈਸਟ ਕਰਦੀ ਆ
ਜੀ।
ਤੁਸੀਂ 4 ਵਜੇ ਉੱਠ ਕੇ ਵੀ ਜੇ ਜਾਂਦੇ ਆ ਤੇ ਉਹ ਬੰਦੇ ਉੱਥੇ ਖੜੇ ਆ, ਤੁਹਾਨੂੰ ਚੈੱਕ ਕਰਦੇ ਆ ਕਿ ਇਹ ਬੰਦਾ ਨੇ ਕੋਈ ਡਰੱਗ ਤੇ ਨਹੀਂ ਲਈ ਹੋਈ ਜਾਂ ਅਲਕੋਹਲ ਤੇ ਨਹੀਂ ਪੀਤੀ ਹੋਈ
ਜੀ,
ਉਹਦੇ ਤੋਂ ਬਾਅਦ ਜਿਹੜੀ ਗੱਲ ਹੈਗੀ ਹੈ, ਪੇਰੈਂਟਸ ਵੀ ਇਹਦੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਆ ਜੀ. ਹੁਣ ਜਿੱਦਾਂ ਉਹ ਬੱਸ ਓਵਰ ਕਰਾਊਡਿਡ ਹੋਈ ਸੀ ਤੇ ਪੇਰੈਂਟਸ ਰੋਜ਼ ਆਪਣੇ ਬੱਚੇ ਨੂੰ ਬੱਸ ਤੋਂ ਲੈਂਦੇ ਸੀ, ਉਹਨਾਂ ਨੂੰ ਵੀ ਤੇ ਦੇਖ ਹੀ ਰਿਹਾ ਸੀ ਕਿ ਇਹ ਬੱਸ ਦੀ ਹਾਲਤ ਕੀ ਹੈ. ਦੱਸ
ਰਿਹਾ ਸੀ ਬਿਲਕੁਲ.
ਹੁਣ ਆਪਾਂ ਇਸ ਗੱਲ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਈ ਜਾਈਏ, ਉਹ ਵੀ ਗੱਲ ਸਹੀ ਨੀ ਹੈ. ਮੈਂ ਕੋਈ ਬਾਦਲ ਹੋਣਾ ਦਾ ਸਪੋਰਟਰ ਨਹੀਂ ਆ ਜਾਂ ਮੈਂ ਇੱਦਾਂ ਦੀ ਕੋਈ ਗੱਲ ਨਹੀਂ ਆ, ਬਟ ਜਿਹੜਾ ਲਾਅ ਬਣਿਆ ਵਾ ਉਹ ਬਿਊਰੋਕਰੇਸੀ ਨੇ ਇੰਪਲੀਮੈਂਟ ਕਰਨਾ, ਨਾ ਕਿ ਪ੍ਰਧਾਨ ਮੰਤਰੀ ਨੇ ਆਣ ਕੇ ਕਰਨਾ, ਨਾ ਕਿ ਮੁੱਖ ਮੰਤਰੀ ਨੇ ਆਣ ਕੇ ਕਰਨਾ
ਜੀ.
ਇਹ ਜਿਹੜੀ ਕੰਪਲੇਂਟ ਸੀ ਇਹ ਪਹਿਲਾਂ ਡੀਸੀ ਸਾਹਿਬ ਦੇ ਕੋਲ ਕਿਉਂ ਨਹੀਂ ਲੈ ਕੇ ਗਏ ਜਦੋਂ ਉਹਨਾਂ ਨੂੰ ਪਤਾ ਸੀ ਕਿ ਇਹ ਬੱਸ ਦੀ ਹਾਲਤ ਇੰਨੀ ਖਸਤਾ ਵਾ ਜਾਂ ਇਹ ਓਵਰ ਕਰਾਊਡਿਡ ਹੋ ਰਹੀਆਂ ਵਾ. ਦੂਜੀ ਗੱਲ ਜਿਹੜੀ ਡਰਾਈਵਰ ਟ੍ਰੇਨਿੰਗ ਦੀ ਗੱਲ ਹੈ, ਜਿਹੜੇ ਵੀ ਬੰਦੇ ਉੱਥੇ ਸਕੂਲ ਦੀਆਂ ਬੱਸਾਂ ਚਲਾ ਰਹੇ ਆ ਉਹ ਸਾਰੇ ਟਰੈਕਟਰ ਟਰਾਲੀਆਂ ਚਲਾਉਣ ਵਾਲੇ ਬੰਦੇ ਉਹਨਾਂ ਨੇ ਬੱਸਾਂ ਤੇ ਡਰਾਈਵਰ ਲੈ ਲਏ ਹੋਏ ਆ ਜੀ.
ਹਾਂਜੀ.
ਕੋਈ ਉਹਨਾਂ ਦੀ ਪ੍ਰੋਪਰ ਟ੍ਰੇਨਿੰਗ ਨਹੀਂ ਹੈਗੀ, ਕੋਈ ਉਹਨਾਂ ਨੂੰ ਪਤਾ ਨਹੀਂ ਹੈਗਾ ਰੂਲ ਐਂਡ ਰੈਗੂਲੇਸ਼ਨ ਦਾ. ਸੋ ਇਹ ਸਾਰੀਆਂ ਚੀਜ਼ਾਂ ਦਾ ਸੁਧਾਰ ਕਰਨਾ ਪੈਣਾ ਵਾ. ਹੁਣ ਨੁਕਸਾਨ ਤੇ ਹੋ ਗਿਆ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਪੈਣੀ ਆ.
ਨੁਕਸਾਨ ਤਾਂ ਜਿੱਦਾਂ ਆਪਾਂ ਕਹਿ ਦਈਏ ਹੋ ਗਿਆ, ਪਰ ਹੁਣ ਪਤਾ ਨੀ ਹੋਰ ਕਿੰਨੀ ਵਾਰ ਹੋਣਾ. ਜਲੰਧਰ ਵੀ ਜਦੋਂ ਹੋਇਆ ਸੀ ਉਦੋਂ ਇਹੀ ਕਿਹਾ ਗਿਆ ਸੀ ਵੀ ਹੁਣ ਹੋ ਗਿਆ ਅੱਗੇ ਤੋਂ ਨੀ ਹੋਣ ਦੇਣਾ. ਗੱਲ ਇਹ ਆ ਵੀ ਅੱਗੇ ਤੋਂ ਆਪਾਂ ਨਾ ਹੋਣ ਦਈਏ, ਇਹ ਤੋਂ ਆਪਾਂ ਸਬਕ ਸਿੱਖੀਏ, ਆਪਾਂ ਸਿੱਖਦੇ ਨੀ.
ਬਿਲਕੁਲ ਜੀ ਬਿਲਕੁਲ. ਪਰ ਸਬਕ ਸਿੱਖਣ ਲਈ ਇਹੀ ਆ ਨਾ ਕਿ ਹੁਣ ਤੁਸੀਂ ਦੇਖੋ ਅਜੇ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਖਸਤਾ ਹਾਲਤ ਵਾਲੀਆਂ ਬੱਸਾਂ ਪੰਜਾਬ 'ਚ ਚੱਲ ਰਹੀਆਂ, ਸਕੂਲਾਂ 'ਚ ਓਵਰ ਕਰਾਊਡਡ ਬੱਸਾਂ ਚੱਲ ਰਹੀਆਂ, ਪਰ ਕੋਈ ਵੀ ਪੇਰੈਂਟਸ ਮੈਨੂੰ ਨਹੀਂ ਲੱਗਦਾ ਕਿ ਗਾਂਹ ਹੋ ਕੇ ਸਕੂਲ ਪ੍ਰਸ਼ਾਸਨ ਕੋਲ ਜਾ ਕੇ ਵੀ ਕੰਪਲੇਨ ਕਰਦਾ ਹੋਊਗਾ ਵੀ ਅਸੀਂ ਆਪਣਾ ਬੱਚਾ ਨਹੀਂ ਭੇਜਣਾ ਜੇ ਤੁਸੀਂ ਬੱਸ ਨਾ ਚੇਂਜ ਕੀਤੀ ਤੇ.
ਜੀ ਬਿਲਕੁਲ.
ਸੋ ਇਸ ਕਰਕੇ ਇਹ ਸਾਰੇ ਸਿਸਟਮ ਨੂੰ ਚੇਂਜ ਹੋਣ ਦੀ ਲੋੜ ਵਾ. ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਵਾ, ਸਰਕਾਰ ਨੂੰ ਵੀ, ਪ੍ਰਸ਼ਾਸਨ ਨੂੰ ਵੀ, ਸਕੂਲ ਵਾਲਿਆਂ ਨੂੰ ਵੀ ਤੇ ਪੇਰੈਂਟਸ ਨੂੰ ਵੀ.
ਜੀ
ਹਾਂਜੀ ਜੀ, ਇੰਨੀ ਗੱਲ ਹੀ ਕਹਿਣੀ ਸੀ. ਹੋ ਸਕਦਾ ਜੀ ਅੱਗੇ ਤੋਂ ਨਾ ਏਦਾਂ ਦੀ ਅਣਸੁਖਾਵੀ ਘਟਨਾ ਨਾ ਹੋਵੇ, ਸਾਰਾ ਕੁਝ ਠੀਕ ਠਾਕ ਰਹੇ ਜੀ.
ਬਿਲਕੁਲ ਜੀ. ਨਾਲ ਦੀ ਨਾਲ ਗੁਰਮਿੰਦਰ ਜੀ ਇਹ ਵੀ ਹੁੰਦਾ ਹਨਾ ਵੀ ਆਪਾਂ ਜਿੱਦਾਂ ਹੁਣ ਐਨ ਆਰ ਆਈ ਚ ਬਹੁਤ ਵੱਡੀ ਭੂਮਿਕਾ ਐਨ ਆਰ ਆਈ ਨਿਭਾ ਸਕਦੇ ਆ. ਐਨ ਆਰ ਆਈ ਦੀ ਆਪਣੀ ਇੱਥੇ ਲੋਕੀ ਮੰਨਦੇ ਆ ਕੋਈ ਨਾ ਕੋਈ ਹਨਾ, ਤੇ ਆਪਾਂ ਜਿਹੜੇ ਮੋਹਤਵਰ ਬੰਦੇ ਆ ਕਿ ਆਪਾਂ ਜਦੋਂ ਜਾਂਦੇ ਆ ਆਪਾਂ ਬਹੁਤ ਸਾਰਾ ਜਿਹੜਾ ਐਨ ਆਰ ਆਈ ਬੰਦੇ ਸਹਾਇਤਾ ਦਿੰਦੇ ਆ ਪਿੰਡ ਦੇ ਵਿੱਚ, ਮੋਹਤਵਰ ਬੰਦੇ ਇੱਜ਼ਤ ਵੀ ਕਰਦੇ ਆ, ਤੁਸੀਂ ਉੱਥੇ ਦੇ ਮੋਹਤਵਰ ਬੰਦਿਆਂ ਨੂੰ ਕਹੋ ਵੀ ਤੁਸੀਂ ਇਹੋ ਜਿਹਾ ਉਪਰਾਲਾ ਰੱਖੋ, ਤੁਸੀਂ ਡਰਾਈਵਰ ਦਾ ਧਿਆਨ ਰੱਖੋ ਵੀ ਡਰਾਈਵਰ ਕੌਣ ਆ. ਸਾਨੂੰ ਇਹ ਤਾਂ ਪਤਾ ਹੁੰਦਾ ਆਲੇ ਦੁਆਲੇ ਦੇ 5-6 ਪਿੰਡਾਂ ਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਦਾਂ ਦਾ, ਉਹਨਾਂ 5-6 ਪਿੰਡਾਂ ਦੇ ਵਿੱਚੋਂ ਹੀ ਹੁੰਦਾ ਬੰਦਾ ਉਹ ਜਿਹੜਾ ਡਰਾਈਵਰ ਰੱਖਿਆ ਹੁੰਦਾ ਹਨਾ. ਆਪਾਂ ਕਹਿ ਸਕਦੇ ਆ ਵੀ ਆਪਾਂ ਫਲਾਨਾ ਬੰਦਾ ਨੀ, ਅਸੀਂ ਬੱਚੇ ਨੀ ਚਾੜਨ ਦੇਣੇ, ਚਾਹੇ ਸਾਡੇ ਬੱਚੇ ਨਾ ਪੜ੍ਹਦੇ ਹੋਣ, ਅਸੀਂ ਇਹ ਜੀ ਵੀ ਡਰਾਈਵਰ ਹੋਇਆ ਜਾਂ ਆਹ ਬੱਸ ਹੋਈ ਅਸੀਂ ਚਾੜਨ ਨੀ ਦੇਣਾ, ਸਾਡੇ ਪਿੰਡ ਦੇ ਬੱਚੇ ਜਿਹੜੇ ਆ ਇਹਦੇ ਵਿੱਚ ਨੀ ਜਾਣਗੇ. ਤੇ ਆਪੇ ਜਿਹੜੇ ਸੁਧਾਰੇ ਲੋਕਾਂ ਨੂੰ ਇਹ ਜਿਹੜਾ ਇੱਕ ਮੁਹਿੰਮ ਚਲਾਉਣੀ ਪੈਣੀ.
ਗੁਰਪ੍ਰੀਤ ਭਾਜੀ ਹੁਣ ਦਾ ਸੁਜੈਸ਼ਨ ਬਹੁਤ ਵਧੀਆ ਸੀ ਕਿ ਲੋਕਲ ਜਿਹੜੇ ਸਰਪੰਚ ਆ ਜਾਂ ਪੰਚਾਇਤ ਆ ਉਹਨਾਂ ਦੀ ਕੀ ਜ਼ਿੰਮੇਵਾਰੀ, ਉਹਨਾਂ ਦੀ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਕਿ ਜਿਹੜੇ ਰੋਡ ਵਾ ਕਿਤੇ ਕੋਈ ਨਾਲੀ ਟੁੱਟੀ ਆ, ਕਿਤੇ ਕੋਈ ਗਟਰ ਖੁੱਲਾ ਵਾ, ਕਿਤੇ ਕੋਈ ਸਕੂਲ ਦੀਆਂ ਪ੍ਰੋਬਲਮ ਵਾ, ਇਹ ਸਾਰੀਆਂ ਉਹ ਆਈਡੈਂਟੀਫਾਈ ਕਰਕੇ ਡੀਸੀ ਸਾਹਿਬ ਕੋਲ ਪਹੁੰਚਾਉਣ.
ਹਾਂਜੀ ਜੀ,
ਕਿਉਂਕਿ ਆਮ
ਗੱਲ
ਉਹੀ ਹੈਗੀ ਜੀ. ਜੀ ਥੈਂਕ ਯੂ ਜੀ, ਥੈਂਕ ਯੂ
ਜੀ. ਜੀ ਬਹੁਤ ਬਹੁਤ ਧੰਨਵਾਦ ਜੀ ਗੁਰਮਿੰਦਰ ਸਿੰਘ ਜੀ. ਚਲੋ ਉਹਨਾਂ ਨੇ ਆਪਣੇ ਐਕਸਪੀਰੀਅੰਸ ਇੱਥੇ ਨਾਲ ਵੀ ਦੱਸੇ ਆ, ਤੇ ਆਪਣੇ ਨਾਲ ਜਗਵੀਰ ਸਿੰਘ ਜੀ ਵੀ ਜੁੜੇ ਆ. ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲਦਾ ਆ, ਕੇਂਸ ਤੋਂ ਜੁੜੇ ਆ ਜਗਵੀਰ ਸੇਖੋਂ ਸਾਹਿਬ ਕੇਂਸ ਤੋਂ, ਤੇ ਉਹਨਾਂ ਨੇ ਨੰਬਰ ਮੰਗਿਆ ਗੁਰਪ੍ਰੀਤ ਗੱਲ ਭਾਜੀ ਹੋਣਾ ਦਾ. ਖੈਰ ਉਹ ਵੀ ਆਪਾਂ ਤੁਹਾਡੇ ਤੱਕ ਪਹੁੰਚਾ ਦਾਂਗੇ. ਤੇ ਆਪਣੇ ਜਿਹੜੇ ਲਗਭਗ ਮੈਸੇਜ ਜਿਹੜੇ ਆ ਉਹ ਵੀ ਪੂਰੇ ਹੋ ਹੀ ਗਏ ਆ, ਤੇ ਟਾਈਮ ਵੀ ਲਗਭਗ ਪੂਰਾ ਹੋ ਗਿਆ ਗੁਰਦੇਵ ਸਿੰਘ ਜੀ. ਹੁਣ ਫੇਰ ਵੇਲਾ ਹੋ ਗਿਆ, ਪਰ ਦੋਸਤੋ ਇੱਕ ਜਾਂਦੇ ਜਾਂਦੇ ਆਪਾਂ ਜ਼ਰੂਰ ਇਹ ਥੋੜੀ ਜਿਹਾ ਕਰੀਏ, ਆਪਣੀ ਥੋੜੀ ਜਿਹੀ ਭੂਮਿਕਾ ਨਿਭਾਈਏ. ਆਪਣੇ ਵੀ ਪਿੰਡਾਂ ਦੇ ਵਿੱਚੋਂ ਰੋਜ਼ ਇਹ ਰੋਜ਼ਾਨਾ 5-5, 6-6 ਬੱਸਾਂ ਆਉਂਦੀਆਂ ਵੱਖ ਵੱਖ ਸਕੂਲਾਂ ਦੀਆਂ, ਪਰ ਆਪਣੇ ਸਰਪੰਚ ਨੂੰ, ਪੰਚ ਨੂੰ, ਆਪਣੇ ਮੋਹਤਵਾਰ ਬੰਦਿਆਂ ਨੂੰ, ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ ਜ਼ਰੂਰ ਕਹੋ ਕਿਤੇ 2-3 ਮਹੀਨੇ ਇਹ ਫੋਨ ਕਰਕੇ, ਕਿਉਂਕਿ ਹੁਣ ਆਪਾਂ ਕਹਿ ਦੇਣਾ ਹੁਣ ਆਪਾਂ ਬਹੁਤ ਜਦੂਆ ਰਹਿਣਾ, ਜਿੱਦਾਂ ਆਪਾਂ ਕਹਿ ਦਈਏ ਵੀ ਬਾਰਡਰ ਤੋਂ ਕ੍ਰੋਸ ਹੋ ਗਏ ਹਨਾ, ਤੇ ਆਪਾਂ ਸਬਕ ਨੀ ਸਿੱਖਦੇ. ਗੁਰਦਾਸਪੁਰ ਚ ਹੋਇਆ, ਦੀਨਾ ਨਗਰ ਚ ਹੋਇਆ, ਜਿੱਦਾਂ ਗਿਆਨ ਸਿੰਘ ਜੀ ਹੁਣਾਂ ਨੇ ਦੱਸਿਆ ਵੀ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਰਹਿ ਜਾਂਦੀਆਂ, ਖਾਮੀਆਂ ਕਿੱਥੇ ਰਹਿ ਗਈਆਂ, ਖਾਮੀਆਂ ਦੇ ਉੱਤੇ ਆਪਾਂ ਨੂੰ ਜਿਹੜਾ ਵਿਚਾਰ ਵਟਾਂਦਰਾ ਜ਼ਰੂਰ ਕਰਨਾ ਚਾਹੀਦਾ. ਇਹੀ ਖਾਮੀਆਂ ਜਿਹੜੀਆਂ ਆਪਾਂ ਪੂਰੀਆਂ ਕਰ ਸਕਦੇ. ਬਹੁਤ ਸੌਖੇ ਜਿਹਾ ਤਰੀਕੇ ਹੈਗੇ ਆ ਵੀ ਆਪਾਂ ਮੋਹਤਵਰ ਬੰਦਿਆਂ ਨੂੰ ਅੱਗੇ ਕਰੀਏ, ਤੇ ਤੁਸੀਂ ਯਾਰ 3-4 ਮਹੀਨੇ ਜਿਹੜਾ ਜ਼ਰੂਰ ਚੈੱਕ ਕਰਿਆ ਕਰੋ ਹਨਾ ਤੇ ਚੈੱਕ ਕਰਕੇ ਵੀ ਡਰਾਈਵਰ ਕੌਣ ਆ, ਬੱਸ ਕਿੱਦਾਂ ਦੀ ਆ, ਤੇ ਉਹ ਬੱਚਿਆਂ ਦੇ ਨਾਲ ਬਿਹੇਵ ਆ, ਬੱਚਿਆਂ ਤੋਂ ਜਰੂਰ ਪੁੱਛੋ ਵੀ ਤੁਹਾਡਾ ਡਰਾਈਵਰ, ਕਿਉਂਕਿ ਬੱਚੇ ਆ ਕੇ ਘਰ ਦੱਸਦੇ ਵੀ ਨੀ ਕਈ ਵਾਰੀ, ਤੁਸੀਂ ਬੱਚਿਆਂ ਤੋਂ ਮਾਪਿਆਂ ਦਾ ਹੱਕ ਬਣਦਾ, ਪੁੱਛੋ ਵੀ ਉਹ ਤੁਹਾਡਾ ਡਰਾਈਵਰ ਸਹੀ ਵੀ ਚਲਾ ਰਿਹਾ ਬੱਸ, ਕੀ ਉਹ ਹੋਰ ਤੇ ਨੀ ਕੋਈ ਪ੍ਰੋਬਲਮ ਕ੍ਰੀਏਟ ਕਰਦਾ, ਤਾਂ ਸ਼ਾਇਦ ਇਹ ਸਮੱਸਿਆਵਾਂ ਦਾ ਹੱਲ ਹੋ ਜਾਵੇ। ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਫਿਰ ਜਾਂਦੇ ਆ ਹੁਣ।
ਬਿਲਕੁਲ ਬਿਲਕੁਲ ਜੀ, ਤੇ ਇੱਥੇ ਇੰਨੀ ਗੱਲ ਕਰਦਾ ਜਾਵਾਂ ਕਿ ਜੇਕਰ ਹੁਣ ਅਸੀਂ ਬਾਹਰ ਬੈਠੇ ਚਿੰਤਤ ਆ, ਤੇ ਇਹਦੇ ਅਸੀਂ ਆਪ ਹੀ ਫੋਨ ਕਰਕੇ ਅਸੀਂ ਉਹਨਾਂ ਨੂੰ ਸਕੂਲਾਂ ਤੱਕ ਇਨਕੁਆਇਰੀ ਕਰੀਏ ਕਿ ਤੁਹਾਡੇ ਖਸਤਾ ਹਾਲਤ ਚ ਬੱਸਾਂ ਤਾਂ ਨਹੀਂ ਆ, ਤੇ ਪਿੰਡਾਂ ਦੇ ਸਰਪੰਚਾਂ ਤੱਕ ਅਪਰੋਚ ਕਰੀਏ ਕਿ ਆਪਣੇ ਏਰੀਏ ਜਿੱਥੇ ਐਮਰਜੈਂਸੀ ਲੋੜ ਆ ਆਪਣੀਆਂ ਠੀਕ ਕਰਨ ਦੀ, ਹਨਾ ਰਿਪੇਅਰ ਦੀ ਲੋੜ ਆ, ਉਹ ਤਾਂ ਤੁਰੰਤ ਹੋਣੀ ਚਾਹੀਦੀ, ਨਾ ਕਿ ਪ੍ਰਸ਼ਾਸਨ ਜਾਂ ਗਵਰਨਮੈਂਟ ਦੀ ਵੇਟ ਕਰਨੀ ਚਾਹੀਦੀ ਆ, ਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਵੀ ਕਰਨ ਇੱਥੇ ਆ ਕੇ।
ਜਰੂਰ ਜੀ ਜਰੂਰ, ਤੇ ਖੈਰ ਬਹੁਤ ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਜਸਪਾਲ ਸੈਣੀ ਤੋਂ ਆਪਣੇ ਨਾਲ ਜੁੜ ਗਏ ਆ, ਉਹਨਾਂ ਨੇ ਵੀ ਕਿਹਾ ਵੀ ਵਧੀਆ ਚੱਲ ਰਿਹਾ ਪ੍ਰੋਗਰਾਮ, ਤੇ ਨਤੀਜਾ ਕਹਿੰਦੇ ਅੱਜ ਦਾ ਇਹ ਹੋਇਆ ਕਿ ਆਏ ਵੀ ਨਹੀਂ ਹੋਣਾ, ਉਹ ਤਰ੍ਹਾਂ ਵੀ ਹੋਣਾ, ਆਹ ਗੱਲ ਕਰਕੇ ਵੀ ਨਹੀਂ ਹੋਣਾ, ਰੇਡੀਓ ਤੇ ਗੱਲਾਂ ਕਰਨ ਨਾਲ ਹੋਜੂ ਕਹਿੰਦੇ ਵੀ ਇਹਦਾ ਮਤਲਬ ਉਹਨਾਂ ਨੇ ਪੁੱਛਿਆ ਵੀ ਆਹ ਜਿਹੜੀਆਂ ਗੱਲਾਂ ਆਪਾਂ ਕਰਦੇ ਇਹਦਾ ਫਾਇਦਾ ਕੋਈ ਹੋਜੂ।
ਬਿਲਕੁਲ ਬਿਲਕੁਲ ਜੀ, ਫਾਇਦਾ ਤੁਹਾਨੂੰ ਉਹੀ ਮੈਂ ਦੇ ਦਿੰਦਾ ਜੀ ਗੱਲ, ਕੋਈ ਗੱਲ ਨੀ, ਇਹ ਗੱਲ ਕਿ ਅਸੀਂ ਤੁਹਾਨੂੰ ਸਵਾਗਤ ਕਰਦੇ ਹਾਂ ਰੇਡੀਓ ਤੇ ਤੁਹਾਡਾ, ਕਿ ਤੁਸੀਂ ਸਾਨੂੰ ਫੋਨ ਕਰਕੇ ਦੱਸੋ, ਅਸੀਂ ਉਡੀਕ ਕਰਾਂਗੇ, ਤੁਸੀਂ ਦੋ ਹਫ਼ਤੇ ਤਿੰਨ ਹਫ਼ਤੇ ਸਾਨੂੰ ਦੱਸੋ ਜੋ ਅਸੀਂ ਅੱਜ ਗੱਲਾਂ ਕੀਤੀਆਂ ਕਿ ਹਾਂ ਵੀ ਅਸੀਂ ਦੋ ਸਕੂਲਾਂ ਚ ਫੋਨ ਕੀਤੇ ਜਾਂ ਅਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ, ਕਿਉਂਕਿ ਅਸੀਂ ਲੰਗਰਾਂ ਲਈ ਜਾਂ ਹੋਰ ਪਾਸੇ ਵੀ ਪੈਸੇ ਲਾਉਂਦੇ ਹਾਂ, ਚਲੋ ਉਹ ਨੀ ਬੰਦ ਕਰਦੇ ਨੇ, ਪਰ ਅਸੀਂ ਉੱਥੋਂ ਥੋੜਾ ਘਟਾ ਕੇ ਕਿ ਉੱਥੇ ਜੀ 10,000 ਚ ਇੰਨੀ ਕੁ ਰਿਪੇਅਰ ਹੋ ਸਕਦੀ ਸੀ ਹਾਲ ਦੀ ਘੜੀ, ਤੇ ਉਹ ਅਸੀਂ ਕਰਵਾ ਦਿੱਤੀ ਆ, ਤੁਸੀਂ ਸਾਨੂੰ ਦੱਸੋ, ਅਸੀਂ ਅੱਗੇ ਸਰੋਤਿਆਂ ਦੱਸਾਂਗੇ ਵੀ ਆਹ ਬੰਦੇ ਨੇ ਆਹ ਕੰਮ ਕੀਤਾ, ਕਿ ਤੁਸੀਂ ਵੀ ਅੱਗੇ ਵੱਧ ਝੜ ਕੇ ਕਰੋ, ਕਿਉਂਕਿ ਰੇਡੀਓ ਦੇ ਉੱਤੇ ਜੇ ਅਸੀਂ ਗੱਲਬਾਤ ਕਰਾਂਗਾ ਇੱਕ ਪਲੇਟਫਾਰਮ ਗੱਲਬਾਤ ਕਰਨ ਦਾ, ਇੱਕ ਜਗ੍ਹਾ ਇਕੱਠੇ ਹੋਣ ਦਾ, ਜਿੱਦਾਂ ਅਸੀਂ ਸੱਥ ਚ ਬੈਠ ਕੇ ਗੱਲ ਕਰਦੇ ਹਾਂ, ਆਹ ਉੱਡਾ ਬੜਾ ਪਲੇਟਫਾਰਮ ਆ, ਤੁਸੀਂ ਜੁੜੋ ਸਾਨੂੰ ਦੱਸੋ, ਅਸੀਂ ਆਪ ਵੀ ਤੁਹਾਨੂੰ ਹੁਣ ਕੁਐਸਚਨ ਕਰਾਂਗੇ ਕਿ ਤੁਸੀਂ ਕੀ ਕੀਤਾ, ਤੇ ਅਸੀਂ ਵੀ ਦੱਸਾਂਗੇ ਕਿ ਅਸੀਂ ਵੀ ਕੀ ਕੀਤਾ, ਅਸੀਂ ਕੱਲੇ ਤੁਹਾਨੂੰ ਨੀ ਕਹਿੰਦੇ, ਅਸੀਂ ਵੀ ਇਸ ਮੁੱਦੇ ਤੇ ਗੱਲ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਅਸੀਂ ਇੰਨਾ ਕੰਮ ਕੀਤਾ, ਤੇ ਸ਼ੇਅਰ ਕਰੋ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਗੱਲਾਂ ਬਾਤਾਂ, ਅਸੀਂ ਵੀ ਕਰ ਸਕਦੇ, ਕੋਈ ਬੜੀ ਗੱਲ ਨਹੀਂ, ਤਾਂ ਜੋ ਕਿ ਹਾਦਸੇ ਰੋਕੇ ਜਾ ਸਕਣ, ਤੇ ਤੁਸੀਂ ਜਾਣ ਤੋਂ ਪਹਿਲਾਂ ਇੱਕ ਗੱਲ ਦੱਸਦੇ ਜਾਈਏ ਕਿ ਜਿਹੜੇ ਗੀਤ ਰਹਿ ਗਏ ਆ ਤੇ ਉਹ ਚਲਾ ਦਿੱਤੇ ਜਾਣਗੇ ਪ੍ਰੋਗਰਾਮ ਦੇ ਆਪਣੋ ਆਪਣੇ ਗੀਤ ਸੁਣ ਕੇ।
ਬਾਕੀ ਜਸਪਾਲ ਜੀ, ਇਹ ਜਿਹੜਾ NRI ਮੀਡੀਆ ਆ ਹਨਾ, ਚਾਹੇ ਕੋਈ ਵੀ ਰੇਡੀਓ ਹੋਰ ਸਟੇਸ਼ਨ ਵੀ ਹੈਗੇ ਆ, ਅਖਬਾਰਾਂ ਹੈਗੀਆਂ ਆ, ਇਹ ਬਹੁਤ ਤਨਦੇਹੀ ਦੇ ਨਾਲ ਕੰਮ ਕਰ ਰਿਹਾ, ਤੇ ਇਹੀ ਇੱਕ ਕਾਰਨ ਸੀਗਾ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਸੀ, ਉਹਦੇ ਵਿੱਚ ਮੀਡੀਆ ਦਾ ਬਹੁਤ ਤਕੜਾ ਯੋਗਦਾਨ ਸੀ ਹਨਾ, ਤੇ ਇੱਥੇ ਤਾਂ ਤਾਕਤੇ ਪਲਟ ਹੋ ਜਾਂਦੇ ਆ, ਮੀਡੀਆ ਐਡੀ ਤਕੜੀ ਤਾਕਤ ਹੈਗੀ ਆ, ਇਹ ਗੱਲਾਂ ਇੱਧਰ ਉੱਧਰਲੀਆਂ ਨੀ, ਇਹ ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ, ਕਈ ਵਾਰੀ ਕੋਈ ਬੰਦੇ ਕਹਿ ਲਓ ਕਿ ਇੱਕ ਵੀ ਬੰਦਾ ਉਹਦੇ ਵਿੱਚੋਂ ਸਿੱਖ ਲੈਂਦਾ ਹਨਾ, ਤੇ ਉਹਦਾ ਜਿਹੜਾ ਬਹੁਤ ਵੱਡਾ ਕਾਰਨ ਜਿਹੜਾ ਬਣ ਜਾਂਦਾ ਬਦਲਾਅ ਦਾ ਹਨਾ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਮੈਸੇਜ ਕੀਤਾ, ਪਰ ਪੋਜ਼ਿਟਿਵ ਹੋਣਾ ਆਪਾਂ ਨੂੰ ਪੈਣਾ ਤਾਂ ਕਿ ਜਿਹੜਾ ਅੱਗੇ ਤੋਂ ਅੱਗੇ ਵਧੀਏ। ਸ਼ਾਇਦ ਬਹੁਤ ਹੁਣ ਟਾਈਮ ਹੋ ਗਿਆ ਪ੍ਰੋਗਰਾਮ ਦਾ, ਤੇ ਆਪਾਂ ਮਿਲਾਂਗੇ ਜੀ ਅਗਲੇ ਹਫ਼ਤੇ, ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਰੱਬ ਰਾਖਾ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਇੱਕ ਗੋਰਾ ਰੰਗ ਦੂਜਾ ਰਵੇ ਫੈਸ਼ਨਾ ਚ, ਉੱਤੋਂ ਨਖਰੇ ਦੀ ਕਰੀ ਜਾਵੇ ਅਤਨੀ, ਮਾਰ ਤੇ ਵਪਾਰ ਨੀ ਤੂੰ ਹੁਸਨ ਖਲਾਰ, ਨੀ ਤੂੰ ਬਿਜ਼ਨਸ ਕਰ ਦਿੱਤੇ ਠੱਪਨੀ, ਤੇਰੀ ਵਾਕ ਤੇਰੀ ਟੌਕ ਬੜੀ ਗ੍ਰੈਂਡ, ਵਾਕ ਤੇਰੀ ਟੌਕ ਬੜੀ ਗ੍ਰੈਂਡ, ਤੂੰ ਨੀਰੀ ਫੈਸ਼ਨ ਕੁੜੀਏ, ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ, ਤੂੰ ਨੀਰੀ ਫੈਸ਼ਨ ਕੁੜੀਏ, ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ, ਤੂੰ ਨੀਰੀ ਫੈਸ਼ਨ ਕੁੜੀਏ। ਦੂਸਰਾਂ ਦੇ ਲੁੱਟ ਲੈਣੇ ਚੈਨ ਪਰ ਦੂਸਰਾਂ ਦੇ ਲੁੱਟ ਲੈਣੇ ਚੈਨ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ ਤੁਮਾਰੀ ਬਾਲੀਵੁੱਡ ਵਿੱਚ ਐਂਟਰੀ ਸਾਰੇ ਨੇ ਰਿਕਾਰਡ ਜਾਣੇ ਟੁੱਟਣੀ ਰਹਿੰਦੀਆਂ ਨੇ ਸੜਦੀਆਂ ਵਿੱਚੋਂ ਵਿੱਚ ਡਰਦੀਆਂ ਆਫਰਾਂ ਨਾ ਜਾਣ ਕਿਤੇ ਟੁੱਟਣੀ ਜਿੱਦਣ ਤੁਮਾਰੀ ਬਾਲੀਵੁੱਡ ਵਿੱਚ ਐਂਟਰੀ ਸਾਰੇ ਨੇ ਰਿਕਾਰਡ ਜਾਣੇ ਟੁੱਟਣੀ ਰਹਿੰਦੀਆਂ ਨੇ ਸੜਦੀਆਂ ਵਿੱਚੋਂ ਵਿੱਚ ਡਰਦੀਆਂ ਆਫਰਾਂ ਨਾ ਜਾਣ ਕਿਤੇ ਛੁੱਟਣੀ ਤੂੰ ਵਜਾ ਗਈ ਹੈ ਗੁਰੂ ਦਾ ਵੀ ਬੈਂਡ ਵਜਾ ਗਈ ਹੈ ਮਿੱਤਰਾਂ ਦਾ ਬੈਂਡ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ ਫੈਸ਼ਨ ਕੁੜੀਏ ਤੈਨੂੰ ਵੇਖ ਵੇਖ ਚੱਲਦੇ ਨੇ ਬ੍ਰੈਂਡ ਤੂੰ ਨੀਰੀ
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470430650 ਆਫਿਸ ਨੰਬਰ 1300886